24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸੋਮਵਾਰ 24 ਫਰਵਰੀ 12 ਫੱਗਣ ਨਾਨਕਸ਼ਾਹੀ ਸੰਮਤ 551 ਪਹਿਲਾਂ ਚੋਣਵੀਆਂ ਖਬਰਾਂ। ਮੋਦੀ ਨੇ ਆਖਿਆ ਟਰੰਪ ਦੀ ਬੇਸਬਰੀ ਨਾਲ ਉਡੀਕ, ਅੱਜ ਅਹਿਮਦਾਬਾਦ ਤੇ ਆਗਰਾ ਭਲਕੇ ਦਿੱਲੀ ਵਿਚ ਹੋਣਗੇ ਟਰੰਪ। ਨਾਗਰਿਕ ਸੋਧ ਬਿੱਲ ਵਿਰੋਧੀਆਂ ਤੇ ਹਮਾਇਤੀਆਂ ਵਿਚ ਝੜਪਾਂ, ਦਿੱਲੀ ਵਿਚ ਦੋਵਾਂ ਧਿਰਾਂ ਨੇ ਇਕ ਦੂਜੇ ਤੇ ਪੱਥਰਬਾਜ਼ੀ ਕੀਤੀ, ਪੁਲਿਸ ਨੇ ਅਥਰੂ ਗੈਸ ਦੇ ਗੋਲੇ ਦਾਗੇ। ਮੁਅੱਤਲ ਡੀਐਸਪੀ ਨੇ ਖੁਰਾਕ ਮੰਤਰੀ ਤੇ ਲਾਏ ਗੰਭੀਰ ਦੋਸ਼, ਆਸ਼ੂ ਨੇ ਦੋਸ਼ ਨਕਾਰੇ। ਬਿੱਟੂ ਨੇ ਆਖਿਆ ਸਿੱਖੋ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰ ਰਹੇ। ਢੀਂਡਸਿਆਂ ਨੇ ਰੈਲੀ ਕਰਕੇ ਬਾਦਲਾਂ ਨੂੰ ਭਾਜੀ ਮੋੜੀ, ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖਾਸਤ ਕਰਨ ਦਾ ਮਤਾ ਪਾਸ। ਪੀਜੀ ਅਗਨੀਕਾਂਡ ਸੰਚਾਲਕ ਗ੍ਰਿਫਤਾਰ, ਦੋ ਦਿਨਾਂ ਪੁਲਿਸ ਰਿਮਾਂਡ, ਪੰਜਾਬ ਸਰਕਾਰ ਦੀ ਕਰਜ਼ਾ ਮਾਫ਼ੀ ਮੁਹਿੰਮ ਅੱਧ ਵਿਚਾਲੇ ਲਟਕੀ, ਮੰਡੀਕਰਨ ਸਿਸਟਮ ਬਚਾਉਣ ਲਈ ਸਮੁੱਚੇ ਪੰਜਾਬੀਆਂ ਨੂੰ ਅੱਗੇ ਆਉਣ ਦਾ ਸੱਦਾ, ਪੁਲਿਸ ਤੇ ਫਾਇਰਿੰਗ ਕਰਕੇ ਦੋ ਅਪਰਾਧੀ ਛੁਡਾਏ, ਖੇਡ ਮੰਤਰੀ ਰਾਣਾ ਸੋਢੀ ਦਾ ਪੀਏ ਨਾਮਜ਼ਦ। ਹੁਣ ਖ਼ਬਰਾਂ ਦੀ ਵਿਸਥਾਰ। ਅਮਰੀਕਾ ਦੇ ਰਾਸ਼ਟਰਪਤੀ ਟਰੰਪ, ਉਨ੍ਹਾਂ ਦੀ ਪਤਨੀ, ਬੇਟੀ, ਜਵਾਈ ਤੇ ਪ੍ਰਸ਼ਾਸਕੀ ਅਧਿਕਾਰੀ ਅੱਜ ਤੋਂ ਭਾਰਤ ਦਾ ਦੌਰਾ ਆਰੰਭਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨੇ ਟਵਿੱਟਰ ਤੇ ਪੋਸਟ ਕੀਤਾ ਕਿ ਮਾਣ ਵਾਲੀ ਗੱਲ ਹੈ ਕਿ ਰਾਸ਼ਟਰਪਤੀ ਟਰੰਪ ਅੱਜ ਅਹਿਮਦਾਬਾਦ ਵਿਚ ਉਨ੍ਹਾਂ ਨਾਲ ਹੋਣਗੇ ਤੇ ਭਾਰਤ ਉਡੀਕ ਰਿਹਾ। ਜ਼ਿਕਰਯੋਗ ਹੈ ਕਿ ਟਰੰਪ ਪਹਿਲੀ ਵਾਰ ਭਾਰਤ ਦੌਰੇ ਤੇ ਆ ਰਹੇ ਨੇ। ਭਾਰਤ ਦਾ ਦੌਰਾ ਕਰਨ ਵਾਲੇ ਟਰੰਪ ਅਮਰੀਕਾ ਦੇ 7ਵੇਂ ਰਾਸ਼ਟਰਪਤੀ ਨੇ। ਅਹਿਮਦਾਬਾਦ ਵਿਚ ਰੋਡ ਸ਼ੋਅ ਤੇ ਨਮਸਤੇ ਟਰੰਪ ਸਮਾਗਮ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਆਗਰਾ ਜਾਣਗੇ ਤੇ ਤਾਜ ਮਹਿਲ ਦੇ ਦੀਦਾਰ ਕਰਨਗੇ। ਪਰਿਵਾਰ ਸਮੇਤ ਉਹ ਕਰੀਬ ਇਕ ਘੰਟਾ ਇੱਥੇ ਰੁਕਣਗੇ ਤੇ ਸ਼ਾਮ ਨੂੰ ਦਿੱਲੀ ਰਵਾਨਾ ਹੋਣਗੇ। ਸਾਬਰਮਤੀ ਆਸ਼ਰਮ ਜਾਣ ਬਾਰੇ ਹਾਲੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਪਰ ਉਥੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ। ਮੋਦੀ ਤੇ ਟਰੰਪ ਵਿਚਾਲੇ ਨਿਵੇਸ਼, ਸੁਰੱਖਿਆ, ਦਹਿਸ਼ਤਗਰਦੀ, ਊਰਜਾ ਖੇਤਰ, ਧਾਰਮਿਕ ਆਜ਼ਾਦੀ ਤੇ ਹੋਰ ਮੁੱਦਿਆਂ ਤੇ ਗੱਲਬਾਤ ਹੋਏਗੀ। ਹਵਾਈ ਅੱਡੇ ਤੋਂ ਸਟੇਡੀਅਮ ਤੱਕ ਮੁਲਕ ਦੇ ਵੱਖ ਵੱਖ ਹਿੱਸਿਆਂ ਦੀਆਂ ਝਾਕੀਆਂ ਸਜਾਈਆਂ ਗਈਆਂ। ਟਰੰਪ ਪਹਿਲੇ ਅਮਰੀਕੀ ਰਾਸ਼ਟਰਪਤੀ ਹੈ ਜੋ ਸਿਰਫ ਭਾਰਤ ਦੌਰੇ ਤੇ ਹੀ ਰਹਿਣਗੇ। ਭਾਰਤ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਮੋਦੀ ਨੂੰ ਆਪਣਾ ਮਿੱਤਰ ਦੱਸਦਿਆਂ ਆਖਿਆ ਕਿ ਭਾਰਤ ਵਿਚ ਮਹਾਨ ਦੋਸਤਾਂ ਨੂੰ ਮਿਲਣ ਨੂੰ ਬੇਹੱਦ ਉਤਸ਼ਾਹਿਤ ਹੈ। ਕਾਫੀ ਪਹਿਲਾਂ ਤੋਂ ਭਾਰਤ ਜਾਣ ਦੀ ਉਨ੍ਹਾਂ ਆਖਿਆ ਕਿ ਮੇਰੀ ਯੋਜਨਾ ਸੀ, ਭਾਰਤ ਵਿਚ ਇਹ ਸਭ ਤੋਂ ਵੱਡਾ ਇਵੈਂਟ ਹੋਏਗਾ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇੱਥੇ ਲੱਖਾਂ ਲੋਕ ਉਨ੍ਹਾਂ ਦਾ ਸਵਾਗਤ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਖਿਆ ਕਿ ਟਰੰਪ ਦੇ ਸਵਾਗਤ ਲਈ ਉਤਸੁਕ ਨੇ। ਉਨ੍ਹਾਂ ਆਖਿਆ ਕਿ ਇਹ ਸਨਮਾਨ ਦੀ ਗੱਲ ਹੈ ਕਿ ਉਹ ਸਾਡੇ ਨਾਲ ਰਹਿਣਗੇ। ਟਰੰਪ ਨੂੰ ਨਮਸਤੇ ਕਹਿਣ ਲਈ ਅਹਿਮਦਾਬਾਦ ਨਹੀਂ ਪੂਰਾ ਗੁਜਰਾਤ ਤਿਆਰ ਹੋ ਚੁੱਕਾ ਹੈ। ਟਰੰਪ ਦੇ ਦੌਰੇ ਨੂੰ ਦੇਖਦਿਆਂ ਵਿਸਥਾਰਾ, ਇੰਡੀਗੋ, ਸਪਾਈਸ ਜੈੱਟ ਵਰਗੀਆਂ ਏਅਰਲਾਈਨਜ਼ ਨੇ ਅਹਿਮਦਾਬਾਦ ਤੋਂ ਫਲਾਈਟ ਫੜਨ ਵਾਲਿਆਂ ਨੂੰ ਜਲਦ ਏਅਰਪੋਰਟ ਤੇ ਪਹੁੰਚਣ ਨੂੰ ਆਖਿਆ। ਇਹ ਸਲਾਹ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਵਿਚਕਾਰ ਫਲਾਈਟ ਫੜਨ ਵਾਲਿਆਂ ਨੂੰ ਦਿੱਤੀ ਗਈ ਹੈ। ਅੱਜ ਤੇ ਕੱਲ ਦਿੱਲੀ ਦੇ ਸੈਂਟਰਲ ਅਤੇ ਸਾਊਥ ਦਿੱਲੀ ਵਿਚ ਹੈਵੀ ਟ੍ਰੈਫਿਕ ਰਹੇਗਾ। ਸੋਮਵਾਰ ਸ਼ਾਮ ਨੂੰ ਅੱਜ ਯਾਨੀ ਧੌਲਾਕੁਆ, ਚਣਕਪੁਰੀ, ਗੜਗਾਓ ਰੋਡ, ਦਿੱਲੀ ਕੈਂਟ, ਐਸ ਪੀ ਮਾਰਗ, ਆਰ ਐਮ ਐਲ ਦੇ ਆਸ ਪਾਸ ਜ਼ਿਆਦਾ ਟ੍ਰੈਫਿਕ ਰਹੇਗਾ। ਮੰਗਲਵਾਰ ਨੂੰ ਨਵੀਂ ਦਿੱਲੀ ਵਿਚ ਜਾਮ ਲੱਗ ਸਕਦਾ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਨਾਰਥ ਈਸਟ ਦਿੱਲੀ ਵਿਚ ਐਤਵਾਰ ਹਿੰਸਾ ਹੋਈ। ਦੋਸ਼ ਹੈ ਕਿ ਸਾਬਕਾ ਵਿਧਾਇਕ ਕਪਿਲ ਮਿਸ਼ਰਾ ਦੇ ਸਮਰਥਕ ਅਤੇ ਸਾਹਮਣੇ ਖੜੇ ਗਰੁੱਪਾਂ ਵਿਚਕਾਰ ਪੱਥਰਬਾਜ਼ੀ ਹੋਈ ਹੈ। ਹਾਲਾਤ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਹੰਝੂ ਗੈਸ ਦਾ ਇਸਤੇਮਾਲ ਵੀ ਹੋਇਆ। ਦੇਰ ਰਾਤ ਤੱਕ ਪੁਲਿਸ ਪ੍ਰਦਰਸ਼ਨਕਾਰੀਆਂ ਤੇ ਡਟੀ ਸੀ, ਹਾਲਾਤ ਨੂੰ ਕਾਬੂ ਹੋਣ ਦਾ ਦਾਅਵਾ ਕਰ ਰਹੀ ਸੀ। ਉਧਰ ਨਾਗਰਿਕ ਸੋਧ ਬਿੱਲ ਦੇ ਵਿਰੋਧ ਦੌਰਾਨ ਅਲੀਗੜ੍ਹ ਵਿਚ ਹਿੰਸਾ ਭੜਕ ਗਈ। ਇਸ ਵਿਚ ਇਕ ਪੁਲਿਸ ਕਰਮਚਾਰੀ ਸਣੇ ਦੋ ਵਿਅਕਤੀ ਜ਼ਖਮੀ ਹੋ ਗਏ। ਸ਼ਾਹੀਨ ਬਾਗ ਵਿਚ ਧਰਨਾ ਖਤਮ ਕਰਨ ਦੇ ਯਤਨਾਂ ਵਿਚ ਸ਼ਾਮਲ ਹਬੀਬੁੱਲਾ ਨੇ ਲੋਕਾਂ ਨੂੰ ਹੋ ਰਹੀ ਅਸੁਵਿਧਾ ਦੇ ਲਈ ਪੁਲਿਸ ਨੂੰ ਜ਼ਿੰਮੇਦਾਰ ਦੱਸਿਆ। ਸੁਪਰੀਮ ਕੋਰਟ ਵਿਚ ਉਨ੍ਹਾਂ ਆਖਿਆ ਕਿ ਸੀਏਏ ਦੇ ਖਿਲਾਫ ਧਰਨਾ ਸ਼ਾਂਤੀਪੂਰਨ ਹੈ। ਪੁਲਿਸ ਨੇ ਗੈਰ ਜ਼ਰੂਰੀ ਬੈਰੀਕੇਡ ਲਾਉਣ ਤੇ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਪੰਜਾਬ ਪੁਲਿਸ ਦੇ ਮੁਅੱਤਲ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਸਾਲ 1992 ਵਿਚ ਲੁਧਿਆਣਾ ਦੀ ਗੁੜਮੰਡੀ ਵਿਚ ਹੋਏ ਬੰਬ ਧਮਾਕੇ ਤੇ ਗੈਰ ਸਮਾਜਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਵਰਗੇ ਗੰਭੀਰ ਦੋਸ਼ ਲਾਏ ਨੇ। ਉਨ੍ਹਾਂ ਆਸ਼ੂ ਖਿਲਾਫ ਟਾਡਾ ਐਕਟ ਤਹਿਤ ਕੇਸ ਦਰਜ ਹੋਏ ਦੱਸੇ, ਪਰ ਉਸ ਵੇਲੇ ਦੇ ਕਥਿਤ ਭ੍ਰਿਸ਼ਟ ਪੁਲਿਸ ਅਫਸਰਾਂ ਦੀ ਮਿਲੀ ਭੁਗਤ ਨਾਲ ਉਹ ਅਦਾਲਤ ਵਿਚੋਂ ਬਰੀ ਹੋ ਗਏ। ਡੀਐਸਪੀ ਸੇਖੋਂ ਨੇ ਆਖਿਆ ਕਿ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਕਮਿਸ਼ਨਰ ਨੂੰ ਪੱਤਰ ਲੈ ਕੇ ਇਨ੍ਹਾਂ ਕੇਸਾਂ ਦੀ ਮੁੜ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਆਖਿਆ ਕਿ ਡੀਐਸਪੀ ਜਾਣਬੁੱਝ ਕੇ 30 ਸਾਲ ਪੁਰਾਣੇ ਕੇਸ ਉਛਾਲਣ ਦੀ ਕੋਸ਼ਿਸ਼ ਕਰ ਰਿਹਾ, ਜਿਸ ਵਿਚ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਕ ਦਾਗੀ ਪੁਲਿਸ ਅਧਿਕਾਰੀ ਵੱਲੋਂ ਉਨ੍ਹਾਂ ਤੇ ਲਗਾਏ ਗਏ ਦੋਸ਼ ਮਹਿਜ਼ ਝੂਠ ਦਾ ਪੁਲੰਦਾ ਨੇ ਤੇ ਡੀਐਸਪੀ ਦਾ ਇਕੋ ਇਕ ਮੰਤਵ ਉਨ੍ਹਾਂ ਦਾ ਸਿਆਸੀ ਕਿਰਦਾਰ ਤੇ ਧੱਬਾ ਲਾਉਣਾ ਹੈ। ਉਧਰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਮੁਅੱਤਲ ਡੀਐਸਪੀ ਸੇਖੋਂ ਸਪਸ਼ਟ ਤੌਰ ਤੇ ਕਾਂਗਰਸ ਵਿਰੋਧੀ ਸਿਆਸੀ ਵਿਰੋਧੀਆਂ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ ਤੇ ਡੀਐਸਪੀ ਸੇਖੋਂ ਅਕਾਲੀ ਭਾਜਪਾ ਆਗੂਆਂ ਦੀ ਹੱਥਾਂ ਦੀ ਕਠਪੁਤਲੀ ਹੈ ਤੇ ਉਨ੍ਹਾਂ ਦੇ ਕਹੇ ਅਨੁਸਾਰ ਕੰਮ ਕਰ ਰਿਹਾ ਹੈ। ਸੰਗਰੂਰ ਵਿਖੇ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਬਚਾਓ ਪੰਥ ਬਚਾਓ ਦੇ ਨਾਂ ਹੇਠਾਂ ਵੱਡੀ ਰੈਲੀ ਕਰਕੇ ਆਪਣੇ ਸਿਆਸੀ ਤਾਕਤ ਦਾ ਮੁਜ਼ਾਹਰਾ ਕਰਦਿਆਂ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖਾਸਤ ਕਰਨ ਦਾ ਮਤਾ ਪਾਸ ਵੀ ਕਰਵਾਇਆ ਤੇ ਬਾਦਲਾਂ ਨੂੰ ਉਨ੍ਹਾਂ ਦੇ ਅੰਦਾਜ਼ ਵਿਚ ਸਿਆਸੀ ਭਾਜੀ ਮੋੜੀ ਹੈ। 2 ਫਰਵਰੀ ਨੂੰ ਇਸੇ ਥਾਂ ਤੇ ਢੀਂਡਸਾ ਪਿਤਾ ਪੁੱਤਰ ਖਿਲਾਫ਼ ਅਕਾਲੀ ਦਲ ਨੇ ਮਤੇ ਪਾਸ ਕੀਤੇ ਸਨ। ਰੈਲੀ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ, SGPC ਤੇ ਹੋਰ ਪੰਥਕ ਸੰਸਥਾਵਾਂ ਨੂੰ ਇਕੋ ਪਰਿਵਾਰ ਦੇ ਕਬਜ਼ੇ ਤੋਂ ਆਜ਼ਾਦ ਕਰਾਉਣ ਦਾ ਆਹਦ ਚੱਕਿਆ ਗਿਆ। ਰੈਲੀ ਵਿਚ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖਾਸਤ ਕਰਨ ਦਾ ਮਤਾ ਪਾਸ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਬਹਾਲ ਕਰਾਉਣ, ਸ਼੍ਰੋਮਣੀ ਕਮੇਟੀ ਵਿਚ ਹੋਏ ਘੁਟਾਲਿਆਂ ਦੀ ਨਿਰਪੱਖ ਜਾਂਚ ਕਰਾਉਣ ਤੇ ਕਮੇਟੀ ਨੂੰ ਇਕ ਪਰਿਵਾਰ ਦੇ ਕਬਜ਼ੇ ਵਿਚੋਂ ਮੁਕਤ ਕਰਾਉਣ ਦਾ ਮਤਾ ਵੀ ਪਾਸ ਕੀਤਾ। ਕੇਂਦਰ ਸਰਕਾਰ ਤੇ ਸ਼੍ਰੋਮਣੀ ਕਮੇਟੀ ਚੋਣਾਂ ਜਲਦ ਕਰਾਉਣ ਦੀ ਮੰਗ ਕਰਦਿਆਂ ਮਤਾ ਪਾਸ ਕਰਕੇ ਭਾਈ ਬਲਵੰਤ ਸਿੰਘ ਰਾਜੋਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਤੇ ਰਿਹਾਈ ਦੀ ਮੰਗ ਕੀਤੀ। ਇਸ ਤੋਂ ਇਲਾਵਾ ਬੇਅਦਬੀ, ਬਹਿਬਲ ਕਲਾਂ, ਗੋਲੀਕਾਂਡ ਲਈ ਜ਼ਿੰਮੇਵਾਰਾਂ ਨੂੰ ਸਜ਼ਾਵਾਂ ਦਿਵਾਉਣ ਬਾਰੇ ਵੀ ਮਤਾ ਪਾਸ ਕੀਤਾ ਗਿਆ। ਸੁਖਦੇਵ ਸਿੰਘ ਢੀਂਡਸਾ ਨੇ ਨੇ ਹੋਰ ਵੱਡੀਆਂ ਹਸਤੀਆਂ ਉਨ੍ਹਾਂ ਦੇ ਕਾਫਲੇ ਵਿਚ ਸ਼ਾਮਲ ਹੋਣਗੀਆਂ। ਸਾਬਕਾ ਖਜ਼ਾਨਾ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਦੇ ਨਿਸ਼ਾਨਾ ਲਾਉਂਦੇ ਆਖਿਆ ਕਿ ਜੇਕਰ ਇਕ ਵਿਅਕਤੀ ਦੀ ਕਾਰਗੁਜ਼ਾਰੀ ਖਿਲਾਫ਼ ਬੋਲਣਾ ਪਿੱਠ ਵਿਚ ਛੁਰਾ ਮਾਰਨਾ ਤਾਂ ਅਸੀਂ ਪਿੱਠ ਵਿਚ ਛੁਰਾ ਜ਼ਰੂਰ ਮਾਰਿਆ, ਪਰ ਜਿਨ੍ਹਾਂ ਨੇ ਸਿੱਖ ਕੌਮ ਤੇ ਸਿੱਖ ਪਰੰਪਰਾ ਦਾ ਘਾਣ ਕਰ ਦਿੱਤਾ ਉਨ੍ਹਾਂ ਨੂੰ ਸਵਾਲ ਕੌਣ ਕਰੇਗਾ। ਉਨ੍ਹਾਂ ਆਖਿਆ ਕਿ ਭਾਵੇਂ ਸੁਖਬੀਰ ਬਾਦਲ ਵੱਲੋਂ ਇਸ ਥਾਂ ਤੇ ਰੈਲੀ ਨੂੰ ਉਨ੍ਹਾਂ ਦੇ ਪਰਿਵਾਰ ਦੀ ਅੰਤਿਮ ਅਰਦਾਸ ਕਰਾਰ ਦਿੱਤਾ ਗਿਆ ਸੀ, ਪਰ ਉਹ ਆਪਣੇ ਦੁਸ਼ਮਣ ਬਾਰੇ ਅਜਿਹਾ ਨਹੀਂ ਸੋਚ ਸਕਦੇ। ਉਹ ਬਾਦਲ ਦੀ ਲੰਬੀ ਉਮਰ ਦੀ ਅਰਦਾਸ ਕਰਦੇ ਨੇ। ਢੀਂਡਸਾ ਨੇ ਸੰਗਤ ਤੋਂ ਮਾਫ਼ੀ ਵੀ ਮੰਗੀ ਕਿ ਉਨ੍ਹਾਂ ਨੂੰ ਫੈਸਲਾ ਲੈਣ ਵਿਚ ਦੇਰੀ ਹੋਈ ਹੈ। ਪਰਮਿੰਦਰ ਨੇ ਸੁਖਬੀਰ ਨੂੰ ਚੁਣੌਤੀ ਦਿੱਤੀ ਕਿ ਉਹ ਅਕਾਲੀ ਦਲ ਵੱਲੋਂ SGPC ਚੋਣਾਂ ਕਰਾਉਣ ਲਈ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਣ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਕੇਂਦਰ ਵਿਚ ਭਾਈਵਾਲ ਭਾਜਪਾ ਨੂੰ SGPC ਚੋਣਾਂ ਕਰਾਉਣ ਤੋਂ ਰੋਕ ਰਹੇ ਨੇ ਤੇ ਕਾਂਗਰਸ ਸਰਕਾਰ ਤੇ ਬੇਅਦਬੀ ਤੇ ਨਸ਼ਿਆਂ ਖਿਲਾਫ਼ ਪੜਤਾਲਾਂ ਠੱਪ ਕਰਾਉਣ ਦਾ ਉਨ੍ਹਾਂ ਦੋਸ਼ ਲਾਉਂਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰੂ ਘਰਾਂ ਦੀ ਸੇਵਾ ਛੱਡ ਬਾਦਲ ਪਰਿਵਾਰ ਦੀ ਸੇਵਾ ਵਿਚ ਲੱਗਿਆ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਅੱਜ ਦੀ ਰੈਲੀ ਨੇ ਸੁਖਬੀਰ ਦਾ ਹੰਕਾਰ ਤੋੜ ਦਿੱਤਾ। ਉਨ੍ਹਾਂ ਆਖਿਆ ਕਿ ਸਾਬਕਾ ਜਹੇਦਰ ਭਾਈ ਰਣਜੀਤ ਸਿੰਘ, ਰਵਿੰਦਰ ਸਿੰਘ, HS ਫੂਲਕਾ ਸਮੇਤ ਸਾਰੀਆਂ ਹਮਖਿਆਲੀ ਧਿਰਾਂ ਨਾਲ ਮਿਲ ਕੇ ਪਹਿਲਾਂ SGPC ਚੋਣਾਂ ਲੜੀਆਂ ਜਾਣਗੀਆਂ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਲੜਾਈ ਧਰਮ ਨੂੰ ਬਚਾਉਣ ਦੀ ਹੈ ਤੇ ਅਗਲੇ ਹਫ਼ਤੇ ਵੱਡੀਆਂ ਹਸਤੀਆਂ ਉਨ੍ਹਾਂ ਦੇ ਕਾਫਲੇ ਵਿਚ ਸ਼ਾਮਲ ਹੋਣਗੀਆਂ। ਰਣਜੀਤ ਸਿੰਘ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਤਖ਼ਤਾਂ ਦੇ ਜਹੇਦਰ ਵੱਲੋਂ ਡੇਰਾ ਮੁਖੀ ਨੂੰ ਮਾਫ਼ੀ ਦਵਾ ਕੇ ਸਮੁੱਚੇ ਪੰਥ ਨਾਲ ਧੋਖਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕੋਈ ਵੀ ਅਣਖੀ ਸ਼ਖਸੀਅਤ ਸੁਖਬੀਰ ਬਾਦਲ ਨਾਲ ਨਹੀਂ ਚੱਲ ਸਕੇਗੀ। ਸਾਬਕਾ ਡਿਪਟੀ ਸਪੀਕਰ ਬੀਰਜਵਿੰਦਰ ਸਿੰਘ ਨੇ ਆਖਿਆ ਕਿ ਸੰਗਰੂਰ ਦੀ ਧਰਤੀ ਤੋਂ ਮੁੜ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਹੈ ਤੇ ਅਕਾਲੀ ਦਲ ਰਵਿੰਦਰ ਦੇ ਪ੍ਰਧਾਨ ਨੇ ਆਖਿਆ ਕਿ ਜਦੋਂ ਤੱਕ ਗੁਰੂ ਘਰਾਂ ਨੂੰ ਇੱਕੋ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਨਹੀਂ ਕਰਵਾਇਆ ਜਾਂਦਾ ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਹੇਦਰ ਭਾਈ ਰਣਜੀਤ ਸਿੰਘ, ਜਹੇਦਰ ਸੇਵਾ ਸਿੰਘ ਸੇਖਵਾਂ ਨੇ ਵੀ ਬਾਦਲਾਂ ਤੇ ਨਿਸ਼ਾਨਾ ਸਾਧਿਆ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਲੇ ਨੇ ਆਖਿਆ ਕਿ ਬਰਗਾੜੀ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਲਈ ਜ਼ਿੰਮੇਵਾਰਾਂ ਨੂੰ ਸਿੱਖ ਕੌਮ ਤੋਂ ਮਾਫ਼ੀ ਮੰਗਵਾ ਕੇ ਛੱਡਾਂਗੇ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸੰਗਰੂਰ ਵਿਚ ਅੱਜ ਢੀਂਡਸਾ ਪਰਿਵਾਰ ਵੱਲੋਂ ਕੀਤੀ ਰੈਲੀ ਵਿਚਾਲੇ ਇਕੱਠ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਾਂਝਾ ਸੀ। ਉਨ੍ਹਾਂ ਆਖਿਆ ਕਿ ਸੰਗਰੂਰ ਰੈਲੀ ਲਈ ਢੀਂਡਸਾ ਪਰਿਵਾਰ ਵੱਲੋਂ ਸ਼ਰਾਬ ਅਤੇ ਮੀਟਾ ਦੀ ਵੰਡ ਕੇ ਇਕੱਠ ਕੀਤਾ ਗਿਆ, ਜਿਸ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਾਥ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਢੀਂਡਸਾ ਪਰਿਵਾਰ ਕਾਂਗਰਸ ਪਾਰਟੀ ਦਾ ਹੱਥ ਠੋਕਾ ਬਣ ਚੁੱਕਾ ਤੇ ਮਸਤੂਆਣਾ ਦੇ ਸੰਤ ਅਤਰ ਸਿੰਘ ਗੁਰਦੁਆਰਾ ਸਾਹਿਬ ਅਤੇ ਕਾਲਜ ਨੂੰ ਵੀ ਆਪਣੇ ਸਿਆਸੀ ਹਿੱਤਾਂ ਲਈ ਵਰਤ ਰਹੇ ਨੇ। ਉਧਰ ਇਕ ਨਵੀਂ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਹੇਦਰ ਗਿਆਨੀ ਗੁਰਭਜਨ ਸਿੰਘ ਨੇ ਦਾਅਵਾ ਕੀਤਾ ਕਿ ਡੇਰਾ ਸਰਸਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਮਾਫ਼ੀ ਨਹੀਂ ਦਿੱਤੀ ਗਈ। ਗਿਆਨੀ ਗੁਰਭਜਨ ਸਿੰਘ ਦਾ ਕਹਿਣਾ ਹੈ ਕਿ ਇਕ ਸਾਜਿਸ਼ ਦੇ ਤਹਿਤ ਇਹ ਰੌਲਾ ਪਾਇਆ ਗਿਆ ਕਿ ਡੇਰਾ ਸਰਸਾ ਨੂੰ ਮਾਫ਼ੀ ਦਿੱਤੀ। ਉਨ੍ਹਾਂ ਆਖਿਆ ਕਿ ਜਿਵੇਂ ਇਕ DC ਦੇ ਕੋਲ ਕੋਈ ਵਿਅਕਤੀ ਆਪਣੀ ਅਰਜ਼ੀ ਦੇ ਸਕਦਾ, ਲੇਕਿਨ ਅਰਜ਼ੀ ਤੇ ਫੈਸਲਾ ਲੈਣ ਦਾ ਅਧਿਕਾਰ DC ਦੇ ਕੋਲ ਹੁੰਦਾ, ਇਸੇ ਤਰ੍ਹਾਂ ਡੇਰਾ ਸਰਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਾਫ਼ੀ ਲਈ ਅਰਜ਼ੀ ਦਿੱਤੀ ਗਈ ਸੀ। ਇਸ ਅਰਜ਼ੀ ਤੇ 5 ਸਿੰਘ ਸਾਹਿਬਾਨਾਂ ਨੇ ਵਿਚਾਰ ਕੀਤਾ ਸੀ, ਲੇਕਿਨ ਕਿਸੇ ਨੂੰ ਮਾਫ਼ੀ ਨਹੀਂ ਦਿੱਤੀ ਗਈ। ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜੋ ਵੀ ਫੈਸਲਾ ਹੁੰਦਾ ਉਹ ਕਿਸੇ ਦੇ ਕਹਿਣ ਤੇ ਨਹੀਂ ਹੁੰਦਾ, ਇਹ ਫੈਸਲਾ ਸਿੱਖ ਸੰਗਤ ਦੀ ਭਾਵਨਾ ਦੇ ਧਿਆਨ ਵਿਚ ਰੱਖ ਕੇ ਹੁੰਦਾ। ਫਿਰੋਜ਼ਪੁਰ ਵਿਖੇ ਬੀਤੀ 14 ਫਰਵਰੀ ਨੂੰ ਫਿਰੋਜ਼ਪੁਰ ਫਾਜ਼ਿਲਕਾ ਰੋਡ ਸਥਿਤ ਜੰਗ ਵਾਲਾ ਮੋੜ ਦੇ ਕੋਲ ਪੁਲਿਸ ਤੇ ਫਾਇਰਿੰਗ ਕਰਕੇ 2 ਅਪਰਾਧੀਆਂ ਨੂੰ ਛੁਡਾ ਕੇ ਭੱਜਣ ਦੇ ਦੋਸ਼ ਵਿਚ ਪੁਲਿਸ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ PA ਨਸੀਬ ਸਿੰਘ ਸੰਧੂ ਨੂੰ ਨਾਮਜ਼ਦ ਕੀਤਾ। ਵਾਰਦਾਤ ਦੇ ਦੌਰਾਨ ਪੁਲਿਸ ਨੇ ਦੋਸ਼ੀ ਅੰਗਰੇਜ਼ ਸਿੰਘ ਨੂੰ ਕਾਬੂ ਕੀਤਾ ਸੀ। ਉਸ ਨੇ ਪੁਲਿਸ ਰਿਮਾਂਡ ਦੌਰਾਨ ਦਸਿਆ ਕਿ ਵਾਰਦਾਤ ਦੇ ਸਮੇਂ ਨਸੀਬ ਸਿੰਘ ਤੇ ਪਰਮਿੰਦਰ ਸਿੰਘ ਮੌਜੂਦ ਸਨ। ਸਿਆਸੀ ਸੂਤਰਾਂ ਦੇ ਮੁਤਾਬਕ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਚਾਇਤੀ ਚੋਣਾਂ ਵਿਚ ਗੁਰਭੇਜ ਸਿੰਘ ਟਿੱਬੀ ਨੂੰ ਪੰਚਾਇਤੀ ਚੋਣਾਂ ਵਿਚ ਟਿਕਟ ਕਟਾ ਕੇ ਆਪਣੇ PA ਨਸੀਬ ਸਿੰਘ ਸੰਧੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਨਸੀਬ ਲਈ ਰਾਣਾ ਸੋਢੀ ਨੇ ਪੂਰਾ ਚੋਣ ਪ੍ਰਚਾਰ ਕੀਤਾ। ਪੰਚਾਇਤੀ ਚੋਣਾਂ ਵਿਚ ਟਿਕਟ ਕੱਟੇ ਜਾਣ ਨੂੰ ਲੈ ਕੇ ਟਿੱਬੀ ਅਤੇ ਸੋਢੀ ਵਿਚਕਾਰ ਖਟਾਸ ਪੈਦਾ ਹੋ ਗਈ। ਚੋਣਾਂ ਵਿਚ ਅਕਾਲੀ ਉਮੀਦਵਾਰਾਂ ਨੇ ਨਸੀਬ ਨੂੰ ਹਰਾ ਦਿੱਤਾ। ਇਸ ਤੋਂ ਬਾਅਦ ਨਤੀਜੇ ਐਲਾਨੇ ਨਹੀਂ ਜਾ ਸਕੇ ਤੇ ਅਕਾਲੀ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕਾਂ ਦੇ ਰਾਤ ਸਮੇਂ GT ਰੋਡ ਜਾਮ ਕਰਨਾ ਪਿਆ ਸੀ, ਜਿਸ ਤੋਂ ਬਾਅਦ ਅਕਾਲੀ ਦਲ ਦੇ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਗਿਆ ਸੀ। ਚੰਡੀਗੜ੍ਹ ਦੇ ਸੈਕਟਰ 32 ਵਿਚ ਸ਼ਨੀਵਾਰ PGI ਹਾਊਸ ਵਿਚ ਅੱਗ ਲੱਗਣ ਕਰਕੇ ਮਾਰੀਆਂ ਗਈਆਂ 3 ਲੜਕੀਆਂ ਦੇ ਮ੍ਰਿਤਕ ਦੇਹਾਂ ਦਾ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਕਰ ਦਿੱਤਾ। ਪੁਲਿਸ ਨੇ ਦੇਹਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ। PG ਹਾਊਸ ਦੇ ਸੰਚਾਲਕ ਮੁਲਜ਼ਮ ਨਿਤੇਸ਼ ਬੰਸਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਭਾਜਪਾ ਨੇ ਹਰੇਕ ਹਲਕੇ ਵਿਚ ਆਪਣੇ ਹਾਰ ਦੇ ਕਾਰਨਾਂ ਦੀ ਜਾਂਚ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਉਨ੍ਹਾਂ ਹਰੇਕ ਹਲਕੇ ਵਿਚ ਨੇਤਾਵਾਂ ਨੂੰ ਮਿਲਣ ਲਈ 5 ਜਨਰਲ ਸਕੱਤਰ, ਉਪ ਪ੍ਰਧਾਨ ਅਤੇ ਸਕੱਤਰ ਨੂੰ ਲਾਇਆ ਗਿਆ। ਇਨ੍ਹਾਂ ਨੇਤਾਵਾਂ ਨੂੰ ਆਪਣੀ ਹਾਰ ਦੇ ਕਾਰਨਾਂ ਦੀ ਜਾਂਚ ਕਰਨ ਲਈ ਹਰੇਕ ਹਲਕੇ ਦੇ ਉਮੀਦਵਾਰਾਂ ਨੂੰ ਮਿਲਣਾ ਹੋਏਗਾ। ਇਸੇ ਨਾਲ ਭਾਜਪਾ ਆਗੂ ਅਗਲੀਆਂ ਲੋਕ ਸਭਾ ਤੇ ਦਿੱਲੀ ਵਿਧਾਨ ਸਭਾ ਚੋਣਾਂ ਲਈ 51% ਵੋਟਾਂ ਪ੍ਰਾਪਤ ਕਰਨ ਦੇ ਉਦੇਸ਼ ਨਾਲ ਤਿਆਰੀ ਸ਼ੁਰੂ ਕਰ ਚੁੱਕੇ ਨੇ। ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ 70 ਵਿਚੋਂ 62 ਸੀਟਾਂ ਜਿੱਤ ਕੇ ਭਾਰੀ ਜਿੱਤ ਪ੍ਰਾਪਤ ਕੀਤੀ। ਬਾਕੀ 8 ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਪਰ ਫਿਰ ਵੀ ਆਪਣੇ ਕਹੇ ਸ਼ਬਦਾਂ ਤੇ ਅਫਸੋਸ ਪ੍ਰਗਟ ਕਰਦੇ ਨੇ। ਉਨ੍ਹਾਂ ਆਖਿਆ ਕਿ ਮੈਂ ਸੂਬੇ ਦੇ ਹਰ ਨਾਗਰਿਕ ਦੀ ਖੁਸ਼ਹਾਲੀ ਤੇ ਸੁਰੱਖਿਆ ਚਾਹੁੰਦਾ। ਉਨ੍ਹਾਂ ਆਖਿਆ ਕਿ ਮੈਂ ਮਿਹਨਤ ਤੇ ਸੰਜੀਦਗੀ ਨਾਲ ਰਾਜ ਲਈ ਆਪਣੀ ਡਿਊਟੀ ਕੀਤੀ ਹੈ ਤੇ 2019 ਵਿਚ DGP ਵਜੋਂ ਆਪਣਾ ਕੰਮ ਵੀ ਦਰਬਾਰ ਸਾਹਿਬ ਅਰਦਾਸ ਕਰਕੇ ਉਥੋਂ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਸੀ। ਪੰਜਾਬ ਦੇ ਦੁਆਬਾ, ਮਾਝਾ ਤੇ ਮਾਲਵੇ ਇਲਾਕੇ ਦੇ ਸਰਕਾਰੀ ਸਕੂਲਾਂ ਦੀਆਂ ਮੈਟ੍ਰਿਕ ਸਾਲਾਨਾ ਪ੍ਰੀਖਿਆਵਾਂ ਵਿਚ ਮੈਰਿਟ ਤੇ ਆਏ 23 ਵਿਦਿਆਰਥੀਆਂ ਨੂੰ ਪ੍ਰਵਾਸੀ ਭਾਰਤੀਆਂ ਦੀ ਕੈਨੇਡਾ ਸਥਿਤ ਸੰਸਥਾ ਦ੍ਰਿਸ਼ਟੀ ਨੇ ਸਨਮਾਨਿਤ ਕੀਤਾ। ਇਸ ਮੌਕੇ ਖੇਤੀ ਵਿਰਾਸ ਦੇ ਮੁਖੀ ਤੇ ਕੁਦਰਤੀ ਖੇਤੀ ਕਰਨ ਵਾਲੇ ਉਮਿੰਦਰ ਦੱਤ ਨੂੰ ਵੀ ਸਨਮਾਨਿਤ ਕੀਤਾ ਗਿਆ। ਭਾਜਪਾ ਦੇ ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਆਖਿਆ ਕਿ ਪੰਜਾਬ ਵਿਚ ਸ਼ੁਰੂ ਕੀਤੀ ਮੁਹਿੰਮ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਨੇ ਤੇ ਲੜਕੀਆਂ ਨੇ ਖੇਡਾਂ, ਪੜਾਈ, ਲਿਖਾਈ, ਕਿੱਤਾ ਮੁਖੀ ਕੋਰਸ, ਮੈਡੀਕਲ ਇੰਜੀਨੀਅਰਿੰਗ ਤੇ ਹੋਰ ਖੇਤਰਾਂ ਵਿਚ ਪਿਛਲੇ ਸਾਲਾਂ ਵਿਚ ਕਾਫੀ ਦਿਲਚਸਪੀ ਨਹੀਂ ਦਿਖਾਈ ਸਗੋਂ ਮੋਹਰੀ ਭੂਮਿਕਾ ਅਦਾ ਕੀਤੀ ਹੈ। ਅਵਿਨਾਸ਼ ਖੰਨਾ ਨੇ ਪਦਮ ਸ੍ਰੀ ਅਵਾਰਡੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵਾਤਾਵਰਨ ਸੰਭਾਲ ਮੁਹਿੰਮ ਦੇ ਕਦਮਾਂ ਤੇ ਚੱਲਣ ਦੀ ਅਪੀਲ ਕਰਦਿਆਂ ਆਖਿਆ ਕਿ ਬਿਨਾਂ ਕਿਸੇ ਭੇਦਭਾਵ ਤੇ ਵਿਤਕਰੇ ਦੇ ਲੜਕੀਆਂ ਨੂੰ ਸਿੱਖਿਆ ਹਾਸਲ ਕਰਨ ਦੇ ਵਧੇਰੇ ਮੌਕੇ ਮਿਲਣੇ ਚਾਹੀਦੇ ਨੇ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਠੰਡਾ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ, ਸਤਿ ਸ੍ਰੀ ਅਕਾਲ।
ਚੋਟੀ ਉੱਤੇ ਇੱਕ ਵਿਸ਼ਾਲ ਰੁੱਖ ਸੀ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਆਪਣੇ 200 ਸਾਲ ਦੇ ਜੀਵਨ ਕਾਲ ਵਿੱਚ ਇਸ ਉੱਤੇ 14 ਵਾਰ ਬਿਜਲੀਆਂ ਡਿੱਗੀਆਂ, ਅਨੇਕਾਂ ਤੂਫਾਨ ਆਏ, ਬਰਫੀਲੀਆਂ ਹਨੇਰੀਆਂ ਦੇ ਅਣਗਿਣਤ ਜ਼ਖਮ ਇਸਨੇ ਸਹੇ, ਫਿਰ ਵੀ ਜ਼ਿੰਦਾ ਰਿਹਾ। ਪਰ ਜਦੋਂ ਸਿਉਂਕ ਨੇ ਇਸ ਉੱਤੇ ਹਮਲਾ ਕੀਤਾ ਤਾਂ ਇਸ ਨੂੰ ਅੰਦਰੋਂ ਖੋਖਲਾ ਕਰਕੇ ਮਿੱਟੀ 'ਚ ਮਿਲਾ ਦਿੱਤਾ। ਇੱਕ ਸ਼ਕਤੀਸ਼ਾਲੀ ਰੁੱਖ ਜੋ ਸਮੇਂ ਨਾਲ ਖਤਮ ਨਹੀਂ ਹੋਇਆ, ਅਸਮਾਨੀ ਬਿਜਲੀਆਂ ਤੋਂ ਵੀ ਨਹੀਂ ਘਬਰਾਇਆ ਤੇ ਨਾ ਹੀ ਝੱਖੜਾਂ ਤੋਂ ਹਾਰਿਆ, ਪਰ ਉਹਨਾਂ ਛੋਟੇ ਛੋਟੇ ਸਿਉਂਕ ਦੇ ਕੀੜਿਆਂ ਤੋਂ ਹਾਰ ਗਿਆ ਜਿਨ੍ਹਾਂ ਨੂੰ ਆਸਾਨੀ ਨਾਲ ਮਸਲਿਆ ਜਾ ਸਕਦਾ ਹੈ। ਇਹੋ ਹਾਲ ਸਾਡਾ ਹੈ। ਅਸੀਂ ਆਪਣੇ ਜੀਵਨ ਵਿਚਲੀਆਂ ਵੱਡੀਆਂ ਮੁਸੀਬਤਾਂ ਦਾ ਮੁਕਾਬਲਾ ਬਹੁਤ ਹੀ ਧੀਰਜ ਅਤੇ ਬਹਾਦਰੀ ਨਾਲ ਕਰ ਲੈਂਦੇ ਹਾਂ, ਪਰ ਬਹੁਤ ਹੀ ਮਾਮੂਲੀ ਅਤੇ ਛੋਟੀਆਂ ਗੱਲਾਂ ਲਈ ਬਹੁਤ ਜ਼ਿਆਦਾ ਚਿੰਤਾਗ੍ਰਸਤ ਹੋ ਜਾਂਦੇ ਹਾਂ। ਇੱਕ ਵਾਰ ਬਾਦਸ਼ਾਹ ਇੰਦਰ ਸੇਨ ਦੇ ਦਰਬਾਰ ਵਿੱਚ ਇੱਕ ਖੂਨਖਾਰ ਅਪਰਾਧੀ ਭੀਮਾ ਸਰਨ ਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਸਜ਼ਾ ਸੁਣਾਈ ਗਈ। ਜਦੋਂ ਜਲਾਦ ਉਸਦਾ ਸਿਰ ਧੜ ਤੋਂ ਅਲੱਗ ਕਰਨ ਲੱਗਾ ਤਾਂ ਜਾਣਦੇ ਹੋ ਉਸਨੇ ਜੀਵਨ ਦੀ ਭਿੱਖਿਆ ਨਹੀਂ ਮੰਗੀ, ਪਰ ਜਲਾਦ ਨੂੰ ਇੰਨੀ ਬੇਨਤੀ ਜ਼ਰੂਰ ਕੀਤੀ ਕਿ ਉਹ ਉਸ ਦੀ ਧੌਣ ਦੇ ਦੁੱਖ ਦੇ ਫੋੜੇ ਉੱਤੇ ਵਾਰ ਨਾ ਕਰੇ। ਖੂਨਖਾਰ ਅਤੇ ਜਾਂਬਾਜ਼ ਭੀਮਾ ਸਰਨ ਨੂੰ ਧੌਣ ਧੜ ਤੋਂ ਅਲੱਗ ਕੀਤੇ ਜਾਣ ਦੀ ਕੋਈ ਪਰਵਾਹ ਨਹੀਂ ਸੀ, ਪਰ ਇੱਕ ਛੋਟੇ ਜਿਹੇ ਫੋੜੇ ਦੇ ਦੁਖਣ ਦੀ ਚਿੰਤਾ ਸੀ। ਤੁਹਾਨੂੰ ਪਤਾ ਹੈ ਕਿ ਸਾਡੇ ਲਈ ਸਭ ਤੋਂ ਵੱਡੀ ਚਿੰਤਾ ਕੀ ਹੋਣੀ ਚਾਹੀਦੀ ਹੈ? ਸਾਡੀ ਮੌਤ। ਪਤਾ ਨਹੀਂ ਆਉਣ ਵਾਲਾ ਕੱਲ ਵੇਖੀਏ ਕਿ ਨਾ, ਅਗਲਾ ਸਾਹ ਆਵੇ ਕਿ ਨਾ, ਪਰ ਅਸੀਂ ਆਮ ਹਾਲਤਾਂ ਵਿੱਚ ਮੌਤ ਦੀ ਕਦੇ ਚਿੰਤਾ ਨਹੀਂ ਕਰਦੇ। ਪਤਾ ਹੈ ਕਿਉਂ? ਕਿਉਂਕਿ ਅਸੀਂ ਆਪਣੇ ਆਪ ਨੂੰ ਯਕੀਨ ਦਿਵਾ ਦਿੱਤਾ ਹੈ ਕਿ ਮੌਤ ਉੱਤੇ ਸਾਡਾ ਕੋਈ ਜ਼ੋਰ ਨਹੀਂ ਹੈ, ਜਦੋਂ ਆਉਣੀ ਹੋਈ ਆ ਹੀ ਜਾਣੀ ਹੈ। ਆਪਣੇ ਜੀਵਨ ਵਿਚਲੀਆਂ ਵੱਡੀਆਂ ਮੁਸੀਬਤਾਂ ਵੀ ਅਕਸਰ ਅਸੀਂ ਇਹੋ ਸੋਚ ਕੇ ਝੱਲ ਲੈਂਦੇ ਹਾਂ ਕਿ ਇਸ ਉੱਤੇ ਸਾਡਾ ਕੋਈ ਜ਼ੋਰ ਨਹੀਂ ਸੀ, ਪਰ ਬਹੁਤ ਹੀ ਮਾਮੂਲੀ ਗੱਲਾਂ ਦੀ ਅਸੀਂ ਬਹੁਤ ਜ਼ਿਆਦਾ ਚਿੰਤਾ ਕਰਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਕਦੀ ਅਸੀਂ ਇਹ ਸੋਚਦੇ ਹਾਂ ਕਿ ਇਹ ਸਾਡੇ ਹੱਥ ਵੱਸ ਸੀ, ਇਸ ਤਰ੍ਹਾਂ ਦੀ ਬਜਾਏ ਇਸ ਤਰ੍ਹਾਂ ਕਰ ਲਿਆ ਹੁੰਦਾ ਤਾਂ ਸ਼ਾਇਦ ਇਹ ਕੰਮ ਗਲਤ ਨਾ ਹੁੰਦਾ, ਤੇ ਕਦੇ ਅਸੀਂ ਸਾਰਾ ਦੋਸ਼ ਕਿਸੇ ਦੂਸਰੇ ਦੇ ਸਿਰ ਮੜ ਦਿੰਦੇ ਹਾਂ। ਸਾਨੂੰ ਪਤਾ ਵੀ ਇਹ ਕਿ ਸਾਡਾ ਜੀਵਨ ਕਾਲ ਬਹੁਤ ਹੀ ਸੀਮਤ ਹੈ, ਫਿਰ ਵੀ ਅਸੀਂ ਆਪਣੇ ਜੀਵਨ ਦੇ ਕਿੰਨੇ ਹੀ ਕੀਮਤੀ ਪਲ ਅਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਨਸ਼ਟ ਕਰ ਦਿੰਦੇ ਹਾਂ ਜਿਹੜੀਆਂ ਸਾਨੂੰ ਬਾਅਦ ਵਿੱਚ ਯਾਦ ਵੀ ਨਹੀਂ ਰਹਿੰਦੀਆਂ। ਯਾਦ ਰੱਖੋ, ਚਿੰਤਾ ਦੇ ਤੂਫਾਨਾਂ ਤੋਂ ਨਹੀਂ, ਚਿੰਤਾ ਦੀ ਸਿਉਂਕ ਤੋਂ ਬਚਣ ਦੀ ਲੋੜ ਹੈ, ਤੇ ਇਸ ਤੋਂ ਬਚਣ ਦਾ ਸਭ ਤੋਂ ਸੌਖਾ ਢੰਗ ਇਹ ਹੈ ਕਿ ਜੀਵਨ ਵਿੱਚ ਵਾਪਰਨ ਵਾਲੀਆਂ ਛੋਟੀਆਂ ਛੋਟੀਆਂ ਅਣਸੁਖਾਵੀਆਂ ਘਟਨਾਵਾਂ ਬਾਰੇ ਵੀ ਇਹੋ ਨਜ਼ਰੀਆ ਅਪਣਾ ਲਓ ਕਿ ਇਸ ਉੱਤੇ ਕਿਸੇ ਦਾ ਜ਼ੋਰ ਨਹੀਂ ਸੀ, ਜੋ ਹੋਣਾ ਸੀ ਹੋ ਗਿਆ, ਤੇ ਆਪਣੀ ਸ਼ਕਤੀ ਨੂੰ ਆਪਣਾ ਭਵਿੱਖ ਸਵਾਰਨ ਵਾਲੇ ਪਾਸੇ ਲਾਓ। ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ।
ਕੋਈ ਰੇਤ ਗਰਮ ਤੇ ਖਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਇੱਥੇ ਹਰ ਕੋਈ ਫਰੀਦ ਮੁਸਾਫਿਰ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ।
ਜਸਪਾਲ ਬਾਜੀ ਸਤਿ ਸ੍ਰੀ ਅਕਾਲ, ਆਜੋ
ਪਹਿਲੀ ਪਹਿਨੇ ਆ। ਕੀ ਗੱਲ ਕੀ ਹੋ? ਕੱਲ ਬੱਛੀ ਛੱਡੀ ਆ ਮੈਨੂੰ ਕਹਿੰਦਾ ਤਾਇਆ ਤੂੰ ਗਾਂ ਫੜਨੀ ਬੱਛੀ ਮੈਂ ਕਿਹਾ ਬੱਛੀ ਉਹ ਬੱਛੀ ਧੂ ਕੇ ਲੱਗੀ ਧੜਾਮ ਕਰਦਾ ਸ਼ਹਿਰ ਆ ਵਜਿਆ ਹੇਰੀ ਗਲੀ ਹੁਣ ਹੁਣ ਬਚ ਗਈ
ਬਚਾ ਹੋ ਗਿਆ
ਸਿਰ ਦੁਖਦਾ ਉਹ ਬੋਲੀ ਹੋਏ ਏਦਾਂ ਲੱਗਦਾ ਵੀ ਜਿਦਾਂ ਮੈਂ ਕਿਹਾ ਮਰ ਗਿਆ ਇਹ ਕਹਿੰਦਾ ਵੀ ਤਾਇਆ ਤੂੰ ਜੀਦਾ ਹੀ ਆ ਆ ਦੰਦ ਕੱਢਦਾ ਤਲਦੀ ਵਾਂਗੂ
ਤਾਇਆ ਵਧਾਈਆਂ ਤਾਇਆ ਵਧਾਈਆਂ
ਨਾ ਪਤਾ ਹੀ ਨਹੀਂ ਵਧਾਈਆਂ
ਵਧਾਈਆਂ
ਸੱਟ ਲੱਗੀ ਤੈਨੂੰ
ਵਧਾਈਆਂ ਇੱਕ ਆਪਣੀ ਸੂਈ ਆ ਦੂਜਾ ਸਿਆਹਾ
ਅੱਛਾ
ਇੱਕ ਆਪਣੀ ਸੂਈ ਆ ਦੂਜੀ ਉਹਨੂੰ ਉਮਰੀ
ਅੱਛਾ
ਦੋ ਵਧਾਈਆਂ ਹੋਈਆਂ ਦੇਰੀ ਪਾਵਾਂਗੇ ਹੁਣ ਆਪਾਂ
ਚਲੋ ਇਹ ਵੀ ਚੰਗਾ ਕੀਤਾ
ਤਾਇਆ ਆਪਾਂ ਦੁੱਧ ਚੜਾਉਣਾ ਕਿੱਥੇ ਲੈ ਕੇ ਚੱਲੀਏ
ਆਪਾਂ ਬੁੱਧ ਖੂਹ ਵਾਲੇ ਬਾਬੇ ਕੋ
ਉਹਨੂੰ ਕਹਿਣਾ ਬਾਬਾ ਸਾਡੇ ਨਵੇਰਾ ਆਇਆ ਅਸੀਂ ਤੇਰੇ ਹਰ ਸਾਲ ਦੁੱਧ ਦੇਵਾਂਗੇ ਸਾਨੂੰ ਗਾਨੀ ਦੇ ਦੂਜੇ ਵੱਲੋਂ ਹੱਥ ਕਿਨੇ
ਗਾਨੀ ਕਰਨੀ ਬਾਬੇ ਨੂੰ ਗਾਨੀਆਂ ਪਾਉਂਦਾ
ਨਹੀਂ ਨਹੀਂ ਇਹ ਦੂਜੇ ਨੂੰ ਬੰਨਣੇ ਪੈਣਗੇ
ਬਾਬੇ ਨੂੰ ਕਹਿਣਾ ਗਾਨੀ ਪਿਆਰ ਨਿਸ਼ਾਨੀ ਛੱਲਾ ਮੋੜੀ ਨਾ
ਦੇ ਕੇ
ਛੱਲਾ ਜੀ ਸਰੋਤਿਆਂ ਨਾਲ ਆਪਾਂ ਸਤਿ ਸ੍ਰੀ ਅਕਾਲ ਬੁਲਾ ਦਈਏ ਜੀ ਪਿਆਰੇ ਸਰੋਤੇ ਥੋੜਾ ਜਾ ਲੇਟ ਹੋਗਾ ਉਹ ਲੇਟ ਲੱਗਣ ਡਾਕਟਰ ਤੋਂ ਦਵਾਈ ਲੈ ਪੈ ਲੈਣ ਸਿਰ ਭਰਨੇ ਡੇਗਾ ਬਹੁਤ ਔਖੇ ਹੋ ਗਏ ਡਿਗੇ ਡਿਗੇ ਵੀ ਕਰ ਉਹ ਮਲਕੀਤ ਆ
ਹਾਂਜੀ ਤਾਇਆ ਨੀ ਜਾ
ਤੇਰੀ ਯਾਦ
ਬੁਲਾ ਦੇ ਸੁੱਤਾ ਪਿਆ ਤਾਇਆ ਜੀ ਵਧਾਈ
ਯਾਰ ਬੱਜਾ ਬੜੀ ਜ਼ੋਰ ਨਾ
ਤਾਇਆ ਇੱਕ ਬਹੁਤ ਬੁਰੀ ਖਬਰ ਆ
ਉਹਦਾ ਬਚ ਗਿਆ ਆ ਰਹੇ ਦੇ ਮੂੰਹ ਸੁਣ ਬੁਰੀ ਖਬਰ
ਤਾਇਆ ਬੁਰੀ ਬਹੁਤ ਖਬਰ ਆ ਤਾਇਆ ਬੁਰੀ ਖਬਰ ਆ ਤਾਇਆ ਦੱਸ
ਉਹ ਕਿਹੜੀ
ਤਾਇਆ ਭੇਖੇ ਨਾ ਅੱਜ ਮੇਰੇ ਕੋਲ ਨਾ ਮਸਿਆ ਕਰਕੇ ਭੇਖਿਆ ਨਾਤਾ
ਬਣਿਆ ਕਿਉਂ ਹੋਇਆ ਤੂੰ ਜਿੱਦਾਂ ਕਰਨਾ ਕਿਉਂ ਮੈਂ ਕਰਨ ਵਾਲਾ
ਹੋਇਆ ਭੇਖੇ ਨਾ ਮੇਰੇ ਕੋਲ ਨਾਤਾ ਗਿਆ ਅੱਜ ਭੇਖੇ ਨਾ
ਮੀ ਅੱਜ ਤੇ ਐ ਲੱਗਦਾ ਵੀ ਜਿੱਦਾਂ ਡੋਡੇ ਡਾਡੇ ਵੇਚਦਾ ਫੜਿਆ ਗਿਆ ਹੁਣ
ਅੱਜ ਤਾਂ ਮੈਂ ਬਣਿਆ ਨੀ ਅਮਰੀ ਅੱਜ
ਅਮਰੀ ਉਹ ਜਦੋਂ ਨਾ ਬੰਦਾ ਫੜਿਆ ਜਾਂਦਾ ਪੁਲਿਸ ਚੋ ਵੀ ਕਿ ਲੋਕ ਭੂਕੇ ਸਣੇ ਕਾਬੂ ਉਦੋਂ ਇੱਦਾਂ ਦੀ ਹਾਲਤ ਹੋਈ ਹੁੰਦੀ ਅੱਜ ਤੇ ਪੱਗ ਵੀ ਨੀ ਵੱਧ ਗਿਆ ਓਹੀ ਤਾਂ ਮੈਂ ਤੈਨੂੰ ਦੱਸੀ ਕਹਿੰਦਾ ਅਸੀਂ ਤਾਂ
ਮੈਨੂੰ ਕਿਹਾ ਮੋਟਰਸਾਈਕਲ ਲੈ ਕੇ ਆਇਆ
ਤੇਰਾ ਰੰਗ ਕੇ ਨੂੰ ਕਾਲਾ ਜੀ ਹੋ ਗਿਆ
ਹਾਂ ਹੋਇਆ ਨੈਣ ਹੋਇਆ ਨੀਲੇ ਮੈਂ ਰੇਂਜ ਪਾਉਣਿਆ ਪਾਲਵਾ
ਹਾਂ
ਬਿੱਲੇ ਰੇਂਜ
ਉਹ ਕਹਿੰਦਾ ਰੇਂਜ ਅੱਖਾਂ ਚ ਪਾਉਣੇ ਕਹਿੰਦਾ ਅੱਖਾਂ ਨੂੰ ਕੋਈ ਮੋਤੀਆ ਹੋਇਆ
ਹਾਂ
ਬੰਦੇ ਦਾ ਪੁੱਤ
ਮੈਂ
ਚੜਾ ਤਾ ਮੇਰਾ ਸਿਰ ਬਣਾ ਤਾ ਤੂੰ
ਤਾਇਆ ਕੰਮ ਮੈਂ ਹੋ ਕਰਾਂ ਮੂੰਹ ਨਾ ਸਾਫ ਕਰਾ ਕੇ ਨਾ ਸਨੀ ਦਿਓ ਦਾ ਮੂੰਹ ਨਵਾ ਦੇਣਾ
ਸਨੀ ਲਿਓਨ ਦਾ ਮੂੰਹ ਕਿਉਂ ਲਾਉਣਾ ਉਹ ਸਨੀ ਲਿਓਨ ਨੀ ਤਾਇਆ ਸਨੀ ਦਿਓਲ ਕਹਿਣ ਦਿਆ
ਸਨੀ ਲਾਉਣਾ ਸਨੀ
ਲਾਉਣਾ ਤਾਇਆ ਆਪਾਂ ਗੀਤ ਸੁਣਦੇ ਪਹਿਲਾਂ ਉਹ ਗੀਤ ਲਾ ਦੋ ਮੈਨੂੰ ਡਾਕਟਰ ਕਹਿੰਦਾ ਜਾਂਦਾ ਪਹਿਲਾਂ ਆਰਾਮ ਕਰੀ ਤੁਸੀਂ ਪਰੇਸ਼ਾਨ ਕਰਦਾ ਗੀਤ ਲਾ ਦੋ ਪੁੱਤਾ
ਹਵੇ ਤੋਂ ਲੌਂਗ ਵੇ ਮੈਂ ਲਾਚੀ ਤੇਰੇ ਪਿੱਛੇ ਆ ਗਵਾਚੀ।
ਕਹਿੰਦਾ ਕੋਟੀ ਲਾਈ ਗਈ ਉਹ ਕਹਿੰਦਾ ਤੂੰ ਮੇਰਾ ਕੋਟੀ
ਕਿਹੜੀਆਂ ਗੱਲਾਂ ਕਰੀਆਂ ਕੱਲਾ ਜੀ
ਤਾਇਆ ਕੀ ਹੋਇਆ ਤਾਇਆ ਮੈਂ
ਉਹ ਕਹਿੰਦਾ ਤਾਇਆ ਜੀ ਮੈਂ ਅੱਜ ਸਵੇਰੇ ਸਵੇਰੇ ਨਹਾਤਾ ਤੇ ਮੈਂ ਉਹਨੂੰ ਕਹਿਤਾ ਵੀ ਤੂੰ ਨਹਾਤਾ ਨੀ ਉਹ ਕਹਿੰਦਾ ਤੂੰ ਤਾਇਆ ਉਹਨੂੰ ਲੱਗਦਾ ਵੀ ਗਿਆ ਜਾਣ ਕੇ ਕਹੀ ਜਾਂਦਾ ਉਹ ਭਰਾਵਾ ਤੈਨੂੰ ਮਕੀਨੀ ਵਰ ਗਿਆ ਵੀ ਤੂੰ ਨਹਾਇਆ ਕਰ ਨਹਾਤਾ ਤੂੰ ਲੱਗਦਾ ਨੀ ਇਹ
ਤਾਇਆ ਜੀ ਮੇਰੇ ਕੋਲ ਕੋਟੀ ਲਾਈ ਗਈ ਕੋਟ ਲਾਇਆ ਗਿਆ ਵਿਚੋਂ ਕਸਦੋਂ ਕੱਪੜੇ ਨਿਕਲੇ ਕਿਤੇ 19-20 ਕੱਪੜੇ ਨਿਕਲ ਆਏ ਉਹ ਲੱਬਾ ਤੱਬਾ ਤੱਬਾ
ਉਹ
ਜਦੋਂ ਮੈਂ ਸਾਬਾ ਲਾਇਆ ਸਾਬਾ ਪਤਾ ਕਿੱਦਾਂ ਮੈਂ
ਗੱਲ ਇਹ ਆ ਵੀ ਸਰੀਰ ਦੀ ਮੈਲ ਤੇ ਕੱਟੀ ਜਾਊ
ਤੇ ਮਨ ਦੀ
ਜਨਮਾਂ ਜਨਮਾਂ ਦੀ ਜਿਹੜੀ ਮਨ ਨੂੰ ਲੱਗੇ ਉਹ ਕਿੱਦਾਂ ਕੱਟੀ
ਉਹ ਨਾਮ ਸੇਵਨ ਨਾਮ ਜਪ ਲੈ ਨਮਾ ਨੀ ਜਿੰਦੇ ਨੀ ਔਖੇ ਬੇਰੇ ਕੰਮ ਆਊ ਜਸ ਪਾ ਦੇ ਲਿਆਊਗਾ ਤਾਇਆ ਜੀ
ਤੇਰੇ ਦੇਖਾ
ਥੈਂਕ
ਯੂ ਨਾਲ ਦੀ ਨਾਲ ਮੰਨਣੀ ਵੀ ਪਈ
ਸੋਚੇ ਸਮਝੇ ਮੰਨੇ ਕਹੇ
ਮੰਨੇ ਵੀ
ਹਾਂਜੀ ਹਾਂਜੀ
ਮੰਨੇ ਦਾ ਹੀ ਗੱਲ ਬਣੀ ਦੇਖੋ ਸਾਰੇ ਆਪਾਂ ਆਏ ਦੁਨੀਆ ਤੇ ਕਾਹਲਾ ਗਏ
ਰਾਹਾ ਖੱਟਾ
ਹੈ
ਰਾਹਾ ਖੱਟਾ ਨਾਮ ਜਪਦੇ ਹੈ ਪਵਿੱਤਰ ਹੋ ਜਾਵੇ
ਜਿੰਦਗੀ ਦੇ ਵਿਚ ਮਰਨ ਤੇ ਜੰਮਣ ਤੋਂ ਮੁਕਤ ਹੋਣਾ
ਹਾਂਜੀ ਹਾਂਜੀ
ਹੁਣ ਮੰਨ ਲਓ ਤੂੰ ਜੰਮ ਪਿਆ
ਹਾਲੇ ਮੰਨਾ ਹੈ ਕਰ
ਘੜੀ ਤੇ ਘੜੀ ਵੀ ਮਰ ਸਕਦਾ
120-125 ਸਾਲ ਮੰਨਦਾ ਇਹ
ਮਤਲਬ ਤੂੰ ਜੇ ਫੜਕ ਜਾ
ਆਹੋ
ਹੁਣ ਅੱਜ ਇਸੇ
ਵੇਲੇ
ਲੋ ਰੱਬ ਦਾ ਮਨਾਈ ਮੇਰਾ
ਮੈਂ ਧੰਨਵਾਦ ਕਰੀ
ਤੇਰੇ ਆ ਕੀ ਲਬਲਾ ਕਿਤੇ ਛੇਤੀ ਜਾਂਦੀ ਦੋ ਚਾਰਾਂ ਨੂੰ ਲੈ ਕੇ ਜਾਂਦੀ
ਮੈਂ 20-25 ਲੈ ਜਾਂਦੀ ਨੇਰੀ ਨੇਰੀ ਬਣਾ ਕੇ ਲੈ ਜਾਂ ਬਾਪ ਦਾ ਬਣਾ ਕੇ
ਤੇ ਉਹ ਨਾ ਬਾਅਦ ਚ ਫੇਰ ਤੂੰ ਕਿਤੇ ਜੰਮ ਪੈਣਾ ਫੇਰ ਕਿਸੇ ਨੂੰ ਤੰਗ ਪਰੇਸ਼ਾਨ ਕਰੇ ਇਹ ਜੰਮਣ ਮਰਨ ਜੰਮਣ ਮਰਨ ਸਦਾ ਹੀ ਬਣਿਆ ਤਾਇਆ ਜੀ ਕਹਿੰਦੇ ਜਿਹੜਾ ਪਾਪ ਨੀ ਕਰਦਾ ਜਿਹੜਾ ਕੋਈ ਗਲਤ ਕੰਮ ਨੀ ਕਰਦਾ ਉਹ ਫੇਰ ਬੰਦਾ ਹੀ ਬਣ ਕੇ ਆ ਜਾਂਦਾ ਹਾਂ ਜਸਪਾਲ ਭਾਜੀ ਨੇ ਕੋਈ ਪਾਪ ਨੀ ਕੀਤੇ ਆ ਤੂੰ ਇਹਦੇ ਨਾਲ ਰਹੇਗਾ ਬੰਦਾ ਕਹਿੰਦੇ ਬਈ ਜੇ ਲੱਖ ਗਨਾਹ ਕਰਦਾ ਨਾ ਦਿਨ ਚ ਤੇ 2 ਲੱਖ ਗਨਾਹ ਕਰਦਾ ਰਾਤ ਚ ਕਿਦਾਂ ਸੁਪਨਿਆਂ ਦੇ ਵਿੱਚ ਉਹਨੂੰ ਪੁੱਠੇ ਸੁਪਨੇ ਗਲਤ ਸੁਪਨੇ ਕਿਸੇ ਨੂੰ ਮਾਰਤਾ ਕਿਸੇ ਨੂੰ ਵੜਤਾ ਕਿਸੇ ਨੂੰ ਟੋਕਿਆ
ਨਹੀਂ
ਬਾਬਾ ਜੀ ਤੁਹਾਡੀ
ਉਹ
ਤੁਹਾਡੀ ਤਾਂ ਹਕੀਕਤ ਹੀ ਨੀ ਸੁਣੀ ਸੁਪਨਾ
ਮੈਂ ਕੈਨੇਡਾ ਵਿਚ ਗਿਆ ਮੈਨੂੰ ਉੱਥੇ ਅੰਗਰੇਜ਼ਾਂ ਦੀ ਮਹਾਰਾਜੀ ਆ ਕੇ ਮੈਨੂੰ ਸਨਮਾਨਿਤ ਕੀਤਾ ਪਤਾ ਕਿਹਨਾਂ ਕੀਤਾ ਕਹਿੰਦੀ ਵੀ ਆ ਮੈਨੂੰ ਧਰਮ ਦੋ ਤਾਂ ਹਿੰਦੁਸਤਾਨ ਨੇ ਲੁੱਟਿਆ ਸੀ
ਇੱਕ ਕੰਮ ਦੱਸੀ ਜਿਹੜੀ ਰਾਣੀ ਉਹਦਾ ਨਾਂ ਹੀ ਦੱਸ ਦੇ ਬੜੀ
ਕੁੰਦਮ ਰਾਣੀ
ਕਿਹੜੀ
ਕੁੰਦਮ ਮੈਂ ਉਹਨੂੰ ਪਿਆਰ ਨਾਲ ਕੁੰਦਮ ਕਹਿੰਦਾ ਉਹ ਆਪਣੇ
ਪਿਆਰ ਨਾਲ ਤੈਨੂੰ ਤਾਂ ਪਿਆਰ ਨਾਲ ਕੁਛ ਕਹਿ ਲੈ ਤੂੰ ਪਿਆਰ
ਨਾਲ ਬੁੱਲੀ ਕਹਿੰਦਾ ਨਾ ਮੇਰਾ ਬੁੱਗਾ ਕਹਿੰਦਾ
ਬਹੁਤ ਅਲੀਜਾ ਬੈਠਾ
ਹਾਂ 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 ਚੇਤਾ ਭੁੱਲ ਗਿਆ
ਹੁਣ ਬੋਲ ਤੂੰ
ਅਲੀਜਾ ਬੈਠ
ਬੈਠ ਨੀ ਹੋਏ ਬੈਠਾ ਬੈਠ ਕਹਿੰਦਾ
ਮੈਂ ਹਜਾਇ ਹੋਇਆ ਨੀ ਬੈਠ ਰਿਹਾ
ਦੇਵ
ਠਕੀ ਹੋਇਆ ਕਹਿ ਜਾਂਦਾ ਉਦਾਂ ਹੀ ਹੋ ਜਾਂਦਾ
ਹੈ ਕੀ ਆ ਉਹ
ਦੇਵ ਮੈਂ ਉਹਨੂੰ ਇੱਕ ਬੇਨਤੀ ਕਰਨੀ ਆ ਤਾਇਆ ਦੇਵ ਨੂੰ ਦੇਵ ਭਾਈ ਬੇਨਤੀ ਇਹ ਆ ਮੈਨੂੰ ਕਈਆਂ ਲੈ ਕੇ ਦੇ ਜਿਹੜਾ ਮਾਂ ਕੋਲੋਂ ਲੈ ਕੇ ਦਿੰਦਾ ਮੈਂ ਸਾਰੀ ਉਮਰ ਕਈਆਂ ਗਾਊਗਾ ਕੋਈ ਬਿਆਨ ਦੂਗਾ ਸੱਭਿਆਚਾਰ ਪ੍ਰੋਗਰਾਮ
ਬੁੱਢੇ ਬਾਰੇ ਕਿਉਂ ਬਾਅਦ ਚ ਬਦਨਾਮ ਕਰਨਾ ਚੰਗਾ ਬੜਾ ਮਸ਼ਹੂਰ
ਕਰੀਆਂ ਕਰੀਆਂ
ਤੂੰ ਬਸ ਕਰ ਪੁੱਤ ਮੇਰਿਆ ਤੂੰ ਜਿਹੜੀ ਆਪਣੇ ਬਾਗ ਚ ਕਰੀਆਂ ਉਹ ਨਾਸਾਂ ਚ ਪਾਪਾ ਲਾ ਹੋਰ ਨਹੀਂ ਤੈਨੂੰ ਘੁੰਮਣੀ ਤਾਇਆ ਜੀ ਮਨਪ੍ਰੀਤ ਭਾਜੀ ਪ੍ਰੋਗਰਾਮ ਦੇ ਵਿਚ ਪਹੁੰਚ ਚੁੱਕੇ ਨੇ ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਨਪ੍ਰੀਤ ਅੱਗੇ ਨਹੀਂ ਤੈਨੂੰ ਦੇਖਿਆ ਬਾਈ ਰੇੜੂਏ ਤੇ ਉਹ ਤਾਇਆ ਜੀ ਸੁਣਦੇ ਹੁੰਦੇ ਨੇ ਅੱਛਾ ਚਿਰ ਬਾਅਦ ਕਿਸੇ ਫਿਰ ਦਰਸ਼ਨ ਦਿੱਤੇ ਆ ਨੰਦੀ ਭਾਜੀ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਸਪਾਲ ਭਾਜੀ ਨੂੰ ਸਤਿ ਸ੍ਰੀ ਅਕਾਲ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਹਿੰਦੇ ਜੀ ਮੈਂ ਮਨਪ੍ਰੀਤ ਸਿੰਘ ਆ ਆਸਟ੍ਰੇਲੀਆ ਤੋਂ ਕੋਫ ਸਾਰਬਰ ਦੇ ਲਾਗੇ ਆ ਕਹਿੰਦੇ ਸਾਡਾ ਪਿੰਡ ਤੇ ਕਹਿੰਦੇ ਜੀ ਮੇਰੇ ਇੱਕ ਬੇਟੀ ਨੇ ਜਨਮ ਲਿਆ ਕੱਲ ਤੇ ਤੁਹਾਡੀਆਂ ਦੁਆਵਾਂ ਦੀ ਲੋੜ
ਵਾਹ ਵਾਹ
ਤਾਇਆ ਜੀ ਉਹਨਾਂ ਨੇ ਫੋਟੋਆਂ ਵੀ ਭੇਜੀਆਂ ਬਹੁਤ ਹੀ ਪਿਆਰੀ ਧੀ
ਕਿਸਮਤ ਜੇ ਤੈਨੂੰ ਇੰਨਾ
ਦੋਏ ਚਪੇ ਸੁਣਾਈ ਸਾਰਾ ਤੇਰਾ ਕਿਉਂਕਿ ਮੈਂ ਰੋ ਪਈ ਨਾ ਫਿਰ ਮਗਰੋਂਗੀ
ਮਰ ਜਾਣੇ ਦੇ ਅੰਦਰ ਕੁੜੀਏ ਜਿਉਂਦੀ ਰਹਿ ਸਵਾਗਣ ਜਿਵੇਂ ਤੇਰੀ ਨਜ਼ਰ ਉਤਾਰ ਦਿਆਂ ਮਰ ਜਾਣੇ ਦੇ ਅੰਦਰ ਵਸਦੀਏ ਕੁੜੀਏ ਜਿਉਂਦੀ ਰਹਿ ਹਲਾਂ ਸਵਾਗਣ ਜਿਵੇਂ ਤੇਰੀ ਨਜ਼ਰ ਉਤਾਰ ਦਿਆਂ
ਵਾਹਿਗੁਰੂ ਜੀ
ਕੁੜੀਏ ਕਿਸਮਤ ਹੋਈ ਹੈ ਤੈਨੂੰ ਇੰਨਾ ਪਿਆਰ ਦਿਆਂ
ਉਹ ਪੁੱਤ
ਮੈਂ ਦੇਦੀ ਨੇ ਕੀਤਾ ਭਾਜੀ ਭਾਜੀ ਨੇ ਕੁੜੀ ਨੇ ਕੁੜੀ ਨੂੰ ਗੱਲ ਕੀਤਾ
ਉੱਤਮ ਸਿੰਘ ਜੀ ਬਸ ਕਰੋ
ਇਹ ਕੁੜੀ ਹੁੰਦੀ ਕੋਈ ਘਰ
ਉਹ ਬਬਲੀ ਸਿੰਘ ਦੀ ਧਾਰਮਿਕ ਪੇਸ਼ਕਸ਼ ਬਸ ਕਰ ਸੁਣ ਗਿਆ ਬਹੁਤ ਹੀ ਇਹ ਬਹੁਤ ਹੀ ਕਰਮਾ ਵਾਲਾ ਦਿਨ ਪੁੱਤ ਕੱਢਦਾ ਕਿਉਂਕਿ ਜਿਹੜੀ ਧੀ ਆ ਨਾ
ਰਸਮੀ
ਇਹ ਮਹਾਰਾਜ ਦਾ ਰੂਪ ਲੈ ਕੇ ਕਰ ਆਈ
ਦੇਖੋ ਤਾਇਆ ਜੀ
ਕਿਉਂਕਿ ਜਿਹੜੀ ਧੀ ਆ
ਹਾਂਜੀ ਹਾਂਜੀ ਹਾਂਜੀ
ਉਹ ਪਰਿਵਾਰ ਦੇ ਵਿਚ
ਇੱਕ
ਸੁਖ ਇੱਕ ਸ਼ਾਂਤੀ
ਹਾਂਜੀ ਹਾਂਜੀ
ਤੇ ਇੱਕ ਅਦਬ ਸਤਿਕਾਰ ਲੈ
ਕੇ ਤਾਇਆ ਜੀ ਮੈਂ ਗੱਲ ਸੁਣੀ ਸੀ
ਜਿਸ ਘਰ ਦੇ ਵਿਚ
ਹਾਂਜੀ
ਧੀ ਨੀ ਉਹਨਾਂ
ਹਾਂਜੀ ਹਾਂਜੀ
ਉਹਨਾਂ ਦੇ ਘਰ ਦੇ ਵਿਚ ਬੋਲ ਬਾਣੀ ਵੇਖ ਲਈ ਆਮ ਹੀ ਗਾਲ ਗੂਲ ਕੱਢ ਲੈਂਦੇ
ਹਾਂਜੀ ਹਾਂਜੀ
ਜੇ ਕਿਸੇ ਘਰ ਚ ਧੀ ਆ ਪੁੱਤ
ਹਾਂਜੀ
ਤੇ ਸ਼ਰਮ ਕਰਦਾ ਬੰਦਾ ਗਾਲ ਵੀ ਕੱਢਣ ਮਾੜੀ ਬੋਲੀ ਬੋਲਣ ਕਹਿਣਾ ਤੇਰੇ ਧੀ ਆ ਉਹ ਤੈਨੂੰ ਸ਼ਰਮ ਨੀ ਆਉਂਦੀ ਧੀ ਜਵਾਨ ਹੋ ਕੇ ਤੂੰ ਗਾਲਾਂ ਕੱਢਦਾ ਮਾਂ ਪਿਓ ਨਾਲ ਤੇ ਪਿਓ ਮਾਂ ਨਾਲ ਨੀ ਲੜ ਸਕਦੀ ਕਹਿਣਾ ਮੇਰੀ ਧੀ ਵੇਖਦੀ ਏ ਤੇ ਬੁਰਾ ਅਸਰ ਪਊਗਾ ਤੇ ਹਲੇ ਪੁੱਤ ਦਾ ਚਲੋ ਕਹਿੰਦਾ ਵੀ ਪੁੱਤ ਨੂੰ ਤੂੰ ਕੋਈ ਫਰਕ ਨਹੀਂ ਪਰ ਧੀ ਬੜੇ ਕੋਮਲ ਸਵਾਲ ਦਿੰਦੇ ਲੜਦੇ ਜਦੋਂ ਨਾ ਬੋਲਦਾ
ਹਾਂਜੀ
ਮੈਂ ਧੀਆਂ ਰੋਂਦੀਆਂ ਵੇਖੀਆਂ
ਕਿਦਾਂ
ਵੀ ਕਿਉਂ ਲੜਾਈ ਹੋਈ ਤੇ ਜੇ ਮਾਂ ਪੁੱਤ ਲੁੱਟਦੇ ਮੁੰਡੇ ਸਾਰੇ ਤਾੜੀਆਂ ਮਾਰਦੇ ਵੇਖੇ ਮੰਮੀ ਮੰਮੀ ਭਾਪੇ ਦੇ ਚਪੇੜ ਮਾਰ ਚਪੇੜ
ਸਹੀ ਗੱਲ
ਤੇ ਧੀ ਕਹੂਗੀ ਨਾ ਮੇਰੇ ਡੈਡੀ ਨੂੰ
ਮੈਂ ਗੱਲ ਸੁਣਾਉਂਦਾ ਆਪਣੇ
ਗੱਲ ਸੁਣਾਉਣ ਲੱਗਾ ਬੰਦਾ ਉਹਨੇ ਗੱਲ ਬੜੀ ਸੋਹਣੀ ਸੁਣਾਈ ਉਹ ਕਹਿੰਦਾ ਵੀ ਬਈ ਕਹਿੰਦਾ ਵੀ ਸੁਲੇਮਾਨ ਪਾਕਿਸਤਾਨ ਤਗੜਾ ਇਹ ਬਲਾਰਾ ਨਹੀਂ ਕਹਿੰਦਾ ਵੀ ਸਾਡੇ ਧੀ ਤੇ ਪੁੱਤ ਸੀ ਕਹਿੰਦਾ ਅਸੀਂ ਨਾ ਚੋਰ ਤੇ ਪਰਚੀ ਖੇਡਣ ਲੱਗ ਪਏ ਚੋਰ ਵਜ਼ੀਰ ਵਾਲੀ ਖੇਡਦੇ ਨੀ ਨੂੰ ਗੇਮ ਚੋਰ ਕ ਵਜ਼ੀਰ ਪਰਚੀਆਂ
ਸਿੱਟਣ
ਪਰਚੀ ਚੋਰ ਆ ਗਈ ਚੋਰ ਇਹਨਾਂ ਮੈਂ ਖੇਡਦਾ ਦੇਖਾ ਤੇ ਧੀ ਮੇਰੀ ਬੜੀ ਪਿਆਰੀ ਨਿੱਕੀ ਜੀ ਤੇ ਉਹ ਮੁੰਡੇ ਜਿਹੜੇ ਮੇਰੇ ਉਹ ਬੜੇ ਸਾਰੇ ਯਾਰ ਉਹ ਕੁੜੀ ਸਾਡੀ ਨੂੰ ਨਾ ਬਈ ਮਤਲਬ ਪਰਚੀ ਥੋੜੀ ਜੀ ਉਹਨੇ ਪਾੜ ਲਈ ਜਾਂ ਕਿਸੇ ਤਰੀਕੇ ਨਾਲ ਉਹਨਾਂ ਨਿਸ਼ਾਨੀ ਰੱਖ ਲਈ ਵੀ ਆ ਚੋਰ ਵਾਲੀ ਆ ਆਪ ਦੂਸਰੀਆਂ ਚੱਕ ਲਿਆ ਕਰਨ ਚੋਰ ਵਾਲੀ ਉਹਨੂੰ ਦੇ ਦਿਆ ਕਰ ਉਹਨੂੰ ਚੋਰ ਬਣਾ ਦੇ ਕਹਿੰਦਾ ਮੈਂ ਵੇਖਦਾ ਰਿਹਾ ਮੈਂ ਗਿਆ ਬਈ ਇਹ ਚਲਾਕੀ ਖੇਡਦੇ ਕਹਿੰਦਾ ਮੈਂ ਵੀ ਆ ਗਿਆ ਮੈਂ ਕਿਹਾ ਵੀ ਇਹ ਤੇ ਵਿਚਾਰੀ ਦਾ ਧੱਕਾ ਕਰਨਾ ਇਹਦੀ ਮੈਂ ਕਿਹਾ ਮੈਂ ਕਿਹਾ ਮੈਂ ਵੀ ਖੇਡਣਾ ਤੇ ਮੈਨੂੰ ਕਹਿੰਦੀ ਅੱਬਾ ਜੀ ਹਾਂ ਤੁਸੀਂ ਖੇਡੋ ਆਜੋ 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 ਕਹਿੰਦਾ ਮੈਂ ਪੁੱਤ ਆਪਣੇ ਨੇ ਥਾਂ ਖੇਡਣਾ ਲਓ ਆਓ ਕਹਿੰਦਾ ਮੈਨੂੰ ਪਤਾ ਸੀ ਸਾਡੇ ਆਹ ਪਰਚੀ ਚੋਰ ਆ ਇਹ ਨਿਗੀਰੀ ਇਹਨਾਂ ਨੇ ਕੀਤੀ ਆ ਉਹ ਚੱਕਦੇ ਨੀ ਕਹਿੰਦਾ ਮੈਂ ਮਿੰਟੋ ਮਿੰਟ ਹੀ ਚੱਕ ਲਈ ਤੇ ਚੋਰ ਕਿਸੇ ਹੋਰ ਨੂੰ ਬਣਾਦਾ ਕਹਿੰਦਾ ਕੁੜੀ ਮੇਰੀ ਨੇ ਬੜੀਆਂ ਤਾੜੀਆਂ ਮਾਣੀਆਂ ਪਾਪਾ ਜਿੱਤ ਗਏ ਇਹਨਾਂ ਫਿਰ ਅਗਲੀ ਵਾਰ ਨੂੰ ਕਹਿੰਦਾ ਇਹਨਾਂ ਨੇ ਮਿੰਟੋ ਮਿੰਟੀ ਪਰਚੀਆਂ ਚੱਕੀਆਂ ਤੇ ਮੈਨੂੰ ਚੋਰ ਆ ਗਿਆ ਕਹਿੰਦਾ ਬਾਕੀ ਸਾਰਿਆਂ ਨੇ ਕਿਹਾ ਮੈਨੂੰ ਕਿਹਾ ਵਜ਼ੀਰ ਮੈਨੂੰ ਕਿਹਾ ਰਾਜਾ ਉਹ ਕਹਿੰਦਾ ਵੀ ਜਦੋਂ ਮੈਂ ਖੋਲੀ ਤੇ ਚੋਰ ਅਸੀਂ ਮੇਰੇ ਮੁੰਡੇ ਕਹਿੰਦੇ ਅੱਬਾ ਜੀ ਕੀ ਆ ਤੁਹਾਨੂੰ ਕਹਿੰਦਾ ਮੈਨੂੰ ਚੋਰ ਆਇਆ ਤੇ ਕਹਿੰਦਾ ਸੌ ਅੱਲਾ ਪਾਕ ਦੀ ਕਹਿੰਦਾ ਮੇਰੀ ਧੀ ਰੋਣ ਲੱਗ ਪਈ ਉਹ ਕਹਿੰਦੀ ਮੇਰਾ ਪਿਓ ਚੋਰ ਨੀ ਹੋ ਸਕਦਾ ਰੋਣੋ ਨਾ ਹਟੇ ਮੇਰਾ ਅੱਬਾ ਚੋਰ ਨਹੀਂ ਆ ਮੇਰਾ ਉਹ ਕਹਿੰਦਾ ਮੁੰਡੇ ਹਰੇ ਦੰਦ ਕੱਢਣ ਵੀ ਪਾਪਾ ਚੋਰ ਬਣਾ ਤਾ ਤਾੜੀਆਂ ਮਾਰੇ। ਧੀ ਮੇਰੀ ਰੋ ਪਿਓ ਕਹਿੰਦੀ ਮੇਰਾ ਪਾਪਾ ਚੋਰ ਨਹੀਂ, ਇਹ ਧੀਆਂ ਜੀ ਪਿਆਰ ਆ ਪੁੱਤ, ਇਹ ਧੀ ਜਿਹਦੇ ਘਰ ਮਾਇਆ
ਨਾਲ
ਦੁਨੀਆਂ ਸਭ ਤੋਂ ਵੱਡੀ ਨਿਆਮਤ
ਮਾਇਆ ਜੀ। ਧੰਨਵਾਦ ਉਹਨਾਂ ਕਰਿਆ ਜਿਹਨਾਂ ਧੁਨਿਆ ਧੀਆਂ
ਧੀਆਂ ਜਿੱਥੇ ਕਾਰਨ ਪੁੱਤ ਉੱਥੇ ਅੰਨ ਦੀ ਕਮੀ ਕਦੇ ਆਈ
ਨਹੀਂ, ਸਿਖਦੇ ਰਹਿੰਦੇ
ਇਹ ਕਰਕੇ ਪੁੱਤ।
ਤਾਇਆ ਜੀ ਹੁਣ ਦੇਖੋ ਆਪਣੇ ਅੰਗਰੇਜ਼ ਭਾਈਚਾਰਾ ਆਇਆ ਕਹਿੰਦੇ ਹਿੰਦੁਸਤਾਨ ਨੂੰ ਲੁੱਟਿਆ ਉਹਨੇ, ਹੈ ਮਹਾਰਾਜੀਤ ਸਿੰਘ ਦੀ ਮੌਤ ਹੋ ਗਈ ਜਾਂ ਸ਼ਹੀਦ ਹੋ ਗਏ ਜਾਂ
ਮਹਾਰਾਜੀਤ ਸਿੰਘ ਦੀ ਤੈਨੂੰ ਮੈਂ ਗੱਲ ਸੁਣਾਉਣਾ, ਕਹਿੰਦੇ ਮਹਾਰਾਜੀਤ ਸਿੰਘ ਦੀ
ਜਿਹੜੀ ਗੱਲ ਖਾਓ
ਮਾਂ ਸੀ ਨਾ ਜਿਹੜੀ,
ਅੱਛਾ ਰਾਜਕੋਟ
ਮਹਾਰਾਜੀਤ ਸਿੰਘ ਦੀ ਜਿਹੜੀ ਨਾਨੀ ਸੀ ਜਿਹੜੀ ਸੁਣਨ ਦੇ ਵਿਚ ਆਇਆ, ਕਹਿੰਦੇ ਵੀ ਓਹਦੀ ਜਿਹੜੀ ਨਾਨੀ ਸੀ ਤੇ ਉਹ ਜਦੋਂ ਓਹਦੀ ਮਾਂ ਪੈਦਾ ਹੋਈ ਮਹਾਰਾਜੀਤ ਸਿੰਘ ਦੀ ਤੇ ਓਹਨੂੰ ਨਾ ਓਦੋ ਕੁੜੀਆਂ ਨੂੰ ਮਾਰ ਦਿੰਦੇ ਸੀ, ਓਹਨਾ ਨਾ ਘਰਦਿਆਂ ਨੇ ਕੀਤਾ ਵੀ ਕੁੜੀ ਜੰਮੀ ਆ
ਕੁੱਜੇ ਪਾਸੇ
ਕੁੱਜੇ ਚ ਪਾ ਕੇ ਤੂੰ ਨਾ ਪਾਏ, ਜਦੋਂ ਪਤਾ ਲੱਗਾ ਮਾਂ ਨੂੰ ਓਹਨੇ ਭੱਜ ਕੇ ਓਹਨੂੰ ਬਚਾਇਆ, ਓਦੋਂ ਸਾਹ ਸਾਵੇਂ ਸਾਵੇਂ ਲੈ ਰਹੀ ਆਦੇ ਆ, ਜੇ ਉਦੋਂ ਮਰ ਜਾਂਦੀ
ਤੇ
ਪੰਜਾਬ ਦਾ ਜਿਹੜਾ ਸਿੱਖ ਕੌਮ ਦੇ ਵਿਚ ਜਿਹੜਾ ਸਿਰਮੋਰ ਆ
ਜਹੇਦਾਰ
ਜਥੇਦਾਰ ਜਾਂ ਉਹ ਰਾਜਾ ਹੋਇਆ ਜਿਹਨੇ ਰਾਜ ਬਣਾ
ਸਿੱਖ ਕੌਮ ਦਾ ਸਹਿਲ ਚੱਕਤਾ
ਤੇ ਉਹ ਦੁਨੀਆਂ ਦੇ ਨਾਲ ਗੱਲ ਇਹ ਆ ਕਿ ਧੀਆਂ ਦੇ ਨਾਲ ਹੀ ਆ ਦੇਖੋ ਮਹਾਰਾਜ ਵੀ ਸਾਨੂੰ ਕਹਿੰਦੇ ਆ ਵੀ ਜਿਹਨੇ ਰਾਜਾ ਮਹਾਰਾਜਾ
ਨੂੰ ਮੰਦਾ ਆਖੀਏ ਜੰਮੇ ਆ ਜਾਣ
ਰਾਜੇ ਮਹਾਰਾਜਾ
ਰਣਜੀਤ ਸਿੰਘ ਦੀ ਜੋ ਘਰਵਾਲੀ ਸੀ ਜੋ ਰਾਜਾ ਨਾ ਰਣਜੀਤ ਸਿੰਘ ਦੀ ਮੌਤ ਹੋ ਗਈ ਤੇ ਅੰਗਰੇਜ਼ ਕਹਿੰਦੇ ਵੀ ਅਸੀਂ ਹੁਣ ਕਬਜ਼ਾ ਕਰ ਲੈਣਾ ਪੰਜਾਬ ਤੋਂ, ਇਹ ਆਈ ਨੇ ਕਿਰਪਾਨ ਕਰਦੀ ਮਾਤਾ ਦਲੀਪ ਕੋ, ਦਲੀਪ ਸਿੰਘ ਦੀ ਮਾਂ ਸੀ ਇਹਨੇ ਕਿਰਪਾਨ ਕਰਦੀ ਕਹਿੰਦੇ ਆਜੋ
ਰਾਣੀ ਜਿੰਦਾ
ਹੈ, ਇਹ ਉਹ ਕਹਿੰਦੇ ਵੀ ਪੰਜਾਬੀ ਕੋਈ ਇੱਕ ਸੂਰਮਾ ਪੰਜਾਬੀ ਉਹ ਕੋਈ ਸੂਰਮਾ ਨੀ ਦੇਦਾ ਉਹਨੂੰ ਸੂਰਮਾ ਕਿਹਾ ਕਿੰਨਾ ਮਾਂ ਤਾਂ ਦਿੱਤਾ ਸਿੰਘ ਹੋਏ
ਬਹੁਤ ਹੀ ਸੋਹਣਾ ਹਲੇ ਇੱਕ ਵਾਰੀ ਫਿਰ ਪੁੱਤਾ ਮੁਬਾਰਕਬਾਦ ਦਿੰਦੇ ਤੇ ਉਹਨਾਂ ਦਾ ਕਹਿੰਦੇ ਨਾਮ ਆ ਸੁਖਮਨੀ ਕੌਰ, ਨਾਮ ਵੀ ਦੇ ਸੁਖਾਂ ਦੀ
ਮਣੀ ਸੁਖ
ਸੁਖਮਣੀ ਜਿਹੜੀ ਹੁੰਦੀ ਨਾ
ਪੁੱਤਾ
ਮਣੀ ਦਾ ਤੈਨੂੰ ਪਤਾ ਨੀ ਵੀ ਕੀ ਉਹਦੀ
ਵਿਸ਼ੇਸ਼
ਮਣੀ ਹੁੰਦੀ ਆ ਜਿਹੜੀ ਧਨ ਨੂੰ ਆਕਰਸ਼ਿਤ ਕਰਦੀ ਜਿਹਦੇ ਵਿਚ ਖਿੱਚ ਆ, ਉਸ ਖਿੱਚ ਦੀ ਬਦੌਲਤ ਸੱਪ ਜਿਹੜਾ ਉਹ ਕਈ ਕੀਟ ਪਤੰਗਿਆਂ ਨੂੰ ਖਿੱਚਦੀ ਹੈ ਤੇ ਉਹ ਖਾਂਦਾ ਮਣੀਆਂ ਦੇ ਜਦੋਂ ਇੱਕ ਪਾਰਸ ਮਣੀ ਦੋਹੇ ਨੂੰ ਲਾ ਦੀਏ ਤੇ ਸੋਨਾ ਬਣ ਜਾਂਦਾ, ਐਸਾ ਉਹ ਧੰਨ ਲੋ ਸੁਖ ਦੀ ਮਣੀ ਜਿਹੜੀ ਸੁਖਾਂ ਨੂੰ ਆਕਰਸ਼ਿਤ ਕਰਦੀ ਸੁਖਾਂ ਨੂੰ ਖਿੱਚਦੀ ਯਾਨੀ ਕਿ ਜਿੰਦਗੀ ਦੇ ਵਿਚ
ਖੁਸ਼ੀਆਂ
ਜਿੰਦਗੀ ਦੇ ਵਿਚ
ਆਨੰਦ
ਹਾਂ ਆਨੰਦ ਤੇ ਸੁਖ ਕਰਕੇ ਉਹ ਆਕਰਸ਼ਿਤ ਕਰੂ, ਬਹੁਤ ਹੀ ਪਿਆਰਾ ਨਾਮ ਆ
ਸੁਖ
ਤੇ ਬਹੁਤ ਹੀ ਮਹਾਰਾਜ ਮਾਂ ਨੂੰ ਤੇ ਪਿਓ ਨੂੰ ਮਨਪ੍ਰੀਤ ਸੋਨੂੰ ਤੇ ਉਹਨਾਂ ਦੀ ਧਰਮ ਪਤਨੀ ਨੂੰ ਲੱਖ ਲੱਖ ਤੇ ਨਹੀਂ ਕਰੋੜ ਕਰੋੜ ਮੁਬਾਰਕਾਂ ਐਸੇ ਪਿਆਰੇ ਬੱਚੇ ਦੇ ਜਨਮ
ਦੇ।
ਦੇਖੋ ਤੈਨੂੰ ਤੇ ਜਸਪਾਲ ਪਤਾ ਹੀ ਨਹੀਂ ਤੂੰ ਖੁਸ਼ੀ ਦਾ ਹਲੇ ਤੈਨੂੰ ਪਤਾ ਬੱਚੇ ਦੀ ਜਿਹੜੀ ਖੁਸ਼ੀ ਜਦੋਂ ਬੱਚਾ ਪੈਦਾ ਹੁੰਦਾ ਪਹਿਲਾਂ ਫਿਰ ਤੇ ਆਮ ਜਿਹੀ ਗੱਲ ਹੋ ਜਾਂਦੀ, ਪਹਿਲਾਂ ਜਦੋਂ ਬੱਚਾ ਪੈਦਾ ਹੁੰਦਾ ਤੂੰ ਬੜੇ ਲਾੜ ਲੜਾਉਂਦੇ ਤੈਨੂੰ ਪਤਾ ਇਹ ਗੱਲ ਆ, ਤੈਨੂੰ ਕੀ ਪਤਾ ਕਿਉਂ ਤੇਰਾ ਤੂੰ ਵੱਡਾ ਨਹੀਂ, ਸਭ ਤੋਂ ਵੱਡਾ ਕਿਹੜਾ ਜੰਮੇ ਤੇ ਤੁਸੀਂ ਘਰ ਚ ਕਿਹੜਾ ਵੱਡਾ ਬਾਬਾ ਤੇਰਾ ਤੈਨੂੰ ਪਹਿਲਾਂ ਹੀ ਜੰਮਿਆ, ਉਹ ਭਰਾਵਾ ਤੁਹਾਡੇ ਭਰਾਵਾਂ ਚੋਂ ਵੀ ਦਾਦਾ ਹੀ ਵੱਡਾ
ਭੈਣ ਵੱਡੀ
ਭੈਣ ਵੱਡੀ ਜਦੋਂ ਉਹ ਪੈਦਾ ਹੋਈ
ਆਹੋ
ਮਾਪਿਆਂ ਨੂੰ ਕਿੰਨੀ ਖੁਸ਼ੀ ਕਿੰਨਾ
ਪਤਾਸੇ
ਹਾਂ ਮਗਰੋਂ ਤੇਰੇ ਵਾਰੀ ਦਿਖਾਰੇ ਕਹਿੰਦੇ ਗੰਨੇ ਦੀਆਂ
ਗਲੋਰੀਆਂ ਬੜੇ ਸਵਾਦ ਮੈਂ ਵੀ ਖਾਧੀਆਂ ਇਹ
ਤੇ ਜਦੋਂ ਤੀਜਾ ਹੋਇਆ ਆਪਣਾ ਕੀ ਉਹਦਾ ਨਾਮ
ਮਨਜੀਤ ਕਲਾਲ
ਮਨਜੀਤ ਉਦੋਂ ਤਾਂ ਮੈਨੂੰ ਲੱਗਦਾ ਊਂ
ਗਲੀਆਂ ਮੰਡੀਆਂ ਸੀ ਲੋਕਾਂ ਨੇ ਬਚਵਾ ਮਾਰਦੇ ਜਿਹਾ ਮੰਗਵਾਉਂਦਾ ਮੰਗਦੇ ਵੀ ਕੁੱਟੇ ਕੋਈ ਕਹਿੰਦੇ ਬਾਪੂ ਨੇ ਬਾਹਰ ਖੁਸ਼ੇ ਆ ਗਏ
ਕਹਿੰਦੇ ਖੁਸਲਿਆਂ ਨਾਲ ਜਾਂ ਢੋਲਕੀ ਆਲਾ ਉਹ ਤੁਸੀਂ ਬੜਾ ਖੜਕਾਇਆ ਜਦੋਂ ਤੂੰ ਜੰਮਿਆ।
ਆਹੋ ਪਤਾ ਕੀ ਹੋਇਆ,
ਉਹ ਕਹਿੰਦੇ ਸਾਰਾ ਸਾਡੇ ਤੇ ਅੱਗੇ ਉਦਾਂ ਦਾ ਜੰਮਿਆ ਉਦੋਂ ਤੁਸੀਂ ਆਗਾ।
ਏਦਾਂ ਹੋਈ ਵਾਕਈ ਦਾ ਹੋਈ।
ਅੱਛਾ ਗੱਲ ਕਿਉਂ ਹੋਈ, ਜਦੋਂ ਮੰਗਦੇ ਕੁੱਠੇ ਪੈਸੇ ਜਿਆਦਾ ਮੰਗਦੇ
ਨੇ? ਉਹ ਕਹਿੰਦੇ ਮੈਨੂੰ ਨਾ ਕੁਛ ਰੱਖਿਆ ਉਹਨਾਂ ਖੁਸਲਿਆਂ ਨੇ ਤੇ ਬਾਪੂ ਕਹਿੰਦੇ ਰਾਗ ਦੇ 51 ਹੋਏ ਪਿਆ
ਕੁਛ।
ਉਹ ਕਹਿੰਦਾ ਨਹੀਂ ਦਿੰਦਾ ਹੈ, ਕੀ ਗੱਲ ਦੋਗੇ ਮੱਛੂ ਮਾਟੀ ਜਾ ਬਾਪੂ। ਬਾਪੂ ਬਾਪੂ ਮੌਸਮ ਵਰਤ ਰਹੇ
ਸਿਆਣਾ ਹੁੰਦਾ ਕਹਿੰਦਾ ਲੈ
ਜਾਓ ਤੇ ਬਾਪੂ ਮੌਸਮ ਵਰਤ ਰਹੇ ਕਹਿੰਦਾ ਤੁਸੀਂ ਬੇਟਾ ਕੀ ਬਣਾ ਦੂਗੇ ਕਹਿੰਦਾ ਤੇਰਾ ਮੁੰਡਾ ਲਿਆ।
ਉਹ ਸਿਆਣਾ ਹੁੰਦਾ ਦਿੰਦਾ ਮਗਰੋਂ ਪਤਾ ਸੀ ਮਨਜੀਤ
ਦਾਇਆ ਬੇਬਲਾ ਹੋਇਆ ਉਹਨੂੰ ਪੈ ਪੂਰੇ ਦੇ ਕੇ ਜਾਣੇ ਦਾਰੇ। ਮੰਮੀ ਕਹਿੰਦੀ ਜੇ ਆਪਾਂ ਆਨੰਦਪੁਰ ਮੱਠਾ ਤੱਕ ਆਈਏ ਮੁੰਡੇ ਦਾ ਮੁੰਡਾ ਆਪਣੇ ਹੋਇਆ ਮੰਡਾ ਦੇਖਾਂਗੇ ਮੋਹਿਆ ਸੀ ਕੋਈ ਮਰਾਸਾ ਨੀ ਉਹ ਕਹਿੰਦੀ ਮੈਨੂੰ ਹੋਇਆ ਜੇ ਮੁੰਡਾ ਮੰਡਾ ਦੇਖ ਰਹੇ
ਮੁੱਖ ਦੇ ਵਟਾ ਲਿਆ।
ਨਹੀਂ ਨਹੀਂ
ਮੈਨੂੰ ਤੇਰਾ ਪਿਓ ਕਹਿੰਦਾ ਸੀ ਕਹਿੰਦਾ ਬਈ ਮੈਨੂੰ ਨੀ ਪਤਾ। ਮੈਂ ਕਿਹਾ ਮੁੰਡਾ ਤੁਹਾਡਾ ਜਦੋਂ ਤੂੰ ਜੰਮਿਆ ਤੇ ਮੈਂ ਵਧਾਈ ਦੇਣ ਗਿਆ ਤੇ ਵਾਹ ਵਾਹ ਤੂੰ ਦੇਖਣ ਨੂੰ ਜੀ ਨਾ ਕਰੇ ਤੇਰੇ ਵੱਲ ਨੂੰ ਮੈਂ ਮੇਰਾ ਮਨ ਸਿੱਧਾ ਮੈਂ ਮੂੰਹ ਦੇ ਕੇ ਦਿੰਦਾ ਭਾਵੇਂ ਗੁੱਸਾ ਜਾ। ਮੈਂ ਕਿਹਾ ਬਈ ਭਾਉ ਗਾ ਗੁੱਸੇ ਵਾਲੀ ਗੱਲ ਨੀ ਮੁੰਡਾ ਯਾਰ ਕੋਈ ਰੰਗ ਰੂਪ ਜਾ ਕਦਿਆ ਨੀ। ਉਹ ਕਹਿੰਦਾ ਭਰਾਵਾ ਭਰਜਾਈ ਤੇਰੀ ਢਿੱਲੀ ਹੋ ਗਈ ਤੇ ਅਸੀਂ ਹਸਪਤਾਲ ਲੈ ਗਏ ਉੱਥੇ ਕਹਿੰਦਾ ਹੈਨ ਮੁੰਡਾ ਜੋ ਜੰਮਿਆ ਕਹਿੰਦਾ ਆਂਡੇ ਵਰਗਾ ਕਹਿੰਦਾ ਬਾਅਦ ਵਿਚ ਐਡੀ ਘੰਟੇ ਦੋਵਾਂ ਘੰਟੇ ਮੁੰਡੇ ਨੂੰ ਕੀ ਹੋ ਗਿਆ ਕਹਿੰਦੀਆਂ ਇਹ ਨਸਾਂ ਕਹਿੰਦੀਆਂ ਇਹ ਪਹਿਲਾਂ ਪਹਿਲਾਂ ਗੋਰੇ ਹੁੰਦੇ ਆ ਇਹ ਸਕਿਨ ਨੂੰ ਫਰਕ ਪੈ ਗਿਆ ਅੰਕਲ ਜੀ ਹਵਾ ਦੇ ਨਾਲ। ਕਹਿੰਦਾ ਸਾਰੇ ਹਵਾ ਨਾਲ ਨੇੜੇ ਦੇ ਰੰਗ ਕਾਲੇ ਮੈਂ ਕਹਿੰਦਾ ਬਟਾ ਲਿਆ ਕਿਸੇ ਨੇ ਕੋਈ 10,000 ਰੁਪਇਆ ਦਿੱਤਾ ਹੋਊਗਾ 5-7 ਵੀ ਸੋਹਣਾ ਮੁੰਡਾ ਸਾਨੂੰ ਦੇ ਦਿਓ ਕੋਈ ਵੈਣ ਜਾ ਉਹ ਦੇ ਦਿਓ। ਕਹਿੰਦਾ ਉਦੋਂ ਇਹਨੂੰ ਆਪਣਾ ਸਮਝ ਕੇ ਪਾਲੀ ਜਾਂਦੇ ਜੁੱਤੀਆਂ ਮਾਰਨ ਨੂੰ ਤਾਂ ਬੜਾ ਚੇਤ ਕਰਦਾ ਕਰੀਏ ਕੀ। ਬਾਅਦ ਦੇ ਵਿਚ ਤੂੰ ਗਿਆ ਵੀ ਮਰਾਸਾ ਤੇ 3 ਵਾਰ ਤਾਂ ਤੂੰ ਮਟਾ ਹੋਇਆ ਤੇ ਤੇਰਾ ਕੀ ਦਿਨ
ਬਹਿ ਗਿਆ। ਮਰਾਸਾ ਕਹਿੰਦੀ ਮੈਨੂੰ ਮੁੰਡਾ ਹੋਇਆ ਤੁਸੀਂ ਮੱਥਾ ਦੇਗਾ। ਬਾਪੂ ਨੇ ਫਿਰ ਚਲਾਕੀ ਕਹਿੰਦਾ ਹੋਇਆ ਮੱਥਾ ਦੇਗਾ ਜੀ। ਬੇਬੇ ਕਹਿੰਦੀ ਮੱਥਾ ਟਕਾਉਣਾ
ਆਹੋ ਤੇ ਇਹਨੂੰ ਤੂੰ ਮਰਾਸਾ ਦੇ ਫੜਾ ਦੇ
ਫੇਰ ਆਪਾਂ ਮੱਥਾ ਖਾਇਆ ਟਕਾ। ਬਾਪੂ ਹੱਸਿਆ ਬਾਪੂ ਕਹਿੰਦਾ ਹੱਦ ਵੀ ਕਰਦਾ
ਤੂੰ ਸਿੱਧਾ ਹੀ ਸੀ।
ਬਾਪੂ ਕਹਿੰਦਾ ਲਾਭਾ ਦੇ ਬੇਟੀਆਂ
ਉਦੋਂ ਗੱਲ ਉਹਦੀ ਠੀਕ
ਆਇਆ ਉਦਾਂ ਮੈਂ ਦੇਖਿਆ ਮੈਂ ਪਤਾ ਕੀ ਮੰਨਦਾ ਮਨ ਨੀ ਮੰਨਦਾ ਜੀ ਰਾਜਾ ਬਣਦਾ ਮੈਂ ਰਾਜਸਥਾਨ ਦਾ।
ਚਲੋ ਬਹੁਤ ਚੰਗੀ ਗੱਲ ਆ ਰਾਜਸਥਾਨ ਦਾ ਹੁਣ ਵੀ ਤੂੰ ਰਾਜਾ ਹੀ ਆ ਸਾਡੇ ਭਾਅ ਦਾ ਤੂੰ ਹੁਣ ਵੀ ਗੋਖਾ ਰਾਜਾ ਹੀ ਆ ਗੋਖਾ ਰਾਜਾ ਲਤਾ ਜੀ। ਅੱਗੇ ਪ੍ਰੋਗਰਾਮ ਦੇ ਵਿਚ ਸਾਡੇ ਵੀਰ ਜੀ ਪਹੁੰਚੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਆ। ਪ੍ਰੋਗਰਾਮ ਦੇ ਵਿਚ ਜਤਿੰਦਰ ਸਿੰਘ ਪੰਗੂ ਆਪਣਾ ਮੈਕ ਜਿਹੜਾ ਦਿੱਤਾ ਅਖਬਾਰ ਨੂੰ ਕਿੰਨੇ ਕਦਾ 11-12 ਹਜ਼ਾਰ ਦਾ ਥੋੜਾ ਚਿਰ ਕੱਢੂ ਜਿੰਨਾ ਥੋਕੇ ਤੇ ਸਿੱਧੀ ਜਾਂਦਾ ਬੇਇੱਜ਼ਤੀ ਕਰਦਾ ਮੇਰੇ ਭਰਾ ਦੀ ਨਹੀਂ ਮੈਂ ਇੱਜ਼ਤੀ ਕਰਦਾ ਮੈਂ ਚੀਜ਼ਾਂ ਨੂੰ ਲੈਮੀਨੇਟ ਕਰਦਾ
ਥੈਂਕ ਯੂ।
ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨੰਦੀ ਭਾਜੀ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਸਪਾਲ ਭਾਜੀ ਨੂੰ ਵਾਹਿਗੁਰੂ ਜੀ
ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਆ ਜਾਓ ਨਗਰ ਨਿਵਾਸੀ ਉਹ ਆ
ਜਾਓ ਧੰਨਵਾਦ।
ਕਹਿੰਦੇ ਤਾਇਆ ਜੀ ਨਾਲ ਨਾਲ ਪ੍ਰੋਗਰਾਮ ਸੁਣਦਾ ਪਿਆ ਨਾਲ ਨਾਲ ਡਰਾਈਵਿੰਗ ਕਰਦਾ ਪਿਆ ਜੀ ਤੁਹਾਡਾ ਪ੍ਰੋਗਰਾਮ ਸੁਣ ਕੇ ਤੇ ਅੱਜ ਕਰਨ ਔਜਲਾ ਦਾ ਗੀਤ ਸੁਣਨਾ ਚਾਹੁੰਦੇ ਨੇ ਡੋਂਟ ਲੁੱਕ ਯਾਰ ਅਸਲ ਦੇ ਵਿਚ ਨਾ ਮੈਨੂੰ ਪਤਾ ਨੀ ਜਦੋਂ ਦਾ ਇਹਦੇ ਬਾਂਦਰ ਨੇ ਮੈਨੂੰ ਸਟਾਇਆ ਉਹ ਬੱਚੀ ਹੈ ਬੜੀ ਚਲਾਕ ਆ ਜਸਪਾਲ ਵਰਗੀ ਨਾ ਇਲਜ਼ਾਮ ਉਹ ਕਰਦੀ ਆ ਬੱਚੀ ਆਹੋ ਬੱਚੀ ਕਰਨੀ ਇਲਜ਼ਾਮ ਹੋਰ ਕਰ ਲੈਣੀ ਉਹ ਐਸੀ ਬੱਚੀ ਆ ਉਹਦੀ ਜੀ ਨਾ ਮੈਂ ਉਹਨੂੰ ਫੜ ਕੇ ਖਿੱਚਿਆ ਉਹਨੇ ਦਾ ਧੂਰਿਆ ਮੈਨੂੰ ਨੱਥ ਪਾਈਏ ਆਪਾਂ ਜਸਪਾਲ ਆ
ਨਾ ਹੋਈਦਾ
ਨੱਥ ਪਾ ਵੈੜੀ ਨੂੰ ਦਫਾ ਹੋ ਤਾਂ ਮੇਰੀ ਲੱਤ ਹੋਵੇ ਸਿਰ ਬੰਨਦਾ ਕਹਿੰਦਾ ਤਾਇਆ ਵਹਿਰ ਬੜੀ ਕੰਮ ਸੀ ਨੱਥ ਨਾ ਪਾਈਏ
ਤਾਇਆ ਦੁੱਧ ਹੋਣੀ ਚਾਹੀਦੀ
ਤੇ ਮੈਂ ਦੁੱਧ ਕਿਸੇ ਦਿੰਦੀ ਨਿਆਣੀ ਆ
ਦੇ ਦੂਗੀ
ਦਊ ਹੈ ਨਾ ਬਾਈ ਨਾ
ਦੁੱਧ ਘਟਾ ਦਿੰਦੀ
ਜੇ ਮਾਰੀ ਗਿਆ ਉਦੋਂ ਪਾਉਣੀ
ਕੋਈ ਗੱਲ ਹੀ ਨੀ ਆਪਣਾ ਕੋਈ ਗੱਲ ਨੀ ਉਹਨੂੰ ਦੱਸਦੇ ਕੋਈ ਨੁਕਸਾਨ ਹੁੰਦਾ
ਤੈਨੂੰ ਮਾਰੀ ਨੇ ਫੇਰ
ਮੈਨੂੰ ਮੈਂ ਝਾਬੂ ਭਾਈ ਉਹਨੂੰ
ਝਾਬੂ ਯਾ ਝਾਬੂ ਪਾਇਆ ਉਹਨੂੰ ਝਾਬੂ ਨਾਲ ਹਜੇ ਕੋਈ ਫਰਕ ਹੀ ਨੀ ਪਿਆ
ਮੈਂ ਪਾਊਗਾ ਦਇਆ ਪਾਵਾਂਗੇ
ਆਪਾਂ ਉਹ ਦੂਸਰਾ ਪਾਈਏ ਕੰਡਿਆਲਾ ਯਾ
ਦਇਆ
ਦਇਆ ਪਾਈਆ ਅੱਜ ਚੱਲ ਫਿਰ ਦਇਆ ਪਾਈਏ ਲਹ ਤਾਇਆ ਜੀ ਪਾ ਲਿਓ ਤੁਸੀਂ ਦਇਆ ਤੇ ਇਧਰ ਦਇਆ ਹੁੰਦਾ ਕੀ ਉਹਨੂੰ ਪੁੱਛੀਏ ਨੇ ਪਾਉਣਾ ਭਾਜੀ ਕੀ ਹੁੰਦਾ ਦਇਆ
ਤੈਨੂੰ ਅੱਜ ਆਈ ਨਾ ਪਤਾ ਮੋਸਾ ਸਵਾਲ
ਫੜਿਆ ਮੂੰਹ ਜਾ ਮਾਰਿਆ ਜੱਟ ਬਣ ਪਿਆ ਸੀ ਆ ਕਿਸੇ ਮਰਾਸੀਆਂ ਦੀ ਅੰਬਾਈ ਦਾ
ਪੁੱਤ ਪੁੱਤ ਜੱਟਾਂ ਦੇ ਬਣੋ ਦੇ ਬੱਕਰੇ
ਇਹਨੂੰ ਦਇਆ ਦੱਸ ਗਾ ਹੋਰ ਬਾਂਦਰ
ਭਾਈ ਤੈਨੂੰ ਦਇਆ ਪਤਾ ਭਾਜੀ ਸੱਚੀ ਮੈਨੂੰ ਕੀ ਪਤਾ ਮੈਂ ਝਾਬੂ ਪਾਲਦਾ ਝਾਬੂ ਨੂੰ ਕਹਿੰਦੇ ਦਇਆ
ਉਹ ਕਿਹੜਾ ਹੈਗਾ ਵੀ ਚੰਗਣਾ ਦਾ ਮੁੰਡਾ ਇਹਨੂੰ ਤੂੰ ਪੁੱਛਣ ਦਿਆ ਯਾ ਗੁਜਰਾਂ ਦਾ ਉਹ ਵੀ ਜੱਟਾਂ ਦਾ ਉਹਨੂੰ ਕਿਦਾਂ ਪਤਾ
ਤਾਇਆ ਉਹਨੂੰ ਸਾਰਾ ਪਤਾ ਉਹ ਬੰਦਾ ਬੜਾ
ਪਹੁੰਚਿਆ
ਪਹੁੰਚਦੇ
ਢੋਰ ਜਵਾਈ ਪਾਉਂਦੇ ਭੰਗੜੇ
ਪਾਉਂਦੇ
ਤੈਨੂੰ ਪਤਾ ਹੀ ਕਾਹੇ ਗੱਲ ਗੱਲ ਚ ਕੀ ਜਿਹੜਾ ਪਾਵਾ ਜਾ ਬੰਨੀ ਦਾ ਪਾਵਾ ਪਾਵਾ ਪਾਵੇ ਨੂੰ ਕੀ ਕਹਿੰਦੇ ਪਾਵੇ ਨੂੰ ਪਾਵਾ ਹੀ ਕਹਿਣਾ ਹੋਰ ਬਾ ਹੀ ਕਹਿੰਦੇ ਉਹ ਜਿਹੜੀਆਂ ਨਾ ਜਸਪਾਲ ਵਰਗੀਆਂ ਵੈੜੀਆਂ ਮੱਝਾਂ ਜਿਹੜੀਆਂ ਹਟਦੀਆਂ ਹੀ ਨੀ ਹਿਰਤਾ ਕਰਨ ਉਹਨਾਂ ਦੇ ਫਾਇਦਾ ਉਹ ਜਦੋਂ ਗੋਡਿਆਂ ਦੇ ਆਣ ਨਾਲ ਵੱਜਦਾ ਨਾ ਭੱਜਦੀਆਂ ਨਹੀਂ ਫਿਰ ਨਹੀਂ ਦੇ ਜਰਗੀਆਂ ਭੱਜ ਹੀ ਜਾਂਦੀਆਂ ਕਿਤੇ ਮਤਲਬ ਓਦਾਂ ਹੀ ਕਿਤੇ ਆਲੇ ਦੁਆਲੇ ਕਿਤੇ ਆਲੇ ਦੁਆਲੇ ਇਹ ਤਾਇਆ ਜੀ ਅਸਲ ਦੇ ਵਿਚ ਪਸ਼ੂਆਂ ਦੇ ਮੈਂ ਪਾਏ ਪਹਿਲਾਂ ਦੇ ਦੇਖੇ ਹੁਣ ਨੀ ਪਾਉਂਦੇ
ਪਾਉਂਦੇ ਆ
ਹੁਣ ਤੂੰ ਖੁਰਲੀਆਂ ਤੋਂ ਹੀ ਨੀ ਕੋਈ ਲਾਉਂ ਲਾ ਤਾਂ
ਤਾਇਆ ਪਾਉਂਦੇ ਆ ਹੁਣ ਮੂੰਹ ਖਰਬੋ ਹੁੰਦਾ ਇੱਕੋ ਤਾਇਆ ਹੋਰ ਨੁਕਸਾਨ ਹੋ ਗਿਆ ਹੁਣ ਅੱਗੇ ਆਪਾਂ ਬਹੂਆਂ ਟੀਕੇ ਲਾਉਂਦੇ ਪਾਉ ਮਾਰ ਜਾਂਦੇ ਇੱਦਾਂ ਖਾਲੇ ਮੌਕਿਆਂ ਇਹਦਾ ਬੱਚੇ ਨੇ ਨਾ ਹੋਏ ਹੁਣ ਇੱਕ ਬਹੁਤ ਬਿਮਾਰੀ ਹੋ ਗਿਆ ਟੀਕੇ ਲਾਉਂਦੇ ਆ ਪਾਉ ਚਾਹੁੰਦੇ ਨਾ
ਚੱਲ ਹੁਣ ਛੱਤੀਵਾਰ ਨੂੰ ਸ਼ਰਮ ਨੀ ਆਈ ਸਾਨੂੰ ਸੁਣਨ ਵਾਲਾ ਇਹਨੂੰ ਆ ਗਈ
ਉਹ ਤਾਇਆ ਜੋ ਟੀਕੇ ਲਾ ਕੇ ਚਾਹੁੰਦੇ ਨਾ ਪਾਉ ਡਿੱਗ ਪੈਂਦੇ ਆ ਉਸ ਦਿਨ ਨੇ
ਸ਼ਰਮ ਤੁਹਾਨੂੰ ਹੋਣੀ ਚਾਹੀਦੀ
ਮੈਂ ਦੂਜੀ ਨੂੰ ਦੱਸਿਆ
ਅੱਗੇ ਤਾਇਆ ਜੀ ਆਪਣੇ ਮਨਦੀਪ ਸਿੰਘ ਦਿਆਲ ਸਾਹਿਬ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਤਾਇਆ ਜੀ ਮਹਿੰਦੀ ਤੇ ਪਾਲਾ ਭਾਜੀ ਨੂੰ
ਪਾਲੇ
ਕੀ ਆ ਤੇਰੇ ਹਾਲੇ ਚਾਲੇ ਦੱਸ ਉਹਨੂੰ
ਭਾਈ
ਫੋਟੋ ਭੇਜੀ ਤੇਰਾ ਹਾਲ ਬੁਰਾ ਹਾਲ
ਮਿੱਤਰਾਂ ਦੀ ਛੱਤ ਦੀ ਉੱਡ ਗਈ
ਆਪਣੇ ਇੱਥੇ ਕੋਈ ਆ ਜਾਏ ਵੇਖਣ ਆਪਾਂ ਨੂੰ ਵੀ ਕਿਹੜੇ ਪ੍ਰੋਗਰਾਮ ਕਰਦੇ ਦਰਸ਼ਨ ਲੱਖੇ ਵਾਲੇ ਦਾ ਗੀਤ ਸੁਣਾ ਦਿਓ ਜੀ ਨਵਾਂ ਨਕੋਰ
ਲੱਖੇ ਵਾਲਾ
ਦਰਸ਼ਨ ਲੱਖੇ ਵਾਲਾ ਹਾਰ ਗਿਆ ਏ ਅੱਗੇ ਤਾਇਆ ਕਰਨ ਔਜਲੇ ਦਾ ਆਪਾਂ ਫਿਰ ਗੀਤ ਸੁਣੀਏ ਵਧੀਆ ਜਿਹਾ ਗੀਤ ਵਧੀਆ ਗੀਤ ਕਰਨ ਔਜਲੇ ਦਾ ਲਾਓ ਪੁੱਤ ਵਧੀਆ ਗੀਤ ਵਧੀਆ ਗੀਤ ਆਸ ਅੱਜ ਕੱਲ ਦੇ ਨਿਆਣੇ ਤੋਂ ਹੈ ਨਹੀਂ ਫੇਰ ਵੀ ਜੇ ਤੁਹਾਨੂੰ ਠੀਕ ਲੱਗਦੇ ਤੇ ਲਾ ਦੋ ਉਹ ਦੁਨੀਆਂ ਹੋਈ ਹੋਰ ਪਾਸੇ ਨੂੰ ਗਈ ਆ ਗਾਉਣ ਵਾਲੇ ਵੀ ਪਤਾ ਨੀ ਕੀ ਗਾਈ ਤੁਰੇ ਆਉਂਦੇ ਆ ਸੋਹਣਾ ਹੋਵੇ ਗੀਤ ਮਾੜਾ ਨਾ ਹੋਵੇ ਆ ਸੋਹਣਾ ਗੀਤ ਆ ਜੀ ਸੁਣੋ
ਸ਼ਿਕਾਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ ਯਾਰ
ਨਹੀਂ ਰੱਗ ਵੀ ਆ ਪੱਕੇ ਸਾਡੇ ਕੰਮ ਕਰ ਜਾ ਸਾਡਾ ਕੀ ਆ ਪਤਾ ਕਦੋਂ ਜੇਲ ਹੋ ਜਾਵੇ ਵੀਕਐਂਡ ਉੱਤੇ ਬੰਦਾ ਮਾਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਬੈਲੀ ਦੇ ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ ਚਾਲੀ ਲੱਖ ਜੱਟ ਦਾ ਨੀ ਪਤਾ ਲੱਗਣਾ ਕਦੋਂ ਆਇਆ ਕਦੋਂ ਮੈਂ ਫਰਾਰ ਹੋ ਗਿਆ ਅੱਖਾਂ ਵਿੱਚ ਅੱਖਾਂ ਨਾ ਤੂੰ ਪਾ ਜੱਟ ਦੇ ਕੱਲ ਨੂੰ ਕਹੇਗੀ ਮੈਨੂੰ ਪਿਆਰ ਹੋ ਗਿਆ
ਜੀ ਪਿਆਰੋ ਕਰਨ ਔਜਲੇ ਦਾ ਇਹ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ, ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਏਗਾ ਜੀ। ਲਓ ਜੀ, ਗੀਤ ਤੋਂ ਬਾਅਦ ਆਪਾਂ ਇੱਕ ਛੋਟੀ ਬ੍ਰੇਕ ਵੀ ਲੈ ਲਈਏ ਕਿਉਂਕਿ ਸਮਾਂ ਬ੍ਰੇਕ ਦਾ ਹੋ ਗਿਆ। ਤੁਸੀਂ ਸਾਡੇ ਨਾਲ ਜੁੜੇ ਹੋਏ ਜੀ ਰੇਡੀਓ ਹਰਮਨ ਦੇ ਨਾਲ। ਰੇਡੀਓ ਹਰਮਨ ਦੇ ਉੱਤੇ ਸੋਹਣੇ ਸੋਹਣੇ ਗੀਤਾਂ ਦਾ ਜਿਹੜਾ ਕਾਫਲਾ ਸ਼ੁਰੂ ਹੋ ਗਿਆ, ਸਾਡੇ ਭਰਾ ਆਉਣੇ ਸ਼ੁਰੂ ਹੋ ਗਏ ਨੇ। ਬਾਲਾ ਚਾਹ ਪਾਣੀ ਵੀ ਛੱਡ
ਗਿਆ,
ਬੰਦ ਕਰ ਪਾਲੇ ਨਾ ਮਾਰ ਏਸੀ ਗਿਲਾਸ ਦਾ ਉਹ ਬੰਦ ਹੀ ਹੈ। ਲੋ ਤਾਏ ਜੀ, ਆਪਾਂ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਜਿੰਨੇ ਸਾਡੇ ਸਰੋਤੇ ਇਸ ਵੇਲੇ ਸੁਣਦੇ ਪਏ ਨੇ ਜੀ, ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ @harmanradio.com ਤੇ ਈਮੇਲ ਕਰ ਸਕਦੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਜਿਹੜਾ ਇਹ ਭੇਜਿਆ ਜਾ ਸਕਦਾ। ਉਹ ਭੇਜ ਨਹੀਂ ਪੁੱਤਾ, ਪਹਿਲਾਂ ਦਰਸ਼ਨ ਲਿਖਿਆ ਗੀਤ ਲਾ, ਦਰਸ਼ਨ ਲਿਖਿਆ ਹਾਰ ਗਿਆ ਇਹ ਗੀਤ ਸਾਨੂੰ ਪਹਿਲਾਂ ਸੁਣਾ, ਫਿਰ ਤੂੰ ਮਗਰੋਂ ਲੈ ਲਈ ਬ੍ਰੇਕ ਵੀ। ਬ੍ਰੇਕ ਦੀ ਜਿੰਨਾ ਮਰਜ਼ੀ ਮਾਰਦੀ ਬੁੱਧੋ। ਤੇ ਤਾਇਆ ਜੀ, ਦਰਸ਼ਨ ਲੱਖੇ ਵਾਲੇ ਦਾ ਨਵਨ ਕੌਰ ਗੀਤ ਆਪਾਂ ਲੱਭ ਲੈਣੇ ਕਿਹੜਾ। ਦਰਸ਼ਨ ਦਾ ਮਿਲਕੀਤ ਕਿਹੜਾ ਬੁੱਧੋ? ਤਾਇਆ ਜੀ, ਦੋ ਚਾਰ ਗਾਣੇ ਆਏ ਹੋਏ ਨੇ ਉਹਨਾਂ ਦੇ। ਇੱਕ ਤਾਂ ਫੈਨ ਬੱਬੂ ਬਾਈ ਦਾ, ਫੈਨ ਬੱਬੂ ਬਾਈ ਦਾ ਗੀਤ ਹੋ ਗਿਆ। ਹਾਂਜੀ, ਨਵਾਂ ਇਹ ਆਇਆ ਆਪਣਾ, ਯਾਰ ਲਾ ਦੇ ਫਰੇ ਲਾ ਦੇ।
ਹਰ ਚੀਜ਼ ਦੀ ਜ਼ਿੰਦਗੀ ਜਿਉਂਦੇ ਨੀ ਇਹ ਤਾਂ ਹੁਕਮ ਦੇ ਯਕੇ ਨੇ। ਵੈਨ ਬੱਬੂ ਬਾਈ ਨੇ ਅਸੂਲਾਂ ਦੇ ਪੱਕੇ ਨੇ। ਮਾਤੇ ਕਾਤੇ ਚੱਲਦੇ ਰਹਿੰਦੇ ਨੇ, ਗੱਲ ਦਿਲ ਤੇ ਲਾਉਂਦੇ ਨੇ, ਕਦੇ ਮਾੜੇ ਬੰਦੇ ਉੱਤੇ ਆਪਣਾ ਰੋਬ ਦਿਖਾਉਂਦੇ ਨਹੀਂ। ਵਾਦੇ ਕਾਤੇ ਚੱਲਦੇ ਰਹਿੰਦੇ ਨੇ, ਗੱਲ ਦਿਲ ਤੇ ਲਾਉਂਦੇ ਨਹੀਂ, ਕਦੇ ਮਾੜੇ ਬੰਦੇ ਉੱਤੇ ਆਪਣਾ ਰੋਬ ਦਿਖਾਉਂਦੇ ਨਹੀਂ। ਜੋ ਚੱਕਵੇਂ ਬਣਦੇ ਸੀ
ਪਿੱਛੇ ਲੜ ਪੈਂਦੇ ਵਾਲੇ ਹੀ ਭੈਣ ਬੱਬੂ ਬਾਈ ਦੇ ਅਸੂਲਾਂ ਦੇ ਪੱਕੇ ਨੇ ਹਰ ਜੀ ਜ਼ਿੰਦਗੀ ਜਿਉਂਦੇ ਨੀ ਤਾਂ ਹੁਕਮ ਦੇ ਯਕੇ ਨੇ ਭੈਣ ਬੱਬੂ ਬਾਈ ਦੇ ਅਸੂਲਾਂ ਦੇ ਪੱਕੇ ਨੇ ਕੋਈ ਰੱਖਿਆ ਪੜਦਾ ਨੀ ਉਂਝ ਦਰਜਣ ਲੱਕੇ ਵਾਲਾ ਝੂਠੀਆਂ ਸਿਫਤਾਂ ਕਰਦਾ ਨੀ ਹਾਰੀ ਦਿਲ ਦੀ ਖੋਲ ਸੁਣਾ ਦਿੱਤੀ ਕੋਈ ਰੱਖਿਆ ਪੜਦਾ ਨੀ ਉਂਝ ਦਰਜਣ ਲੱਕੇ ਵਾਲਾ ਝੂਠੀਆਂ ਸਿਫਤਾਂ ਕਰਦਾ ਨੀ ਰੱਬ ਦੇ ਨਜ਼ਾਰੇ ਮੈਂ ਇਹਨਾਂ ਚੋਂ ਤੱਕੇ ਭੈਣ ਬੱਬੂ ਬਾਈ ਦੇ ਅਸੂਲਾਂ ਦੇ ਪੱਕੇ ਨੇ ਹਰ ਜੀ ਦੀ ਜ਼ਿੰਦਗੀ ਜਿਉਂਦੇ ਨੀ ਤਾਂ ਹੁਕਮ ਦੇ ਯਕੇ ਨੇ ਹਰ ਜੀ ਦੀ ਜ਼ਿੰਦਗੀ ਜਿਉਂਦੇ ਨੀ ਤਾਂ ਹੁਕਮ ਦੇ ਯਕੇ ਨੇ ਭੈਣ ਬੱਬੂ ਬਾਈ ਦੇ ਅਸੂਲਾਂ ਦੇ ਪੱਕੇ ਨੇ ਭੈਣ ਬੱਬੂ ਬਾਈ ਕਰਦੀਏ ਮਾਨਾ ਦੇ ਚੇਲੇ ਨੂੰ ਭੈਣ ਬੱਬੂ ਬਾਈ ਦੇ ਅਸੂਲਾਂ ਦੇ ਪੱਕੇ ਨੇ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੇ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ ਮਿਲਦਿਆਂ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਆਓ ਜੀ ਆਓ ਓ ਬਿੰਦਰ ਦੇਖ ਤਾਂ ਤੇਰਾ ਕੌਣ ਹੈ
ਹੈਲੋ ਮਾਮਾ ਜੀ
ਓ ਵਾਹ ਸੋਨੂ ਤੂੰ
ਵੀਰ ਜੀ ਸਤਿ ਸ਼੍ਰੀ ਅਕਾਲ
ਓ ਭੈਣੇ ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ ਇਹ ਕਮਾਲ ਕਿੱਦਾਂ ਹੋਇਆ
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ
ਜੀ ਹਾਂ ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ਡ ਨੇ ਵੀਟ ਐਲਰਜੀ ਨੈਜ਼ਲ ਐਲਰਜੀ ਸਕਿਨ ਐਲਰਜੀ ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ਡ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਰਿਚ ਹੈਲਥ ਕਲੀਨਿਕ ਰੇਲਵੇ ਰੋਡ ਨਲੇਰ ਕੋਟਲਾ ਪੰਜਾਬ ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9876053563 ਤੇ
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਵਧੇਰੇ ਜਾਣਕਾਰੀ ਲਈ ਜੁੜੋ facebook.com/harmanradioaustralia।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਹਰਮਨ ਰੇਡੀਓ, ਹਰਮਨ ਰੇਡੀਓ ਦੇ ਉੱਤੇ ਤੁਸੀਂ ਇਸ ਵੇਲੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਆਨੰਦ ਮਾਣਦੇ ਪਏ ਹੋ ਜੀ। ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਜੀ ਆਇਆਂ ਨੂੰ, ਤਾਇਬਿਸ਼ਨ ਸਿੰਘ ਜੀ ਤੇ ਜਸਪਾਲ ਭਾਜੀ ਤੇ ਤੁਹਾਡਾ ਵੀਰ ਮਨਦੀਪ ਸਿੰਘ ਦੇ ਰਹੋ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ।
ਆ ਜੁੜੇ ਤਾਂ ਬਹੁਤ ਚੁੱਕੇ ਆ, ਅਸਲ ਚ ਜੁੜੇ ਕਾਹਦੇ ਆ, ਜੁੜਿਆ ਤੇ ਬੰਦਾ ਉਹ ਮੰਜੇ ਤੇ ਮਰਿਆ ਪਿਆ, ਉਹਦਾ ਵੀ ਕੰਮ ਹੋਇਆ ਤੇ ਮੇਰਾ ਵੀ। ਉਹਨੂੰ ਕੀ ਹੋਇਆ ਤਾ ਜੀ? ਉਹਦਾ ਪਤਾ ਨੀ, ਡੇਰੇ ਪੁੱਠੇ ਹੋ ਗਿਆ। ਮੈਂ ਕਿਹਾ ਵੀ ਤੂੰ ਨਾ ਖਾ, ਗੁੜ ਖਾ ਗਿਆ, ਖਰਾਬ ਗਿਆ ਤੇ ਉਹਦੇ ਨਾਲ ਇਹਨੂੰ ਹੋ ਗਈ ਆ। ਮੈਂ ਇਹਨੂੰ ਕਿਹਾ ਸੀ, ਮੈਂ ਕਿਹਾ ਵੀ ਏਦਾਂ ਕਰੀ ਵੀ ਆਪਣਾ ਗੁੜ ਗਿਆ ਖਰਾਬ ਆ ਜਾਂ ਕਿਸੇ ਪਹੂ ਨੂੰ ਪਾਤਾ। ਇਹਨੂੰ ਸੋਚਿਆ ਹੋਊ ਵੀ ਤਾਇਆ ਮੇਰੇ ਤੋਂ ਵੱਡਾ ਪਹੂ ਕਿਹੜਾ, ਉਹ ਆਪ ਖਾ ਕੇ ਬਹਿ ਗਿਆ ਤੇ ਉਹਦੇ ਨਾਲ ਇਹਨੂੰ ਮਰੋੜ ਲੱਗਾ। ਮਰੋੜ ਲੱਗਣ ਦੇ ਨਾਲ ਪਾਣੀ ਸਰੀਰ ਦਾ ਘਟ ਗਿਆ ਤੇ ਡਾਕਟਰ ਨੇ ਇਹਨੂੰ WHO ਪਿਆਇਆ। ਉਹਦੇ ਨਾਲ ਥੋੜਾ ਜਿਹਾ ਪਾਣੀ ਮੁੜ ਸੰਜੀਵ ਹੋਇਆ। ਹੁਣ ਉਹਦੇ ਨਾਲ ਇਹਦੀ ਜਿਹੜੀ ਆ ਜਾਨ ਜਿਹੀ ਆ ਉਹ ਔਖੀ ਆ। ਫੇਰ ਵੀ ਇਹਦਾ ਮੈਂ ਸੱਦ ਕੇ ਜਾਵਾਂ ਬਈ ਆਇਆ, ਉਹ ਦਵਾਈ ਖਾਧੀ ਆ, ਇਹ ਆ ਉਹ ਰੋਕਣ ਵਾਲੀ ਪਾਣੀ ਨੂੰ, ਇਹਦਾ ਕਰਕੇ ਰੁਕਿਆ। ਬੰਦੇ ਦਾ ਦੇ ਕਈ ਤੱਤਾਂ ਦਾ ਬਣਿਆ, ਉਹਦੇ ਚ ਪ੍ਰਿਥਵੀ ਤੱਤ ਵੀ ਆ, ਉਹਦੇ ਚ ਮਿੱਟੀ ਤੱਤ ਵੀ ਆ, ਉਹ ਚ ਹਵਾ ਤੱਤ ਵੀ, ਉਹ ਚ ਪਾਣੀ ਤੱਤ ਵੀ ਆ, ਉਹ ਚ ਕਾਸ਼ ਤੱਤ ਵੀ ਆ। ਅਸਲ ਦੇ ਵਿੱਚ ਨਾ ਜਿਹੜੇ ਸਾਧਕ ਆ, ਜਿਵੇਂ ਹੁਣ ਆਪਾਂ ਜਾਣਦੇ ਜਿਹੜੇ ਪੰਛੀ ਉੱਡਦੇ ਨਾ, ਉਹਦੇ ਚ ਹਵਾ ਤੱਤ ਜ਼ਿਆਦਾ ਹੁੰਦਾ ਤਾਂ ਉੱਡਦੇ ਆ। ਬੰਦੇ ਦੇ ਵਿੱਚ ਮਿੱਟੀ ਵਾਲਾ ਤੱਤ ਜ਼ਿਆਦਾ, ਇਹ ਮਿੱਟੀ ਦਾ ਬਣਿਆ, 70% ਮਿੱਟੀ ਦਾ। ਜਿਹੜੇ ਸਾਧਕ ਆ ਉਹ ਆਪਣੀ ਤਪ ਦੇ ਨਾਲ, ਸਾਧਨਾ ਦੇ ਨਾਲ ਮਿੱਟੀ ਤੱਤ ਘੱਟ ਕਰਕੇ ਵਾਯੂ ਤੱਤ ਵਧਾ ਲੈਂਦੇ ਆ। ਇਹਦਾ ਕਰਕੇ ਉਹ ਕਈ ਨੂੰ ਦਿਖਾਉਣਾ ਫਿਲਮਾਂ ਚ, ਟੈਲੀਵਿਜ਼ਨਾਂ ਚ ਜਾਂ ਗੱਲਾਂ ਚ ਵੀ ਕਈ ਸਾਧੂ ਉੜਦੇ ਵੇਖੇ ਹੋਣੇ ਜਦੋਂ ਉਹ ਤੱਤ ਵਧਾ ਲਿਆ। ਕਿਉਂਕਿ ਬੰਦਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਕਿਹੜੀ ਚੀਜ਼ ਕਿੱਦਾਂ ਵੱਧ ਘੱਟ ਤੂੰ ਕਰਨੀ, ਉਹ ਕਰ ਸਕਦਾ। ਬੰਦੇ ਦੇ ਸਰੀਰ ਦੇ ਵਿੱਚ 7 ਚੱਕਰ ਹੁੰਦੇ ਆ। ਪਹਿਲੇ ਚੱਕਰ ਤੋਂ ਲੈ ਕੇ ਅਖੀਰਲੇ ਚੱਕਰ ਤੱਕ, ਪਹਿਲਾ ਚੱਕਰ ਹੀ ਪ੍ਰਿਥਵੀ ਦਾ ਚੱਕਰ ਆ, ਜਿਹੜਾ ਮੂਲ ਚੱਕਰ ਖਮਾਉਂਦਾ। ਇਹਨਾਂ ਵਾਲਾ ਚੱਕਰ ਜਿੱਥੇ ਗੁਰੂ ਦੇ ਨਾਲ, ਰੱਬ ਦੇ ਨਾਲ ਕਨੈਕਸ਼ਨ ਜੁੜਨਾ, ਇਹ ਸਾਰੇ ਚੱਕਰਾਂ ਦੀ ਇੱਕ ਊਰਜਾ, ਇਹਦੇ ਊਰਜਾ ਅਨੁਸਾਰ ਹੀ ਸਾਨੂੰ ਰੋਗ ਲੱਗਦੇ ਆ, ਇਹਦੀ ਊਰਜਾ ਦੇ ਅਨੁਸਾਰ ਹੀ ਅਸੀਂ ਠੀਕ ਹੁੰਦੇ ਹਾਂ। ਤੇ ਇਹਨਾਂ ਸਾਰੇ ਚੱਕਰਾਂ ਦਾ ਹੀ ਸੁਮੇਲ ਆ ਬੰਦਾ। ਬੰਦਾ ਵੀ ਕਾਹਦਾ ਬਣਿਆ? ਮਿੱਟੀ ਦਾ ਤੇ ਐਨਰਜੀ ਦਾ। ਇਹਨੂੰ ਗਿਆਨ ਕਹਿੰਦੇ, ਇਹਨੂੰ ਰੂਹ ਕਹਿੰਦੇ। ਇਹ ਐਨਰਜੀ ਦਾ ਹੀ ਕੰਮ ਆ। ਜਦੋਂ ਐਨਰਜੀ ਸਰੀਰ ਚੋਂ ਨਿਕਲ ਜਾਂਦੀ, ਜਿਹਨੂੰ ਆਉਂਦੇ ਰੂਹ, ਕਲਬੂਤ ਚੋਂ ਨਿਕਲ ਗਈ ਤੇ ਕਲਬੂਤ ਮਿੱਟੀ ਹੋ ਜਾਂਦਾ, ਕੱਲੀ ਮਿੱਟੀ। ਸਭ ਤੱਤ ਫਿਰ ਜਿੱਥੋਂ ਜਿੱਥੋਂ ਲੈ ਹੁੰਦੇ ਸਰੀਰ ਨੇ, ਉੱਥੇ ਉੱਥੇ ਜਾ ਪਹੁੰਚਦੇ। ਮਿੱਟੀ ਮਿੱਟੀ ਚ ਰਲ ਜਾਂਦੀ, ਹਵਾ ਹਵਾ ਚ ਉੜ ਜਾਂਦੀ, ਅੱਗ ਅੱਗ ਚ ਚੜ ਜਾਂਦੀ, ਪਾਣੀ ਪਾਣੀ ਚ ਜਾ ਰਲਦਾ। ਇਹ ਸਭ ਫਸਲ ਵੀ ਹੋ ਜਾਂਦਾ। ਪਾਣੀ ਕਿੱਦਾਂ ਪਾਣੀ ਚ ਰਲ ਜਾਂਦਾ, ਪਾਣੀ ਨੇ ਪੋਤੀ ਉਦੋਂ ਅੱਗ ਲਾਈ ਬੰਦੇ ਨੂੰ, ਉਹ ਪਾਣੀ ਨੇ ਹਵਾ ਬਣ ਜਾਣਾ, ਵਾਸ਼ਪੀਕਰਨ ਹੋ ਜਾਣਾ। ਜਿੱਦਾਂ ਪਾਣੀ ਵਾਲੀ ਦਾ ਤਾਂ ਭਾਫ ਬਣ ਕੇ ਉੱਡ ਜਾਂਦਾ, ਉੜ ਕੇ ਉਹਨੇ ਫਿਰ ਹਵਾ ਚ ਆ ਕੇ ਤੇ ਫਿਰ ਧਰਤੀ ਤੇ ਆ ਡਿੱਗਣਾ। ਹਰ ਤੱਤ ਆਪਣੇ ਚ ਸਮਾ ਜਾਂਦਾ, ਤੇ ਜਸਪਾਲ ਦੇ ਅੱਧੇ ਕੁ ਤੱਤ ਸਮਾਏ ਆ, ਇੱਕ ਦੋ ਤੱਤ ਉਹਦੇ ਊਆ ਟੋਲ ਟਾਣ ਸੂਤ ਕਰ ਛੱਡੇ ਆ, ਇਸ ਲਈ ਉਹਨੂੰ ਆਰਾਮ ਕਰ ਲੈਂਦੇ, ਉਹਨੂੰ ਨਾ ਬੁਲਾਓ। ਸਤਿ ਸ੍ਰੀ ਅਕਾਲ ਤਾਂ ਬੁਲਾ ਹੀ ਸਕਦਾ, ਸਤਿ ਸ੍ਰੀ ਅਕਾਲ ਬੁਲਾ ਦੇ ਪੁੱਤ, ਫਿਰ ਤੂੰ ਪੈ ਜਾ। ਤੂੰ ਕਹਿ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਬਦ
ਰੱਬਾ। ਬਸ ਹੁਣ ਤੂੰ ਸੌ ਜਾ ਮੇਰਾ ਪੁੱਤ, ਹੁਣ ਤੂੰ ਆ ਰਹਿਣਾ। ਸਿਹਤ ਠੀਕ ਨੀ ਉਹਦੀ, ਦਸੀ ਵੀ ਜਾਣਾ ਔਰ ਗਿਆ ਵਾ, ਇੱਥੇ ਮੈਂ ਕੇ ਫੜਾ ਦਈਏ ਪੁੱਤ ਦਾ, ਸੁੱਤੇ ਪੈਰ ਨੂੰ ਹੀ ਚਲੋ ਉਹਨੂੰ ਸੁੱਤੇ ਪੈਰ ਨੂੰ ਮੈਂ ਫੜਾ ਦੇ, ਵਾਹ ਵਾਹ ਪਿਆ ਪਿਆ ਗੱਲਾਂ ਕਰ ਲੂ ਜੇ ਪੁੱਛੂ ਕੋਈ। ਜੀ ਲਓ ਤਾਇਆ ਜੀ, ਅੱਗੇ ਪ੍ਰੋਗਰਾਮ ਦੇ ਵਿੱਚ ਅਮਰਿੰਦਰ ਢਿੱਲੋਂ ਸਾਹਿਬ ਆਏ ਨੇ, ਕਹਿੰਦੇ ਤਾਇਆ ਜੀ ਪਾਲੇ ਦੀ ਧੌਣ ਕਿਵੇਂ ਆ ਹੁਣ? ਉਹ ਧੌਣ ਲੈ ਸੱਚ ਚੇਤਾ ਹੀ ਭੁੱਲ ਗਿਆ, ਨਹੀਂ ਧੌਣ ਲਾਉਣੀ ਨੀ ਸੀ, ਮੈਂ ਇਹਨਾਂ ਨੂੰ ਉਦੋਂ ਦੱਸਤਾ, ਹਲੇ ਵੀ ਦੇਖ ਲਾ ਉਹ ਢਿੱਲਾ ਮੱਠਾ ਹੀ, ਉਹ ਮੈਨੂੰ ਚੇਤੇ ਹੀ ਨੀ, ਉਹ ਜਿਹੜੀ ਧੌਣ ਨੱਪੀ। ਅਸਲ ਦੇ ਵਿਚ ਨਾ ਜਦੋਂ ਸਾਡੇ ਸੀ, ਮੈਂ ਦੱਸਿਆ ਹੀ ਆ ਖਰੇ ਸਰੋਤਿਆਂ ਨੂੰ, ਸਾਡੇ ਸੀ ਛਿੰਜ, ਇਹਨੂੰ ਪਰਵਾਨਾ ਘੁਲਾ ਛੱਡਿਆ, ਉਹਨੇ ਇਹਦੀ ਫੜ ਕੇ ਤੌਣ ਮਿੱਟੀ ਜੀ ਦੇ ਛੱਡੀ, ਉਦੋਂ ਦਾ ਵਿਚਾਰਾ ਔਰ ਆ, ਉਹਦਾ ਕਰਕੇ ਵੀ ਮਰੋੜ ਲੱਗੇ ਪਿਆ। ਅੱਛਾ ਉਹ ਵਿਚਾਰੇ ਨੇ ਖਰੇ ਕਿਹੜੀ ਕੋਈ ਨਾੜ ਨੂੜ ਦੱਬਦੇ ਸੜੇ ਨੇ, ਔਰੀ ਸ਼ੋਰੀ ਜਿਹੀ ਉਦੋਂ ਦੀਆਂ ਟੱਟੀਆਂ ਹੀ ਨੀ ਛੱਡਣ ਲਈਆਂ, ਪਤਾ ਨੀ ਕੀ ਨੱਪ ਛੱਡਿਆ ਹੁਣ। ਉਹ ਤੈਨੂੰ ਮੈਂ ਕਿਹਾ ਸੀ ਤੂੰ ਨਾ ਕੋਲ ਨਾ ਕੋਲ ਨਾ ਸ਼ੌਂਕ ਨੇ ਤੇਰਾ ਪੁੱਤ ਕੰਮ ਕਰਾ ਛੱਡਿਆ ਨਾ, ਇਹਦਾ ਮੈਕ ਦੇ ਉਹਨੂੰ ਸੁੱਤੇ ਪੈ ਨੂੰ, ਬਾਲਾ ਚਿਰ ਖੜਦਾ ਨੀ, ਲੱਕ ਖਰੇ ਉਹਨੇ ਕਿਥੋਂ ਕਿਥੋਂ ਮਾਰ ਛੱਡਿਆ।
ਲੈ ਤਾਇਆ ਜੀ, ਲੈ ਪੁੱਤਾ,
ਥੈਂਕ ਯੂ ਥੈਂਕ ਯੂ, ਇੱਥੋਂ ਜਵਾਬ ਦੇ ਤੂੰ। ਅੱਛਾ ਤੈਨੂੰ ਲੋੜ ਕੀ ਸੀ ਘੁਲਣ ਦੀ? ਕੋਈ ਹੈ
ਮੈਂ ਸੌਂ ਗਈ, ਮੈਂ ਵੀ ਆਪਣੇ ਪੁੱਤਾਂ ਨੂੰ ਦਿਖਾਵਾਂ ਕਿ ਮੈਂ ਵੀ ਘੁਲਦਾ ਰਿਹਾ, ਕਿਸਤਾ ਭੁੱਖ ਲੰਘਦਾ।
ਪੁੱਤਾਂ ਨੂੰ ਜੰਮਣ ਤੋਂ ਪਹਿਲਾਂ ਹੀ ਦਿਖਾ ਦੇਣਾ ਵੀ ਪਿਓ ਦਾ ਢੇਰ ਨੀ ਘੁੱਟ ਖਾਧੀ ਆ,
ਘੁੱਟ ਖਾਧੀ ਹੋਵੇ ਘੁੱਟ ਖਾਵਾਂਗੇ,
ਉਹਦਾ ਕਰਕੇ ਪੁੱਤ ਮਰੋੜ ਲੱਗ ਗਿਆ। ਉਹਨੇ ਬਾਹਰੀ ਧੌਣੀ ਲਾ ਤੀ, ਮੈਂ ਨਾ ਬਾਹਰ ਖੜੇ
ਮੇਰਾ, ਮੈਂ ਉਹਨੂੰ ਕਿਹਾ ਥੈਂਕ ਯੂ, ਉਹਨੇ ਹੋਰ ਤਾਂ ਮਾਰੇ ਦੋ, ਮੈਂ ਤੈਨੂੰ ਥੈਂਕ ਯੂ ਕਿਹਾ।
ਤੈਨੂੰ ਅੱਗੇ ਵੀ ਦੱਸਿਆ ਵੀ ਭਲਵਾਨਾ ਦਾ ਜੰਮਦਾ ਵੀ ਨਿਆਣਾ ਹੋਵੇ ਨਾ, ਉਹਨੂੰ ਉਹਦੇ ਨਾਲ ਪੰਗਾ ਲਈਏ, ਤੂੰ ਕਹਿੰਦਾ ਹੁਣ ਤਾਇਆ ਭੂਰਾ ਹੈਗਾ ਮੈਂ ਫੜ ਕੇ ਸੈਟਲਣਾ, ਉਹਨੂੰ ਤਾਂ ਜਾਂਦੇ ਨੇ ਮਿੱਟੀ ਜੀ, ਤੇਰਾ ਮੈਂ ਤੇ ਹੈਰਾਨ ਆ ਕਿ ਤੇਰਾ ਸਾਹ ਕਹਿੰਦੀ ਆਉਂਦਾ ਰਿਹਾ,
ਅੱਖਾਂ ਦਾ ਵੀ ਅੱਖਾਂ ਦਾ
ਉਹ ਤਾਂ ਪਤਾ ਨੀ ਹਲੇ ਤੱਕ, ਸੈਂਟੇ ਹਿਲਾਉਂਦੇ ਫਿਰਦੇ ਆ ਵੀ ਕਿੱਦਾਂ ਮੂੰਹ ਹੀ ਮਿੱਟੀ ਜੀ ਦਿੱਤਾ। ਤਾਇਆ ਜੀ ਮਿੱਟੀ ਚ ਵੀ ਆਕਸੀਜਨ ਹੁੰਦੀ ਆ, ਕੁਆਂ ਜਿਹੜਾ ਹੁੰਦਾ ਮਿੱਟੀ ਚੋ ਸਾਹ ਲੈਂਦਾ, ਇਹਨੂੰ ਤਾਂ ਕੁਆਂ ਹੀ ਬਣਾ ਛੱਡਿਆ, ਉਹਨੇ ਬਾਹਲਾ ਹੀ ਰਗੜਾ ਫੇਰਿਆ ਤੇਰਾ, ਮੈਨੂੰ ਤਰਸ ਇੰਨਾ ਆਇਆ ਨਾ, ਪਹਿਲਾਂ ਮੈਂ ਤੈਨੂੰ ਨੀ ਪਤਾ ਤੇਰੇ ਤਾਂ ਮੂੰਹ ਮਿੱਟੀ ਚ, ਤੈਨੂੰ ਕਿਹੜਾ ਕੁਛ ਦੀਦਾ, ਪਹਿਲਾਂ ਮੈਂ ਤੈਨੂੰ ਇਸ਼ਾਰੇ ਵੀ ਕੀਤੇ, ਮੈਂ ਕਿਹਾ ਇਹਦੇ ਮਿੱਟੀ ਅੱਖਾਂ ਚ ਪਾ ਦੇ, ਜਦੋਂ ਗਰੀਬ ਦਾ ਮੂੰਹ ਮਿੱਟੀ ਚ ਇਸ਼ਾਰੇ, ਉਹਨੂੰ ਕੋਈ ਗੁਰੂ ਨੇ ਮੈਂ ਤੇਰੇ ਲਾਗੇ ਆ ਕੇ ਕਿਹਾ ਉਸਨੂੰ ਯਾਦ ਕਰ, ਮੈਂ ਕਿਹਾ ਇਹਦੇ ਮਿੱਟੀ ਪਾ ਮਿੱਟੀ, ਤੇ ਤੈਨੂੰ ਸੁਣਿਆ ਹੀ ਕੱਖ ਨਹੀਂ, ਮਿੱਟੀ ਚ ਕੰਨ ਵੀ ਖਰੇ ਮਿੱਟੀ ਚ, ਫਿਰ ਮਾਇਆ ਪਤਾ
ਕਿ
ਫਿਰ ਮੈਂ ਇਹ ਮੁਨਸ਼ੀ ਕੋ ਗਿਆ, ਮੈਂ ਕਿਹਾ ਵੀ ਇਹ ਆਪਣੀ ਇਹ ਕੋਲ ਰਕਾ ਦੇ ਇੱਥੇ, ਨਹੀਂ ਤੇ ਖੁਸ਼ੀ ਸੋਗ ਚ ਬਦਲ ਜਾਣੀ, ਕਹਿਣਾ ਵੀ ਮਾਲੂਪੁਰ ਦਾ ਮੁੰਡਾ ਤਾਜਪੁਰੀਆਂ ਮਾਰਤਾ, ਉਹਨੇ ਫਿਰ ਹਟਾਇਆ, ਤੇ ਤੂੰ 200 ਰੁਪਇਆ ਉਹ ਤੋਂ ਫੇਰ ਲੈ ਗਿਆ, ਤੈਨੂੰ ਸ਼ਰਮ ਨਾ ਆਈ, ਹਰੇ ਬੰਦੇ ਨੇ 200 ਟਾਇਆ, ਉਹਨੇ ਮਾਲਮ ਪੱਟੀ ਨਹੀਂ ਕਰਾਉਣੀ, ਉਹਦਾ 200 ਤੇ ਮੈਨੂੰ ਲੱਗਦਾ ਟੋਲ ਟਾਂ ਤੇ ਖਰਚਾ ਹੋ ਗਿਆ ਹੋਣਾ, ਜਦੋਂ
500
300 ਰੁਪਇਆ ਕੋਲੋਂ ਪੈ ਗਿਆ, ਆਏ ਮੇਰਾ ਪੁੱਤ ਤੇ ਮਰੀ ਜਾਂਦਾ ਸੀ ਤੂੰ, ਮਰੀ ਜਾਂਦਾ,
ਥੈਂਕ ਯੂ,
ਚੱਲ ਪੁੱਤ ਤੂੰ ਆਰਾਮ ਕਰ, ਉੱਚੀ ਬੋਲੇਗਾ ਨਾ ਟੋਲਟ ਵੀ ਆਪਣੇ ਦੂਰ ਹੀ ਆ, ਐਵੇਂ ਸਾਨੂੰ ਖਰਾਬ ਕਰੇਗਾ, ਤੂੰ ਪੈ ਹੀ ਜਾ, ਜਵਾਬ
ਦੇ
ਹਾਲਤ ਚ ਗਾਣੇ ਨੀ ਸੁਣੀ ਦੇ, ਕਿਹੜਾ ਸੁਣਨਾ,
ਦਰਦ ਸੁਣਨਾ, ਭੈਣ ਪ੍ਰੀਤ ਹੋਵੇ ਜਾਂ ਹੋਵੇ ਮਿਝਾ ਆਸਥਾ ਨੀ ਹੋਵੇ ਜਾਂ ਦਵਿੰਦਰ ਕਹਿਣ ਹੋਵੇ,
ਅੱਛਾ ਧਰਮਪ੍ਰੀਤ ਲਾ ਦੀਏ,
ਹਾਂ ਵਧੀਆ,
ਉਹ ਰੋਣ ਵਾਲਾ ਚਾਹੀਦਾ, ਉਹ ਤੂੰ ਲਾ ਬਹਿ ਕੇ ਗੱਲ ਮੁਕਾ,
ਕੱਲੀ ਬਹਿ ਕੇ ਸੋਚੀ ਨੇ,
ਉਹ ਲਾ ਦੇ ਮੇਰਾ ਪੁੱਤ ਇਹਨੂੰ ਉਹ ਸੈਟ, ਕੱਲੀ ਬਹਿ, ਉਹਦਾ ਦਿਮਾਗ ਤੇ ਵੀ ਬੋਝ ਪਿਆ, ਓਹਨੂੰ ਧਰਮਪ੍ਰੀਤ ਘੁਮਾਉਣ ਲਾਤਾ ਕੱਲੀ ਬਹਿ ਕੇ ਮਨਮੋਹਨ ਵਾਸਤਾ ਇਹਨੂੰ ਉਹ ਲਾ ਵੀ ਜੇ ਸਾਡੀ ਨਹੀਂ ਨਿਭਣੀ ਗੱਲ ਮੁਕਾ ਬਹਿ ਗਈ ਉਹ ਲਾ ਮੇਰਾ ਪੋਤਾ
ਬੇੜਿਆ ਰੁਕ ਤੇ ਸਹੀ ਮੇਰੀ ਗੱਲ ਤੇ ਸੁਣ ਕਿਹੜੀ ਗੱਲ ਮੈਂ ਰਾਜਵਾ ਕਰਦਾ
ਗੀਤ ਸੁਣ ਕੇ ਤੇ ਮੈਨੂੰ ਲੱਗਦਾ ਥੋੜਾ ਜਿਹਾ ਤੈਨੂੰ ਚੈਨ ਮਿਲੀ ਹੋਊ
ਜੀ ਤਾਇਆ ਜੀ ਚੈਨ ਤਾਂ ਮਿਲੀ ਇਹਦੇ ਕੋਈ ਦਾਦੇ ਦੀ ਪੜਦਾਦੇ ਦੀ ਲੱਕੜ ਦਾਦੇ ਦੀ ਕੋਈ ਗੱਲ ਸੁਣਾਓ
ਉਹ ਲੱਕੜ ਦਾਦੇ ਦੀਆਂ ਤੇ ਗੱਲਾਂ ਬੜੀਆਂ ਕਮਾਲ ਦੀਆਂ ਮੈਂ ਤੈਨੂੰ ਦੱਸਦਾ ਪਹਿਲਾਂ ਆਮ ਜਾਣਦਾ ਤੂੰ ਪਹਿਲਾਂ ਨਾ ਬੁੜੀਆਂ ਤੇ ਜਿਆਦਾ ਮੰਨਦੀਆਂ ਸਿਆਣੇ ਨੂੰ ਵੀ ਸਿਆਣੇ ਕਿਸੋ ਪੁੱਛ ਲੋ ਕਿਸੇ ਨੂੰ ਬਿਮਾਰੀ ਵੀ ਹੋਣੀ ਕਹਿਣਾ ਸਿਆਣੇ ਨੂੰ ਪੁੱਛ ਲੋ ਕੱਖ ਪੁੱਛ ਲੋ ਸਿਆਣੇ ਨੂੰ ਪੁੱਛ ਲੋ ਇਹਨਾਂ ਦੇਦਾ ਜਿਹੜਾ ਲੱਕੜ ਦਾਦਾ ਸੀ ਦੇਵਾ ਸਿਉਣ ਤੇ ਉਹਦੀ ਜਿਹੜੀ ਬਹੁਤੀ ਸੀ ਇੰਦਰ ਕੌਰ ਇੰਦਰ ਬੜੀ ਸਿਆਣੀ ਸੀ ਤੇ ਸਿਆਣੇ ਨੂੰ ਉਹ ਮੰਨਦੀ ਨਹੀਂ ਸੀ ਪਹਿਲਾਂ ਉਹ ਜਦੋਂ ਇਹਨਾਂ ਦੇ ਕਿਸੇ ਕੋਲ ਕਲੇਸ਼ ਬਾਹਲਾ ਹੋ ਗਿਆ ਤੇ ਬੜਾ ਪੰਜ ਸੱਤ ਸਾਲ ਹੋ ਗਏ ਨਿਆਣਾ ਹੀ ਨਾ ਹੋਇਆ
ਅੱਛਾ ਬਹੁਤ ਚਿਰ ਬਾਅਦ ਹੋਇਆ ਸੀ
ਚਿਰ ਬਾਅਦ ਹੋਇਆ ਸੀ ਇਹਨਾਂ ਦਾ ਜਿਹੜਾ ਦਾਦਾ ਬੜੇ ਚਿਰ ਬਾਅਦ ਹੋਇਆ ਸੀ ਪੰਜਾਹ ਸਾਲਾਂ ਦੀ ਸੀ ਇੰਦਰ ਕੋਲ ਜਦੋਂ ਹੋਇਆ
ਅੱਛਾ ਨਾਲੇ ਤੇ ਕਹਿੰਦੇ ਪੰਜਾਹ ਸਾਲਾਂ ਚ ਨਿਆਣੇ ਹੁੰਦੇ ਨੀ
ਉਹ ਭਰਾਵਾ ਪਹਿਲੇ ਤੇ ਹੋਣਾ ਵੀ ਤਾਇਆ ਝੂਠ ਬੋਲ ਜਾਣਾ ਉਧਰੋਂ ਸੱਸ ਦੇ ਨਿਆਣਾ ਹੋ ਜਾਣਾ ਇਧਰੋਂ ਪੁੱਤ ਦੇ ਹੋ ਜਾਣਾ ਉਧਰ ਚਾਚਾ ਵੀ ਉੱਡਾ ਗਾ ਉਹ ਭਤੀਜਾ ਕਈ ਵਾਰ ਛੋਟਾ ਹੁੰਦਾ ਭਤੀਜਾ ਕਈ ਵਾਰ ਵੱਡਾ ਹੋਣਾ ਚਾਚਾ ਛੋਟਾ ਹੋਣਾ
ਉਦੋਂ ਪਹਿਲਾਂ ਇਦਾਂ ਹੁੰਦੀ ਸੀ, ਇਹਦੇ ਨਾਲ ਮੁੰਡਾ ਨਾ ਹੋਵੇ, ਨਿਆਣੇ ਹੀ ਨਾ ਹੋਵੇ ਮੁੰਡਾ ਕੀ ਜੀ। ਤੇ ਮੈਨੂੰ ਕਹਿੰਦਾ ਦੇਵਾ ਸੌਂ, ਕਹਿੰਦਾ ਆਪਣਾ ਸਵਾਲ ਕੇ ਕਹਿੰਦਾ ਵੀ ਦੇਖੋ ਵੀ ਰੱਬ ਦੇ ਰੰਗ ਆ ਬਈ, ਔਲਾਦ ਜਿਹੜੀ ਆ ਉਹ ਸਾਡੇ ਤੇਰੇ ਮੇਰੇ ਵੱਸ ਨੀ, ਹਾਲਾਂਕਿ ਹੁਣ ਦੁਨੀਆਂ ਸਮਝਦੀ ਨੀ ਇਸ ਚੀਜ਼ ਨੂੰ। ਕਹਿੰਦਾ ਵੀ ਤੇਰੇ ਮੇਰੇ ਵੱਸ ਨਹੀਂ, ਕੁਦਰਤ ਦੇ ਸਿਧਾਂਤ ਆ। ਹੁਣ ਤੇ ਚਲੋ ਸਾਇੰਸ ਨੇ ਵੀ ਇਹਨਾਂ ਚੀਜ਼ਾਂ ਨੂੰ ਪ੍ਰੂਵ ਕਰ ਦਿੱਤਾ ਵੀ ਮੁੰਡਾ ਹੋਣਾ ਕਿ ਕੁੜੀ ਹੋਣੀ ਇਹ ਬੰਦੇ ਦੇ ਜਾਂ ਬੁੜੀ ਦੇ ਹੱਥ ਨਹੀਂ, ਜਾਂ ਔਲਾਦ ਹੋਣੀ ਜਾਂ ਨਾ ਹੋਣੀ ਇਹ ਵੀ ਬੰਦੇ ਦੇ ਬੁੜੀ ਦੇ ਹੱਥ ਨਹੀਂ, ਇਹ ਵੀ ਕੁਦਰਤ ਦੇ ਹੱਥ ਆ। ਮੈਂ ਤਾਂ ਡਾਕਟਰ ਉਦੋਂ ਇਹ ਗੱਲ ਵੀ ਕਹਿੰਦੇ ਕਹਿੰਦੇ ਵੀ ਕੁਦਰਤ ਦਾ ਐਸਾ ਨਿਯਮ ਆ ਬਈ, ਜੇ ਨਿਆਣਾ ਦਾ ਵਿਕਾਸ ਹੀ ਨਹੀਂ ਸਹੀ ਹੋ ਪਾਇਆ ਮਾਂ ਦੇ ਪੇਟ ਚ, ਤੇ ਉਹ ਬੱਚੇ ਨੂੰ ਕੁਦਰਤ ਗਾਂ ਬਾਨੀ ਨਹੀਂ ਦਿੰਦੀ ਤਾਂ ਕਿ ਇਹਨੂੰ ਦੁੱਖ ਨਾ ਝੱਲਣੇ ਪੈਣ, ਇਹਨੂੰ ਕਸ਼ਟ ਨਾ ਝੱਲਣੇ ਪੈਣ, ਇਹਨੂੰ ਮਿਹਣੇ ਤਾਨੇ ਨਾ ਝੱਲਣੇ ਪੈਣ। ਉਹ ਬੱਚੇ ਦਾ ਵਿਕਾਸ ਉੱਥੇ ਹੀ ਰੋਕ ਕੇ ਉਹਦੀ ਖਤਮ ਹੀ ਕਰ ਦਿੰਦੀ, ਕੁਦਰਤ ਦੇ ਇਹ ਨਿਯਮ ਦੇ ਵਿੱਚ ਹੀ ਆਉਂਦਾ। ਉਹ ਜੀ ਨਿਆਣਾ ਇਹਨਾਂ ਦੇ ਹੋਇਆ ਨਾ, ਤੇ ਇਹ ਡਾਕਟਰ ਡੂਕਟਰ ਤੋਂ ਟਾਵੇਂ ਟਾਵੇਂ ਲੋਕ ਜਾਂਦੇ ਸੀ, ਉਹਨਾਂ ਇਹਦੀ ਮੰਨ ਕੇ ਤੇ ਉਹ ਇਹਨੂੰ ਕਿਸੇ ਨੇ ਦੱਸਦਾ, ਕਿਸੇ ਨੇ ਪਤਾ ਨਹੀਂ, ਕਿਹਨੇ ਕੋਈ ਦੱਸਦਾ ਵੀ ਸਿਆਣੇ ਕੋਈ ਜਾਓ ਕੋਈ ਪਤਾ ਲੱਗੂ ਵੀ ਕੀ ਆ ਕੀ ਨਹੀਂ। ਉਹ ਜੀ ਸਿਆਣੇ ਕੋਈ ਚਲੇ ਗਈ ਤੇ ਸਿਆਣੇ ਨੇ ਇਹਨੂੰ ਵਹਿਮ ਪਾਤਾ, ਕਹਿੰਦੇ ਵੀ ਜਿਹੜੇ ਘਰ ਚ ਤੁਸੀਂ ਰਹਿੰਦੇ ਸੀ ਉੱਥੇ ਉਮਤਰੇ ਦੀ ਮਤਲਬ ਉਮਤਰੇ ਰਹਿੰਦੇ ਸੀ, ਉਮਤਰੇ ਕੀ ਉਮਤਰੇ ਜਿਹਦੇ ਔਲਾਦ ਨਾ ਕੋਈ ਹੋਵੇ, ਉਹਦੇ ਇੱਥੇ ਔਲਾਦ ਨਹੀਂ ਸੀ, ਉਹ ਜੋੜਾ ਰਹਿੰਦਾ ਸੀ ਤੇ ਉਹ ਔਲਾਦ ਨੂੰ ਤਰਸਦਾ ਮਰ ਗਿਆ ਵਿਚਾਰਾ। ਹੁਣ ਹਾਲਤ ਐਸੀ ਬਣੀ ਬਈ ਉਹ ਪੁੱਤਰ ਦੀ ਜਾਂ ਧੀ ਦੀ ਆਸ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦਾ ਟਿਕਾਣਾ ਉੱਥੇ ਤੇ ਇਹਨਾਂ ਤੁਸੀਂ ਘਰ ਉੱਥੇ ਪਾ ਲਿਆ। ਇਹਨੇ ਫਿਰ ਜਾ ਕੇ ਜਦੋਂ ਉਹਨੂੰ ਦੱਸਿਆ ਏਦਾਂ, ਕਹਿੰਦੇ ਵੀ ਇਹ ਘਰ ਛੱਡਣਾ ਪਊ, ਇਹਨੇ ਕੋਈ ਜਾਂਚ ਪੜਤਾਲ ਕੀਤੀ ਤੇ ਉਹ ਵਾਕਿਆ ਹੀ ਏਦਾਂ ਹੀ ਨਿਕਲਿਆ ਵੀ ਉਹ ਉੱਥੇ ਸੀ ਜਿਹੜੇ ਉਹਨਾਂ ਦੇ ਲਾਜ਼ਮੀ, ਇਹਨਾਂ ਨੇ ਕੀਤਾ ਘਰ ਵਿੱਚ ਛੱਡਣ ਦਾ ਫੈਸਲਾ ਕਰ ਲਿਆ। ਮੈਂ ਇਹਨੂੰ ਕਿਹਾ, ਕਹਿੰਦਾ ਬਾਬਾ ਬੜਾ ਸਿਆਣਾ, ਉਹਨੂੰ ਕਿਦਾਂ ਪਤਾ ਵੀ ਇੱਥੇ ਪਹਿਲੇ ਜਿਹੜੇ ਰਹਿੰਦੇ ਸੀ ਉਹਨਾਂ ਦੇ ਲਾਜ ਨਹੀਂ ਸੀ, ਤੇ ਇਹ ਸਭ ਬਾਬੇ ਨੂੰ ਕੋਈ ਪਤਾ। ਉਹ ਬਾਅਦ ਦੇ ਵਿੱਚ ਮੈਂ ਕਿਹਾ ਵੀ ਮੈਨੂੰ ਇਹਦਾ ਪਤਾ ਕਰਨ ਦੇ ਥੋੜਾ ਬਹੁਤਾ, ਵੀ ਮੈਂ ਤੈਨੂੰ ਦੱਸ ਦੇਣਾ ਵੀ ਕੀ ਉਹਦੇ ਵਿੱਚ ਪ੍ਰੋਬਲਮ ਆ ਤੇ ਕੀ ਪ੍ਰੋਬਲਮ ਨਹੀਂ ਜੀ। ਮੈਂ ਜਾ ਕੇ ਤੇ ਉਹ ਪੌਦਾ ਪੁਤਾ ਕੀਤਾ ਵੀ ਇਹ ਜਿਹੜਾ ਬਾਬਾ ਇਹ ਕੌਣ ਆ, ਕਿੱਦਾਂ ਇਹਦੀ ਉੱਥੇ ਮਾਲੂਪੁਰ ਕੀ ਰਿਸ਼ਤੇਦਾਰੀ। ਉਹਨਾਂ ਦੱਸਿਆ ਵੀ ਇਹ ਜਿਹੜੇ ਬਾਬੇ ਦਾ ਮਾਮਾ ਸੀ ਤੇ ਮਾਮੀ ਸੀ ਉਹ ਮਾਲੂਪੁਰ ਦੀ ਸੀ, ਤੇ ਬਾਅਦ ਦੇ ਵਿੱਚ ਮੈਨੂੰ ਲੱਗਾ ਪਤਾ ਮਾਮਾ ਤੇ ਮਾਮੀ ਜਿਹੜੇ ਸੀ ਉਹ ਬਾਬੇ ਦੇ ਉਸੇ ਘਰ ਦੇ ਵਿੱਚ ਹੀ ਜਿਹੜੇ ਇਹਨਾਂ ਨੂੰ ਦੱਸਿਆ ਜਾਂਦਾ ਹੈ। ਫਿਰ ਮਗਰੋਂ ਪਤਾ ਲੱਗਾ ਵੀ ਉਹ ਇਹ ਚਾਹੁੰਦੇ ਸੀ ਵੀ ਘਰ ਉਸੇ ਛੁਡਾ ਕੇ ਤੇ ਆਪ ਲੈਣਾ ਚਾਹੁੰਦੇ। ਫਿਰ ਮਗਰੋਂ ਪਤਾ ਲੱਗਾ ਵੀ ਕੋਈ ਜਿਹੜਾ ਬੰਦਾ ਇਹਨੂੰ ਵੇਚਿਆ ਉਹ ਬਾਬੇ ਦਾ ਕੋਈ ਰਿਸ਼ਤੇਦਾਰ ਸੀ। ਫਿਰ ਤੈਤੀ ਕਰ ਕੱਢ ਕੇ ਮੈਂ ਪਤਾ ਕੀਤਾ ਤੇ ਫਿਰ ਰੋਣ ਮੈਂ ਕਿਹਾ ਵੀ ਇਹ ਜਿਹੜੇ ਬਾਬੇ ਆ ਇਹ ਟਾਬੇ ਆ ਸਭ ਏਦਾਂ ਹੀ ਆ, ਭੋਲੇ ਭਾਲੇ ਬੰਦੇ ਨੂੰ ਏਦਾਂ ਲੁੱਟ ਲੈਂਦੇ, ਸਾਨੂੰ ਲੱਗੇ ਵੀ ਹਾਂ ਇਹ ਬਾਬਾ ਕੋਈ ਜਾਣੀ ਜਾਣੀ ਆ, ਇਹ ਸਮਝਦਾਰੀ ਆ, ਇਹ ਚੀਜ਼ਾਂ ਨੂੰ ਸਭ ਗਿਆਨ ਰਹੀ ਆ। ਇਹਦਾ ਫਿਰ ਮਗਰੋਂ ਉਹਨੇ ਬਾਅਦ ਵਿੱਚ ਗੱਲ ਕੀਤੀ ਤੇ ਇਹਦੀ ਜਿਹੜੀ ਨਕਲਦਾਨੀ ਸੀ ਮੰਨੀ ਉਹ ਫੇਰ ਵੀ ਨੀ ਨਕਲਦਾਨੀ, ਉਹ ਕਹਿੰਦੇ ਵੀ ਨਹੀਂ ਬਾਬਾ ਜਾਣੀ ਜਾਣੀ। ਕਹਿੰਦੇ ਕੁਦਰਤ ਦੀ ਗੱਲ ਕਈ ਵਾਰ ਹੋ ਵੀ ਸਕਦੀ ਕੋਈ ਗੱਲ, ਕੀ ਨਾ ਹੋਈ ਕੀ ਨਹੀਂ। ਫਿਰ ਇਹਨਾਂ ਘਰ ਬਦਲਿਆ, ਫਿਰ ਸੱਚੀ ਇਹਨਾਂ ਨੇ ਨਿਆਣਾ ਹੋ ਗਿਆ। ਅੱਛਾ ਜਿਹੜਾ ਕਿਸੇ ਨਾਲ ਦਾਦੇ ਰੂਪ ਚ ਆ ਤੇ ਉਹ ਕਹਿੰਦੀ ਵੀ ਦੇਖ ਲਾ ਵੀ ਉਹ ਗੱਲ ਹੋਈ। ਫਿਰ ਉਹਦੇ ਵਿੱਚੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਕਈ ਵਾਰ ਨਾ ਬੰਦੇ ਦੇ ਵਿੱਚ ਇੱਕ ਆਸ ਹੁੰਦੀ, ਇੱਕ ਐਨਰਜੀ ਹੁੰਦੀ, ਇੱਕ ਮਾਨਸਿਕਤਾ ਹੁੰਦੀ ਆ ਜਿਹਦੇ ਤੇ ਸੰਸਾਰ ਟਿਕਿਆ, ਜਦੋਂ ਤੁਸੀਂ ਘਰ ਛੱਡਿਆ ਇਹਨੂੰ ਜਾਂ ਤੈਨੂੰ ਇੱਕ ਭਾਵਨਾ ਆ ਗਈ ਵੀ ਹੁਣ ਸਾਡੇ ਨਿਆਣਾ ਹੋਊ, ਉਸ ਭਾਵਨਾ ਨੇ ਸਾਰੇ ਜਿਹੜੇ ਆ ਉਹ ਮਤਲਬ ਬੰਦ ਦਰਵਾਜ਼ੇ ਖੋਲ੍ਹੇ ਆ, ਜਾਂ ਜਿਹੜੇ ਤੁਹਾਡੇ ਔਲਾਦ ਨਹੀਂ ਸੀ ਹੁੰਦੀ ਉਹਦਾ ਜਿਹੜਾ ਸੰਸਾਰ ਸ਼ੁਰੂ ਹੋਇਆ, ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਸੋਚਣ ਦੀ ਹੈ। ਤੁਹਾਡੀ ਸੋਚ ਦੇ ਵਿੱਚ ਆ ਗਿਆ ਵੀ ਹੁਣ ਸਾਡੇ ਬੱਚਾ ਪੈਦਾ ਹੋਊ, ਪਤਾ ਨੀ ਰੱਬ ਲਾ ਲਾ ਸ੍ਰਿਸ਼ਟੀ ਲਾ ਲਾ ਵਿਸ਼ਵਾਸ ਦੇ ਤੇ ਚੱਲਦਾ ਸਭ ਕੁਝ। ਜੇ ਸਾਨੂੰ ਵਿਸ਼ਵਾਸ ਆ ਕਿ ਰੱਬ ਸਾਨੂੰ ਬਚਾ ਲੂਗਾ ਤੇ ਉਹ ਬਚਾਊਗਾ ਬਚਾਊਗਾ, ਇਹਦੇ ਵੀ ਕਿਸੇ ਦਰਿਆ ਦੇ ਵਿੱਚ ਹੜ ਆ ਗਿਆ ਤੇ ਬੰਦਾ ਜਿਹੜਾ ਵਿਸ਼ਵਾਸ ਤੇ ਬੜਾ ਕਰਦਾ ਸੀ ਰੱਬ ਤੇ, ਵਿਸ਼ਵਾਸ ਕਰਦਾ ਸੀ ਰੱਬ ਉਹਨੇ ਸਮਝਿਆ ਹੋ ਕੋਈ ਮੂਰਤੀ ਆ ਕੋਈ ਰੱਬ ਕੋਈ ਐਸਾ ਜਿਹੜਾ ਚਿੱਟੀ ਜੀ ਕੋ ਆਤਮਾ ਉਹ ਤੈਨੂੰ ਚੱਕ ਕੇ ਲਿਆਊ
ਜੀ।
ਉੱਥੇ ਫੌਜੀ ਆਏ ਤੇ ਫੌਜੀ ਉਹਨੂੰ ਕਹਿੰਦੇ ਬਾਬਾ ਆ ਇੱਥੇ ਬਹਿ ਤੂੰ ਕਿਸ਼ਤੀ ਤੈਨੂੰ ਛੱਡ ਆਈਏ। ਉਹ ਕਹਿੰਦਾ ਮੇਰਾ ਖੁਦਾ ਮੇਰਾ ਰੱਬ ਮੈਨੂੰ ਲੈ ਕੇ ਜਾਊ, ਮੈਂ ਉਦਾਂ ਨੀ ਜਾਣਾ, ਵਿਸ਼ਵਾਸ ਚ ਉਹਨੂੰ ਲੈਣਾ ਹੋਊਗਾ। ਉਹ ਬੰਦੇ ਚਲੇ ਗਏ, ਉਹ ਕਹਿੰਦੇ ਵੀ ਇਹਦਾ ਸਮਾਨ ਖੇਲਿਆ ਇਹ ਨੀ ਜਾਣਾ। ਦੂਸਰੀ ਵਾਰ ਫਿਰ ਬੰਦੇ ਪਿੰਡ ਚੋਂ ਘਲੇ ਬੇਸੀ ਬੇੜੀ ਲੈਣ, ਬੇੜੀ ਲੈ ਕੇ ਤੂੰ ਕਹਿੰਦੇ ਉਹਨੂੰ ਬਚਾ ਕੇ ਲਿਆ। ਉਹ ਕਹਿੰਦਾ ਵੀ ਬਾਬਾ ਆਪ ਹੀ ਚਲੀਏ ਤੈਨੂੰ ਲੈਣ ਆਏ। ਉਹ ਕਹਿੰਦਾ ਮੈਂ ਨੀ ਜਾਣਾ, ਮੈਨੂੰ ਜਿੰਨਾ ਚਿਰ ਮੇਰਾ ਰੱਬ ਨਾਲ ਲੈਣ ਆਊਗਾ ਉਨਾ ਚਿਰ ਮੈਂ ਨੀ ਜਾਣਾ। ਉਹ ਫਿਰ ਮੁੜ ਗਿਆ ਤੇ ਇਧਰੋਂ ਪਾਣੀ ਚੜ ਗਿਆ ਜ਼ਿਆਦਾ, ਬੰਦੇ ਹੁਣੀ ਡੁੱਬ ਕੇ ਤੇ ਮਰ ਗਿਆ ਤੇ ਰੱਬ ਕੋਈ ਚਲ ਗਿਆ ਤੇ ਆਉਂਦਾ ਹੀ ਗੁੱਸਾ ਹੋ ਗਿਆ ਰੱਬ ਦੇ। ਕਹਿੰਦਾ ਬਾਬਾ ਮੇਰੀ ਪੀ ਦੁਨੀਆਂ ਦੇ ਵਿੱਚ ਤੂੰ ਬੇਇੱਜ਼ਤੀ ਕਰਾਈ ਆ, ਮੈਨੂੰ ਤੇਰੇ ਤੇ ਵਿਸ਼ਵਾਸ ਸੀ ਵੀ ਤੂੰ ਲੈਣ ਆਏਗਾ, ਤੂੰ ਲੈਣ ਹੀ ਨਾ ਆਇਆ। ਲੋਕੀ ਮੇਰੇ ਤੇ ਥੂ ਥੂ ਕਰਦੇ ਹੋਣਗੇ, ਹੱਸਦੇ ਹੋਣਗੇ ਵੀ ਸ਼ਦਾਈ ਆ ਕਮਲਾ ਆਉਂਦਾ ਨੀ, ਜਾਣ ਵਾਲੇ ਵੀ ਕਹਿੰਦੇ ਮੈਨੂੰ ਲੈਣ ਆਏ ਆ। ਮੈਂ ਉਹਨਾਂ ਨੂੰ ਵੀ ਕਿਹਾ, ਉਹ ਕਹਿੰਦੇ ਵੀ ਸ਼ਦਾਈ ਤੂੰ ਰੱਬ ਵੀ ਕਹਿੰਦੇ ਲੈਣ ਆ, ਇਹਦਾ ਬੇਇੱਜ਼ਤੀ ਕੀਤੀ। ਉਹ ਕਹਿੰਦਾ ਭਲਿਆ ਮਾਨਸਾ ਤੈਨੂੰ ਖਰੇ ਪਤਾ ਵੀ ਆ ਕਿ ਇਸ ਚੀਜ਼ ਦਾ ਨਹੀਂ, ਉਹ ਜਿਹੜੇ ਦੋ ਦੋ ਬੰਦੇ ਦੋ ਤਿੰਨ ਵਾਰੀ ਆਏ ਆ ਉਹ ਮੈਂ ਹੀ ਭੇਜੇ ਸੀ, ਉਹ ਵੀ ਮੈਂ ਹੀ ਭੇਜੇ ਸੀ ਸ਼ਦਾਈਆ। ਜੇ ਮੈਂ ਭੇਜਿਆ ਤੇ ਮੇਰੇ ਹੀ ਬਣਾਈ ਹੋਈ ਦੁਨੀਆਂ, ਕਿਤੇ ਮੈਂ ਹੁਣ ਕਿਤੇ ਇਸੇ ਤਰੀਕੇ ਦੇ ਰੂਪ ਚ ਆ ਜਾਣਾ, ਮੈਂ ਕਿਸੇ ਬੰਦੇ ਚ ਕਿਸੇ ਬੁੜੇ ਚ ਕਿਸੇ ਨਿਆਣੇ ਦੇ ਰੂਪ ਚ ਆਉ ਤੇ ਇਹਦਾ ਹੀ ਜੇ ਕੋਈ ਸੁਨੇਹਾ ਦੇਣਾ ਜਾਂ ਕੋਈ ਗੱਲ ਕਹਿਣੀ ਜਾਂ ਕੋਈ ਸੁਨੇਹਾ ਸਮਝਾਉਣਾ ਕਿਸੇ ਗੱਲ ਨੂੰ, ਉਹਨੇ ਕਿਸੇ ਰੱਬ ਦੇ ਰੂਪ ਚ ਨਹੀਂ ਆ ਕੇ ਸਮਝਾਉਣਾ, ਉਹਨੇ ਕਿਸੇ ਬੰਦੇ ਬੁੜੀ ਨਿਆਣਾ ਜਾਂ ਕਿਸੇ ਵੀ ਰੂਪ ਚ ਆ ਕੇ ਹੀ ਤੁਹਾਨੂੰ ਸਮਝਾਉਣਾ। ਗੱਲ ਲੱਗ ਰਹੀ ਹੋਣੀ ਆ ਕਿ ਕਿਸੇ ਹੋਰ ਨੂੰ ਚਾਹ ਰਹੀ ਆ, ਗੱਲ ਆਪਣੇ ਤੇ ਬੰਦਾ ਫਿਰ ਪਾਉਂਦਾ ਵੀ ਹਾਂ ਭਾਈ ਇਹ ਖਰੇ ਰੱਬ ਸਾਡੇ ਲਈ ਬੋਲਿਆ, ਰੱਬ ਇਹਦੇ ਰੂਪ ਚ ਬੋਲਿਆ। ਕਈ ਵਾਰ ਸਾਨੂੰ ਨਸੀਹਤ, ਸਾਨੂੰ ਕਈ ਵਾਰ ਐਸੀ ਤਬੀਅਤ ਦੇ ਵਿੱਚੋਂ ਕੱਢਣ ਵਾਲਾ ਕੋਈ ਬੰਦਾ ਇੱਕੋ ਹੀ ਗੱਲ ਸਮਝ ਆ ਜਾਂਦਾ, ਉਹ ਕਈ ਵਾਰ ਰੱਬ ਦਾ ਹੀ ਰੂਪ ਬਣ ਕੇ ਆਇਆ ਹੁੰਦਾ, ਉਹਦੀ ਹੀ ਜ਼ੁਬਾਨ ਉਹਦੇ ਤੇ ਬੜੀ ਹੋਈ। ਇਹਦਾ ਸਾਡੇ ਵੱਡੇ ਵਡੇਰੇ ਭਾਈ ਹੋਰਾਂ ਨੇ ਗੱਲ ਕਹਿਣੀ, ਉਹਨੇ ਕਹਿਣਾ ਕਾਕਾ ਬੰਦਾ ਭਾਵੇਂ ਲੁੱਚਾ ਹੋਵੇ ਭਾਵੇਂ ਸੁੱਚਾ ਹੋਵੇ, ਭਾਵੇਂ ਨਿਆਣਾ ਹੋਵੇ ਭਾਵੇਂ ਵੱਡਾ ਹੋਵੇ ਸਿਆਣਾ, ਉਹ ਗੱਲ ਕੀ ਕਹਿਣਾ ਉਹਨੂੰ ਧਿਆਨ ਨਾਲ ਸੁਣ ਜ਼ਰੂਰ ਲਓ। ਇਹ ਸਮਝ ਗਏ ਵੀ ਇਹ ਖਰੇ ਰੱਬ ਦਾ ਹੀ ਕੋਈ ਗੱਲ ਆ, ਰੱਬ ਦੀ ਹੀ ਗੱਲ ਕੋਈ ਇਹਦੇ ਮੂੰਹ ਨੇ ਕਰਨ ਲੱਗੀ ਆ, ਗੱਲ ਨੂੰ ਮੰਨਣਾ ਚਾਹੀਦਾ। ਜੇ ਕੋਈ ਕਹਦੇ ਜਾ ਨਾ ਨੂੰ ਉੱਥੇ ਤੇ ਪੁੱਤ ਉਸ ਗੱਲ ਨੂੰ ਮੰਨਣਾ ਚਾਹੀਦਾ, ਜਾਣਾ ਨੀ ਚਾਹੀਦਾ, ਉਹ ਤੋਂ ਬਚਾ ਕਰਨਾ ਚਾਹੀਦਾ। ਕਈ ਵਾਰ ਰੱਬ ਤੈਨੂੰ ਆਪ ਕਹਿ ਰਿਹਾ ਹੁੰਦਾ, ਮਗਰੋਂ ਮਰ ਕੇ ਉੱਤੇ ਕਹਾਂਗਾ ਵੀ ਰੱਬਾ ਤੂੰ ਸਾਨੂੰ ਬਚਾ ਨੀ, ਰੱਬ ਕੋ ਮੈਂ ਤੈਨੂੰ ਕਿਹਾ ਵੀ ਜਾ ਨਾ ਉਧਰਲੇ ਪਾਸੇ। ਮੈਂ ਉਹਦੀ ਗੱਲ ਨੂੰ ਬੜਾ ਫਾਲੋ ਕੀਤਾ ਜ਼ਿੰਦਗੀ ਦੇ ਵਿੱਚ ਬੜਾ, ਮਗਰੋਂ ਮੈਂ ਸਮਝਿਆ। ਤਾਇਆ ਕਈ ਵਾਰ ਏਦਾਂ ਹੁੰਦਾ ਬਹੁਤ ਸਾਰੀ ਥਾਵਾਂ ਤੇ, ਜਦੋਂ ਕਈ ਵਾਰ ਬੰਦਾ ਰੋਕਦਾ ਨਾ ਕਹਿੰਦੇ ਨੇ ਪਿੱਛੋਂ ਆਵਾਜ਼ ਮਾਰੋ, ਉਹ ਪਿੱਛੋਂ ਆਵਾਜ਼ ਵੀ ਇਸ ਕਰਕੇ ਸ਼ਾਇਦ ਹੁੰਦੀ ਹੋਊਗੀ ਵੀ ਬਲਾ ਟਲਦੀ ਹੋਊ। ਉਹ ਪਿੱਛੋਂ ਆਵਾਜ਼ ਜਿਹੜੀ ਹੁੰਦੀ ਸੀ ਨਾ ਆਮ, ਉਹਦਾ ਸੁਤਾਜ ਨੀ ਪਤਾ, ਜਦੋਂ ਕੋਈ ਜਾ ਰਿਹਾ ਪਿੱਛੋਂ ਆਵਾਜ਼ ਮਾਰਨੀ ਤੇ ਉਹ ਇਸ ਕਰਕੇ ਆਵਾਜ਼ ਮਾਰਦੇ ਹੁੰਦੇ ਸੀ ਵੀ ਜਾਣ ਵਾਲੇ ਨੂੰ ਰੋਕਣਾ ਵੀ ਗਾਂ ਖਤਰਾ। ਤੇ ਬੰਦੇ ਨੇ ਉਸ ਚੀਜ਼ ਨੂੰ ਸਮਝ ਲਿਆ ਵੀ ਇਹਨੇ ਪਿੱਛੋਂ ਆਵਾਜ਼ ਮਾਰੀ। ਜਦੋਂ ਉਹਨੇ ਕਿਹਾ ਆ ਕਿਤੇ ਇੱਕ ਦੋ ਵਾਰੀ ਇਦਾਂ ਹੋਇਆ ਕੋਈ ਜਾਣ ਡਿਆ ਪਿੱਛੋਂ ਨਿਆਣੇ ਨੂੰ ਆਵਾਜ਼ ਮਾਰੀ ਪਾਪਾ ਜਾ ਨਾ ਤੂੰ ਮੈਂ ਵੀ ਜਾਣਾ ਜਾ ਨਾ ਤੂੰ, ਭਾਪੇ ਨੇ ਉਹਦੀ ਸੁਣੀ ਨੇ ਵੀ ਨਾ ਜਾ ਨਾ ਜਾ, ਉਹ ਪਾਪੇ ਹੋਰਾਂ ਦਾ ਗਾਂ ਕੋਈ ਮਤਲਬ ਹਾਦਸਾ ਹੋ ਗਿਆ ਜਾਂ ਲੱਤ ਟੁੱਟ ਗਈ ਜਾਂ ਬਾਂਹ ਟੁੱਟ ਗਈ ਤੇ ਫਿਰ ਪਾਪੇ ਨੇ ਕਹਿਣਾ ਮੈਨੂੰ ਪਿੱਛੋਂ ਆਵਾਜ਼ ਮਾਰੀ ਸੀ ਨਿਆਣੇ ਤਾਂ ਹੋ ਗਿਆ। ਇਹ ਨੀ ਪਤਾ ਵੀ ਨਿਆਣਾ ਤੈਨੂੰ ਰੋਕਦਾ ਵੀ ਜਾ ਨਾ ਜਾ ਨਾ ਜਾ ਨਾ, ਇਹ ਨੀ ਸੋਚਿਆ, ਇਹ ਸੋਚਿਆ ਵੀ ਪਿੱਛੋਂ ਆਵਾਜ਼ ਮਾਰੀ ਖਰੇ ਤਾਂ। ਪਿਛਲੀਆਂ ਜਿਹੜੇ ਅੰਧ ਵਿਸ਼ਵਾਸ ਅੱਜ ਦੇ ਜਿਹੜੇ ਕਹਿੰਦੇ ਨਾ ਨਿਆਣੇ, ਅੰਧ ਵਿਸ਼ਵਾਸ ਦੇ ਪਿੱਛੇ ਬੜੀ ਸਾਇੰਸ ਕੰਮ ਕਰਦੀ, ਬੜਾ ਉਹਦੇ ਪਿੱਛੇ ਖੋਜ ਦਾ ਵਿਸ਼ਾ, ਇਹਨੂੰ ਖੋਜ ਕੇ ਦੇਖਣਾ ਚਾਹੀਦਾ ਵੀ ਪਿੱਛੇ ਕੀ ਕੰਮ ਕਰਦੀਆਂ ਚੀਜ਼ਾਂ। ਅਸੀਂ ਖੋਜ ਵੀ ਕਰਨੀ ਨੀ, ਪਰ ਜਿਹੜੀਆਂ ਗੱਲਾਂ ਉਹ ਮੰਨਣੀਆਂ ਮੰਨਣੀਆਂ ਹੀ, ਉਹਨੇ ਮੰਨਣੀਆਂ ਉਹ ਮੰਨਣੀਆਂ ਹੀ। ਆਮ ਦੁਨੀਆਂ ਜਿਹੜੀ ਆ ਉਹ ਇਸ ਚੀਜ਼ ਨੂੰ ਸਮਝਦੀ ਨੀ। ਆ ਹੁਣ ਜਸਪਾਲ ਵਰਗੇ ਪੜ੍ਹੇ ਲਿਖੇ ਨੂੰ ਕਹਿ ਦੋ ਜੋ ਭੂਤ ਪ੍ਰੇਤ ਹੁੰਦੇ, ਉਹਨਾਂ ਕਹਿਣਾ ਹੈ ਹੀ ਨੀ ਕੋਈ ਚੀਜ਼। ਕੋਈ ਤੁਹਾਡਾ ਨਾ ਪਾਠ ਦੱਸ ਸਕਦਾ ਨਾ ਭਵਿੱਖ ਦੱਸ ਸਕਦਾ, ਹਰ ਚੀਜ਼ ਹੀ ਪਾਸੀਬਲ ਹੁੰਦੀ ਹੈ। ਹੁਣ ਜਿਹਨੇ ਭੂਤ ਵੇਖ ਲਿਆ ਉਹ ਰੱਬ ਵੇਖਣਾ ਉਹਦੇ ਲਈ ਕੋਈ ਜ਼ਰੂਰੀ ਆ? ਰੱਬ ਤੇ ਉਹਦਾ ਮਤਲਬ ਜੇ ਕਿਤੇ ਦੁੱਖ ਦੇਖ ਲਿਆ, ਸੁੱਖ ਦੇਖਣਾ ਕੋਈ ਜ਼ਰੂਰੀ? ਜਿਹਨੇ ਦੁੱਖ ਦੇਖ ਲਿਆ ਸੁੱਖ ਵੀ ਤੇ ਹੋਣਗੇ। ਉਹ ਜਿਹਨੇ ਮੋਰ ਦੇਖ ਲਿਆ ਤੇ ਮੋਰਨੀ ਵੀ ਹੋਊ, ਜਿਹਨੇ ਭੂਤ ਵੇਖ ਲਿਆ ਉਹਨੂੰ ਰੱਬ ਵੀ ਹੋਊ, ਜਿਹਨੇ ਰੱਬ ਦੇਖ ਲਿਆ ਉਹਨੂੰ ਭੂਤ ਵੀ ਹੋਊ। ਇਹ ਹਰ ਚੀਜ਼ਾਂ ਬਣੀਆਂ ਬਣਾਈਆਂ ਰੱਬ ਦੀਆਂ। ਤਾਂ ਜੀ ਭੂਤ ਪ੍ਰੇਤ ਦੀਆਂ ਗੱਲਾਂ ਬੜੀਆਂ ਕਰਦੇ ਲੋਕ। ਭੂਤ ਪ੍ਰੇਤ ਹੈ ਕੀ? ਭੂਤ ਪੋਤੇ ਥੋੜੀ ਵੀ ਜਿਹੜਾ ਐਵੇਂ ਜਿਹੜਾ ਕਹਿ ਦਿੰਦੇ ਵੀ ਅੱਖਾਂ ਜਾਂ ਉਹ ਕੱਢ ਲੈਂਦਾ ਮੂੰਹ ਜਾਂ ਏਦਾਂ ਦੀਆਂ ਤੇ ਲੋਕਾਂ ਨੇ ਡਰਾਵੇ ਬਣਾ ਲੈ, ਉਹ ਵੀ ਇੱਕ ਜੂਨ ਆ। ਸਾਡੇ ਗੁਰੂ ਦੀ ਬਾਣੀ ਵੀ ਦੱਸਦੀ ਆ ਕਈ ਜਨਮ, ਜਦੋਂ ਆਪਾਂ ਕਹਿੰਦੇ ਕਈ ਜਨਮ ਭੂਤ ਪ੍ਰੇਤ, ਕਈ ਜਨਮ ਗੁਰੂ ਦੀ ਬਾਣੀ ਹਰ ਜਨਮ ਤੇ ਦੱਸਦੀ ਕਈ ਜਨਮ ਚ ਬੰਦਾ ਕੀ ਬਣਦਾ। ਕਈ ਇੱਕ ਜੂਨ ਹੀ ਆ, ਉਹ ਵੀ ਭੋਗਣੀ ਪੈਂਦੀ ਆ। ਉਹ ਇੱਕ ਕੱਖ ਵੀ ਨਹੀਂ, ਉਹ ਤੇ ਬਿਨਾਂ ਸਰੀਰ ਤੋਂ ਕੱਖ ਵੀ ਨਹੀਂ ਕੋਈ ਬੰਦਾ ਕੋਈ ਹੈ। ਆ ਦੇਵਤੇ ਮਨੁੱਖ ਦੀ ਜੂਨ ਨੂੰ ਕਿਉਂ ਪਰਮਾਤਮਾ ਤੋਂ ਮੰਗਦੇ? ਉਹ ਸਰੀਰ ਹੀ ਉਹਨਾਂ ਨੂੰ ਹੈ ਨੀ, ਸਰੀਰ ਤੋਂ ਬਿਨਾਂ ਉਹ ਕਾਹਦੇ ਵਿਚਾਰੇ? ਨਾ ਉਹ ਰਸ ਮਾਣ ਸਕਦੇ ਆ, ਨਾ ਉਹ ਸੋਚ ਸਮਝ ਸਕਦੇ ਆ, ਨਾ ਉਹ ਕਿਤੇ ਆਪਣੀ ਮਰਜ਼ੀ ਨਾਲ ਆ ਜਾ ਸਕਦੇ ਆ। ਉਹ ਬਸ ਉਹ ਉੱਥੇ ਕੀ ਉਹਨਾਂ ਦਾ ਹੈ ਜੀ। ਇਹ ਸਾਰੀਆਂ ਚੀਜ਼ਾਂ ਗੱਲੀਆਂ ਬੋਲੇ। ਫਿਰ ਦੁੱਖ ਲਾ ਲਾ, ਦੁੱਖ ਸੁੱਖ ਦਾ ਵੀ ਇਹ ਹਿਸਾਬ ਆ ਬਈ। ਹਰ ਚੀਜ਼ ਮੁਕੱਦਰਾਂ ਤੇ ਜਦੋਂ ਪਾਦਨੇ ਜੀ ਆ ਮੁਕੱਦਰਾਂ ਨੇ ਕੀਤੀ, ਹਰ ਚੀਜ਼ ਹੁੰਦੀ ਆ। ਕਿਸਮਤ ਮੁਕੱਦਰ ਤਕਦੀਰ ਸਭ ਕੁਝ ਹੁੰਦਾ, ਤਕਦੀਰ ਦਾ ਹੀ ਖਟਿਆ ਬੰਦਾ ਖਾਂਦਾ। ਇਹ ਲੱਖ ਭੁੱਲ ਜਾਓ ਵੀ ਤਕਦੀਰ ਕੱਖ ਨਹੀਂ ਹੁੰਦੀ, ਹੁੰਦੀ। ਹਾਂ ਤਕਦੀਰ ਨੂੰ ਬਦਲਿਆ ਜਾ ਸਕਦਾ। ਮੈਂ ਪਹਿਲਾਂ ਵੀ ਕਿਹਾ ਸੀ ਵੀ ਤਕਦੀਰਾਂ ਕੋਈ ਜਟਲ ਨਹੀਂ, ਵੀ ਏਦਾਂ ਹੀ ਹੈ। ਤਕਦੀਰ ਨੂੰ ਬਦਲਿਆ ਜਾ ਸਕਦਾ, ਪਰ ਉਹਦੇ ਲਈ ਥੋੜਾ ਬੰਦੇ ਨੂੰ ਸਭ ਕੁਛ ਬਦਲਾ, ਬਹੁਤ ਕੁਛ ਬਦਲਾ ਕਰਨਾ ਪੈਂਦਾ। ਆਪਣੇ ਆਕੜ ਮਾਣ ਸੁਭਾਅ ਸਭ ਤਬਦੀਲ ਹੋ ਜਾਂਦਾ, ਤਕਦੀਰ ਵੀ ਤਬਦੀਲ ਹੋ ਜਾਂਦੀ। ਜੇ ਬੰਦਾ ਜੰਮਣ ਤੋਂ ਲੈ ਕੇ ਮਰਨ ਤੱਕ ਇੱਕੋ ਤਰੀਕੇ ਦੇ ਜੇ ਅੜਬ ਤੇ ਅੜਬੀ ਨਹੀਂ ਝੁਕਣਾ ਤੇ ਨਹੀਂ ਝੁਕਣਾ, ਜੇ ਇਸੇ ਸੁਭਾਅ ਚ ਤਾਂ ਫਿਰ ਜੋ ਉਹਦੀ ਤਕਦੀਰ ਪਹਿਲਾਂ ਉਹ ਹੀ ਰਹਿਣੀ। ਤੇ ਜੇ ਉਹਦੇ ਚ ਕੋਈ ਪਰਿਵਰਤਨ ਆ ਰਿਹਾ ਤੇ ਉਹਦੀ ਤਕਦੀਰ ਚ ਵੀ ਪਰਿਵਰਤਨ ਆ ਰਹੇ ਹੋਣਗੇ। ਮੁਕੱਦਰਾਂ ਤੇ ਦੁਨੀਆਂ ਖੜੀ ਆ, ਬਿਨ ਮੁਕੱਦਰਾਂ ਕੱਖ ਨਹੀਂ ਹੁੰਦਾ। ਆਮ ਪਹਿਲੀਆਂ ਦੇ ਵਿੱਚ ਬੜੇ ਬੰਦੇ ਭੋਲੇ ਸੀ, ਸਿੱਧੇ ਸੀ, ਉਹ ਗੱਲ ਨੂੰ ਮੰਨ ਲੈਂਦੇ ਸੀ ਵੀ ਹਾਂ ਮੰਨਣ ਵਾਲੀ ਗੱਲ ਆ, ਹਾਂ ਮੰਨ ਲੈਣਾ ਉਹਨਾਂ ਰੱਬਾ ਤਾਂ ਮੰਨ ਲੈਣਾ। ਹੁਣ ਤਰਕ ਬੜੇ ਅਸੀਂ ਕਰਦੇ ਹਾਂ, ਤਰਕ ਦੀ ਕੋਈ ਗੱਲ ਨੀ, ਤਰਕ ਬੜਾ ਹੀ ਕਰਦੇ ਵੀ ਹਾਂ ਚੀਜ਼ ਉਹ ਜੀ। ਨਾਨਕ ਪਾਤਸ਼ਾਹ ਜੀ ਤੇ ਜਦੋਂ ਉਹਨਾਂ ਕਿਹਾ ਵੀ ਮੁਰਦਾ ਖਾਣ ਦੀ ਗੱਲ ਕੀਤੀ ਵੀ ਮੁਰਦਾ ਖਾ, ਤੇ ਐਸੇ ਸਿੰਘ ਐਸੇ ਗੁਰੂ ਦੇ ਪਿਆਰੇ ਸੀ, ਐਸੇ ਉਹਨਾਂ ਨੂੰ ਮੰਨਣ ਵਾਲੇ ਸੀ, ਉਹਨਾਂ ਤਰਕ ਥੋੜਾ ਕੀਤਾ ਬਾਬਾ ਮੁਰਦਾ ਕੋ ਖਾਣ ਵਾਲੀ ਚੀਜ਼ ਆ। ਉਹਨਾਂ ਕਿਹਾ ਮਹਾਰਾਜ ਮੈਂ ਤੇ ਵੇਖਣ ਡਿਆ ਪੈਰਾਂ ਨੂੰ ਖਾਵਾਂ ਕਿ ਸੈਰਾਂ ਨੂੰ ਖਾਵਾਂ, ਇਹ ਮੰਨਣ ਦੀ ਗੱਲ ਆ, ਤਰਕ ਦੀ ਗੱਲ ਨੀ। ਤਰਕ ਕਰਦੇ ਤਰਕ ਕਹਿੰਦੇ ਵੀ ਉਹ ਕਹਿੰਦਾ ਬਾਬਾ ਕੋ ਮੁਰਦਾ ਖਾਣ ਵਾਲੀ ਚੀਜ਼, ਇਹ ਮੰਨਣ ਦੀ ਗੱਲ। ਉਹ ਭੋਲੇ ਜਿਹੜੇ ਸੀ ਲੋਕ ਉਹ ਮੰਨ ਜਰੂਰ ਲੈਂਦੇ ਸੀ। ਮੰਨਣ ਦਾ ਮਤਲਬ ਇਹ ਵੀ ਨਹੀਂ ਕਿ ਅੱਖਾਂ ਹੀ ਬੰਦ ਕਰ ਲੈਣੀਆਂ, ਕੁਛ ਜਾਣ ਕੇ ਮੰਨਣਾ ਬਹੁਤ ਜ਼ਰੂਰੀ, ਜਾਣਨਾ ਬਹੁਤ ਜ਼ਰੂਰੀ। ਜਾਣੇ ਤੋਂ ਬਗੈਰ ਤੇ ਕੱਖ ਵੀ ਨਹੀਂ, ਜਾਣਨ ਦੇ ਲਈ ਤੇ ਅਸੀਂ ਕੱਖ ਕਦੇ ਉਦਮ ਕੀਤਾ ਹੀ ਨਹੀਂ ਜੀ। ਜਾਣਨ ਦੇ ਲਈ ਉਦਮ ਕਿਹਨੇ ਕੀਤਾ? ਜੇ ਕਿਸੇ ਨੇ ਦੋਵਾਂ ਨੇ ਕਹਿਤਾ ਰੱਬ ਹੈਗਾ ਤੇ ਅਸੀਂ ਮੰਨ ਲੈਂਦੇ ਹਾਂ ਵੀ ਹੈਗਾ, ਚਾਰਾਂ ਨੇ ਕਹਿਤਾ ਰੱਬ ਹੈ ਨੀ ਆਪਾਂ ਮੰਨ ਲੈਂਦੇ ਵੀ ਹੈ ਨੀ, ਜੇ ਦੋ ਜਣੇ ਨੇ ਕਹਿਤਾ ਹੈਗਾ ਤੇ ਦੋਵਾਂ ਨੇ ਕਹਿਤਾ ਹੈ ਨੀ ਆਪਾਂ ਕਦੇ ਕਹਿੰਦੇ ਹੋਊਗਾ ਤੇ ਕਹਿੰਦੇ ਸ਼ਾਇਦ ਨਾ ਹੀ ਹੋਵੇ, ਫਿਰ ਸਾਡਾ ਧਿਆਨ ਦੋਨੋਂ ਪਾਸੇ ਹੋ ਜਾਂਦਾ, ਹੋਊਗਾ ਵੀ ਖਰੇ ਨਾ ਹੀ ਹੋਵੇ। ਕਦੇ ਮਨ ਚ ਆਉਂਦਾ ਮਰ ਕੇ ਖਰਿਆ ਬੰਦਾ ਕਿਤੇ ਵੀ ਨੀ ਜਾਂਦਾ, ਕਦੇ ਕਹਿੰਦਾ ਯਾਰ ਸ਼ਾਇਦ ਸਰਗ ਨਰਗ ਹੁੰਦੇ ਹੀ ਹੋਣਗੇ, ਕਦੇ ਮਰ ਕੇ ਲੱਗਦਾ ਉਹ ਅਗਲੇ ਜਨਮ ਕੋਈ ਲੈਂਦਾ ਹੋਊ, ਕਦੇ ਲੱਗਦਾ ਵੀ ਹਾਂ ਲੈਂਦਾ ਹੀ ਹੋਊ। ਇਹ ਅਸੀਂ ਇਹਨਾਂ ਦੁਬਦਾ ਦੇ ਵਿੱਚ ਜ਼ਿੰਦਗੀ ਨੂੰ ਲਗਾ ਕੇ ਤੇ ਕੱਲ ਉੜਦੇ ਪਾਰ ਹੋ ਜਾਂਦੇ। ਇਹ ਤੇ ਖੋਜ ਦਾ ਵਿਸ਼ਾ ਨੂੰ ਲੱਭਣਾ ਪਊ, ਲੱਭਣ ਦੇ ਲਈ ਥੋੜਾ ਜਿਹਾ ਤੇ ਉਦਮ ਕਰਨਾ ਪਊ, ਤੇ ਅਸੀਂ ਪਹਿਲੀ ਤੇ ਗੱਲ ਮੰਨਣਾ ਹੀ ਛੱਡਣਾ ਪਊ ਆਹ ਚੀਜ਼ਾਂ ਦਾ। ਜਦੋਂ ਚਾਰ ਕਹਿੰਦੇ ਚਾਰ ਨਹੀਂ, ਅਸੀਂ ਤੇ ਜਦੋਂ ਜਿਹੜਾ ਕੋਈ ਗੱਲ ਕਹਿੰਦਾ ਉਹਨੂੰ ਮੰਨ ਕੇ ਤੁਰ ਪੈਂਦੇ ਆ ਵੀ ਹਾਂ ਫਲਾਨਾ ਮੰਨ ਹੀ ਲੈਂਦੇ ਆ। ਜਿਹਨੇ ਚਾਰਾਂ ਜਿਹੜੇ ਨੇ ਕੋਈ ਗੱਲ ਕਹਿ ਤੇ ਉਹ ਮੰਨਣੀ ਮੰਨਣੀ, ਉਹ ਮੈਂ ਅੱਗੇ ਵੀ ਗੱਲ ਕਹੀ ਸੀ ਜਦੋਂ ਆਪਾਂ ਕਹਿ ਦਿੰਦੇ ਜੀ ਫਲਾਨਾ ਰਿਸ਼ਵਤ ਖੋਰ ਅਸੀਂ ਓਦਾਂ ਮੰਨ ਲੈਂਦੇ ਹਾਂ, ਜਦੋਂ ਕਹਿੰਦੇ ਫਲਾਨਾ ਬੜਾ ਸੱਚਾ ਅਸੀਂ ਓਦਾਂ ਮੰਨ ਲੈਂਦੇ। ਇਸ ਮਾਨਸਿਕਤਾ ਦਾ ਕਈ ਲੋਕਾਂ ਨੇ ਬੜਾ ਫਾਇਦਾ ਚੱਕਿਆ, ਉਹਨਾਂ ਨੇ ਸੋਸ਼ਲ ਮੀਡੀਏ ਤੇ ਅਖਬਾਰਾਂ ਦੇ ਵਿੱਚ ਇੰਟਰਨੈਟ ਦੇ ਉੱਤੇ ਪਾਤਾ ਵੀ ਆਹ ਬੰਦਾ ਹੀ ਬੜਾ ਚੰਗਾ, ਉਹ ਸਾਰੀ ਦੁਨੀਆਂ ਨੂੰ ਚੰਗਾ ਹੀ ਲੱਗਣ ਲੱਗ ਪਿਆ। ਏਦਾਂ ਹੀ ਕਿਸੇ ਨੇ ਸੋਸ਼ਲ ਮੀਡੀਆ ਤੇ ਕਹਿਤਾ ਵੀ ਬੰਦਾ ਹੀ ਬੜਾ ਗੰਦਾ, ਇਹ ਤੇ ਫਲਾਨਾ ਇਹ ਏਦਾਂ ਦਾ, ਉਹ ਦੁਨੀਆਂ ਨੂੰ ਜੇ ਚੰਗਾ ਵੀ ਹੋਇਆ ਮਾੜਾ ਹੀ ਲੱਗਣ ਲੱਗ ਜਾਣਾ। ਇਸ ਚੀਜ਼ ਦਾ ਜਿਹੜੇ ਸਿਆਣੇ ਨੇ ਚਲਾਕ ਆ ਉਹ ਬੜਾ ਫਾਇਦਾ ਚੱਕਦੇ ਵੀ ਦੁਨੀਆਂ ਜਿੱਧਰ ਨੂੰ ਹੋ ਜਾ ਉਧਰ ਨੂੰ ਹੋ ਜਾਂਦੀ ਹੈ, ਸੋਚਦੀ ਸਮਝਦੀ ਕੱਖ ਨਹੀਂ। ਇਹਨੂੰ ਤੇ ਚਾਰ ਜਣਿਆਂ ਨੇ ਕਹਿਤਾ ਮਾੜਾ ਤੇ ਇਹਨਾਂ ਨੇ ਮਾੜਾ ਹੀ ਮੰਨ ਲੈਣਾ, ਤੇ ਜੇ ਤੇ ਜਿਹੜੇ ਸਿਆਣੇ ਆ ਉਹ ਕਹਿੰਦੇ ਵੀ ਜੇ ਮਾੜਾ ਮੈਨੂੰ ਚਾਰਾਂ ਨੇ ਕਿਹਾ ਤਾਂ ਅੱਠਾਂ ਤੋਂ ਚੰਗਾ ਕਹਾ ਦੋ ਫਿਰ ਇਹਨਾਂ ਨੇ ਚੰਗਾ ਮੰਨ ਲੈਣਾ। ਤੇ ਸਾਡੀ ਆਪਦੀ ਸਮਝ ਤੇ ਕੱਖ ਨਾ, ਉਹ ਲੋਕਾਂ ਦੀਆਂ ਗੱਲਾਂ ਚ ਆ ਕੇ ਆਪਾਂ ਮਾੜਾ ਤੇ ਲੋਕਾਂ ਦੀਆਂ ਗੱਲਾਂ ਚ ਆ ਕੇ ਚੰਗਾ, ਲੋਕਾਂ ਦੀਆਂ ਗੱਲਾਂ ਚ ਆ ਕੇ ਰੱਬ ਹੈਗਾ, ਲੋਕਾਂ ਦੀਆਂ ਗੱਲਾਂ ਚ ਆ ਕੇ ਰੱਬ ਹੈ ਨੀ। ਬਸ ਅਸੀਂ ਫਾਲੋ ਕਰਦੇ ਆ, ਫਾਲੋ ਕਰਨਾ ਗੁਰੂ ਦੀ ਬਾਣੀ ਨੂੰ, ਉਹ ਸੱਚ ਹੈ। ਜੇ ਕੋਈ ਸਵਾਲ ਜਵਾਬ ਕਰਨਾ ਤੇ ਉਹ ਤੋਂ ਕਰੋ, ਤੁਸੀਂ ਅੱਜ ਦੇ ਕਥਾ ਵਾਚਕ ਤੋਂ ਵੀ ਕਿਸੇ ਤੋਂ ਸਵਾਲ ਕਰੋਗੇ ਉਹਨੇ ਵੀ ਪਾਣੀ ਤੇ ਲੀਕੇ ਮਰੀ ਜਾਣੀ ਆ। ਬੜੇ ਵਿਦਵਾਨ ਤੋਂ ਪੁੱਛੋਗੇ ਉਹ ਵੀ ਓਨੀ ਕੀ ਸਮਝਦਾ ਰੱਖਦਾ ਜਿੰਨੀ ਕੋਈ ਜਾਣਦਾ। ਤੇ ਇੱਕ ਗੁਰੂ ਦੀ ਬਾਣੀ ਹੈ ਜਿਹੜੀ ਕਿਸੇ ਤੋਂ ਪ੍ਰਭਾਵਿਤ ਹੋ ਕੇ ਨੀ ਲਿਖੀ ਗਈ, ਉਹ ਸਿੱਧੀ ਆਈ। ਭਗਤ ਪੀਰ ਫਕੀਰ ਜਿੰਨੇ ਵੀ ਤੁਸੀਂ ਉਹਨਾਂ ਦਾ ਦਾਸ ਚੱਕ ਕੇ ਵੇਖ ਲਓ, ਉਹ ਕਿਸੇ ਤੋਂ ਪ੍ਰਭਾਵਿਤ ਹੋ ਕੇ ਨੀ ਲਿਖਣ ਲੱਗੇ ਵੀ ਅਸੀਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਲਿਖਣ ਲੱਗੇ ਨਾ, ਉਹਨਾਂ ਦੇ ਅੰਦਰੋਂ ਜੋ ਪੈਦਾ ਹੋਇਆ ਉਹਨਾਂ ਨੇ ਉਹ ਲਿਖਿਆ ਵੀ ਅੰਦਰ ਦੀ ਆਵਾਜ਼ ਉਹ ਪਰਮਾਤਮਾ ਦੀ ਆਵਾਜ਼। ਤੇ ਅੱਜ ਤਾਂ ਜਦੋਂ ਕੁਰਾਨ ਸ਼ਰੀਫ ਦੀਆਂ ਆਈਆਂ, ਇਹ ਉਹਨਾਂ ਦੀ ਵਾਈਫ ਜਿਹੜੀ ਆ ਉਹ ਲਿਖ ਰਹੀ ਹੈ, ਬੋਲ ਰਹੇ ਨੇ ਮੁਹੰਮਦ ਸਾਹਿਬ ਉਹ ਲਿਖ ਰਹੀ। ਗੱਲ ਆ ਵੀ ਜਿਹੜੀਆਂ ਚੀਜ਼ਾਂ ਅੰਦਰੋਂ ਪੈਦਾ ਹੁੰਦੀਆਂ ਉਹ ਰੱਬ ਦਾ ਹੀ ਫਰਮਾਨ ਹੁੰਦਾ, ਜਿਹੜੀਆਂ ਸੋਚ ਸਮਝ ਕੇ ਲਿਖੀਆਂ ਜਾਈਆਂ ਉਹ ਤਾਂ ਬਸ ਕਲਪਨਾ ਦੀਆਂ ਖੇਡਾਂ, ਕਲਪਨਾ ਦੇ ਵਿੱਚ ਕੋਈ ਬਹੁਤੀ ਸੱਚਾਈ ਹੁੰਦੀ ਨਹੀਂ। ਆਪਾਂ ਫਿਲਮਾਂ ਦੇਖਦੇ ਹਾਂ, ਕਵਿਤਾਵਾਂ ਪੜ੍ਹਦੇ ਹਾਂ, ਇਹ ਉੱਪਰਲੇ ਉੱਪਰਲੀਆਂ ਚੀਜ਼ਾਂ, ਡੂੰਘਾ ਜਿਹੜਾ ਨਾ ਉਹ ਜਿੰਨੀ ਗਹਿਰਾਈ ਆਉਂਦਾ ਹੁੰਦਾ ਹੋਊ ਬੰਦਾ, ਉਹਨਾਂ ਹੀ ਅਸੀਂ ਗਹਿਰੇ ਉਤਰਨਾ ਸਾਨੂੰ ਪਊ, ਤੇ ਗਹਿਰੇ ਉੱਪਰਲੀਆਂ ਤਹਿ ਜਾ ਕੇ ਤੇ ਆਪਾਂ ਗਹਿਰਾਈ ਵਾਲੀਆਂ ਚੀਜ਼ਾਂ ਨੂੰ ਕਿੱਥੋਂ ਮਾਣ ਲਾਂਗੇ। ਥੋੜਾ ਜਿਹਾ ਉਦਮ ਕਰਕੇ ਇਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ। ਬਸ ਕਈ ਵਾਰ ਕਹਿੰਦਾ ਹੁੰਦਾ ਭਾਈ ਟਾਈਮ ਹੀ ਖਰਾਬ ਕਦੇ ਨਾ ਕਰੋ ਤੁਸੀਂ, ਟਾਈਮ ਹੀ ਇਹ ਤਾਂ ਸਗੋਂ ਗੋਰੇ ਆਪਣੇ ਨਾਲ ਸਿਆਣੇ ਉਹ ਕਹਿੰਦੇ ਵੀ ਸਮਾਂ ਹੀ ਪੈਸਾ, ਟਾਈਮ ਹੀ ਸਭ ਕੁਝ ਆ, ਵੀ ਇਹ ਟਾਈਮ ਨੂੰ ਗਵਾਓਗੇ ਤੇ ਜ਼ਿੰਦਗੀ ਦੇ ਬਿਹਤਰੀਨ ਪਲਾਂ ਨੂੰ ਖਰਾਬ ਕਰ ਦੋਗੇ। ਐਵੇਂ ਹੀ ਹੂੰ ਕਰਕੇ ਆਪਾਂ ਜਾਂ ਕੋਈ ਟਾਈਮ ਪਾਸ ਕਰਕੇ ਦੁਨੀਆਂ ਤੋਂ ਨਾ ਜਾਈਏ, ਕੁਝ ਸਿੱਖੀਏ, ਕੁਝ ਸਿਖਾਈਏ, ਜੀਵਨ ਚ ਕੋਈ ਪਰਿਵਰਤਨ ਲਿਆਈਏ। ਕੀ ਬੋਰੀਅਤ ਜਿਹਦੀ ਜ਼ਿੰਦਗੀ ਜੀਣ ਦਾ ਕੋਈ ਮਕਸਦ ਥੋੜਾ, ਐਵੇਂ ਹੀ ਆਪਾਂ ਚੱਲ ਕੇ ਇੱਕ ਸਾਧੂ ਟਕਰਿਆ
ਜੀ
ਮੈਨੂੰ, ਤੇ ਉਹ ਨਾ ਬੜੇ ਧਿਆਨ ਚ ਗਿਆ ਇਧਰ ਸੀ ਆ ਜਿਹੜਾ ਉੱਤਰਾਖੰਡ ਵੱਲ ਕਿਤੇ ਸੀ। ਅਸੀਂ ਗਏ ਮੈਂ ਦਿਆਲ ਤੇ ਲਸ਼ੂ ਤੇ ਪਾਖਰ, ਇਹ ਤਿੰਨ ਚਾਰ ਜਣੇ। ਉੱਥੇ ਇੱਕ ਬੰਦਾ ਬੈਠਾ ਬੜੇ ਉੱਤੇ ਜਾ ਕੇ, ਤੇ ਮੈਂ ਇਹਦਾ ਟਾਈਮ ਚੜ ਗਿਆ, ਉਹ ਇਹਦਾ ਭਗਤੀ ਕੀਤੀ, ਇਹਦਾ ਉਹਨੇ ਹਾਸਾ ਨੂੰ ਇਹਦਾ ਫੜ ਕੇ ਤੇ ਇਹਦਾ ਚੌਂਕੜੀ ਮਾਰ ਕੇ, ਅੱਖਾਂ ਉਹਦੀਆਂ ਤਾਂ ਅੱਧੀਆਂ ਖੁੱਲੀਆਂ ਅੱਧੀਆਂ ਕੀ ਜਾਗਦੀਆਂ। ਤੇ ਉਹ ਮੈਂ ਉਹਨੂੰ ਬੁਲਾਇਆ, ਮੈਂ ਬਾਬਾ ਕੈਸੇ ਹੋ, ਮੈਂ ਕਿਹਾ ਹਿੰਦੀ ਜਾਣਦਾ ਹੋਣਾ ਉੱਤਰਾਖੰਡ ਵਾਲਾ, ਮੈਂ ਕਿਹਾ ਬਾਬਾ ਕੈਸੇ ਹੋ ਕੈਸੇ ਹੋ। ਉਹ ਭਾਈ ਇੱਦਾਂ ਜਸਪਾਲ ਸੁੱਤਾ, ਇੱਦਾਂ ਸੁੱਤਾ ਪਿਆ ਆਪਦੇ ਜਦੋਂ ਸੌ ਗਿਆ ਏ ਸੁੱਤਾ ਜਾਂ ਮਰ ਗਿਆ ਹਲਾ ਕੇ ਵੇਖ ਲਾ ਕਿਤੇ ਮਰੋੜਾ ਨਾ ਬੰਦੇ ਮਰ ਵੀ ਜਾਂਦੇ ਉਹਨਾਂ ਇਹਦਾ ਪਿਆਰ ਤੇ ਅੱਖਾਂ ਉਹਦੀਆਂ ਅੱਧੀਆਂ ਸੀਗੀਆਂ ਤੇ ਮੈਂ ਕਿਹਾ ਉਹ ਮੈਂ ਹਲਾ ਛੱਡਿਆ ਤੇ ਉਹ ਇਹਦਾ ਜਾਗ ਗਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਐਸਾ ਬਾਬਾ ਭਗਤੀ ਦਾ ਰੰਗ ਚੜਿਆ ਤੂੰ ਤਾਂ ਜਾਣਦਾ ਨੀ ਯਾਰ ਮੈਂ ਤਾਂ ਤੈਨੂੰ ਮਿਲਣ ਆਇਆ ਕਹਿੰਦਾ ਕੀ ਮੈਂ ਕਿਹਾ ਵੀ ਕਿਹੜੀ ਆ ਵਸਦਾ ਚ ਬੈਠਾ ਕਿਹੜੀ ਮੁਦਰਾ ਇਹਨੂੰ ਕੀ ਕਹਿੰਦੇ ਉਹਨੂੰ ਮੈਨੂੰ ਦੱਸਿਆ ਕਹਿੰਦਾ ਸਾਂਭ ਵੀ ਮੁਦਰਾ ਕਿਹੜੀ ਸ਼ਾਂਭ ਵੀ ਮੁਦਰਾ ਇਹਦੇ ਵਿੱਚ ਸ਼ੰਭੂ ਮਹਾਦੇਵ ਰਹਿੰਦੇ ਸ਼ੰਭੂ ਕਹਿੰਦਾ ਸ਼ੰਭੂ ਮਹਾਦੇਵ ਦੀ ਕਿਤੇ ਫੋਟੋ ਵੇਖਾਂਗਾ ਨਾ ਅੱਧੀਆਂ ਅੱਖਾਂ ਉਹਨਾਂ ਦੀਆਂ ਖੁੱਲੀਆਂ ਅੱਧੀਆਂ ਜਾਗਦੀਆਂ ਆ ਦੇਖਿਆ ਤਾ ਜੀ ਉਹ ਕਹਿੰਦਾ ਇਸ ਅਵਸਥਾ ਨੂੰ ਸ਼ੰਭੂ ਵੀ ਮੁਦਰਾ ਕਹਿੰਦੇ ਆ ਤੇ ਇਹ ਮੁਦਰਾ ਜਿਹੜੀ ਆ ਬੰਦੇ ਦੇ ਵਿੱਚ ਐਸੀਆਂ ਸ਼ਕਤੀਆਂ ਪੈਦਾ ਕਰਦੀ ਆ ਬਈ ਜਿਹੜੀ ਰਹਿ ਰੱਬ ਦਾ ਨਾਂ ਉਹ ਕਹਿੰਦਾ ਵੀ ਚੌਂਕੜੀ ਮਾਰ ਕੇ ਬਹਿ ਕੇ ਤੇ ਪਹਿਲੀ ਉਂਗਲ ਗੂਠੇ ਦਾ ਨਾਲ ਜੋੜ ਕੇ ਤੇ ਗੋਲਾ ਬਣਾ ਕੇ ਦੂਸਰੇ ਹੱਥ ਦੀ ਵੀ ਪਹਿਲੀ ਉਂਗਲ ਤੇ ਗੂਠੇ ਨੂੰ ਜੋੜ ਕੇ ਗੋਲਾ ਬਣਾ ਕੇ ਬਾਕੀ ਸਾਰੀਆਂ ਉਂਗਲਾਂ ਸਿੱਧੀਆਂ ਕਰਕੇ ਇਹਨੂੰ ਗੋਡਿਆਂ ਦੇ ਧਰ ਕੇ ਚੌਂਕੜੀ ਮਾਰ ਕੇ ਤੇ ਰੀੜ ਦੀ ਹੱਡੀ ਨੂੰ ਨਾਰਮਲ ਅਵਸਥਾ ਚ ਰੱਖ ਕੇ ਅੱਖਾਂ ਜਿਹੜੀਆਂ ਵਾ ਉਹਨੂੰ ਭਰਵੱਟਿਆਂ ਦੇ ਵਿਚਕਾਰ ਜਿੱਥੇ ਨੱਕ ਤੋਂ ਉੱਪਰ ਭਰਵੱਟਿਆਂ ਦੇ ਵਿਚਕਾਰ ਕੇਂਦਰਿਤ ਕਰਨਾ ਅੱਧੀ ਅੱਖ ਖੁੱਲੀ ਅੱਧੀ ਅੱਖ ਇਹਦਾ ਬੰਦ ਆ ਦਿਲ ਅੱਧੇ ਖੁੱਲੇ ਅੱਧੇ ਬੰਦ ਸਾਰੀ ਸਾਡੀ ਨਿਗਾਹ ਉਹ ਭਰਵੱਟਿਆਂ ਦੇ ਵਿਚਕਾਰ ਹੋਵੇ ਇਹਨੂੰ ਸ਼ੰਭ ਵੀ ਮੁਦਰਾ ਕਹਿੰਦੇ ਕਹਿੰਦਾ ਤੁਸੀਂ ਦੋ ਚਾਰ ਦਿਨ ਕਰੋ ਤੇ ਗੱਲਾਂ ਬਾਤਾਂ ਬਣ ਜਾਣਗੀਆਂ ਮੈਂ ਕੀਤੀ ਤੇ ਮੈਨੂੰ ਤਾਂ ਕਈ ਤਾਰੇ ਭੂੰਬੜੇ ਦਿਖਣ ਲੱਗ ਪਏ ਕਈ ਜਸਪਾਲ ਦੇ ਦਾਦੇ ਪੜਦਾਦੇ ਲੱਕੜ ਦਾਦੇ ਮੇਰੇ ਮੂਹਰੇ ਆਣ ਖੜੋਤੇ ਮੈਂ ਕਿਹਾ ਤਾਂ ਮੈਨੂੰ ਯਕੀਨ ਹੀ ਆ ਗਿਆ ਮੈਂ ਫਿਰ ਛੱਡਤਾ ਧਿਆਨ ਪਰ ਹੈ ਬੜਾ ਕਮਾਲ ਹੀ ਫਿਰ ਉਹਨੇ ਮੈਨੂੰ ਕਈ ਗੱਲਾਂ ਦੱਸੀਆਂ ਇਹਨੇ ਚਿਰ ਨੂੰ ਪਾਖਰੂ ਨਹੀਂ ਆ ਗਿਆ ਤੇ ਫਿਰ ਬਾਬੇ ਹੋਰਾਂ ਨੇ ਕਿਹਾ ਵੀ ਇਹ ਤਾਂ ਬੰਦੇ ਨਹੀਂ ਉਹ ਸੁਣਨ ਵਾਲੇ ਇਹ ਨਖਰੇ ਜਿਹਾ ਕਰੀ ਜਾਣੇ ਬਾਬਾ ਤੈਨੂੰ ਚਾਹੀਦਾ ਕੀ ਬਾਬਾ ਤੂੰ ਵਿਹਲਾ ਬੈਠਾ ਬਾਬਾ ਤੈਨੂੰ ਆ ਚੱਲੀਏ ਫਿਲਮ ਉਹ ਕਹਿੰਦਾ ਵੀ ਇਹ ਨਹੀਂ ਉਹ ਮੈਨੂੰ ਇਸ਼ਾਰੇ ਕਰਦਾ ਕਹਿੰਦਾ ਲੈ ਜਾ ਇਹਨਾਂ ਨੂੰ ਇਹ ਨੀ ਕੰਮ ਦੇ ਇਹ ਨੀ ਕੰਮ ਦੇ ਹਾਂ ਉਹ ਤਾਂ ਬਾਬੇ ਨੇ ਵੀ ਉਹਨੂੰ ਦੱਸਣਾ ਜਿਹੜਾ ਸੁਣਨਾ ਹੁਣ ਕਈ ਬੰਦੇ ਆਮ ਹੀ ਨਾਰਮਲ ਜਿਹਾ ਹੁੰਦੇ ਆ ਸ਼ਦਾਈ ਲੋਕਾਂ ਨੂੰ ਵੇਖਣ ਨੂੰ ਲੱਗਦੇ ਹੁੰਦੇ ਜੇ ਤੁਸੀਂ ਉਹਨਾਂ ਦੇ ਵਿੱਚ ਥੋੜਾ ਜਿਹਾ ਇੰਟਰੈਕਟ ਦਿਖਾਓ ਨਾ ਉਹ ਤੁਹਾਨੂੰ ਏਦਾਂ ਏਦਾਂ ਦੀਆਂ ਗੱਲਾਂ ਦੱਸ ਜਾਣਗੇ ਤੂੰ ਕਹਿਣਾ ਵੀ ਇਹ ਲੋਕ ਤੈਨੂੰ ਸ਼ਦਾਈ ਦੱਸਦੇ ਤੇ ਰੱਬ ਨਾਲ ਬੜਾ ਜੁੜਿਆ ਹੋਇਆ ਬੰਦਾ ਬਈ ਅਸੀਂ ਕਿਉਂਕਿ ਜਿਹੜਾ ਬੰਦਾ ਨੰਦ ਹੀ ਹੈ ਨਾ ਉਹ ਲੋਕਾਂ ਨੂੰ ਦੂਰ ਭੱਜਣ ਲਈ ਸ਼ਦਾਈ ਜਿਹਾ ਬਣ ਕੇ ਰਹਿੰਦਾ ਤੇ ਜੇ ਮੈਂ ਇਹਨਾਂ ਨੂੰ ਵੱਡਾ ਬਣ ਦਿਖਾਉਂਗਾ ਤੇ ਦੁਨੀਆਂ ਤੇ ਇਕੱਠੀ ਹੋ ਜਾਣੀ ਮੈਨੂੰ ਤਾਂ ਟਿਕਣ ਦੇਣਾ ਹੀ ਨਹੀਂ ਟਿਕਾ ਤਾਂ ਮੈਨੂੰ ਚਾਹੀਦਾ ਟਿਕਾ ਦਾ ਕਰਕੇ ਤੇ ਮੈਂ ਬੈਠਾ ਤੇ ਜਿਹਨਾਂ ਦੇ ਪਹਿਲੇ ਕੱਖ ਬਣੀ ਉਹ ਚਾਲੀ ਚਾਲੀ ਪੰਤਾਲੀ ਪੰਤਾਲੀ ਹਜ਼ਾਰ ਬੰਦੇ ਇਕੱਠੇ ਕਰਕੇ ਤੇ ਉਹਨਾਂ ਚ ਵਾਹ ਵਾਹ ਜਾ ਬੱਲੇ ਬੱਲੇ ਉਹ ਖੱਟਣ ਡਿਆ ਉਹਨੇ ਤੇ ਜਿਹਨਾਂ ਨੇ ਰੱਬ ਨੂੰ ਪਾਉਣਾ ਹੁੰਦਾ ਉਹ ਤੇ ਕਹਿੰਦਾ ਵੀ ਕੋਈ ਇੱਕ ਵੀ ਆ ਜਾਏ ਉਹਨੂੰ ਵੀ ਇਦਾਂ ਗਾਲਾਂ ਗੁਲਾਂ ਜਿਹੀਆਂ ਕੱਢ ਕੇ ਭਜਾ ਹੀ ਦਿਆਂ ਮੈਂ ਵੀ ਜੇ ਮੇਰੇ ਤੋਂ ਆ ਗਿਆ ਚਾਰ ਹੋਰ ਸਾਧੂ ਅੱਠ ਹੋਰ ਸਾਧੂ ਮੈਨੂੰ ਤੇ ਇਹਨੇ ਟੱਲੇ ਟਿਕਣ ਦੇਣਾ ਹੀ ਨਹੀਂ ਉਹ ਐਸੇ ਬੰਦੇ ਜਿਹੜੇ ਉਹ ਰੱਬ ਦੇ ਪਿਆਰੇ ਉਹਨਾਂ ਨੂੰ ਲੋਕਾਂ ਦਾ ਇਕੱਠ ਨਹੀਂ ਚਾਹੀਦਾ ਉਹਨਾਂ ਨੂੰ ਆਪਣਾ ਆਨੰਦ ਚਾਹੀਦਾ ਉਹ ਰੱਬ ਦੇ ਨਾਲ ਇੱਕਮਿਕ ਹੋਣਾ ਚਾਹੁੰਦੇ ਆ ਉਹ ਦੁਨੀਆਂ ਤੋਂ ਕੋਈ ਫਾਲੋ ਥੋੜਾ ਹੋਣਾ ਚਾਹੁੰਦੇ ਮੇਰੇ ਫਾਲੋਅਰ ਕੋਈ ਲੱਖ ਆ ਕੋਈ ਕਰੋੜ ਆ ਤੇ ਮੇਰਾ ਕੋਈ ਦੋ ਅਰਬ ਆ ਕੋਈ ਦੁਨੀਆਂ ਸੁਣਦੀ ਮੈਨੂੰ ਫਲਾਣਾ ਨਹੀਂ ਉਹਦਾ ਨੰਦ ਦੀ ਵਾਸਤਾ ਜੀ ਰਹਿਣ ਵਾਲੇ ਹੁੰਦੇ ਨੇ ਠੀਕ ਆ ਕੋਈ ਇੱਕ ਅੱਧਾ ਬੰਦੇ ਨੂੰ ਪਤਾ ਲੱਗ ਜਾਏ ਤਾਂ ਰੌਲਾ ਪਾ ਦੇ ਤੇ ਲੱਖ ਪਾ ਦੇ ਪਰ ਉਹ ਛੇਦੀ ਕਿਤੇ ਜ਼ਾਹਿਰ ਨਹੀਂ ਹੋਣ ਦਿੰਦੇ ਉਹ ਜ਼ਾਹਿਰ ਨਹੀਂ ਹੋਣ ਦਿੰਦੇ ਕਿ ਮੈਨੂੰ ਕੋਈ ਪਤਾ ਐਸੇ ਕਈ ਬੰਦੇ ਅੱਜ ਵੀ ਤੁਹਾਨੂੰ ਮਿਲ ਜਾਣਗੇ ਪਰ ਅੱਖ ਬਾਬਾ ਜੀ ਲੱਭਣ ਵਾਲੀ ਚਾਹੀਦੀ ਆ ਵੀ ਹਾਂ ਇਹ ਇਦਾਂ ਦਾ ਹੈ ਅੱਗ ਤਾਂ ਇਹ ਕਿੱਥੋਂ ਲਿਆਈਏ ਅੱਗ ਜੇ ਸਵਾਲ ਤੋਂ ਲੈ ਲਾ ਉਹ ਉੱਠੋ ਸੌ ਹੀ ਗਿਆ ਉਹ ਬਾਂਦਰ ਜਿਹਾ ਬਾਂਦਰ ਜਿਹਾ ਉੱਠ ਗਿਆ ਵਾ ਨੀਂਦ ਆਉਂਦੀ ਪਤਾ ਚੱਲ ਸੌ ਜਾ ਪੁੱਤ ਓਦਾਂ ਤੈਨੂੰ ਨੀਂਦ ਆਉਂਦੀ ਨੀ ਡਾਕਟਰਾਂ ਤੋਂ ਪਰ ਦਵਾਈਆਂ ਵੀ ਖਾ ਕੇ ਦੇਖੀਆਂ ਚਲੋ ਸ਼ੁਗਰ ਆ ਕਿਤੇ ਆਖਰੀ ਨੀਂਦ ਹੀ ਨਾ ਹੋਰ ਨਿਬੜੇ ਪੁੱਤਾ ਕਹਿੰਦਾ ਲਾ ਤਾਇਆ ਜੀ ਪੰਕਜ ਠਾਕਰ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਕਹਿੰਦੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਤੇ ਕਹਿੰਦੇ ਜੀ ਤਾਇਆ ਜੀ ਜੇ ਆਪ ਦੇ ਕੋਲ ਬਾਜਾ ਹੈਗਾ ਤਾਂ ਪਾਲੇ ਨੂੰ ਬੋਲੋ ਅੱਜ ਬਜਾ ਕੇ ਦੱਸ ਦੇਵੇ ਕਹਿੰਦੇ ਵਾਜਾ ਤੁਹਾਡੇ ਕੋਲ ਹੈਗਾ ਉਹਨੇ ਵਾਜਾ ਤਾਂ ਸਾਡੇ ਕੋਲ ਹੈ ਨਹੀਂ ਵਾਜਾ ਤਾਂ ਹੈ ਨਹੀਂ ਗਾ
ਤੇ ਅਸਲ ਦੇ ਵਿਚ ਨਾ ਪਹਿਲੇ ਵਾਜਾ ਵਜਾ ਲੇਗਾ ਮਾੜਾ ਮੋਟਾ ਜੇ ਨਹੀਂ ਭਾਈ ਵਾਜਾ ਨੀ ਵਜਾ ਸਕਦਾ ਇਹਨੂੰ ਪਤਾ ਨਹੀਂ ਮਰੋੜ ਲੱਗੇ ਚ ਵਾਜਾ ਵਜਾਉਣਾ ਨਹੀਂ ਚਾਹੀਦਾ ਕਿਸੇ ਤੈਨੂੰ ਮੈਂ ਦੱਸ ਦੇਣਾ ਬੜੇ ਚਿਰ ਪਹਿਲਾਂ ਗੱਲ ਕੀਤੀ ਸੀ ਕੋਈ ਪੰਡਿਤ ਸੀ ਸੰਖ ਵਜਾਉਂਦਾ ਹੁੰਦਾ ਸਵੇਰੇ ਸਵੇਰੇ ਭਗਵਾਨ ਦੀ ਪੂਜਾ ਕਰਦਾ ਸੀ ਤੇ ਓਹਨੂੰ ਮਰੋੜ ਲੱਗ ਗਿਆ ਉਹ ਮੇਰਿਆ ਕੇ ਸਿਆਣੇ ਕੋਲ ਚਿਲ ਗਿਆ ਉਹ ਕਹਿੰਦਾ ਪੰਡਿਤ ਜੀ ਆਹ ਦੋ ਪੁੜੀਆਂ ਇੱਕ ਸਵੇਰੇ ਖਾਣੀ ਇੱਕ ਸ਼ਾਮ ਨੂੰ ਰੋਟੀ ਤੋਂ ਪਹਿਲਾਂ ਕਹਿੰਦਾ ਬਾਬਾ ਜੀ ਰੋਟੀ ਤੋਂ ਪਹਿਲਾਂ ਕੇ ਰੋਟੀ ਤੋਂ ਬਾਅਦ ਉਹ ਕਹਿੰਦਾ ਪਹਿਲਾਂ ਖਾਏਗਾ ਤੇ ਬੰਨ ਵੱਜਣ ਵਾਲਾ ਵਜੂ ਮਗਰੋਂ ਖਾਣ ਦਾ ਕੀ ਫਾਇਦਾ ਉਹ ਕਹਿੰਦਾ ਬਾਬਾ ਜੀ ਇੱਕੋ ਹੀ ਤੈਨੂੰ ਮਤਲਬ ਉਹ ਕਹਿੰਦਾ ਜੀ ਪਰਹੇਜ ਕਹਿੰਦੇ ਵੀ ਇਲਾਜ ਨਾਲ ਚੰਗਾ ਪਰਹੇਜ ਹੁੰਦਾ ਉਹ ਕਹਿੰਦਾ ਬਾਬਾ ਜੀ ਪਰਹੇਜ ਇਹੋ ਜਿਹਾ ਵੀ ਸ਼ੰਖ ਨੀ ਤੁਸੀਂ ਵਜਾਉਣਾ ਕੀ ਨੀ ਵਜਾਉਣਾ ਸ਼ੰਖ ਨੀ ਵਜਾਉਣਾ ਤੇ ਉਹ ਕਿਉਂ ਨੀ ਵਜਾਉਣਾ ਉਹ ਪੰਡਿਤ ਸੀ ਸਿਆਣਾ ਸੀ ਉਹ ਜਾਣਦਾ ਸੀ ਹੁਣ ਠਾਕਰ ਸਾਹਿਬ ਤੁਸੀਂ ਜਾਣਦੇ ਆ ਵਾਜਾ ਕਿੱਥੋਂ ਵਜਾ ਲੈਣਗੇ ਵਾਜਾ ਤੇ ਮਨਾ ਹੀ ਕੀਤਾ ਜੇ ਸ਼ੰਖ ਨੀ ਵਜਾਉਣਾ ਤੇ ਵਾਜੇ ਚ ਵੀ ਤੇ ਜ਼ੋਰ ਪੂਰਾ ਹੀ ਲੱਗਦਾ ਵਾਜੇ ਤੇ ਚੰਗੇ ਭਲੇ ਨੂੰ ਨੀ ਵਜਾਉਣਾ ਚਾਹੀਦਾ ਤੇ ਤੁਸੀਂ ਇਸ ਬੰਦੇ ਨੂੰ ਵਾਜੇ ਦੀ ਪਾਲੇ ਢੋਲ ਕੇ ਵੀ ਜਾ ਸਕਦਾ ਬੁੱਧਾ
ਹਾਂਜੀ ਤਾਇਆ ਜੀ
ਮਰਿਆ ਹੀ ਅੱਜ ਤੇ ਮੈਨੂੰ ਲੱਗਦਾ ਨੀ ਅੱਜ ਉੱਠੇਗਾ
ਅੱਜ ਗਏ ਗੁਆਚੇ ਅੱਜ
ਤੈਨੂੰ ਤਾਪ ਚੜਿਆ ਪੁੱਤਾ
ਨਹੀਂ
ਤੈਨੂੰ ਚੜ ਜਾਵੇ ਨਾ ਕਿਸੇ ਫੇਰ ਦਵਾਈ ਲੈਣ ਵਾਲੇ ਬਣੀਏ
ਪੁੱਤਾ
ਥੋੜਾ ਜਿਹਾ ਹੋਰ ਢਿੱਲਾ ਹੋ ਫੇਰ ਦਵਾਈ ਲਿਆਵਾਂਗੇ ਜੀ
ਥੈਂਕ ਯੂ
ਠੀਕ ਹੈ ਪੁੱਤ ਪੈ ਜਾ ਤੂੰ ਮੇਰਾ ਪੁੱਤਾ
ਥੈਂਕ ਯੂ
ਮਰ ਗਿਆ ਤੇ ਕਹਿਣਾ ਤੂੰ ਮਾਰਦਾ ਜੀ ਸਹੀ ਗੱਲ ਹੁਣ ਤਾਂ ਆਰਾਮ ਕਰਨ ਦੇ ਤੂੰ ਬਾਜੀ ਉਧਰ ਜਾ ਕੇ ਪੈ ਜਾ ਆਪਣੇ ਕਮਰੇ ਚ ਆਨੰਦ ਲੈ ਉਹ ਜਾ ਉਧਰ ਦਫਾ ਹੋ ਜਾ ਇਧਰ ਤਾਂ ਮੇਰਾ ਜੀ ਕਰਦਾ ਤੈਨੂੰ ਫੜ ਕੇ ਛਿੱਤਰੇ ਲਾ ਦਾ ਤੇਰੇ
ਥੈਂਕ ਯੂ
ਉਧਰ ਪੈ ਜਾ ਪੁੱਤ ਰਜਾਈ ਲੈ ਤਲਾਈ ਲੈ ਪਾਲਾ ਤੇ ਨੀ ਲੱਗਦਾ ਗਰਮੀ ਲੱਗਦੀ ਆ ਫੇਰ ਪੁੱਤ ਫੁੜਕਣ ਵਾਲੀਆਂ ਨੂੰ ਇਹ ਜਦੋਂ ਮੌਤ ਆਉਂਦੀ ਨਾ ਪੁੱਤ ਬੰਦੇ ਨੂੰ ਚਿੱਟੀਆਂ ਤਰੇਲੀਆਂ ਆਉਂਦੀਆਂ ਆਉਂਦੀ ਕੱਚੀ ਤਰੇਲੀ ਮਤਲਬ ਦਿਲ ਵੀ ਘਬਰਾਉਣਾ ਯਾ ਕਰਦਾ ਤੇ ਉਹ ਟੋਲ ਨਾ ਹਟ ਗਈਆਂ ਬਸ ਫੇਰ ਮੌਤ ਆਲੀਆਂ ਨਿਸ਼ਾਨੀਆਂ ਤੇਰੀਆਂ ਨਾਸਾਂ ਚ ਹੁੰਦਾ ਕੋ ਦਿਮਾਗ ਨੂੰ ਏਦਾਂ ਛਿਣਮਿਣ ਜੀ ਹੁੰਦੀ ਏਦਾਂ ਦਿਮਾਗ ਸੁਣ ਜਿਹਾ ਹੁੰਦਾ ਏਦਾਂ ਲੱਗਦਾ ਏਦਾਂ ਕੀੜੀਆਂ ਜੀ ਉਪਰੋਂ ਨੀ
ਲੰਘਦੀਆਂ
ਮਤਲਬ ਫੇਰ ਪੈਰਾਂ ਦੀਆਂ ਤਲੀਆਂ ਜਿਹੀਆਂ ਚੀਸਾਂ ਜਿਹੀਆਂ ਪੈਂਦੀਆਂ ਆ ਢੂਈ ਤੇ ਜੀ ਨੇ ਛੂਈਆਂ ਜੀ ਚੁੱਭਦੀਆਂ ਪਹਿਲਾਂ ਮੈਂ ਕੀ ਪੁੱਛਦਾ ਉਹ ਹਿਸਾਬ ਨਾਲ ਅਸੀਂ ਫੇਰ ਸਮਾਨ ਲਿਆਉਣ ਵਾਲੇ ਬਣੀਏ ਹੁੰਦਾ ਅੱਖਾਂ ਪੁੱਠੀਆਂ ਜਿਹੀਆਂ ਹੁੰਦੀਆਂ ਡੇਲਾ ਘੁੰਮਦਾ ਮੂੰਹ ਏਦਾਂ ਮਿੱਠਾ ਮਿੱਠਾ ਜਿਹਾ ਕਰਦਾ ਲਾਰ ਜੀ ਡਿੱਗ ਲਾਰ ਤੇ ਡਿੱਗਣ ਤੇਰਾ ਤਾਂ ਪੁੱਤ ਕੰਮ ਹੋਣ ਵਾਲਾ ਯਾ ਤੂੰ ਮਿਲਿਆ ਜਿਹੜੇ ਰਿਸ਼ਤੇਦਾਰ ਨੂੰ ਮਿਲਣਾ ਉਹ ਦੀਪੇ ਜੀ ਇਹਦੇ ਰਿਸ਼ਤੇਦਾਰਾਂ ਨੂੰ ਟੈਲੀਫੋਨ ਲਾ ਭੂਆ ਲਾ ਤੇ ਬਾਹਰ ਟਿਕਟ ਹੁਣੇ ਹੁਣੇ ਲੈ ਲਓ ਮਗਰੋਂ ਨੀ ਰੱਖਣਾ ਇਹਦਾ ਉਹ ਤਾਂ ਮਾਰੀ ਜਾਣਾ ਇਹਨੂੰ ਉਹ ਸੁਖੋ ਦੀ ਗੱਲ ਹੁਣ ਉਹ ਕਹਿੰਦੀ ਸੀ ਕਹਿੰਦੀ ਜਿਹੜੀ ਆਪਾਂ ਫਰਿੱਜ ਲਿਆਂਦੀ ਨਵੀਂ ਆਪਣੇ ਜਸਪਾਲ ਤੇ ਨਾ ਲੱਗ ਜਾ ਮੈਂ ਕਿਹਾ ਵੀ ਚੱਲ ਚੁੱਪ ਕਰ ਜਾ ਮੇਰੇ ਯਾਰ ਨੂੰ ਮੰਦਾ ਨਾ ਆ ਕੇ ਤੇ ਮੇਰੀ ਭਾਵੇਂ ਜਿੰਦ ਕੱਢ ਲਈ ਹਾਂ ਉਹ ਤਾਂ ਬੋਲਿਆ ਨੀ ਉਹ ਖਰੇ ਨਿਕਲੀ ਗਈ ਕਹਿੰਦਾ ਬਾਕੀ ਕਹਿੰਦੇ ਗਾਣਾ ਤਾਇਆ ਜੀ ਦੀ ਪਸੰਦ ਆ ਮੈਂ ਤੈਨੂੰ ਗਾਣਾ ਸੁਣਾਉਂਗਾ ਠਾਕਰ ਸਾਹਿਬ ਕਹਿੰਦੇ ਤਾਇਆ ਜੀ ਗਾਣਾ ਕੋਈ ਵੀ ਕਹਿੰਦੇ ਤੁਹਾਡੀ ਪਸੰਦ ਆ ਹੋਵੇ ਅੱਛਾ ਚਲ ਠੀਕ ਹੈ ਜੀ ਸਾਡੀ ਪਸੰਦ ਤੇ ਨੰਬਰ ਇੱਕ ਹੀ ਤੁਹਾਨੂੰ ਸੁਣਾਵਾਂਗੇ ਬਾਕੀ ਪਾਲਾ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ ਕਹਿੰਦੇ ਤਾਇਆ ਜੀ ਪੈਰੀ ਪੈਣਾ ਜੀ ਜੀਦਾਰਾ ਪੁੱਤਪਾਲ ਸਤਪਾਲ ਕੀ ਹੈ ਤੇਰਾ ਹਾਲ ਆਇਆ ਪਾਲੇ ਪਾਲੇ ਯਾਰ ਬਣਾ ਹੈ ਜੀ ਨੀ ਲੱਗਦਾ ਕੱਲੀ ਦਾ ਬਾਕੀ ਤਾਇਆ ਜੀ ਮਨਦੀਪ ਭਾਜੀ ਜਸਪਾਲ ਵੀਰ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਜੀ ਜਸਪਾਲ ਨੂੰ ਤੁਸੀਂ ਨਾ ਬੁਲਾਓ ਪੋਤਾ
ਪਰਿਵਾਰ ਕਿੱਦਾਂ ਠੀਕ ਹੈ ਭਾਈ ਪਰਿਵਾਰ ਚਾਹਦੀ
ਭਰਾਵਾ ਤਾਪ ਜੀ ਨੀ ਬੋਲੀ ਦਾ ਮਰ ਮੁਰ ਜਾਏਗਾ ਤਾਪ ਜੀ ਨੀ ਬੋਲੀ ਦਾ ਤਾਇਆ ਜੀ ਕਹਿੰਦੇ ਗਾਣਾ ਤੁਸੀਂ ਆਪਣੇ ਲਈ ਲਾਇਆ ਸੀ ਜਾਂ ਜਸਪਾਲ ਦੇ ਲਈ ਕਿਹੜਾ ਉਹ ਜਿਹੜਾ ਬਾਜਾ ਬਾਜਾ ਮੈਨੂੰ ਨਾ ਛੇੜ ਪੋਤਾ ਪਾਲੇ ਨੇ ਕਿਹਾ ਸੀ ਲਾ ਬਹਿ ਕੇ ਗੱਲ ਮੁਕਾ ਜੀ ਤੇਰੇ ਤੋਂ ਨਹੀਂ ਨਿਭਣੀ ਉਹ ਤਾਇਆ ਉਹਦੇ ਸੁੱਖੋ ਤਾਈ ਨਾਲ ਲਾਤਾ ਲੱਗਦਾ ਉਹ ਬਾਜ ਆ ਜਾ ਉਹ ਅੱਜ ਆਪਣੇ ਸੱਚ ਲੰਬ ਨੂੰ ਚੇਤਾ ਭੁੱਲ ਗਿਆ ਉਹ ਆਪਣੀ ਦੂਸਰੀ ਕਾਲੇ ਦੀ ਬੂਟੀ ਉਹਦੀ ਕੁੜੀ ਦਾ ਵਿਆਹ ਵਾ ਉਹ ਨਹੀਂ ਤੂੰ ਨੀ ਜਾ ਸਕਦਾ ਉਹ ਕਹਿੰਦੀ ਵੀ ਨਹੀਂ ਉਹ ਬਿਮਾਰ ਬੰਦਾ ਕੋਈ ਨਾ ਲਿਆਈ ਮੈਂ ਬਰਾਤ ਮਾਰੋ ਮੌਕਾ ਮਾਰ ਜੀ ਵੀਰੇ ਉਹ ਕਹਿੰਦੀ ਸੀ ਵੀ ਤਾਇਆ ਵੀ ਅੱਜ ਤੂੰ ਸ਼ਗਨ ਤੇ ਵੀ ਜਾਣਾ
ਤੇ ਮੈਂ
ਸ਼ਗਨ
ਚ ਕੀ ਪਾਈਦਾ ਨਹੀਂ ਨਹੀਂ ਪਤਾਸੇ ਪਾਈਏ ਪੁੱਤ
ਉਹ ਕਿਸਮ
ਤੈ ਪੈਸੇ ਪਾਈਦੇ ਉਹ ਪੈਸੇ ਤਾਂ ਦੁਨੀਆਂ ਜਾਣੀ ਖੈਣੀ ਪਾਈ ਪੈਦੀ ਪਤਾਸਿਆਂ ਝੋਲੀ ਭਰ ਦੇਣੀ ਮੁੰਡੇ ਦੀ ਵੇਖੀ ਜਾਈ ਹਾਂ ਮੁੰਡਾ ਉੱਠ ਉੱਠ ਕੇ ਨਾ ਖੜੋਇਆ ਮੈਂ ਕਹਿੰਦਾ ਕੀੜੀਆਂ ਆਲੇ ਪਰ ਪਾ ਦਈਏ ਕੀੜੀਆਂ ਪਾ ਕੇ ਆਪਾਂ ਮੁੰਡਾ ਉੱਠ ਉੱਠ ਕੇ ਫੋਟੋਆਂ ਵੀ ਚਾਹੂ ਹੈ ਰੇੜੂਆ ਪਾ ਦਈਏ ਰੇੜੂਆ ਹਰਮਨ ਲਾ ਕੇ ਨਾ ਚੱਲਦਾ ਹੀ ਰੱਖ ਦਈਏ ਉਸ ਵੇਲੇ ਇੱਕ ਤੇ ਸਰੋਤਾ ਵਧਾਈਏ ਨਾ ਪਹਿਲਾਂ ਮੈਂ ਕਹਿੰਦਾ ਮਾਲਕਾਂ ਨੂੰ ਕਹਿ ਕੇ ਨਾ 500-700 ਰੇੜੂਏ ਲੈ ਕੇ ਤਾਂ ਵੰਡ ਦਈਏ ਸਾਰਿਆਂ ਨੂੰ 500-600 ਸਰੋਤਾ ਆਪਣਾ ਉਸੇ ਬਰਾਤ ਅਗਲਾ ਬਾਅਦ ਰੇੜੂਆ ਬਦਲ ਲਵੇ ਰੇੜੂਆ ਤਾਂ ਬਦਲ ਲਵੇ ਸਟੇਸ਼ਨ ਬਦਲਿਆ ਤੇ ਲੱਤ ਭੰਨਾਂਗੇ ਜਿਹੜੇ ਬਣਿਆ
ਮੈਂ ਆਪਣੇ ਪਿੰਡ ਵਿੱਚ ਜਿੰਨੀ ਤਨਖਾਹ ਆ ਲੋਕ ਭਰਾਈ ਦੇ ਕੰਮਾਂ ਦੇ ਨੋਏ ਹੋਊਗਾ ਤੇ ਪਿੰਡ ਰੇੜੂਏ ਦਾ ਤੇ ਪਿੰਡ ਵਿੱਚ ਸਾਰੇ ਪਿੰਡ ਫ੍ਰੀ ਖੂੰਜੇ ਤੇ
ਬਾਬਾ ਜੀ ਇਹਨਾਂ ਤੋਂ ਲੋਕਾਂ ਤੇ ਲਾਉਣਾ 100-150 ਦੀ ਦਵਾਈ ਆਪਦੇ ਤੇ ਵੀ ਲੈ ਲਾ ਇਹਨਾਂ ਸਰਪੰਚ ਬਣਨ ਤੋਂ ਪਹਿਲਾਂ ਹੀ ਪੂਰਾ ਹੋਈ
ਚੰਗੀ ਗੱਲ ਹੋਊਗੀ
ਮੈਨੂੰ ਸੁਖੋ ਕਹਿੰਦੀ ਸੀ ਕਹਿੰਦੀ ਬਈ ਜਸਪਾਲ ਮੈਨੂੰ ਠੀਕ ਠੀਕ ਨਹੀਂ ਲੱਗਦਾ ਮੈਂ ਕਿਹਾ ਵੀ ਤੁਸੀਂ ਭੂਏ ਭਾਵੇ ਚੜ ਕੇ ਤੇ ਇਹਨੂੰ ਘਲਾਤਾ ਭਲਵਾਨ ਨਾ ਉਹਨੇ ਕਿਤੇ ਇਹਦੀ ਕੋਈ ਹੱਡੀ ਪਸਲੀ ਜਾਂ ਕੋਈ ਐਸੀ ਨਾੜ ਦੱਬਦੀ ਆ ਜਿਹਦੇ ਤੋਂ ਮਰੋੜ ਲੱਗਦੇ ਹੁੰਦੇ ਸੀ ਭਲਵਾਨਾਂ ਨੂੰ ਪਤਾ ਹੁੰਦਾ ਬੰਦੇ ਦੀ ਜਾਨ ਕਿੱਥੋਂ ਨਿਕਲਦੀ ਉਹਨੇ ਉਹ ਮੈਂ ਕਿਹਾ ਉਹ ਨਾੜ ਤੇ ਹੱਥ ਉੱਥੇ ਫੇਰਦਾ ਰਿਹਾ ਮਗਰੋਂ ਮੈਂ ਕਿਹਾ ਉਹ ਤੇ ਰੋਟੀ ਖਾਣ ਤੋਂ ਪਹਿਲਾਂ ਹੀ ਨਿਕਲ ਜਾਂਦੀ ਰਹੀ ਆ ਖਾਣੀ ਹਲੇ ਹੁੰਦੀ ਸੀ ਪਹਿਲਾਂ ਏਦਾਂ ਦੀ ਹਾਲਤ ਮੈਂ ਕਿਹਾ ਵੀ ਤੂੰ ਪੁੱਛਣਾ ਮੈਂ ਕਿਹਾ ਲੰਗੜੇ ਡਾਕਟਰ ਕੋ ਅਸੀਂ ਦਵਾਈ ਲੈਣ ਗਏ ਤੇ ਲੰਗੜੇ ਡਾਕਟਰ ਨੂੰ ਅਸੀਂ ਪੁੱਛਿਆ ਉਹ ਕਹਿੰਦਾ ਵੀ ਕੀ ਹੋਇਆ ਤੇ ਪੁੱਛਣ ਤੋਂ ਪਹਿਲਾਂ ਹੀ ਟੋਇਲਟ ਦਾ ਪੁੱਛ ਗਿਆ ਵੀ ਤੁਹਾਡੀ ਕਿੱਥੇ ਆ ਮੈਂ ਕਿਹਾ ਉਹਨਾਂ ਦੀ ਬੀਬੀ ਕਿਤੇ ਪਹਿਲਾਂ ਹੀ ਵੜੀ ਸੀ ਟੋਇਲਟ ਦੇ ਵਿੱਚੋਂ ਇਹਨੇ ਬੂਹਾ ਖੜਕਾ ਕੇ ਉਹਦੀ ਜਾਨ ਔਖੀ ਕਰਕੇ ਜਿਹੜੀ ਤੇ ਮੈਂ ਕਿਹਾ ਵਿਚਾਰੀ ਫਿਰ ਹਾਰ ਕੇ ਉਹਨੇ ਕਿਹਾ ਵੀ ਕਿਹੜਾ ਮਰ ਜਾਣਾ ਫਿਰ ਇਹਨੇ ਕਿਹਾ ਵੀ ਮਾਤਾ ਨਹੀਂ ਤੇ ਤੁਹਾਡਾ ਹੀ ਫਰਜ਼ ਲਿਬੜਨਾ ਤੁਸੀਂ ਆ ਜਾਓ ਉਹ ਕਿਤੇ ਫਿਰ ਆਈ ਵਿਚਾਰੀ ਤੇ ਪਹਿਲਾ ਮਰੀਜ਼ ਡਾਕਟਰ ਕਹਿੰਦਾ ਮੇਰੀ 20 ਸਾਲ ਦੇ ਤਜਰਬੇ ਦੇ ਵਿੱਚ ਆ ਜਿਹੜਾ ਅੱਧਾ ਘੰਟਾ ਨਿਕਲਿਆ ਹੀ ਨੀ ਟੋਇਲਟ ਦੇ ਵਿੱਚੋਂ ਮੈਂ ਦਵਾਈ ਲੈ ਕੇ ਬੈਠਾ ਐਸੀ ਉਹਨੇ ਨਾੜ ਪ੍ਰੈਸ ਕੀਤੀ ਅੱਗੇ ਤੋਂ ਪੁੱਤ ਜੇ ਘੁਲਣ ਦੀ ਗੱਲ ਕੀਤੀ ਮਰਨਾ ਤੂੰ ਸਦਾ ਹੀ ਕਹਿ ਘੁਲਣਾ ਕਾਹਨੂੰ ਮਰਨਾ ਹੀ
ਕਹਿਣਾ ਭੁੱਖ ਨੰਗ ਨਾਲ
ਚਲੋ ਫੇਰ ਠੀਕ ਬਾਕੀ ਗਾਣਾ ਤਾਏ ਦੀ ਪਸੰਦ ਆ ਕਹਿੰਦੇ ਲਾ ਦਿਓ ਜੀ ਤਾਏ ਦੀ ਪਸੰਦ ਵੇਖ ਤੂੰ ਮੈਂ ਕਹਿੰਦੇ ਸੋਹਣੇ ਸੋਹਣੇ ਗੀਤ ਸੁਣਾਉਣਾ ਇੱਥੇ ਪਿਆਰ ਰਹਿੰਦੇ ਤੇ ਇੱਥੇ ਬੋਲੀ ਜਾਣੀ ਠੀਕ ਹੈ ਜੇ ਜਾਨ ਨਾ ਜਾਵੇ ਬਾਕੀ ਮੇਜਰ ਭਾਜੀ ਸਿਡਨੀ ਵਾਲੇ ਆਏ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਜਰ ਸਾਹਿਬ ਮੇਜਰ ਮੇਰਾ ਯਾਰ ਕੋਲੇ ਹਾਏ ਮੇਜਰ ਤੂੰ ਅੱਗੇ ਨਾਲ ਠੀਕ ਆ ਬੁੱਧ ਕਿੰਨਾ ਅੱਖਾਂ ਚੋ ਪਾਣੀ ਆਉਂਦੇ ਪੁੱਤ ਅੱਖਾਂ ਚੋ ਦੁੱਧ ਥੋੜਾ ਨਿਕਲਣਾ ਅੱਖਾਂ ਚੋ ਉਹਨੂੰ ਬੇਚਾਰੇ ਨੂੰ ਤੰਗੀ ਆ ਉਹਨੂੰ ਬੇਇੱਜ਼ਤੀ ਕਰੀ ਜਾਂਦਾ ਉਹਨੇ ਉਹ ਪੁੱਠੀਆਂ ਗੱਲਾਂ ਅੱਖਾਂ ਚੋ ਪਾਣੀ ਹੋਰ ਅੱਖਾਂ ਚੋ ਦੱਸ ਕੀ ਨਿਕਲਣਾ ਸ਼ੇਰ ਮੋਤੀ ਨਿਕਲਣੇ ਤੜੀ ਤੜੀ ਤੇਰੇ ਗਿਰਦਾ ਹੀ ਉਦੋਂ ਸੁਰਮਾ ਪਾ ਲਿਆ ਬੇਇੱਜ਼ਤੀ ਦਾ ਥਾਂ ਭਾਬੀ ਤੇਰੀ ਉਦਾਂ ਦੀ ਭਾਬੀ ਦਾ ਭਾਬੀ ਦੇ ਆਖੇ ਬੜਾ ਲੱਗਦਾ ਆਹੋ ਚਲੋ ਚੰਗੀ ਗੱਲ ਆ ਭਾਬੀ ਦੇ ਆਖੇ ਲਾ ਕੇ ਕੋਈ ਰਿਸ਼ਤਾ ਹੀ ਲਿਆ ਦੇ ਅੱਛਾ ਪਹਿਲਾਂ ਬਰੈਟਰੀ ਕਰ ਦੇਣੀ ਕਹਿੰਦੀ ਬਾਅਦ ਚ ਨਾ ਕਿਤੇ ਅੱਖ ਨਿਕਲ ਜੇ ਸੁਰਮੁਖੀ ਬਚ ਗਏ ਚਲੋ ਤੂੰ ਫਿਰ ਆਰਾਮ ਕਰ ਪੁੱਤ ਬਾਲਾ ਬੋਲੇਗਾ ਨਾ ਬੋਲਣ ਨਾਲ ਵੀ ਆਪਣੇ ਆਪ ਹੀ ਮਤਲਬ ਪ੍ਰੋਗਰਾਮ ਬਣ ਜਾਂਦਾ ਤੂੰ ਪਿਆਰ ਹੈ ਤੈਨੂੰ ਗਾਣੇ ਸੁਣਾਉਣੇ ਆ ਦੇਸ਼ ਰਾਜ ਲਿਚਕਾਣੀਆਂ ਦਸਾਈਆਂ ਕਿਹਦੇ ਦੱਸਣਾਈਆਂ ਆਪਾਂ ਸੁਣਾਉਣੇ ਆ ਇਹਦਾ ਲਾ ਓਏ ਮਲਕੀਤ ਸ਼ਰੀਫ ਰਾਗੀ ਦਾ ਲਾ ਮੇਰਾ ਪੋਤਾ ਸ਼ਰੀਫ ਰਾਗੀ ਦਾ ਵਧੀਆ ਜਿਹਾ ਕੋਈ ਚੰਗਾ ਗੀਤ ਸੁਣਾ ਜੋ ਸੁਣ ਕੇ ਆਨੰਦ ਆ ਜਾ ਲੋ ਦਾ ਜੀ ਕਿਹੜਾ ਗੀਤ ਸੁਣਨਾ ਗੀਤ ਲੋਕ ਗੀਤਾਂ ਨੂੰ ਕੋਈ ਸੁਣਾ ਵਧੀਆ ਜੀ ਆ
ਬੰਦ ਕਰਕੇ ਦੱਸੀ ਆ ਜੁਗਨੀ ਬਣਾਈ ਆ ਵੰਡ ਕਿਹੜੀ ਕੀਤੀ ਦਾਲ ਦੇ ਕਿਆਰਾ ਪਹਿਲਾ ਅੱਜ ਦਾ ਤੂੰ ਦਾਲ ਦੇ ਕਿਆਰਾ ਪਹਿਲਾ ਅੱਜ ਦਾ ਤੂੰ ਕੀ ਇਸ ਜ਼ਮਾਨੇ ਵਿੱਚ ਹੋਣ ਲੱਗਾ ਗੁੱਡੀਆਂ ਬਣ ਟੇਡੀ ਨੱਚਣ ਸਿਨਮੇ ਅੰਦਰ ਸਫਾ ਵਿੱਚ ਸ਼ੈਤਾਨ ਖਲੋਣ ਲੱਗਾ ਹੁਣ ਮਰਦਾਂ ਨੇ ਬੁੱਢੀਆਂ ਦੀ ਸੀਟ ਮੱਲੀ ਨਾਲੇ ਦੀਨ ਈਮਾਨ ਵੀ ਰੋਣ ਲੱਗਾ ਹੋਇਆ ਜੱਗ ਪਲੱਟ ਇਸ ਦੁਨੀਆਂ ਉੱਤੇ ਨੀਰ ਬਲੀਆਂ ਦੇ ਅੱਖਾਂ ਵਿੱਚੋਂ ਚੂਣ ਲੱਗਾ। ਜਨਾਬੇ ਅਲੀ ਬਲੀ ਲੋਕ ਜਿਹੜੇ ਆ ਹਾਲਾਤ ਆਪਣੇ ਦੇਖ ਕੇ ਅੱਲਾ ਦੀ ਜ਼ਾਤ ਦੇ ਅੱਗੇ ਦੁਆ ਕਰਦੇ ਆ ਕਿ ਯਾ ਮੌਲਾ ਤੇਰੇ ਹਬੀਬ ਦੀ ਉਮਤ ਇਹਨੂੰ ਸਿੱਧੇ ਰਸਤੇ ਪਾ ਦੇ। ਹੁਣ ਵਿੱਚ ਵਿੱਚ ਦੁਨੀਆਂ ਦਾ ਧਿਆਨ ਹੀ ਨੀ ਇੱਧਰ ਨੂੰ ਰਿਹਾ ਆ, ਧਿਆਨ ਕਿੱਧਰ ਨੂੰ ਹੋ ਗਿਆ, ਫੈਸ਼ਨਾਂ ਦਾ ਪਤਾ ਨੀ ਲੱਗਦਾ, ਫੈਸ਼ਨ ਕਿਹੜੇ ਕਿਹੜੇ ਚੱਲੇ। ਦੇਖੋ ਸ਼ਰਮ ਹਯਾ ਸਭ ਛੱਡੀ, ਸਾਰੇ ਉਲਟ ਚਲਾਉਂਦੇ ਗੱਡੀ, ਹਰ ਕੰਮ ਵਿੱਚ ਧੋਖਾ ਠੱਗੀ ਕਰਦੇ ਕੀ ਆ। ਕੈਸੀ ਮਾਰ ਖੁਦਾ ਦੀ ਬੱਗੀ ਜੀ ਫਿਰ ਮੇਰੇ ਆਜੂ ਦੀ, ਫਿਰ ਮੇਰੇ ਆਜੂ ਦੀ ਕਹਿੰਦੀ ਆ ਜਿਹੜੀ ਨਾਮ ਅਲੀ ਦਾ, ਨਾਮ ਅਲੀ ਦਾ ਲੈਂਦੀ ਆ ਸਾਈ ਮੇਰੇ ਆਜੂ ਦੀ ਕਹਿੰਦੀ ਆ। ਦੇਖੋ ਸ਼ਰਮ ਹਯਾ ਸਭ ਛੱਡੀ, ਸਾਰੇ ਉਲਟ ਚਲਾਉਂਦੇ ਗੱਡੀ, ਹਰ ਕੰਮ ਵਿੱਚ ਧੋਖਾ ਠੱਗੀ ਕੈਸੀ ਮਾਰ ਖੁਦਾ ਦੀ ਬੱਗੀ ਜੀ ਫਿਰ ਮੇਰੀ ਆਜੁਗਲੀ, ਸਾਈ ਮੇਰੀ ਆਜੁਗਲੀ ਕਹਿੰਦੀ ਆ ਤੇਰੀ ਨਾਮ ਅਲੀ ਦਾ, ਅਲੀ ਦਾ ਨਾਮ ਅਲੀ ਦਾ ਸੋਹਣਾ ਨਾਮ ਅਲੀ ਦਾ ਲੈਂਦੀ ਆ। ਦੱਸਾਂ ਕੀ ਉਲਟੇ ਧੰਦੇ, ਦੱਸਾਂ ਕੀ ਦੱਸਾਂ ਕੀ ਉਲਟੇ ਧੰਦੇ, ਧੀ ਮਾਂ ਕੋਲੋਂ ਨਾ ਸੰਗੀ ਅੱਖੀ ਦੇਖ ਕੇ, ਅੱਖੀ ਦੇਖ ਕੇ ਉਹ ਪਰ ਮੰਗੇ ਸੁਰਖੀ ਪੋਟਰ ਫੈਸ਼ਨ ਕੰਗੇ ਜੀ ਫਿਰ ਮੇਰੀ ਆਜੁਗਲੀ, ਸਾਈ ਮੇਰੀ ਆਜੁਗਲੀ ਕਹਿੰਦੀ ਆ ਜਿਹੜੀ ਨਾਮ ਅਲੀ ਦਾ, ਸੋਹਣਾ ਨਾਮ ਅਲੀ ਦਾ ਲੈਂਦੀ ਆ ਦਿਨ ਰਾਤੀ ਕਲਮਾ ਕਹਿੰਦੀ ਆ। ਅੱਜ ਕੱਲ ਮੁੰਡੇ ਬਾਬੂ ਬਣ ਕੇ ਕਰਦੇ ਕੰਮ, ਅੱਜ ਕੱਲ ਮੁੰਡੇ ਬਾਬੂ ਬਣ ਕੇ ਕਰਦੇ ਕੰਮ, ਸੂਤੇ ਡੈਡੀ ਫੈਸ਼ਨ ਪਾ ਕੇ ਬਾਬੂ ਪੈਂਟੂ ਤੈਨੂੰ ਸੂਤੇ, ਔਰਤਾਂ ਵਰਗੇ ਬਾਲ ਪਟਾਏ ਪੈਰੀ ਫੈਸ਼ਨੀ ਜੂਤੇ, ਡੈਡੀ ਫੈਸ਼ਨ ਪਹਿਣ ਨੀ ਦਿੰਦਾ ਖੜਾ ਖਲੋਤਾ ਮੂਤਿਆਂ ਦੀ ਫਿਰ ਮੇਰੀ ਆਜੁਗਲੀ, ਸਾਈ ਮੇਰੀ ਆਜੁਗਲੀ ਕਹਿੰਦੀ ਆ ਜਿਹੜੀ ਨਾਮ ਅਲੀ ਦਾ, ਸੋਹਣਾ ਨਾਮ ਅਲੀ ਦਾ ਲੈਂਦੀ ਆ ਦਿਨ ਰਾਤੀ ਕਲਮਾ ਕਹਿੰਦੀ ਆ। ਅੱਜ ਕੱਲ ਦੇ ਪੁੱਤਰ ਉੱਠਣ ਬੁੱਢੇ ਪੇ ਨੂੰ ਫੜ ਕੇ, ਬੁੱਢੇ ਪੇ ਨੂੰ ਫੜ ਕੇ ਕੁੱਟਣ ਪੁੱਤ ਮਾਪਣੀ ਦੀ, ਮਾਪਣੀ ਦੀ ਪੁੱਟਣ ਔਰਤ ਕੋਲੋਂ ਡਰਦੇ ਲੁੱਕਣ ਜੀ ਫਿਰ ਮੇਰੀ ਆਜੁਗਲੀ, ਸਾਈ ਮੇਰੀ ਆਜੁਗਲੀ ਕਹਿੰਦੀ ਆ ਜਿਹੜੀ ਨਾਮ ਅਲੀ ਦਾ, ਨਾਮ ਅਲੀ ਦਾ ਲੈਂਦੀ ਆ ਦਿਨ ਰਾਤੀ ਕਲਮਾ ਕਹਿੰਦੀ ਆ। ਇਹ ਤਾਂ ਜਨਾਬੇ ਅਲੀ ਫੈਸ਼ਨ ਹੈ ਜਿਹੜੇ ਆਪਣੇ ਉੱਤੇ ਅੱਲਾ ਦੀ ਜ਼ਾਤ ਨੇ ਨਾਜ਼ਿਲ ਕੀਤੇ ਆ। ਠੱਗਬਾਜੀ ਕਿਹੜੀ ਕਿਹੜੀ ਚੱਲੀ ਆ, ਦੇਖੋ ਮੋਚੀਆਂ ਵਾਲੇ ਸੱਟੇ, ਆਂਦੀ ਜੁੱਤੀ ਚੰਗੜ ਫੱਤੇ, ਮੋਚੀ 40 ਰੁਪਈਏ ਦੱਸੇ ਫਿਰ ਕੀ ਹੋਇਆ, ਪੈਰੀ ਪਾਈ ਤਨਕੜੇ ਗੱਤੇ ਜੀ ਫਿਰ ਮੇਰੀ ਆਜੁਗਲੀ, ਸਾਈ ਮੇਰੀ ਆਜੁਗਲੀ ਕਹਿੰਦੀ ਆ ਜਿਹੜੀ ਨਾਮ ਅਲੀ ਦਾ, ਨਾਮ ਅਲੀ ਦਾ ਲੈਂਦੀ ਆ ਦਿਨ ਰਾਤੀ ਗੱਲਾਂ ਕਹਿੰਦੀ ਆ। ਦੇਖੋ ਮੋਚੀਆਂ ਵਾਲੇ ਸੱਟੇ, ਆਂਦੀ ਜੁੱਤੀ, ਆਂਦੀ ਜੁੱਤੀ ਚੰਗੜ ਫੱਤੇ, ਮੋਚੀ 40 ਰੁਪਈਏ, 40 ਰੁਪਈਏ ਦੱਸੇ, ਪੈਰੀ ਪਾਈ ਤਨਕੜੇ ਗੱਤੇ ਜੀ ਫਿਰ ਮੇਰੀ ਆਜੁਗਲੀ, ਫਿਰ ਮੇਰੀ ਆਜੁਗਲੀ ਕਹਿੰਦੀ ਆ ਜਿਹੜੀ ਨਾਮ ਅਲੀ ਦਾ, ਨਾਮ ਸਾਈ ਐ ਮੇਟੀ ਕਾ ਜਾਨਤ ਸਾਈ ਜੀ ਪੀਰ ਮੇਰੀ ਆਜੁਗਨੀ ਸਾਈ ਮੇਰੀ ਆਜੁਗਨੀ ਕਹਿੰਦੀ ਆ ਜਿਹੜੀ ਨਾਮ ਅਲੀ ਦਾ ਮਿਹਰਬਾਨ ਇਸ਼ਕ ਜਿਹੜਾ ਇਸ਼ਕ ਦੇ ਵਿੱਚ ਬੜੇ ਸਿਆਪੇ ਆ ਇਹ ਕਾਰਫ ਲੋਕ ਨੇ ਇਸ਼ਕ ਦੀ ਵੰਡ ਕਰਕੇ ਦੱਸੀ ਆ ਵੀ ਇਸ਼ਕ ਜਿਹੜਾ ਇਸ਼ਕ ਨੂੰ ਛੇੜਨਾ ਚੰਗਾ ਨਹੀਂ ਸੋਹਣੀਦਾ ਇਸ ਤਰ੍ਹਾਂ ਹਾਲ ਹੋਇਆ ਮੀਆਂ ਮਜਨੂੰ ਦਾ ਵੀ ਹਾਲ ਬੁਰਾ ਕੀਤਾ ਕਿ ਆਰਫ ਲੋਕ ਇਸ਼ਕ ਦੀ ਵੰਡ ਕਰਕੇ ਦੱਸਦਾ ਭਲਾ ਬਈ ਕੈਸੇ ਜਵਾਬ ਕਰਦਾ
ਨਜ਼ਾਰਾ ਬਣ ਛੱਡਿਆ ਮੁਹੰਮਦ ਸਦੀਕ ਪਾਕਿਸਤਾਨ ਵਾਲੇ ਨੇ ਮੁਹੰਮਦ ਸਦੀਕ ਇਥੋਂ ਵਾਲਾ ਵੀ ਨਜ਼ਾਰੇ ਬਣ ਛੱਡਦਾ ਉਥੋਂ ਵਾਲੇ ਤਾਂ ਬੜੇ ਬੜੇ ਲੱਗਦਾ ਜੀ ਹੁਣ ਆਪਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਆਪਾਂ ਫਿਰ ਤੋਂ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਪਿਆਰੇ ਦੋਸਤੋ ਤੁਸੀਂ ਵੀ ਜੇ ਸ਼ਾਮਿਲ ਹੋਣਾ ਚਾਹੁੰਦੇ ਹੋ ਹਰਮਨ ਸਟੂਡੀਓ ਦੇ ਵਿੱਚ ਤਾਂ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਸਾਨੂੰ ਭੇਜ ਸਕਦੇ ਹੋ ਹਲੇ ਕਾਫੀ ਪਿਆ ਇਸ ਟਾਈਮ ਦੇ ਵਿੱਚ ਤੁਹਾਡੇ ਪਸੰਦ ਦੇ ਸੁਣ ਸੁਣ ਗੀਤ ਆਪਾਂ ਸੁਣਾਈਏ ਰਾਜ ਆਲੋ ਰਵਿਤਾ ਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਪੈਣ
ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਜਿੱਦਾਂ ਠੀਕ ਠਾਕ ਆ ਬੋਲਦਾ ਤੇ ਇਧਰ ਕੈਨੇਡਾ ਦੇ ਵਿੱਚ ਥੋੜਾ ਬਹੁਤਾ ਤਾਪਮਾਨ ਵਧਿਆ ਕਿ ਨਹੀਂ ਇਧਰ ਸਾਡੇ ਦੇ ਤਾਪਮਾਨ ਦਾ ਕੱਢ ਚ ਗਿਆੜੇ ਦਿੱਤੇ ਉਹਨੇ ਤਾਪਮਾਨ ਤੋਂ ਮੈਨੂੰ ਗੱਲ ਯਾਦ ਆਈ ਆਪਣੇ ਇੱਥੇ ਆ ਗਈਆਂ ਗਰਮੀਆਂ ਤੇ ਆਸਟ੍ਰੇਲੀਆ ਚ ਤੇ ਸਿਆਲ ਥੋੜਾ ਥੋੜਾ ਠੰਡ ਲੱਗ ਗਈ ਪਈ ਹੋਣੀ ਪੈਣ ਪਾਲੇ ਨੂੰ ਪੁੱਛਦੇ ਉਹ ਪਾਲੇ ਉਹ ਤੂੰ ਸੁੱਤਾ ਰਿਹਾ ਤੈਨੂੰ ਨੀ ਪੁੱਛਿਆ ਤੂੰ ਸੁੱਤਾ ਰਿਹਾ ਉਹ ਪਾਲ ਆਪਣੇ ਕੋਬਰ ਮਾਰਿਆ ਸ਼ੇਰ ਵਗਿਆ ਕਦੋਂ ਕੁ ਮੌਸਮ ਬਦਲਦਾ ਤੁਹਾਡੇ ਤੇ ਕਦੋਂ ਕੁ ਟਾਈਮ ਬਦਲ ਜਾਂਦਾ ਆਸਟ੍ਰੇਲੀਆ ਦਾ
ਉਹ ਗੇਰਾ ਦੱਸੀ ਵੀ ਥੋੜੀ ਥੋੜੀ ਠੰਡ ਪੈਣ ਲੱਗੀ ਕਿ ਨਹੀਂ। ਸਾਡੇ ਤਾਂ ਭਰਾਵਾ ਇਹ ਟਾਈਮ ਦੇ ਵਿੱਚ ਗਰਮੀ ਨੇ ਗੜੀ ਚ ਗਿਆੜੀ ਦਿੱਤੀ, ਹੁਣ ਥੋੜੀ ਥੋੜੀ ਗਰਮੀ ਪੈਣ ਲੱਗ ਪਈ।
ਤਾਜੀ ਸਵੇਰੇ ਤਾਂ ਪੂਰੀ ਠੰਡ ਹੁੰਦੀ ਆ ਅਸਲ ਦੇ ਵਿਚ, ਹੁਣ ਥੋੜੀ ਜੀ ਦੁਪਹਿਰ ਨੂੰ ਠੀਕ ਹੋ ਜਾਂਦਾ ਮੌਸਮ।
ਆ ਦੋ ਚਾਰ ਦਿਨ ਮਾਰਚ ਨੂੰ ਤੇ ਊ ਸਾੜਾ ਲੱਗਿਆ ਕਰਨਾ ਸਵੇਰੇ ਵੀ ਤੇ ਸ਼ਾਮੀ ਵੀ, ਤੇ ਆ ਹੁਣੇ ਤੂੰ ਦੇਖ ਲਾ ਦਾਦਾ ਸਾਹਿਬ ਬਈ ਹੁਣੇ ਮਾੜਾ ਮਾੜਾ ਮੌਸਮ ਨਿਗਾ ਜੀ ਹੋ ਗਿਆ। ਤੈ ਮੈਨੂੰ ਇਹ ਮੌਸਮ ਬੜਾ ਵਧੀਆ ਲੱਗਦਾ ਫਰਵਰੀ ਜਿਹੜਾ ਨਾ, ਮੈਨੂੰ ਮੈਂ ਕਹਿੰਦਾ ਹੁੰਦਾ ਕਿ ਸਾਰੀ ਉਮਰ ਹੀ ਏਦਾਂ ਦਾ ਮੌਸਮ ਹੋਵੇ। ਉਹ ਸਾਰੀ ਉਮਰ ਪੌਦੇ ਇੱਕੋ ਜਿਹੀ ਕੋਈ ਵੀ ਨੀ ਚੀਜ਼ ਚੰਗੀ। ਜਿਹਨਾਂ ਮੁਲਖਾਂ ਦੇ ਵਿਚ ਇੱਕੋ ਜਿਹਾ ਤਾਪਮਾਨ ਰਹਿੰਦਾ ਉਹ ਬੋਰ ਹੀ ਹੋ ਜਾਂਦੇ ਆ। ਇੱਥੇ ਤੇ ਆਪਾਂ ਬੜੇ ਕਰਮਾਂ ਆ ਰਹੇ ਆ, ਸਾਰੇ ਮੌਸਮ ਸਾਨੂੰ ਮਿਲਦੇ, ਪਤਝੜ ਬਸੰਤ ਬਹਾਰ ਸਿਆਲ ਗਰਮੀਆਂ ਸੌਣ ਮੋ ਮੀਂਹ ਆਲਾ, ਸਾਰੇ ਮੌਸਮ ਬਦਲ ਆਉਂਦੀ ਆਪਾਂ ਬਦਲਦੇ। ਤੇ ਮਹਾਰਾਜ ਦੇ ਸ਼ੁਕਰਾਨਾ ਕਰੀਏ ਕਿ ਸਾਨੂੰ ਇੰਨੇ ਰੰਗ ਤੋਂ ਦਿਖਾਉਣਾ, ਤੇ ਬੰਦਾ ਜਦੋਂ ਬੋਰ ਹੋਣ ਲੱਗਦਾ ਉਦੋਂ ਕੋਲ ਰੱਬ ਮੌਸਮ ਬਦਲ ਦਿੰਦਾ। ਤੇ ਏਦੋਂ ਵਧੀਆ ਕਿਹੜੀ ਚੀਜ਼ ਉਦੋਂ ਨਾਲ ਸਿਆਲਾਂ ਨੂੰ ਤੂੰ ਊਂ ਅੱਕ ਗਏ ਸੀ ਆਪਾਂ ਵੀ ਰੱਬਾ ਹੀ ਨੀ ਪਾਲਾ ਪਾਈ ਜਾਣਾ ਵੀ ਕੋਈ ਲੈਣਾ ਦੇਣਾ ਸਾਡਾ ਕੋਈ ਬੰਦਾ ਹੀ ਨਾ ਚੱਕਲ ਜਾਈ, ਬੰਦਾ ਤੇ ਖਰੇ ਚੱਕਿਆ ਹੀ ਗਿਆ ਹੈਗਾ। ਉਹ ਜਾਗਦਾ ਗਾ ਚੱਲ ਸੁੱਤਾ ਰਹਿਣ ਦੇ, ਮਰਿਆ ਹੀ ਰਹਿਣ ਦੇ ਸੁੱਤਾ ਵੀ ਕਹਿਦਾ। ਲਓ ਬ੍ਰੇਕ ਤੋਂ ਬਾਅਦ ਆਇਆ ਜੀ ਮਿਲਦੇ ਆ। ਆ ਬ੍ਰੇਕ ਤੋਂ ਬਾਅਦ ਮਿਲਦੇ ਜੀ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211। ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਮੁੜ ਹਾਜ਼ਰ ਹੁੰਦਾ ਇੱਕ ਛੋਟੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪ੍ਰਵਾਸ। ਚੰਗੇ ਸੁਝਾਅ ਦੇਣ ਲਈ ਮੇਲ ਕਰੋ feedback@harmanradio.com ਤੇ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE and IELTS at very affordable prices. Lakshya PTE Coaching Institute pure Australia vich apni sevaavan de rahe ne. Face to face IELTS se PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404 527 518. या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Roti hajam nahi hundi, varto golden grain flour mills da Garewal chakki aata, taaza, ghat chemical di varton wali kanak, jehdi ki siddhi khetan chon mill ch liyai jandi. Australia da baneya shuddh aata, taaza khao te tandurust raho. Aate to ilawa taaza besan, ladduan layi special besan, multi grain aata, kabli छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो garewalgoldengrain.com.au या फोन करो 0428895564
अपने करियर नु नवीयां ऊंचाइयां देन दे लई आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इथे स्टूडेंट्स नु दित्ता जांदा है हेल्दी ते हारमोनियस स्टडिंग एनवायरनमेंट लेटेस्ट टेक्नोलॉजी online study te affordable fees qualified trainers student support services aaj hi join karo griffin college l1 30 herschel street brisbane qld 4000 brisbane de education te shopping hub de bilkul vich for more information call 617-3106-5394
you are listening harman radio australia truly yours For more information, visit our website, harmanradio.com.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
Bye.
ਆਪਾ ਕਹਤੇ ਫਿਲਮ ਦੇ ਵਿੱਚ ਲਿਆ ਗਿਆ ਇਹ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਕਵਿਤਾ ਕ੍ਰਿਸ਼ਨਾ ਮੂਰਤੀ ਦੀ ਆਵਾਜ਼ਾਂ ਦੇ ਵਿੱਚ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਏਗਾ ਜੀ ਉਹ ਕੀ ਲਾਤਾ ਪੁੱਤਾ ਤਾਇਆ ਜੀ ਵਧੀਆ ਲੱਗਾ ਮੈਨੂੰ ਤੇ ਇਹ ਗੀਤ ਸੁਣ ਰਿਹਾ ਸੀ ਕੱਲ ਤੇ ਫਿਰ ਮੈਂ ਸੋਚਿਆ ਸੁਣਾ ਦੀਏ
ਚਲੋ ਜਿਹੜਾ ਟਾਈਮ ਲੱਗਦਾ ਉਹੀ ਸਹੀ ਉਹ ਨਹੀਂ ਤਾਇਆ ਜੀ ਫਿਰੇ ਮੂੰਹ ਦਾ ਮਾਰਿਆ ਚਲੇ ਗਿਆ ਨੀ ਜੀ ਹਾਲ ਤਾਇਆ ਜੀ ਚਲੇ ਗਿਆ ਚਲੋ ਚੰਗਾ ਯਾ ਭਾਈ ਚਲੇ ਗਿਆ ਚੰਗਾ ਜੇ ਨਹੀਂ ਗਿਆ ਤੇ ਫਿਰ ਉਹਨੂੰ ਦੁੱਬ ਗਿਆ ਚਲੇ ਗਿਆ ਹੁਣ ਮੈਂ ਕਹਿੰਦਾ ਆਰਾਮ ਕਰ ਤੂੰ ਆਹੋ ਆਰਾਮ ਤੂੰ ਤਾਂ ਮੇਰਾ ਵੀ ਕਰਨ ਵਾਲਾ ਉਹ ਕਰ ਦੇਣ ਲੱਗਾ ਸੀ ਕੱਲ ਮਾਰਿਆ ਚੱਕ ਬੋੜੀ ਮੇਰੀ ਪਈ ਲੱਗਣੀ ਘੁਮਾ ਕੇ ਮਾਰਿਆ ਆ ਬੱਛੀਆਂ ਹੀ ਜਿਹੜੀਆਂ ਨਾ ਸਾਡੀਆਂ ਇਹ ਬੂਟਣਾ ਦੇ ਬਚਾਉਣ ਵਾਲੀਆਂ ਬਾਲਾ ਹੀ ਯਾਨ ਖਾਂਦੀਆਂ ਉਹ ਬੋੜੀ ਤੁਸੀਂ ਤਾਂ ਧਿਆਨ ਨਾ ਰਿਹਾ ਕਰੋ ਉਹ ਧਿਆਨ ਨਾ ਤੇ ਭਾਉ ਬਣਦੀ ਬਹੁਤ ਘੱਟ ਆ ਧਿਆਨ ਤਾਂ ਕਮੇਟੀਆਂ ਸਾਡੀਆਂ ਖਾ ਗਿਆ ਸੀ ਧਿਆਨ ਮੇਰੀਆਂ ਮੈਂ ਕਿਹਾ ਵੀ ਖਰੇ ਮੇਰੇ ਹੀ ਸੁੱਕੋ ਕੁਝ ਨੀ ਸਾਡਾ ਵੀ 25-30 ਹਜ਼ਾਰ ਰੁਪਇਆ ਨੀ ਧਿਆਨ ਨੀ ਦਿੱਤਾ ਧਿਆਨ ਦਾ ਜਦੋਂ ਨਾਲ ਲੈਂਦਾ ਨਾ ਚੱਲ ਗੁੱਸਾ ਜਾਂਦਾ ਅੱਧ ਸਮਾਂ ਨੇ ਕਿ ਐਸੀ ਚੀਜ਼ ਆ ਪੈਸਾ ਬੜੀ ਚੀਜ਼ ਆ ਬੰਦਿਆਂ ਲਈ ਆਮ ਮੈਂ ਦੇਖਿਆ ਜਿਹੜਾ ਕੋਈ ਵਿਚਾਰਾ ਕੋਈ ਸਾਰਿਆਂ ਦਾ ਕਿ ਠੀਕ ਠਾਕ ਹੀ ਆ ਉਹ 25-30 ਹਜ਼ਾਰ ਰੁਪਏ ਬੜੀ ਚੀਜ਼ ਆ ਤੇ ਜਿਹੜਾ ਉਹ ਤਗੜਾ ਵੀ ਤਾਇਆ ਜੀ ਏਦਾਂ ਹੀ ਲੱਗਦਾ ਪੈਸਾ ਸਭ ਨੂੰ ਪਿਆਰਾ ਲੱਗਦਾ ਤਕੜੇ ਲਈ ਵੀ ਤਾਂ ਜ਼ਰੂਰੀ ਹੁੰਦਾ ਉਹ ਨਹੀਂ ਉਹ ਪੋਤਾ ਜਿਹਦੇ ਕੋਲ ਕਰੋੜਾਂ ਆਈਆਂ ਉਹਨੂੰ 5-7 ਹਜ਼ਾਰ ਰੁਪਏ ਨਾਲ ਕੋਈ ਨੀ ਫਰਕ ਪੈਣ ਲੱਗਾ ਤੇ ਜਿਹਦੇ ਕੋਲ ਹੀ 5-7 ਹਜ਼ਾਰ ਆ ਉਹਦੇ ਲਈ ਤਾਂ 100-200 ਵੀ ਬਹੁਤ ਚੀਜ਼ ਆਮ ਜੇ ਕਿਸੇ ਗਰੀਬ ਵਿਚਾਰੇ ਦੇ 10-5 ਰੁਪਈਏ ਵੀ ਗਵਾ ਚੁਆ ਤਾਂ ਸਾਰਾ ਘਰ ਹੀ ਛਾਣਨ ਨੂੰ ਫਿਰਦਾ ਰਹੇਗਾ ਵੀ ਲੱਭ ਜਾਣਾ ਸਹੀ ਕਿਸ ਤਰੀਕੇ ਨਾਲ ਤੇ ਬਾਕੀ ਤੇ ਹੋਰ ਗੱਲਾਂ ਕੀ ਆ ਇਹ ਤਾਂ ਜੀ ਮਨ ਦੀਆਂ ਗੱਲਾਂ ਕਈ ਮੈਂ ਐਸੇ ਬੰਦੇ ਦੇਖੇ ਜਿਹੜੇ ਜਿਹਨਾਂ ਤੋਂ ਵਿਚਾਰਿਆਂ ਤੋਂ ਪੈਸੇ ਵੀ ਨੀ ਹੁੰਦੇ ਮੈਂ ਕਈ ਐਸੇ ਦੇਖੇ ਮੇਰਾ ਮਿੱਤਰ ਸੀ ਇੱਕ ਉਹ ਠੀਕ ਠਾਕ ਜਿਹਾ ਹੀ ਸੀ ਆਹ ਤੁਸੀਂ ਕਿਹੜਾ ਬਹੁਤ ਨਾਲੇ ਬਾਜਦੇ ਅਸੀਂ ਵੀ ਠੀਕ ਠਾਕ ਸੀ ਉਹਦੀ ਇੱਕ ਬੜੀ ਵਧੀਆ ਗੱਲ ਸੀ ਜੇ ਕੋਈ ਵੀ ਕਿਸੇ ਨੇ ਮੰਗਣ ਵਾਲੇ ਨੇ ਆਉਣੇ ਨਾ ਉਹਨੇ 5-10 ਜਾਂ 1 ਰੁਪਈਆ ਜਾਂ 2 ਰੁਪਈਆ ਉਹਨੂੰ ਦੇਣੇ ਜ਼ਰੂਰ ਕਦੇ ਖਾਲੀ ਨੀ ਮੁੜਨ ਦਿੱਤਾ ਤੇ ਹੈ ਕਿ ਉਹ ਗਰੀਬ ਸੀ ਬਹੁਤ ਬਹੁਤ ਮਾੜੀ ਹਾਲਤ ਸੀ ਉਹਨਾਂ ਦੀ ਪਰ ਉਹਨੇ ਕਦੇ ਬੰਦਾ ਨੀ ਮੁੜਨ ਦਿੱਤਾ ਪਰ ਇੱਕ ਸਮਾਂ ਆਇਆ ਬਾਅਦ ਦੇ ਵਿੱਚ ਉਹ ਪੜ੍ਹਾਈ ਲਿਖਾਈ ਕੀਤੀ ਅਸੀਂ ਵੱਖ ਵੱਖ ਹੋ ਗਏ ਹੁਣ ਇਸ ਟਾਈਮ ਦੇ ਵਿੱਚ ਵਧੀਆ ਰੋਟੀ ਖਾਂਦੇ ਨੇ ਸੋਹਣਾ ਬਾਹਰ ਚਲੇ ਗਿਆ ਮੁੰਡਾ ਵੀ ਹੋਇਆ ਘਰ ਵਾਲੀ ਵੀ ਹੋ ਗਈ ਘਰ ਵਾਲੀ ਹੋਈ ਤੇ ਮੁੰਡਾ ਹੋਇਆ ਪੁੱਤਾ ਜੀ ਮਤਲਬ ਵਧੀਆ ਵਿਆਹ ਹੋ ਗਿਆ ਬਾਹਰ ਵੀ ਸੈਟਲਡ ਹੋ ਗਿਆ ਤੇ ਵਧੀਆ ਘਰ ਬਾਹਰ ਵੀ ਉਹਨਾਂ ਨੇ ਲੈ ਲਿਆ ਸੋਹਣਾ ਹੁਣ ਵਧੀਆ ਆਨੰਦ ਚ ਆ ਮੈਂ ਦੇਖਿਆ ਕਿ ਜਿਹੜਾ ਬੰਦਾ ਪੁੰਨ ਕਰਦਾ ਦਾਨ ਕਰਦਾ ਉਹਨੂੰ ਕਮੀ ਨੀ ਆਉਂਦਾ ਰੱਬ ਉਹ ਰੱਬ ਵੀ ਪਤੰਦਰਾ ਇਮਤਿਹਾਨ ਨੀ ਲੈਂਦਾ ਰੱਬ ਨੇ ਕੋਈ ਥੋੜਾ ਨੀ ਕਰਨਾ ਮੈਨੂੰ ਯਾਦ ਆ ਗਈ ਗੱਲ ਆ ਇਹਦੇ ਯਸਪਾਲ ਦੇ ਲੱਕੜ ਦਾਦੇ ਦੀ ਤੇ ਪੈਸੇ ਇਹਦੇ ਕੋਲ ਸੀਗਾ ਉਦੋਂ 10-20 ਰੁਪਏ ਬੜੇ 10 ਰੁਪਈਏ ਦੇ ਕੋਲ ਤੇ ਇਹਨੇ ਕੀਤਾ ਨਾ 10 ਰੁਪਈਏ ਉਹਨੂੰ ਕੋਈ ਛੂਮੂ ਛੂਜੇ ਕੀਤਾ ਤੇ ਉਹ ਬਟੂਏ ਚੋਰ ਜੇਬ ਜੀ ਹੁੰਦੀ ਅੰਦਰ ਆਵਾਜ਼ ਹੈ
ਜੀ
ਉਹਦੇ ਰੱਖ ਲਿਆ ਵੀ ਬਟੂਆ ਦਿਖਾਉਣ ਨੂੰ ਕਿਆ ਕਰੇ ਮੇਰੇ ਤੋਂ ਹੈ ਕੱਖ ਨੀ ਘੁੰਮਾ ਕਰਨਾ ਲੋੜ ਬੰਦੇ ਨੂੰ ਬੰਦੇ ਦੀ ਪੈ ਜਾਂਦੀ ਮੈਨੂੰ ਪਤਾ ਸੀ ਵੀ ਉੱਥੇ ਰੱਖਦਾ ਮੈਂ ਇੱਕ ਵਾਰੀ ਉੱਥੇ ਰੱਖਦਾ ਦੇਖ ਲਿਆ ਤੇ ਇਹ ਮੰਗਣ ਆਇਆ ਇਹਨਾਂ ਦਾ ਬੰਦਾ ਸੋ ਉਹਨੂੰ ਕਹਿੰਦਾ ਭਰਾਵਾ ਤੂੰ ਬਟੂਆ ਦੇਖ ਲੈ ਜੇ ਬਿਲਕੁਲ ਹੈ ਹੀ ਰੁਪਈਆ ਕੋਈ ਨੀ ਮੈਨੂੰ ਪਤਾ ਸੀ ਉੱਥੇ ਸੀ ਤੇ ਮੈਂ ਇਹਨੂੰ ਕਿਤੇ ਕਿਹਾ ਮੈਂ ਕਿਹਾ ਵੀ ਦੇਵਾ ਸਿਓ ਵੀ 5-7 ਰੁਪਈਏ ਕੁਝ ਹੈ ਤੇ ਚਾਹੀਦੇ ਤੈਨੂੰ ਮੁੜ ਦਾਂਗੇ ਇੱਦੀ ਕਿਹੜੀ ਵੱਡੀ ਗੱਲ ਬੜੂਆ ਕੱਢ ਕੇ ਲਾ ਪ੍ਰਭ ਹੋ ਗਿਆ ਲੈ ਮੇਰੇ ਤੋਂ ਕਿਸੇ ਹੈ ਹੀ ਕੱਖ ਨੀ ਮੈਂ ਆਪ ਨੰਗ ਦੇ ਰਿਹਾ ਉਹ ਐਸਾ ਭਾਣਾ ਵਸਿਆ ਮੈਂ ਕਿਹਾ ਚਲੋ ਜਿਹੜਾ ਲੋੜ ਤੇ ਨੀ ਕੰਮ ਆਉਂਦਾ ਉਹ ਬੜੂਆ ਕਿਹੜੇ ਕੰਮ ਦਾ ਉਹ ਮੈਂ ਕਹਿਤਾ ਤੇ ਅੱਧੇ ਘੰਟੇ ਬਾਅਦ ਹੀ ਆ ਗਿਆ ਉਹ ਕਹਿੰਦਾ ਮੇਰਾ ਬੜੂਆ ਡਿੱਗ ਪਿਆ ਕਿਸੇ ਸਣੇ ਸਭ ਕੁਛ ਜਾ ਡਿੱਗਾ 5-7 ਕਰਕੇ ਜਿੰਨੇ ਵੀ ਪੈਸੇ ਕਦੇ ਕਿਤੇ ਯਾਦ ਹੀ ਹੋਣਗੇ ਮੈਂ ਕਿਹਾ ਵੀ ਚੰਗਾ ਡਿੱਗਿਆ ਉਹ ਚ ਕਿਹੜਾ ਕੋਈ ਹੈ ਸੀ ਉਹ ਕਹਿੰਦਾ ਭਰਾਵਾ ਰੁਪਈਆ 80-90 ਰੁਪਈਏ ਸੀ ਅੱਜ ਮੈਂ ਕਿਹਾ ਵੀ ਤੂੰ ਮੈਨੂੰ ਕਹਿੰਦਾ ਪੈਸਾ ਹੀ ਕੋਈ ਨੀ ਤੂੰ ਮੰਗੇ 200 ਰੁਪਈਏ ਤੂੰ ਦਿੱਤੇ ਮੈਂ ਕਿਹਾ ਛੇੜੀ ਜਾਂ ਕੋਈ ਨੀ ਡੈ ਪਿਆ ਖਾਲੀ ਬੜੂ ਮੋੜ ਜਾਓ। ਫਿਰ ਬਾਅਦ ਚ ਮੈਂ ਕਿਹਾ ਵੀ ਗੱਲ ਸੁਣ ਮੇਰੀ, ਹੁਣ ਵੀ ਜਿਗਰ ਆ ਕੀਤਾ ਹੀ ਆ ਕਿ ਨਹੀਂ, ਤੇ ਜੇ ਇਹ 10-20 ਰੁਪਏ ਕਿਸੇ ਨੂੰ ਤੂੰ ਦੇ ਦਿੰਦਾ ਆ ਤੇ ਕੀ ਮਰ ਚੱਲਿਆ ਸੀ, ਐਸੀ ਲੰਘਦਾ ਨੀਰ ਦਾ ਮਾਰਗ ਮਗਰੋਂ ਫਿਰ ਉਹਦੀ ਬਦੌਲਤ ਮਗਰੋਂ ਇਹ ਢਹਿੰਦੀ ਕਲਾ ਨੂੰ ਹੋਗਾ। ਜਦੋਂ ਦਾਨ ਪੋਨੀ ਨੀ ਕਿਸੇ ਨੇ ਕਰਨਾ ਤੇ ਉਹ ਧਨ ਵਾਧਾ ਫੁੱਲਦੇ ਨੇ, ਉੱਥੇ ਕੀ ਰਹਿ ਜਾਂਦਾ ਉਹ ਮਗਰੋਂ ਵਿਚਾਰੇ ਇੰਨੇ ਐਸੇ ਹੋਏ ਤੇ ਹੁਣ ਉਹ ਜੇ ਉਦੋਂ ਦਿੰਦਾ ਰਹਿੰਦਾ ਪੈਸੇ ਤੇ ਇਹਨਾਂ ਦੀਆਂ ਅਗਲੀਆਂ ਪੀੜੀਆਂ ਪੈਸੇ ਦਿੰਦੇ ਰਹਿੰਦੀਆਂ। ਉਹ ਬਾਅਦ ਚ ਮੰਗਣ ਲੱਗ ਪਿਆ, ਇਹ ਮੰਗਣ ਹੀ ਲਾਤੇ ਸਾਰੇ ਜਣੇ ਨਾਲ ਸੌਂ ਜਿਸ ਪਾਲ ਤੋਂ ਉੱਪਰ ਤੱਕ ਪੀੜੀਆਂ ਇੱਦਾਂ ਹੀ ਇੱਥੋਂ ਤੱਕ। ਉਹ ਪਹਿਲੇ ਸਗੋਂ ਸ਼ਾਹ ਵੱਜਦੇ ਸੀ, ਉਹਨਾਂ ਕਦੇ ਗਰੀਬ ਨੂੰ ਇਹ ਨਾ ਡੋਡੇ ਡਾਡੇ ਪੀਣ ਲੱਗ ਪਿਆ। ਉਹ ਦੇਵਾ ਸਾਹਿਬ ਦਾ ਪਿਓ ਤੇ ਜਾਹਰ ਜੀ ਗੱਲ, ਜਿਹੜਾ ਪੀਂਦਾ ਉਹ ਖਰੀਦਦਾ ਵੀ ਹੋਊ ਜੀ, ਤੇ ਖਰੀਦਣ ਵਾਲਾ ਮਗਰੋਂ ਵੇਚਣ ਵੀ ਲੱਗ ਪੈਂਦਾ, ਇਹਦੇ ਵੇਚਣ ਲੱਗ ਪਿਆ। ਤੇ ਜੇ ਕੋਈ ਬੰਦਾ ਐਵੇਂ ਆ ਜਾਣਾ ਜੇ ਤੂੰ ਪੈਸਾ ਨਾ ਹੋਣਾ, ਉਹਨੇ ਉਹਨੂੰ ਵੀ ਕਬਲੀ ਭਰ ਕੇ ਦੇ ਦੇਣੀ, ਉਹ ਕਹਿੰਦਾ ਪੀਰਾ ਵੀ ਹੁਣ ਤੇਰੇ ਵੀ ਪਲਾ। ਤੇ ਉਹਨਾਂ ਡੋਡੇ ਡਾਡੇ ਪੀ ਕੇ ਬਸ ਗੁੱਗੇ ਗਾਉਂਦੇ ਜਾਣਾ, ਰੱਬਾ ਤੇਰੀਆਂ ਦੀਆਂ ਚੜਾਈਆਂ ਰਹਿਣ ਫਲਾਨਾ। ਉਹ ਕੋਲ ਪੈਸਾ ਹੀ ਨਾ ਸੀ, ਬੜੀ ਉਹਨੇ ਪੈਰੀ ਬਣਾਲੀ ਆਲੇ ਦੁਆਲੇ ਕਮਾਲੂਪੁਰ ਕੀ ਮਾਮੂ ਵਾਲ ਕੇ ਚੰਗਾ ਮੁੱਲ ਪੈਲ ਦਾ ਥਾ ਬਣਾ ਲਿਆ। ਤੇ ਇਹ ਨੀਰ ਦਾ ਨੰਗ ਐਸਾ ਟਕਰਿਆ, ਰੁਪਈਆ ਤੇਰੀ ਨੇ ਕਿਸੇ ਨੇ ਤੀ ਨੀ। ਤੇ ਮਾਇਆ ਦਾ ਇੱਕ ਮਤਲਬ ਵੀ ਇਹ ਕਵਾਲਿਟੀ ਆ, ਇਹਨੂੰ ਜਿੰਨਾ ਤੁਸੀਂ ਨੱਪਣ ਨੱਪਣ ਦੀ ਕੋਸ਼ਿਸ਼ ਕਰੋਗੇ ਓਨਾ ਹੀ ਇੱਥੋਂ ਖਿੜਕਦੀ ਜਾਣਾ, ਐਸੀ ਇਹਦੀ ਵਿਸ਼ੇਸ਼ਤਾ। ਮਾਇਆ ਸੁਭਾਅ ਐਸਾ, ਜਿੰਨਾ ਤੂੰ ਕਹੇਗਾ ਵੀ ਮੈਂ ਇਹਨੂੰ ਜਾਣ ਹੀ ਕਿਤੇ ਨੀ ਜਾਣਾ, ਓਨੀਆਂ ਸੈਰਾਂ ਵੱਧ ਕਰੂ। ਅੱਜ ਕੱਲ ਤੇ ਹੁਣ ਟਬਰਟੀ ਚ ਵੀ ਏਦਾਂ ਹੀ ਆ, ਜਦੋਂ ਪੁਰਾਣੇ ਨੂੰ ਕਿਹਾ ਮੈਂ ਕਿਤੇ ਜਾਣ ਨੀ ਦੇਣਾ ਤਾਂ ਵਧੇਰੇ ਹੀ ਛਾਲਾ ਮਾਰੂ, ਬੋਬਟੀ ਨੂੰ ਕਹਿਤਾ ਤੈਨੂੰ ਮੈਂ ਕਿਤੇ ਜਾਣ ਨੀ ਦੇਣਾ ਤਾਂ ਉਹਨੇ ਵਧੇਰੇ ਹੀ ਛਾਲਾ। ਗੱਲ ਬੰਦਾ ਬੁੜੀਆਂ ਦੇ ਵਿੱਚ ਹੀ ਸੁਭਾਅ ਤੇ ਮਾਇਆ ਚ ਉਦੋਂ ਵੀ ਜ਼ਿਆਦਾ। ਉਹ ਕਹਿਤਾ ਵੀ ਮੇਰੀ ਆ ਮਾਇਆ, ਤੇ ਮਾਇਆ ਦੀ ਉਹ ਪਤੰਦਰਾ ਤੇਰੀ, ਖਰੇ ਕਿਥੋਂ ਕਿਥੋਂ ਹੋ ਕੇ ਤੇ ਤੇਰੇ ਤੱਕ ਪਹੁੰਚੀ, ਤੇ ਕਿੱਥੇ ਕਿੱਥੇ ਫੇਰ ਜਾਣਾ। ਤੂੰ ਕਹਿੰਦਾ ਵੀ ਮੈਂ ਰਵਾਂ ਟਹਿ ਕੇ, ਟਿਕਣਾ ਮੇਰਾ ਗੁਣੀ ਨਹੀਂ, ਜਾਣਾ ਹੀ ਜਾਣਾ। ਇਹਨੂੰ ਜੇ ਸਹੀ ਲੇਖੇ ਲਾ ਕੇ ਕਿਤੇ ਸਹੀ ਪਾਸੇ ਲਾ ਦੋਗੇ ਕਿਤੇ ਕੰਮ ਬਣ ਜਾਊ, ਤੇ ਜੇ ਇਹਨੂੰ ਗਲਤ ਪਾਸੇ ਲਾ ਤਾ ਤੇ ਇਹ ਕੰਮ ਵਿਗਾੜ ਵੀ ਦਊ। ਹੁਣ ਇਹਨਾਂ ਪੈਸਿਆਂ ਨਾਲ ਹੀ ਦੁਨੀਆ ਕਿਸੇ ਨੂੰ ਪੈਸੇ ਦੇ ਕੇ ਕਟਵਾ ਦਿੰਦੀ ਹੈ, ਕਿਸੇ ਨੂੰ ਮਰਵਾ ਦਿੰਦੀ ਹੈ, ਕਿਸੇ ਨੂੰ ਚਕਾ ਦਿੰਦੀ ਹੈ। ਮਾਇਆ ਹੀ ਕਰੋਗੀ, ਰੁਪਈਆ ਕੋਈ ਨਾ ਹੋਵੇ ਕਿਹੜਾ ਕਿਸੇ ਲਈ ਮਾਰ ਦਊ, ਕਿਹੜਾ ਕਿਸੇ ਨੂੰ ਕਹਿੰਦੇ ਨੈਬ ਕਰ ਲੂ ਜਾਂ ਕਿਹੜਾ ਕਿਸੇ ਲਈ ਕੁੱਖ ਕਰ ਦਊ। ਮਾਇਆ ਸਭ ਕੁੱਖ ਕਰਾਈ ਜਾਂਦੀ, ਮਾਇਆ ਹੀ ਸੰਘਾਸਣਾ ਦੇ ਬਿਠਾਉਂਦੀ ਆ, ਤੇ ਮਾਇਆ ਹੀ ਛਿੱਤਰਾਂ ਦੇ ਮਤਲਬ ਛਿੱਤਰੋ ਛਿੱਤਰੀ ਕਰਾਉਂਦੀ। ਸਭ ਚੀਜ਼ ਇਹਦੀ ਮਾਇਆ ਦਾ ਮਤਲਬ ਹੀ ਇਹ ਹੈ, ਜਿਹੜਾ ਬੰਦੇ ਦੇ ਕਹਿੰਦੇ ਨੇ ਵੀ ਇਹਦੇ ਮਾਇਆ ਨੇ ਇਹਨੂੰ ਅੰਨਾ ਕੀਤਾ। ਮਾਇਆ ਅਸਲ ਚ ਹੁੰਦਾ ਜਾਦੂ, ਇਹਨੂੰ ਕਹਿੰਦੇ ਵੀ ਇਹ ਭਰਮਾ ਲਿਆ ਕਿਸੇ ਦੇ ਤੇ ਮਾਇਆ ਦਾ ਅਸਰ ਆ। ਇਹਦਾ ਸਰੀਰ ਦਿਮਾਗ ਕੰਟਰੋਲ ਕਰਦਾ, ਤੇ ਦਿਮਾਗ ਨੂੰ ਕੰਟਰੋਲ ਕਰਨ ਦੀ ਕੋਈ ਹੋਰ ਹੀ ਸ਼ੈ ਕਰ ਰਹੀ ਆ। ਇਹਦਾ ਆਪਣੇ ਉੱਤੇ ਕੋਈ ਵਾਸੀ ਨਹੀਂ, ਇਹਦਾ ਆਪਣੇ ਉੱਤੇ ਕੋਈ ਜ਼ੋਰ ਹੀ ਨਹੀਂ। ਇਹਦੇ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਦਿਮਾਗ ਦੇ ਉੱਪਰ ਇੱਕ ਬੈਠਾ ਉਹ ਕਰ ਰਿਹਾ, ਉਹਨੂੰ ਕਹਿੰਦੇ ਮਾਇਆ ਹੀ ਹੈ। ਤੇ ਇਹ ਮਾਇਆ ਐਸੀ ਆ, ਹਲਾ ਕੇ ਰਹਿੰਦੇ ਬਚਨ, ਇਹ ਤੂੰ ਬਚ ਕੇ ਹੀ ਚੰਗਾ ਤੇ ਬਚਣਾ ਹੀ ਚੰਗਾ। ਮਾਇਆ ਬਾਲੀ ਖਰਚਣੀ ਵੀ ਨੀ ਚੰਗੀ ਤੇ ਬਾਲੀ ਰੱਖਣੀ ਵੀ ਨੀ ਚੰਗੀ, ਇਹਨੂੰ ਸਾਫ ਸਾਫ ਨਹੀਂ ਰੱਖੋ। ਤੇ ਕਿਸੇ ਦੀ ਜ਼ਰੂਰਤ ਪੈਦਾ ਕਰ ਦੇਣੀ, ਕਿਸੇ ਦੇ ਨੇਕੀ ਭਲੇ ਤੇ ਲਾ ਦੇਣਾ ਜਿਹਨੂੰ ਜ਼ਰੂਰਤ ਹੋਵੇ, ਐਵੇਂ ਕੋਈ ਠੱਗੀਆਂ ਮਾਰੀ ਜਾਂਦਾ ਉਹਦੇ ਤੋਂ ਬਾਹਰੋਂ ਛੇਤਰ। ਤੇ ਜੇ ਕਿਸੇ ਨੂੰ ਸੱਚੀ ਲੋੜ ਆ ਉਹਨੂੰ ਕੋਈ ਰੁਪਈਏ 10 ਵੀ ਦੇ ਦੋ, ਉਹਦਾ ਬੜਾ ਫਾਇਦਾ ਹੁੰਦਾ ਐਸਾ। ਜੀ ਸਹੀ ਗੱਲ ਤਾਂ ਜੀ ਤੁਹਾਡੀ। ਅੱਗੇ ਆਪਣੇ ਕੋਲ ਸਰੋਤੀ ਆਏ ਆ ਕਿ ਮੈਂ ਵੀ ਉਸ ਬਾਲਾਂ ਨੂੰ ਫਿਲਮਾਂ ਹੀ ਪੈ ਜਾ। ਨਹੀਂ ਨਹੀਂ ਤਾਂ ਜੀ ਸਰੋਤੇ ਵਾਲੇ ਆਏ ਨੀ ਪਰ ਆਉਣਗੇ ਪ੍ਰੋਗਰਾਮ ਚ। ਆਖਦੀ ਜਦੋਂ ਦੱਸਣਾ ਹੀ ਨੀ ਵੀ ਕਿੱਦਾਂ ਆਉਣ ਪ੍ਰੋਗਰਾਮ ਚ, ਤਾਂ ਫਿਰ ਪੁੱਤ ਪਤਾ ਕਿਵੇਂ ਲੱਗੂਗਾ। ਲਓ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤੇ ਜਿੰਨੇ ਵੀ ਸੁਣਦੇ ਪਏ ਨੇ ਉਹਨਾਂ ਨੂੰ ਦੱਸ ਦਈਏ ਕਿ ਰਿਕੁਐਸਟ ਐਟ ਦੀ ਰੇਟ
harmanradio.com ਤੇ ਈਮੇਲ ਕਰ ਸਕਦੇ ਹੋ ਤੁਸੀਂ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਤੁਸੀਂ ਭੇਜ ਸਕਦੇ ਹੋ। ਦੇਸ਼ ਰਾਜ ਲਸ਼ਕਰੀ ਗੀਤ ਲਾ ਮੇਰਾ ਪੌਦਾ ਸੋਹਣਾ ਜਿਹਾ ਲਾ ਫਿਰ ਤਾਇਆ ਜੀ ਦੇਸ਼ ਰਾਜ ਲਸ਼ਕਰੀ ਦੀ ਆਵਾਜ਼ ਦੇ ਵਿੱਚ ਆਪਾਂ ਗੀਤ ਸੁਣਦੇ ਹਾਂ ਜੀ।
ਦਰਸ਼ਨ ਪਖੀਰ ਦਾ ਰੋਗ ਝੜ ਜਾ ਸਰੀਰ ਦਾ ਹੀਰ ਨੂੰ ਵਿਆਹ ਕੇ ਕੌਣ ਲੈ ਗਿਆ ਸਹਿਦਾ ਕਾਣਾ ਰਾਂਝਾ ਜੋਗੀ ਬਣ ਕੇ ਰੰਗ ਪਰਖੇੜਿਆਂ ਚ ਪਹੁੰਚਿਆ ਕੁੜੀਆਂ ਨੇ ਦੱਸਿਆ ਨਹੀਂ ਭਾਬੋ ਕਿ ਇਹੋ ਜਿਹਾ ਜੋਗੀ ਆਇਆ ਜਿੱਥੇ ਬੈਠਾ ਧਰਤੀ ਤੇ ਵੀ ਹੁਸ਼ਨ ਖੇਲਦਾ ਫਿਰਦਾ ਜਦੋਂ ਸਿਫਤਾਂ ਕਰੀਆਂ ਹੀਰ ਸਮਝ ਗਈ ਬਈ ਮੇਰਾ ਮਾਹੀ ਰਾਂਝਾ ਜੋਗੀ ਬਣ ਕੇ ਆ ਗਿਆ ਜਦੋਂ ਵੀ ਰੰਗ ਪਰਖੇੜਿਆਂ ਵਿਚ ਵਿਆਹ ਕੇ ਗਈ ਸੀ ਉਦੋਂ ਰਹਿੰਦਾ ਕੋਈ ਸ਼ਿੰਗਾਰ ਨਹੀਂ ਲਗਾਇਆ ਕੋਈ ਪਹਿਨਿਆ ਉਡਿਆ ਨੀ ਪਰ ਜਦੋਂ ਪਤਾ ਲੱਗਿਆ ਉਸ ਦਿਨ ਹੀਰ ਹਾਰ ਸ਼ਿੰਗਾਰ ਲਗਾ ਕੇ ਰਾਂਝੇ ਮਾਹੀ ਨੂੰ ਬਾਗ ਦੇ ਵਿਚ ਮਿਲਣ ਵਾਸਤੇ ਇਉਂ ਜਾਂਦੀ ਆ ਬਈ ਹੀਰ ਨੇ ਫਿਰ ਤਿਆਰੀ ਹੋ ਗਈ
ਸਹਨ ਚਲਾ ਲਿਆ ਜੋ ਕਜਲੇ ਦੀ ਤਾਂ
ਨਜ਼ਾਰਾ ਬਣ ਛੱਡਿਆ ਬਾਈ, ਨਜ਼ਾਰਾ ਬਣ ਛੱਡਿਆ ਉਹ ਦੇਸ਼ ਰਾਜ ਦੀ ਕਹਾਣੀ ਨੇ, ਨਜ਼ਾਰਾ ਬਣ ਛੱਡਿਆ। ਵਾਹ ਜੀ ਵਾਹ ਤਾਇਆ ਜੀ, ਵਾਕਿਆ ਬੜਾ ਨਜ਼ਾਰਾ ਆਇਆ ਪ੍ਰੋਗਰਾਮ ਦੇ ਵਿੱਚ ਗੀਤ ਸੁਣਨ ਦੀ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਤਾਇਆ ਜੀ ਆਪਾਂ ਗੱਲ ਕੀਤੀ ਸੀ, ਤੁਸੀਂ ਕਹਿੰਦੇ ਸੀ ਨਾ ਸਿਹਤ ਮੇਰੀ ਠੀਕ ਨੀ ਹੈਗੀ।
ਓਏ ਆਹੋ, ਸਿਹਤ ਦੇ ਭਰਾਵਾ ਡਾਵਾਂ ਡੋਲ ਹੀ ਰਹਿੰਦੀ। ਮੈਂ ਤੈਨੂੰ ਕਿਹਾ ਸੀ ਵੀ ਡਾਕਟਰ ਸਾਹਿਬ ਨਾਲ ਗੱਲ ਕਰਾ, ਉਦਣ ਮੈਂ ਉਹਨਾਂ ਦੀ ਗੱਲ ਨੂੰ ਫਾਲੋ ਕਰਕੇ ਉਹਨਾਂ ਨੂੰ ਦਵਾਈ ਲਿਖਾਈ, ਉਹ ਮਈਰੀ ਲੈ ਕੇ ਆਈ ਤੇ ਮੈਂ ਅੱਗੇ ਨਾਲੋਂ ਪਾਵਰ ਫੁੱਲ ਹੋ ਗਿਆ
ਜੀ।
ਤੇ ਮੈਂ ਦੋ ਚਾਰ ਪਿੰਡਾਂ ਵਾਲਿਆਂ ਦੀਆਂ ਸ਼ਿਕਾਇਤਾਂ ਜਿਹੜੀਆਂ ਸੀ ਕੋਈ ਪ੍ਰੋਬਲਮ ਆ ਸਿਹਤ ਨੂੰ ਲੈ ਕੇ, ਤੇ ਉਹ ਕਹਿੰਦੇ ਵੀ ਤਾਇਆ ਉਹ ਡਾਕਟਰ ਨਾਲ ਸਾਡਾ ਵੀ ਪੁੱਛੀ ਵੀ ਆਹ ਕੀ ਉਹ ਕੀ। ਤਾਂ ਤੈਨੂੰ ਕਹਿੰਦਾ ਵੀ ਪਿੰਡ ਦੇ ਜਿਹੜੇ ਪੁੱਛਦੇ ਇਲਾਜ ਆਪਾਂ ਡਾਕਟਰ ਸਾਹਿਬ ਨੂੰ ਪੁੱਛੀਏ ਤੇ ਸਹੀ, ਵੀ ਇਹ ਸਮੱਸਿਆ ਕਿੱਦਾਂ ਹਟ ਸਕਦੀ। ਲਓ ਤਾਇਆ ਜੀ, ਆਪਾਂ ਹੁਣੇ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਨੂੰ ਲੈਣੇ ਨੇ ਤੇ ਬਹੁਤ ਜੀਆ ਨੂੰ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮਚ ਬੰਦੀਪ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਭੈਣ।
ਅੱਛਾ, ਮੈਂ ਨਾ ਕਾਕੇ ਨੂੰ ਪੁੱਛਿਆ ਵੀ ਸੀ, ਮੈਂ ਕਿਹਾ ਵੀ ਦੋ ਚਾਰ ਚੀਜ਼ਾਂ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਹੀ ਆ। ਇੱਕ ਇਹ ਆ ਵੀ ਪਿੰਡੇ ਦੇ ਨਾ ਜਦੋਂ ਕੋ ਖਾ ਲਈਏ ਕਈ ਵਾਰ ਤਫੜੀ ਜੀ ਨਿਕਲਿਆ, ਤਫੜੀ ਜਿਹਾ ਨਿਕਲ ਆਉਂਦੇ ਆ, ਉਹ ਕੰਮ ਸੂਤ ਆਉਣ ਨੀ ਦਿੰਦੇ, ਖੁਰ ਖੁਰ ਕੇ ਪਿੰਡਾਂ ਤੇ ਕਮਲੇ ਹੋ ਜਾਈਦਾ। ਉਹ ਦੱਸੋ ਵੀ ਐਲਰਜੀ ਆ ਜਾਂ ਕੋਈ ਹੋਰ ਹੀ ਸਰੀਰ ਚ ਔਰ ਬਹਿ ਗਈ ਆ।
ਤੁਸੀਂ ਮੈਨੂੰ ਐਲਰਜੀ ਦੇ ਮਤਲਬ ਕਿ ਸਵਾਲ ਪੁੱਛਦੇ ਹੋ ਹਮੇਸ਼ਾ, ਠੀਕ ਹੈ, ਵਧੀਆ ਗੱਲ ਹੈ। ਚਲੋ ਐਲਰਜੀ ਚ ਮੇਰੀ ਵੀ ਮਹਾਰਤ ਹੈਗੀ ਆ ਠੀਕ ਕਰਨ ਦੇ ਵਿੱਚ ਰੱਬ ਦੀ ਕਿਰਪਾ ਨਾਲ। ਤੇ ਇਹ ਐਲਰਜੀ ਹੈ ਤਾਇਆ ਜੀ, ਇਹ ਤਫੜੀ ਹੋ ਜਾਣੀ ਚਾਹੇ ਕੁਛ ਖਾਣ ਕਰਕੇ ਹੋ ਜਾਣੀ, ਚਾਹੇ ਉਹ ਹਵਾ ਦੇ ਨਾਲ ਹੋ ਜਾਣੀ, ਕੋਈ ਹਵਾ ਦੇ ਰੁੱਖ ਨਾਲ ਕਿਸੇ ਨਾਲ, ਇਹ ਐਲਰਜੀ ਹੀ ਹੈ ਇੱਕ।
ਇਹ ਜਿਹੜੀ ਐਲਰਜੀ ਆ, ਇਹ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਹਵਾ ਨਾਲ ਜਾਂ ਕੁਝ ਖਾਣ ਨਾਲ, ਜਾਂ ਕਈ ਵਾਰ ਸੁਣਨ ਚ ਆਇਆ ਵੀ ਕਿਸੇ ਬੂਟੇ ਨੂੰ, ਕਿਸੇ ਰੁੱਖ ਨੂੰ, ਕਿਸੇ ਫੁੱਲ ਨੂੰ ਛੂਹਣ ਦੇ ਨਾਲ ਵੀ ਤਫੜੀਆਂ ਕਈਆਂ ਦੇ ਨਿਕਲ ਜਾਂਦੇ ਆ।
ਹਾਂਜੀ ਹਾਂਜੀ, ਏਦਾਂ ਵੀ ਹੋ ਜਾਂਦਾ। ਦੇਖੋ, ਜੇ ਤਾਂ ਕਿਸੇ ਨੂੰ ਬੂਟੇ ਨੂੰ, ਕਿਸੇ ਨੂੰ ਐਸੇ ਨੂੰ ਛੂ ਲਿਆ ਜਿਹਦੇ ਕਰਕੇ ਤਫੜੀ ਹੋ ਗਈ, ਉਹ ਤਾਂ ਇੱਕ ਐਕਸੀਡੈਂਟ ਉਹਨੂੰ ਮੰਨ ਸਕਦੇ ਆ ਆਪਾਂ। ਜਿਵੇਂ ਸਾਡਾ ਸੜਕ ਤੇ ਜਾਂਦੇ ਨਾਲ ਕਿਸੇ ਨਾਲ ਟੱਕਰ ਹੋ ਗਈ ਤਾਂ ਸਾਡੇ ਸੱਟ ਲੱਗ ਗਈ ਹੈ ਜੀ। ਜਿਵੇਂ ਸਾਨੂੰ ਬੁਖਾਰ ਵਾਲੇ ਮੌਸਮ ਚ ਸਾਨੂੰ ਬੁਖਾਰ ਹੋ ਗਿਆ, ਇਨਫੈਕਸ਼ਨ ਹੋ ਗਈ, ਬੁਖਾਰ ਹੋ ਗਿਆ, ਜੁਕਾਮ ਹੋ ਗਿਆ, ਇਹ ਤਾਂ ਹੋ ਗਈ ਇੱਕ ਐਕਿਊਟ ਪ੍ਰੋਬਲਮ। ਕਿਸੇ ਪੌਦੇ ਨੂੰ ਐਸਾ ਬਾਈ ਚਾਂਸ, ਇੱਕ ਉਹ ਪੌਦਾ ਇਹ ਨੀ ਹੈ ਵੀ ਉਹ ਤੁਹਾਨੂੰ ਟੱਚ ਕਰੇ ਤੇ ਤੁਹਾਨੂੰ ਇਸ ਤਰ੍ਹਾਂ ਕਰੂਗਾ। ਜ਼ਿਆਦਾਤਰ ਇੱਦਾਂ ਦੇ ਕਈ ਬਹੁਤ ਪੌਦੇ ਪਹਾੜੀ ਇਲਾਕਿਆਂ ਚ ਇਸ ਤਰ੍ਹਾਂ ਦੇ ਹੁੰਦੇ ਨੇ, ਜਾਂ ਹੋਰ ਕਈ ਕੰਟੀਨੈਂਟਸ ਚ ਇੱਦਾਂ ਦੇ ਪ੍ਰਜਾਤੀਆਂ ਪਾਈਆਂ ਜਾਂਦੀਆਂ ਨੇ ਜਿਹਦੇ ਨਾਲ ਕਿ ਜਿਹੜਾ ਹਿਊਮਨ ਟੱਚ ਵਾਸਤੇ ਨੁਕਸਾਨਦੇਹ ਹੈ, ਤੇ ਉਹਦੇ ਕਰਕੇ ਸਾਨੂੰ ਐਲਰਜੀ ਕਿਸੇ ਨੂੰ ਵੀ ਹੋ ਜਾਂਦੀ ਹੈ। ਟੈਂਪਰੇਰੀ ਚੀਜ਼ ਹੈ, ਇੱਕ ਉਹਦਾ ਤੁਸੀਂ ਇਲਾਜ ਕਰਾਉਣਾ ਪੈਣਾ ਤੇ ਉਹ ਠੀਕ ਹੋ ਜਾਂਦਾ ਬੰਦਾ, ਫਿਰ ਮੁੜ ਕੇ ਨੀ ਹੁੰਦੀ। ਲੇਕਿਨ ਜਿਹੜੇ ਬੰਦੇ ਅੰਦਰੋਂ ਅਲਰਜਿਕ ਨੇ ਔਰ ਨਾਰਮਲ ਚੀਜ਼ਾਂ ਵਾਸ ਨੂੰ ਰਿਐਕਟ ਕਰਨ ਦੇ ਨਾਲ ਤਫੜੀ ਹੁੰਦੀ ਹੈ, ਉਹ ਅਸੀਂ ਕਹਿੰਦੇ ਆ ਵੀ ਉਹ ਐਲਰਜਿਕ ਹੈ ਬੰਦਾ, ਤਾਂ ਉਹਨੂੰ ਲਗਾਤਾਰ ਟ੍ਰੀਟਮੈਂਟ ਦੀ ਲਗਾਤਾਰ ਇਲਾਜ ਦੀ ਲੋੜ ਪੈਂਦੀ ਹੈ। ਤੇ ਕਿਉਂਕਿ ਇਹ ਸਾਰਾ ਹਿਸਟਾਮਿਨ ਵਗੈਰਾ ਕਰਕੇ ਹੁੰਦਾ ਬਾਡੀ ਦੇ ਵਿੱਚ, ਉਹ ਜਿਹੜੇ ਹੈਗੇ ਹੈ ਪੈਦਾ ਹੁੰਦੇ ਨੇ ਰਿਐਕਸ਼ਨ ਦੇ ਨਾਲ ਕਿਸੇ ਵੀ ਬਾਡੀ ਦੇ ਸਰੀਰ ਦੇ ਵਿੱਚ, ਉਹਨਾਂ ਨੂੰ ਹਿਸਟਾਮਿਨਸ ਨੂੰ ਅਸੀਂ ਐਂਟੀ ਹਿਸਟਾਮਿਨ ਮੈਡੀਸਨ, ਐਲੋਪੈਥੀ ਵਾਲੇ ਵੀ ਐਂਟੀ ਹਿਸਟਾਮਿਨ ਨਾਮ ਤੇ ਕੁਝ ਦਿੰਦੇ ਨੇ, ਉਹਨਾਂ ਨੂੰ ਲਗਾਤਾਰ ਦੇਣੀਆਂ ਪੈਂਦੀਆਂ ਨੇ, ਉਹਨਾਂ ਨੂੰ ਡਾਊਨ ਕਰਨਾ ਪੈਂਦਾ ਉਹਨਾਂ ਦੀ ਤਾਕਤ ਨੂੰ, ਤੇ ਜਿਹਦੇ ਨਾਲ ਕਿ ਐਲਰਜੀ ਹੈ ਜਿਹੜੀ ਉਹ ਘਟੇ। ਤੇ ਇਸ ਤਰ੍ਹਾਂ ਹੀ ਹੋਮਿਓਪੈਥੀ ਹੈ, ਹੋਮਿਓਪੈਥੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਦਵਾਈਆਂ ਆਉਂਦੀਆਂ ਨੇ ਜਿਹਦੇ ਵਿੱਚ ਕਿ ਐਂਟੀ ਹਿਸਟਾਮਿਨਿਕ ਇਫੈਕਟਸ ਹੋਣ, ਉਹਦੇ ਐਂਟੀ ਐਲਰਜਿਕ ਇਫੈਕਟਸ ਹੋਣ, ਤੇ ਜਿਹਦੇ ਨਾਲ ਕਿ ਉਹ ਸਬਸਾਈਡ ਹੋਵੇ ਚੀਜ਼, ਤੇ ਤੁਸੀਂ ਨਾਰਮਲ ਚੀਜ਼ ਨੂੰ ਨਾ ਰਿਐਕਟ ਕਰੋ। ਜਿਵੇਂ ਨਾਰਮਲ ਹਵਾ, ਕਈਆਂ ਨੂੰ ਅੱਜ ਕੱਲ ਹੁਣ ਮੌਸਮ ਬਦਲ ਰਿਹਾ ਇਸ ਟਾਈਮ ਪਾਇਆ ਜੀ, ਇੰਡੀਆ ਦੇ ਵਿੱਚ, ਹਿੰਦੁਸਤਾਨ ਚ ਮੌਸਮ ਬਦਲ ਰਿਹਾ, ਹੋਰ ਕਈ ਮੁਲਕਾਂ ਚ ਵੀ ਮੌਸਮ ਬਦਲੀ ਦਾ ਰੁਖ ਇਸ ਟਾਈਮ ਹੈ। ਇਹ
ਆਸਟ੍ਰੇਲੀਆ ਚ ਵੀ ਬਦਲ ਰਿਹਾ
ਹੈ ਜੀ,
ਆਸਟ੍ਰੇਲੀਆ ਚ ਵੀ ਆਦੇ ਬਦਲੀ ਜਾਂਦਾ, ਉਧਰ ਵੀ ਹੁਣ ਠੰਡ ਹੋਈ ਜਾਂਦੀ ਤਾਂ ਆਪਣੇ ਇਧਰ ਗਰਮੀ ਹੋਈ ਜਾਂਦੀ।
ਆਸਟ੍ਰੇਲੀਆ ਚ ਵੀ ਤੁਹਾਡੇ ਬਦਲ ਰਿਹਾ ਮੌਸਮ, ਤੁਹਾਡੇ ਗਰਮੀ ਤੋਂ ਠੰਡ ਵੱਲ ਜਾ ਰਿਹਾ, ਇੱਧਰ ਆਪਣੇ ਹਿੰਦੁਸਤਾਨ ਦੇ ਵਿੱਚ ਠੰਡ ਗਰਮੀ ਤੋਂ ਗਰਮੀ ਗਰਮੀ ਨੂੰ ਜਾ ਰਿਹਾ ਮੌਸਮ। ਬਦਲਦੀ ਮੌਸਮ ਦੇ ਵਿੱਚ ਜਿਹੜੀ ਹਵਾ ਜਿਹੜੀ ਹੈ ਉਹ ਬਹੁਤ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਵੀ ਉਦੋਂ ਜ਼ਿਆਦਾ ਐਲਰਜੀਆਂ ਵੱਧਦੀਆਂ ਨੇ, ਚਾਹੇ ਉਸ ਚਮੜੀ ਦੀ ਐਲਰਜੀ ਹੈ ਜਿਹੜੀ ਤੁਸੀਂ ਗੱਲ ਕਰੀ ਹੈ, ਜਿਹਦੇ ਨਾਲ ਕਿ ਤਫੜੀ ਹੋ ਜਾਂਦੀ ਹੈ, ਚਾਹੇ ਰੈਸ਼ਿਸ ਹੋ ਜਾਂਦੇ ਨੇ, ਤਫੜੀ ਵੀ ਇੱਕ ਤਾਂ ਹੁੰਦੀ ਹੈ, ਗੋਲ ਗੋਲ ਹੋ ਜਾਂਦੀ ਹੈ, ਇੱਕ ਕਈਆਂ ਦੇ ਰੈਸ਼ਿਸ ਬੰਦੇ ਨੇ ਲੰਬੇ ਲੰਬੇ, ਜਿਵੇਂ ਉਹ ਬੰਦਾ ਖਾਜ ਕਰਦਾ ਲੰਬੀ ਲਕੀਰਾਂ ਪੈ ਜਾਂਦੀਆਂ ਨੇ, ਉਹ ਵੀ ਇਹਦਾ ਹੀ ਰੂਪ ਹੈ ਇੱਕ।
ਅੱਛਾ, ਇਹ ਜਿਹੜੀਆਂ ਇਹ ਤਫੜਾਂ ਦੀਆਂ ਵੀ ਵਰਾਇਟੀਆਂ, ਮਤਲਬ ਕਈ ਆ
ਤਫੜਾਂ ਦੀਆਂ ਵੀ ਕਈ ਵਰਾਇਟੀਆਂ ਨੇ ਜੀ।
ਅੱਛਾ, ਇੱਕ ਨਾ ਪਹਿਲੇ ਸਮੇਂ ਚ ਸਾਡੇ ਛਪਾਕੀ ਕਹਿੰਦੇ ਹੁੰਦੇ ਸੀ, ਛਪਾਕੀ ਪਿੰਡੇ ਤੇ ਹੋ ਜਾਂਦੀ, ਉਹ ਵੀ ਇੱਕ ਤਫੜ ਹੀ ਹੁੰਦੇ ਸੀ, ਕਈਆਂ ਨੇ ਬੁੜੀਆਂ ਨੇ ਕਰਨਾ ਵੀ ਇਹ ਆਪਣੀ ਗਵਾਂਢ ਲੈਣਾ, ਉਹ ਛਪਾਕੀ ਦੀ ਬਾਤ ਪੜ ਲਈ, ਜੇ ਮੈਂ ਛਪਾਕੀ ਮਾਰਤੀ ਉਹਦੇ ਨਾਲ ਉਹਨੇ ਨਾ ਹੱਥ ਹੌਲਾ ਕਰ ਦੇਣਾ ਤੇ ਕਹਿੰਦੇ ਛਪਾਕੀ ਹਾਰ ਜਾਂਦੀ। ਇਹ ਛਪਾਕੀ ਵੀ ਐਲਰਜੀ ਆ ਕਿ ਜੇ ਕੋਈ ਬਿਮਾਰੀ ਕੋਈ ਲਹਿਦਾ?
ਨਹੀਂ, ਐਲਰਜੀ ਹੈ ਜੀ, ਛਪਾਕੀ ਵੀ ਐਲਰਜੀ ਹੈ, ਉਹ ਵੀ ਉਹੀ ਹੈ ਵੀ ਜਿਹਨੂੰ ਲਗਾਤਾਰ ਹੁੰਦੀ ਰਹਿੰਦੀ ਉਹ ਐਲਰਜੀਕ ਹੈ, ਜਿਹਨੂੰ ਟੈਂਪਰੇਰੀ ਹੋਈ ਹੈ ਉਹ ਮਤਲਬ ਕਿਸੇ ਇਨਫੈਕਸ਼ਨ ਦੇ ਨਾਲ, ਕਿਸੇ ਐਲਰਜਨ ਦੇ ਨਾਲ, ਕੋਈ ਕੰਟੈਕਟ ਵਿੱਚ ਬਾਈ ਚਾਂਸ ਐਸੇ ਐਲਰਜਨ ਦੇ ਨਾਲ ਆ ਗਿਆ ਜਿਹਦੇ ਨਾਲ ਕਿ ਟੈਂਪਰੇਰੀ ਤੌਰ ਤੇ ਹੋਗੀ, ਉਹ ਕਈ ਵਾਰੀ ਟੈਂਪਰੇਰੀ ਤੌਰ ਵਾਲੇ ਜਿਹੜੇ ਉਹਦਾ ਇੱਕ ਲਾਈਫ ਟਾਈਮ ਲਾਈਫ ਸਪੈਨ ਹੁੰਦਾ ਹਰ ਇੱਕ ਚੀਜ਼ ਦਾ ਆਪਣਾ, ਚਾਹੇ ਉਹ ਕੋਈ ਵਾਇਰਲ ਡਿਜ਼ੀਜ਼ ਹੈ, ਚਾਹੇ ਉਹ ਕੋਈ ਜਿਹੜੀ ਵੀ ਹੈ, ਚਾਹੇ ਐਲਰਜਨ ਹੈ ਕੋਈ, ਉਹ ਕਈ ਵਾਰੀ ਉਹਦਾ ਆਪਣਾ ਲਾਈਫ ਸਪੈਨ ਪੂਰਾ ਕਰਕੇ ਆਟੋਮੈਟਿਕਲੀ ਉਹਨੇ ਆਪਣੇ ਆਪ ਹੀ ਚਲੇ ਜਾਣਾ ਹੁੰਦਾ ਸਰੀਰ ਚੋਂ, ਤੇ ਆਪਾਂ ਸਮਝਦੇ ਹਾਂ ਵੀ ਫਲਾਣੇ ਦੀ ਫੂਕ ਨਾਲ ਠੀਕ ਹੋ ਗਿਆ ਜਾਂ ਫਲਾਣੇ ਦੀ ਦਵਾਈ ਨਾਲ ਠੀਕ ਹੋ ਗਿਆ, ਤੇ ਉਹ ਕਈ ਵਾਰੀ ਆਪਣੇ ਆਪ ਆਪਣੇ ਸਮੇਂ ਅਨੁਸਾਰ ਵੀ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ।
ਅਸੀਂ ਐਵੇਂ 10,000 ਰੁਪਏ ਦਿੰਦੇ ਰਹੇ ਫਿਰ, ਉਹ ਤਾਂ ਫਿਰ ਬੀਬੀ ਨੇ ਚੰਗੇ ਵਰਤੇ ਆ, ਤੇ ਉਹ ਹਾਰਟ ਮਤਲਬ ਆਪੇ ਹੀ ਜਾਂਦੀ ਰਹੀ।
ਹਾਰਟ ਜਾਂਦੀਆਂ ਨੇ ਐਵੇਂ, ਤੁਸੀਂ ਸਿੰਪਲ ਐਗਜਾਮਪਲ ਤੋਂ ਇਸ ਤੋਂ ਸਮਝੋ ਵੀ ਜੁਕਾਮ ਵੀ ਜੇ ਕਿਸੇ ਨੂੰ ਹੋ ਜਾਂਦਾ, ਉਹਦੇ ਵਾਸਤੇ ਵੀ ਮੈਡੀਕਲੀ ਅਸੀਂ ਇਹ ਕਹਿੰਦੇ ਹਾਂ ਵੀ ਜੁਕਾਮ ਜੈਸੀਆਂ ਚੀਜ਼ਾਂ ਨੂੰ ਦਵਾਈ ਦੇ ਨਾਲ ਇੰਟਰਫੇਅਰ ਨਾ ਕਰੋ, ਜ਼ਿਆਦਾ ਘੱਟ ਤੋਂ ਘੱਟ ਕੋਸ਼ਿਸ਼ ਕਰੋ ਵੀ ਉਹਨੂੰ ਕਿਸੇ ਦਵਾਈ ਨਾਲ ਠੀਕ ਕੀਤਾ ਜਾਵੇ, ਉਹਨੂੰ ਆਪਣੇ ਆਪ ਸੈਲਫ ਬੋਡੀ ਬੋਡੀ ਦੀ ਆਪਣੀ ਜਿਹੜੀ ਸੈਲਫ ਰੈਜ਼ਿਸਟੈਂਸ ਪਾਵਰ ਹੈ, ਬਿਮਾਰੀਆਂ ਨਾਲ ਲੜਨ ਦੀ ਤਾਕਤ ਹੈ, ਉਹਨੂੰ ਕੰਮ ਕਰਨ ਦਿਓ, ਕਿਉਂਕਿ ਇਹ ਚੀਜ਼ਾਂ ਨਾਲ ਜੇ ਬਿਮਾਰੀ ਆਪਣੇ ਸਰੀਰ ਆਪਣੇ ਆਪ ਲੜੂਗਾ ਤਾਂ ਉਹ ਹੋਰ ਤਾਕਤਵਰ ਬਣੂਗਾ ਸਰੀਰ। ਜੇ ਸਾਡੇ ਸਰੀਰ ਨੂੰ ਅਸੀਂ ਕਿਸੇ ਦੀ ਮਦਦ ਦਵਾਂਗੇ, ਕਾਹਦੀ ਮਦਦ? ਜਿਵੇਂ ਅਸੀਂ ਕਿਸੇ ਦਵਾਈ ਦੀ ਹੈਲਪ ਦੇਣ ਲੱਗ ਗਏ ਸਰੀਰ ਨੂੰ, ਹੈ ਨਾ, ਉਸ ਚੀਜ਼ ਲਈ, ਤਾਂ ਉਹ ਸਾਡੇ ਸਰੀਰ ਦੀ ਉਹ ਫਿਰ ਆਪਦੀ ਕਮਜ਼ੋਰੀ ਵੱਧ ਜਾਣੀ ਹੈ, ਆਪਦੀ ਤਾਕਤ ਘੱਟ ਜਾਣੀ ਹੈ, ਤੇ ਉਹਨੂੰ ਹਮੇਸ਼ਾ ਦਵਾਈ ਦੀ ਲੋੜ ਪੈਣੀ ਹੈ। ਇਸ ਕਰਕੇ ਸਿਰਫ ਔਰ ਸਿਰਫ ਜਿਹੜੇ ਮੌਸਮੀ ਜੁਕਾਮ ਜੁਕੁਮ ਹੁੰਦੇ ਨੇ, ਅਦਰਵਾਈਜ਼ ਬੰਦਾ ਪਰਫੈਕਟ ਹੈ, ਸਾਰਾ ਕੁਛ ਠੀਕ ਹੈ, ਉਹਨੂੰ ਫਿਰ ਮੌਸਮੀ ਜੁਕਾਮ ਵਾਸਤੇ ਥੋੜਾ ਜਿਹਾ ਘਾਟਾ ਅਵੋਇਡ ਕਰਨਾ ਚਾਹੀਦਾ ਵੀ ਦਵਾਈ ਨਾ ਲਵੇ। ਘਰੇਲੂ ਨੁਸਖੇ ਆਪਣੇ ਬਹੁਤ ਹੁੰਦੇ ਨੇ, ਕੋਈ ਹਨਾ ਕਾੜੇ ਕੁੜੇ ਆਪਣੇ ਪੁਰਾਣੇ ਟਾਈਮ ਦੇ ਵਿੱਚ ਬੜਾ ਰਿਵਾਜ ਹੁੰਦਾ ਸੀਗਾ, ਮਾਵਾਂ ਆਪਣੇ ਕਾੜੇ ਬਣਾ ਕੇ ਦੇ ਦਿੰਦੀਆਂ ਸੀ ਗਰਮ ਚੀਜ਼, ਤੇ ਅੱਜ ਦੇ ਟਾਈਮ ਦੇ ਵਿੱਚ ਵੀ ਤੁਸੀਂ ਹੁਣ ਲੇਡੀਜ਼ ਸੂਪ ਵਗੈਰਾ ਬੜੇ ਲਾਈਕ ਕਰਦੀਆਂ ਨੇ, ਵੈਜੀਟੇਬਲ ਸੂਪ ਵਗੈਰਾ ਬਣਾਓ ਤੁਸੀਂ ਗਰਮ ਗਰਮ, ਉਹ ਪੀਓ, ਉਹਨਾਂ ਚੀਜ਼ਾਂ ਨਾਲ ਵੀ ਜੁਕਾਮ ਜੁਕੂਮ ਹੈ ਜਿਵੇਂ
ਤੁਸੀਂ ਗੱਲ ਕੀਤੀ ਕਾੜੇ ਦੀ, ਕਾੜਾ ਤੇ ਬੜਾ ਕੌੜਾ ਹੁੰਦਾ, ਤੇ ਨਿਆਣੇ ਅੱਜ ਕੱਲ ਦੇ ਦੁੱਧ ਨੀ ਪੀਂਦੇ, ਮਿੱਠਾ ਤੇ ਕਾੜਾ ਉਹਨਾਂ ਨੇ ਕੀ ਪੀਣਾ? ਤੁਹਾਡੀ ਗੱਲ ਦੀ ਦਾਤ ਦਿਨਾ ਵੀ ਤੁਸੀਂ ਉਹ ਪੁਰਾਣੀਆਂ ਜਿਹੜੀਆਂ ਕਾੜੇ ਆਲਾ ਉਹ ਕਾੜਾ ਜਿਹੜਾ ਸੀ ਉਹ ਸਰੀਰ ਦੇ ਜਿਹੜੇ ਫੰਕਸ਼ਨ ਆ ਓਹਨੂੰ ਸੈੱਟ ਕਰਦਾ ਹੈ। ਤੇ ਜਿਹੜੀ ਤੁਸੀਂ ਹੋਮਿਓਪੈਥੀ ਦੀ ਗੱਲ ਕੀਤੀ ਕੰਮ ਇਹਦਾ ਵੀ ਓਹੀ ਹੋਈ ਆ ਵੀ ਫੰਕਸ਼ਨ ਸੈੱਟ ਕਰਨਾ। ਹੁਣ ਤੁਸੀਂ ਜਿੰਨਾ ਮੈਨੂੰ ਸਿਖਾਤਾ ਤੁਹਾਨੂੰ ਮੈਂ ਹੁਣ ਊ ਤੁਹਾਡੇ ਨਾਲ ਰਹਿਣ ਲੱਗ ਪੈਣਾ ਛੇਤੀ ਤੇ ਪਤਾ ਕਿਉਂ
ਤੁਸੀਂ ਤਾਂ ਬਹੁਤ ਕੰਮ ਦੇ ਬੰਦੇ ਹੋ
ਸਾਡੇ ਵਾਸਤੇ। ਅਸਲ ਇਹ ਆ ਕਿਉਂਕਿ ਮੈਂ ਇਹ ਚੀਜ਼ ਤੋਂ ਹਿਸਾਬ ਲਾਇਆ ਜਦੋਂ ਤੁਹਾਨੇ ਦੱਸੀ ਮੈਂ ਉਹ ਸਰਪੰਚ ਨੀ ਸਾਡੀ ਓਹਨੇ ਮੰਗੀ ਛਿਕਾਂ ਦੀ ਜੁਕਾਮ ਉਹ ਕਹਿੰਦੀ ਵੀ ਜੁਕਾਮ ਮੈਨੂੰ ਹਟਦਾ ਹੀ ਨੀ ਤੁਸੀਂ ਉਹਨੂੰ ਦਵਾਈ ਲੈ ਕੇ ਦਿੱਤੀ ਮੈਂ ਲਿਆ ਕੇ ਦਿੱਤੀ ਓਹਨੂੰ ਤੇ ਕਹਿੰਦੀ ਵੀ ਮੈਂ ਜਿੰਨੀਆਂ ਦਵਾਈਆਂ ਖਾਣੀ ਆ ਵੀ ਅੱਧੀ ਰਾਤ ਤੱਕ ਆਰਾਮ ਆਉਂਦਾ ਜਿਹੜੀ ਤੁਸੀਂ ਦਿੱਤੀ ਉਹ 12 ਵਜੇ ਨਾਲ 9 ਵਰਨਾ ਹੋ ਗਏ ਤੇ ਮੈਂ ਗਿਆ ਵੀ ਵਾਕਿਆ ਵੀ ਕਹਿੰਦੇ ਹੁੰਦੇ ਨਾ ਵੀ ਇਹ ਬੰਦਾ ਜਦੋਂ ਵਰਤਦਾ ਉਸ ਚੀਜ਼ ਤੋਂ ਤੇ ਅਨੁਭਵ ਤੋਂ ਪਤਾ ਲੱਗਦਾ ਕਈ ਵਾਰ ਅਸੀਂ ਸਮਝਦੇ ਸੁਣਦੇ ਚੰਗਾ ਲੱਗਦਾ ਜਦੋਂ ਵਰਤੀ ਉਦੋਂ ਪਤਾ ਲੱਗਦਾ ਉਹ ਮੈਂ ਤਜਰਬੇ ਤੋਂ ਲਾਇਆ ਵੀ ਇੰਨੀ ਛੇਤੀ ਕੋਈ ਆਰਾਮ ਜੇ ਦਵਾਈ ਦਿੰਦੀ ਆ ਤੇ ਮੈਂ ਪਹਿਲਾਂ ਸਮਝਦਾ ਸੀ ਵੀ ਐਲੋਪੈਥੀ ਜਦੋਂ ਖਾ ਲਈਏ ਤੇ ਘੰਟੇ ਚ ਆਰਾਮ ਆ ਜਾਂਦਾ ਪਰ ਉਹ ਕਹਿੰਦੇ ਵੀ ਮੈਨੂੰ ਦਿਹਾੜੀ ਲੱਗ ਜਾਂਦੀ ਨੀ ਹੋਮਿਓਪੈਥੀ ਨੇ ਮੈਨੂੰ 12 ਵਜੇ ਨਾਲ ਠੀਕ ਕਰਤਾ।
ਹੋਮਿਓਪੈਥੀ ਦੇ ਬਾਰੇ ਜਿਹੜੀ ਮਿਸ ਨੋਰਮਿਕ ਬਣੀ ਹੋਈ ਹੈ ਵੀ ਇਹ ਹੌਲੀ ਅਸਰ ਕਰਦੀ ਹੈ, ਟਾਈਮ ਲਾਂਦੀ ਹੈ ਠੀਕ ਹੋਣ ਨੂੰ, ਪਰ ਜੜ ਤੋਂ ਠੀਕ ਕਰਦੀ ਹੈ। ਠੀਕ ਹੈ ਜੜ ਤੋਂ ਠੀਕ ਕਰਦੀ ਹੈ, ਪਰ ਇਹ ਮੈਂ ਸਾਰਿਆਂ ਨੂੰ ਸਰੋਤਿਆਂ ਨੂੰ ਆਪਣੇ ਵੱਲੋਂ ਇਹ ਆਸ਼ਵਸਤ ਕਰਾਉਂਦਾ ਵੀ ਬਿਲਕੁਲ ਇਹ ਹੌਲੀ ਨਹੀਂ ਅਸਰ ਕਰਦੀ। ਤੁਹਾਡੀ ਬਿਮਾਰੀ ਤੇ ਨਿਰਭਰ ਕਰਦਾ, ਤੁਹਾਡੀ ਬਿਮਾਰੀ ਕਿਸ ਤਰ੍ਹਾਂ ਦੀ ਹੈ, ਕਿੰਨੀ ਪੁਰਾਣੀ ਹੈ, ਉਹ ਟਾਈਮ ਲੈ ਕੇ ਠੀਕ ਹੋਣ ਵਾਲੀ ਹੈ। ਹੁਣ ਜੇ ਕਿਸੇ ਨੂੰ ਵਾਇਰਲ ਇਨਫੈਕਸ਼ਨ ਦੇ ਨਾਲ ਬੁਖਾਰ ਹੋ ਗਿਆ, ਮੌਸਮੀ ਬੁਖਾਰ ਹੋ ਗਿਆ, ਉਹਦੇ ਵਿੱਚ ਮੈਂ 6 ਦਿਨ ਲੈ ਲਵਾਂ ਉਹਨੂੰ ਠੀਕ ਕਰਨ ਨੂੰ, ਫੇਰ ਤਾਂ ਮੈਂ ਤੁਸੀਂ ਕਹੋ ਵੀ ਹਾਂ ਹੋਮਿਓਪੈਥੀ ਲੇਟ ਅਸਰ ਕਰਦੀ ਹੈ। ਤੁਸੀਂ ਕਿਸੇ ਚੰਗੇ ਹੋਮਿਓਪੈਥ ਤੋਂ ਬੁਖਾਰ ਦੇ ਵਿੱਚ ਦਵਾਈ ਲੈ ਕੇ ਦੇਖੋ, ਤੁਹਾਨੂੰ ਅੰਗਰੇਜ਼ੀ ਦਵਾਈ ਨਾਲੋਂ ਜਲਦੀ ਠੀਕ ਹੋਵੋਗੇ, 2 ਦਿਨ ਦੇ ਵਿੱਚ ਤੁਹਾਡਾ ਬੁਖਾਰ ਖਤਮ ਹੋ ਜੂਗਾ, ਬਿਲਕੁਲ ਖਤਮ ਹੋ ਜਾਂਦਾ।
ਕਿਆ ਬਾਤ ਹੈ, ਤੇ ਨਾਲੇ ਬਾਲਾ ਕੁੜਤਣ ਭਰੀ ਦਵਾਈ ਖਾਣ ਦੀ ਕਨੈਡੀਆਂ ਗੋਲੀਆਂ
ਐਂਟੀਬਾਇਟਿਕ ਸਟਰੋਂਗ ਖਾ ਖਾ ਕੇ ਹਫਤਾ ਭਰ ਲਗਾਤਾਰ ਤੁਹਾਨੂੰ ਖਾਣੇ ਪੈਂਦੇ ਨੇ, ਉਸ ਤੋਂ ਬਾਅਦ ਫਿਰ 10-15 ਦਿਨ ਭੁੱਖ ਮਰੀ ਜਾਂਦੀ ਹੈ, ਬੰਦਾ ਲੁੱਟਿਆ ਪੁੱਟਿਆ ਜਾਂ ਫਿਰੀ ਜਾਂਦਾ। ਮੈਂ ਬਾਹਰ ਹੋ ਕੇ ਹਟਿਆ, ਉਹਨੂੰ ਨਾ ਕੁਛ ਸੌਂਦਾ, ਚੱਜ ਨਾਲ ਦਿਮਾਗ ਉਹਦਾ ਡੱਲ ਹੋ ਜਾਂਦਾ। ਇਹ ਸਾਰੀ ਚੀਜ਼ਾਂ ਤੋਂ ਹੋਮਿਓਪੈਥੀ ਬਚਾਉਂਦੀ ਹੈ ਤੇ ਇਮੀਡੀਏਟਲੀ ਕੰਮ ਕਰਦੀ ਹੈ। ਮੇਰੇ ਕੋਲ ਡੇਂਗੂ ਦੇ ਫੀਵਰ ਦੇ, ਹੁਣ ਡੇਂਗੂ ਅੰਡਾ ਚੱਲਦਾ ਹਿੰਦੁਸਤਾਨ ਦੇ ਵਿੱਚ ਸੀਜ਼ਨ ਦੇ ਮੁਤਾਬਿਕ ਆਉਂਦਾ, ਐਕਿਊਟ ਪ੍ਰੋਬਲਮ ਹੈ, ਉਹਦੇ ਵਿੱਚ ਫੌਰਨ ਤੌਰ ਤੇ ਐਸੀ ਦਵਾਈ ਦੀ ਲੋੜ ਹੁੰਦੀ ਹੈ ਜਿਹਦੇ ਨਾਲ ਕਿ ਸੈਲਸ ਘਟਨੇ ਰੁਕ ਜਾਣ, ਪਲੈਟਲੈਟ ਸੈੱਲ ਘਟਨੇ ਰੁਕ ਜਾਣ ਇਮੀਡੀਏਟਲੀ। ਇਹ ਹੋਮਿਓਪੈਥੀ ਹੀ ਇੱਕ ਐਸੀ ਦਵਾਈ ਜਿਹੜੀ ਇਮੀਡੀਏਟਲੀ ਉਹਨੂੰ ਘਟਣ ਤੋਂ ਰੋਕਦੀ ਹੈ। ਰਾਤ ਅਗਲੇ ਦਿਨ ਅਸੀਂ ਦੂਸਰੇ ਦਿਨ 24 ਘੰਟੇ ਬਾਅਦ ਟੈਸਟ ਮਰੀਜ਼ ਦਾ ਕਰਾਉਂਦੇ ਹਾਂ ਤਾਂ ਉਹ ਸੈੱਲ ਵਧੇ ਹੋਏ ਹੁੰਦੇ ਨੇ, ਬਹੁਤ ਜਿਆਦਾ ਵਧੇ ਹੋਏ ਹੁੰਦੇ ਨੇ।
ਅੱਛਾ, ਜਿਹੜਾ ਸਿੱਲਾਂ ਦੀ ਜੇ ਓਦਾਂ ਵੀ ਕਈ ਵਾਰ ਤਾਪ ਚੜ ਜਾਏ ਬਿਨਾ ਡੇਂਗੂ ਜਾਂ ਮਲੇਰੀਏ ਤੋਂ, ਕਈ ਵਾਰ ਓਦਾਂ ਸੈੱਲ ਡਾਕਟਰਾਂ ਦੇ ਘਰ
ਜਾਂਦੇ,
ਉਹ ਸੈੱਲ ਘਟਣ ਦੇ ਲਈ ਹੋਮਿਓਪੈਥੀ ਮਤਲਬ ਬਹੁਤ ਵਧੀਆ ਅਸਰ ਕਰ ਰਹੀ ਹੈ,
ਬਹੁਤ ਹੀ ਵਧੀਆ ਅਸਰ ਕਰਦੀ ਹੈ। ਕਿਸੇ ਬਿਨਾਂ ਸੋਚੇ ਸਮਝੇ ਤੁਹਾਨੂੰ ਹੋਮਿਓਪੈਥਿਕ ਡਾਕਟਰ ਨੂੰ ਹੀ ਮਿਲਣਾ ਚਾਹੀਦਾ। ਇਸ ਤਰ੍ਹਾਂ ਦੀ ਬਿਮਾਰੀ ਵਾਇਰਲ ਡਿਜ਼ੀਜ਼ ਦੇ ਵਿੱਚ, ਵਾਇਰਲ ਦੇ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਇਸ ਪ੍ਰੋਗਰਾਮ ਦੇ ਰਾਹੀਂ ਵੀ ਵਾਇਰਲ ਦੇ ਵਿੱਚ ਐਲੋਪੈਥੀ ਦੇ ਵਿੱਚ ਐਂਟੀ ਵਾਇਰਲ ਕੁਛ ਨਹੀਂ ਹੈ, ਐਂਟੀ ਬੈਕਟੀਰੀਅਲ ਦੋਨੋਂ ਕੋਲ ਐਂਟੀਬਾਇਟਿਕ ਦੇ ਨਾਮ ਤੇ ਗੋਲੀਆਂ ਹੁੰਦੀਆਂ ਨੇ, ਦਵਾਈ ਹੁੰਦੀ ਹੈ ਬੈਕਟੀਰੀਆ ਵਾਸਤੇ, ਲੇਕਿਨ ਵਾਇਰਸ ਵਾਸਤੇ ਉਹਨਾਂ ਕੋਲ ਕੋਈ ਦਵਾਈ ਨਹੀਂ ਹੁੰਦੀ। ਵਾਇਰਸ ਨੂੰ ਜੇ ਖਤਮ ਕਰਨਾ ਟਾਈਮ ਤੋਂ ਪਹਿਲਾਂ ਤਾਂ ਉਹਨੂੰ ਹੋਮਿਓਪੈਥੀ ਹੀ ਖਤਮ ਕਰ ਸਕਦੀ ਹੈ, ਕਿਉਂਕਿ ਵਾਇਰਸ ਨੂੰ ਬਾਡੀ ਚੋਂ ਤਾਂ ਹੀ ਕੱਢਿਆ ਜਾ ਸਕਦਾ ਜੇ ਬਾਡੀ ਨੂੰ ਤਾਕਤਵਰ ਬਣਾ ਦਈਏ ਵੀ ਉਹ ਵਾਇਰਸ ਦਾ ਐਕਸ਼ਨ ਹੀ ਖਤਮ ਹੋ ਜਾਏ ਸਰੀਰ ਦੇ
ਵਿੱਚ।
ਹੋਮਿਓਪੈਥੀ ਉਹੀ ਕੰਮ ਕਰਦੀ ਹੈ, ਨਾਲ ਦੀ ਨਾਲ ਬਾਡੀ ਨੂੰ ਤਾਕਤ ਦਿੰਦੀ ਹੈ, ਪਰ ਵਾਇਰਸ ਹੈ ਜਿਹੜਾ ਉਹ ਆਪਣੇ ਸਰੀਰ ਚੋਂ ਬਾਹਰ ਚਲਾ ਜਾਂਦਾ।
ਜੀ 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 ਅੱਛਾ ਡਾਕਟਰ ਸਾਹਿਬ, ਜਦੋਂ ਕਈ ਵਾਰ ਐਲਰਜੀ ਹੁੰਦੀ ਆ, ਖਾਸ ਤੌਰ ਤੇ ਸਕਿਨ ਐਲਰਜੀ ਹੁੰਦੀ ਆ, ਤੇ ਆਪਾਂ ਸਿਟਰੀਜਨ ਲੈ ਲੈਂਦੇ ਆ, ਠੀਕ ਵੀ ਹੋ ਜਾਂਦਾ, ਕੀ ਜਿਹੜੀ ਸਿਟਰੀਜਨ ਆ ਜਿਹੜੀ ਐਲੋਪੈਥੀ ਦੇ ਵਿੱਚ ਆ, ਫੁੱਲ ਦੇ ਵਿੱਚ ਇਹ ਵੀ ਆਇਆ ਕਿ ਉਹਨੂੰ ਜਿਆਦਾ ਤੁਸੀਂ ਲਓਗੇ ਉਹ ਵੀ ਨੁਕਸਾਨਦਾਇਕ ਆ, ਜਦੋਂ ਕਈ ਵਾਰ 2 ਲੈ ਲੈਂਦੇ, ਕੋਈ 3 ਲੈ ਜਾਂਦੇ ਆ, ਹਨਾ, ਉਹਦੀ ਡੋਜ਼ ਵੱਧ ਜਾਂਦੀ ਹੈ, ਕੀ ਉਹਦਾ ਨੁਕਸਾਨ ਹੈ ਸਰੀਰ ਨੂੰ?
ਹਾਂਜੀ ਹਾਂਜੀ, ਇਹ ਸਿਰਫ ਮੈਂ ਹੀ ਨੀ ਕਹਿੰਦਾ, ਇਹ ਇਵਨ ਐਲੋਪੈਥਿਕ ਜਿਹੜੇ ਪ੍ਰੈਸਕ੍ਰਾਈਬਰ ਨੇ ਇਸ ਚੀਜ਼ ਦੇ, ਉਹ ਵੀ ਇਸ ਪੇਸ਼ੈਂਟ ਨੂੰ ਇਸ ਚੀਜ਼ ਬਾਰੇ ਗਾਈਡ ਕਰਦੇ ਨੇ ਕਿ ਇਹ ਮੈਡੀਸਨ ਹੈ ਜਿਹੜੀ ਤੁਹਾਡੀ ਇਹ ਘੱਟ ਤੋਂ ਘੱਟ ਲੈਣੀ ਹੈ, ਕੁਛ ਟਾਈਮ ਦਾ ਕੋਰਸ ਹੀ ਕਰਨਾ, ਉਸ ਤੋਂ ਬਾਅਦ ਇਹਨੂੰ ਬੰਦ ਕਰ ਦੇਣਾ, ਠੀਕ ਹੈ, ਜਾਂ ਫਿਰ ਮਿਨੀਮਮ ਡੋਜ਼ ਹੀ ਲੈਣੀ ਹੈ, ਇਸ ਤੋਂ ਜ਼ਿਆਦਾ ਨਹੀਂ ਲੈਣੀ ਹੈਗੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਜਿਹੜੀ ਦਵਾਈ ਹੈ ਇਹ ਕੁਛ ਫੌਰੀ ਤੌਰ ਤੇ ਅਸਰ ਕਰਨ ਵਾਸਤੇ, ਮਰੀਜ਼ ਨੂੰ ਰਾਹਤ ਦੇਣ ਵਾਸਤੇ ਇੱਕ ਟੈਂਪਰੇਰੀ ਤੌਰ ਤੇ ਦਿੱਤੀ ਜਾਂਦੀ ਹੈ, ਪਰ ਜੇ ਤੁਸੀਂ ਕਹੋ ਵੀ ਹਮੇਸ਼ਾ ਦੇ ਲਈ ਇਹਦੇ ਨਾਲ ਹੀ ਕੰਮ ਚਲਾ ਲਈਏ ਆਪਣਾ, ਤਾਂ ਉਹਦੇ ਆਪਣੇ ਨੁਕਸਾਨ ਕਾਫੀ ਸਰੀਰ ਤੇ ਪਾਏ ਜਾਂਦੇ ਨੇ। ਉਹਦੇ ਨਾਲ ਇਨਸਾਨ ਸਭ ਤੋਂ ਪਹਿਲਾਂ ਤਾਂ ਹੈਗੀ ਵੀ ਉਹ ਨਸ਼ਾ ਜਾਂ ਉਹਦੇ ਚੋਂ ਸੈਡੇਸ਼ਨ ਸੈਡੇਟਿਵ ਇਫੈਕਟ ਇਹਨਾਂ ਚ ਕਾਫੀ ਹੁੰਦਾ, ਤਾਂ ਉਹਦੇ ਚ ਡਲਨੈਸ ਬੰਦੇ ਦੇ ਵਿੱਚ ਬਹੁਤ ਜ਼ਿਆਦਾ ਆਉਂਦੀ ਹੈ, ਸੁਸਤੀ ਬੰਦੇ ਚ ਬਹੁਤ ਜ਼ਿਆਦਾ ਆਉਂਦੀ ਹੈ, ਹਰ ਟਾਈਮ ਨਿੰਦਰਾ ਰਹਿੰਦਾ ਬੰਦਾ, ਤੇ ਉਹ ਹਮੇਸ਼ਾ ਇਸ ਕਰਕੇ ਨਹੀਂ ਲਿੱਤੀ ਜਾ ਸਕਦੀ, ਉਹਨੂੰ ਅਵਾਇਡ ਕਰਨਾ ਚਾਹੀਦਾ। ਉਹਦੀ ਡੋਜ਼ ਜਿੰਨੀ ਜ਼ਿਆਦਾ ਵਧਾਓਗੇ ਤੁਸੀਂ ਉਨੀ ਜ਼ਿਆਦਾ ਹੋਰ ਵਧੀ ਜਾਣੀ ਹੈ ਗਾਹਾਂ ਨੂੰ, ਬਿਮਾਰੀ ਵੀ ਹੋਰ ਅੱਗੇ ਨੂੰ ਹੋਰ ਵਧੀ ਜਾਣੀ ਹੈ।
ਅੱਜ ਇਹ ਜਿਹੜੀ ਸੈਕੰਡਰੀ ਇੱਕ ਹੋਰ ਸਮੱਸਿਆ ਸਾਡੇ ਪਿੰਡ ਚ ਇੱਕ ਦੋ ਦੇ ਪਹਿਲਾਂ ਹੋਈ ਤੇ ਉਹਨਾਂ ਦੇ ਪਤੇ ਲੈਣ ਵਾਲਿਆਂ ਨੂੰ ਚਾਰ ਪੰਜਾਂ ਨੂੰ ਹੋਰ ਹੋ ਗਈ। ਉਹ ਮੈਂ ਜਾ ਕੇ ਦੇਖਿਆ ਪਤਾ ਤੋਂ ਤਾਂ ਮੈਂ ਵੀ ਲੈਣ ਗਿਆ, ਮੈਂ ਕੁਦਰਤੀ ਬਚ ਗਿਆ, ਖੋਰੇ ਮੇਰੀ ਕਿਸਮਤ ਚੰਗੀ ਸੀ। ਉਹਨਾਂ ਦੇ ਸਰੀਰ ਦੇ ਉੱਤੇ ਜਿੱਦਾਂ ਬਈ ਜਿੱਦਾਂ ਆਪਾਂ ਦਦਰਾਂ ਇਹਨੂੰ ਆਉਂਦੇ ਆ, ਉਹ ਉਦਾਂ ਦੀ ਕੁਝ ਹੋ ਜਾਂਦੀ ਹੈ, ਤੇ ਉਹ ਜਿਹੜਾ ਪਤਾ ਲੈਣ ਆਉਂਦਾ ਉਹ ਵੀ ਤਿੰਨਾ ਚਾਰਾਂ ਦਿਨਾਂ ਬਾਅਦ ਉਹਦਾ ਪਤਾ ਲੈਣ ਵਾਲਾ ਹੋ ਜਾਂਦਾ। ਇਹ ਜਿਹੜੀਆਂ ਦਦਰਾਂ ਜਾਂ ਜਿਹਨੂੰ ਦਾਤ ਕਹਿੰਦੇ ਆ, ਦਾਤ ਖਾਜ ਖੁਜਲੀ ਦੀਆਂ ਮਸ਼ੂਰੀਆਂ ਬੜੀਆਂ ਆਉਂਦੀਆਂ, ਇਹ ਵੀ ਕੋਈ ਐਲਰਜੀ ਦਾ ਜਾਂ ਇਹ ਕੋਈ ਹੋਸ਼ ਹੈ?
ਹਾਂ ਤਾਂ ਜੀ, ਇਹਨੂੰ ਤੁਸੀਂ ਤਾਂ ਬਹੁਤ ਸਮਝਦਾਰ ਹੋ, ਬਹੁਤ ਵਧੀਆ, ਤੁਸੀਂ ਪੜ੍ਹੇ ਲਿਖੇ ਨਾ ਹੋਣ ਦੇ ਬਾਵਜੂਦ ਇਹ ਗੱਲ ਨੂੰ ਬੜੀ ਵਧੀਆ ਤੁਸੀਂ ਜੱਜ ਕਰ ਲੈਂਦੇ ਹੋ, ਤੇ ਇਹ ਠੀਕ ਹੈ ਗੱਲ ਵੀ ਇਹ ਜਿਹੜੀ ਦਾਲ ਹੈ ਇੱਕ ਦੂਜੇ ਤੋਂ ਬਹੁਤ ਫੈਲਦੀ ਹੈ, ਬਾਕੀ ਸਹੀ ਗੱਲ ਹੈ ਵੀ ਜਿਹੜਾ ਬੰਦਾ ਪਤਾ ਲੈਣ ਜਾਂਦਾ ਉਹ ਆਪ ਅੱਗੇ ਗਾਹਾਂ ਪਤਾ ਲੈਣ ਵਾਲਾ ਹੋ ਜਾਂਦਾ। ਇਹ ਦਾਤ ਹੈ ਜਿਹੜੀ, ਇਹ ਇੱਕ ਫੰਗਲ ਇਨਫੈਕਸ਼ਨ ਹੈ, ਫੁੰਦੀ ਜਿਹਨੂੰ ਆਪਾਂ ਪੂਰੀ ਕਹਿ ਦਿੰਦੇ ਹਾਂ ਪੰਜਾਬੀ ਚ, ਤੇ ਇਹ ਇੱਕ ਫੰਗਲ ਇਨਫੈਕਸ਼ਨ ਹੈ ਜਿਹੜੀ ਕਿ ਹਵਾ ਦੇ ਵਿੱਚ ਆਪਣੇ ਆਬੋ ਹਵਾ ਦੇ ਵਿੱਚ ਫੰਗਸ ਹੈਗੀ ਹੈ, ਫਫੁੰਦੀ ਹੈਗੀ ਹੈ
ਜੀ,
ਹਰ ਸਮੇਂ ਹੈ, ਠੀਕ ਹੈ ਜੀ, ਲੇਕਿਨ ਹਰ ਇਨਸਾਨ ਉਸ ਤੋਂ ਆਪਣੀ ਸਰੀਰ ਦੀ ਤਾਕਤ ਦੀ ਵਜ੍ਹਾ ਨਾਲ ਉਸ ਤੋਂ ਬਚ ਜਾਂਦਾ, ਲੇਕਿਨ ਕੁਛ ਲੋਕ ਇਸ ਚੀਜ਼ ਨੂੰ ਕੈਚ ਕਰ ਲੈਂਦੇ ਨੇ, ਉਸ ਚੀਜ਼ ਦਾ ਇਫੈਕਟ ਬਾਡੀ ਤੇ ਆ ਜਾਂਦਾ, ਉਹਦੇ ਬਹੁਤ ਸਾਰੇ ਕਾਰਨ ਨੇ, ਉਸ ਇਨਸਾਨ ਦੀ ਅੰਦਰੂਨੀ ਤਾਕਤ ਦੀ ਕਮੀ ਕਿਸੇ ਵਜ੍ਹਾ ਨਾਲ ਉਸ ਕਰਕੇ ਵੀ ਹੋ ਜਾਂਦਾ। ਕਈ ਵਾਰੀ ਇਹ ਵੀ ਦੇਖਿਆ ਗਿਆ ਕਿ ਲੰਬਾ ਸਮਾਂ ਐਂਟੀਬਾਇਟਿਕਸ ਜ਼ਿਆਦਾ ਕਿਸੇ ਵੀ ਬਿਮਾਰੀ ਕਰਕੇ ਲੰਬਾ ਸਮਾਂ ਐਂਟੀਬਾਇਟਿਕਸ ਖਾਏ ਜਾਂਦੇ ਨੇ, ਜਦ ਉਸ ਤੋਂ ਬਾਅਦ ਵੀ ਇਹ ਫੰਗਲ ਇਨਫੈਕਸ਼ਨ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ ਨੇ। ਨੰਬਰ 3, ਜਿਹੜਾ ਇਨਸਾਨ ਅਨਹਾਈਜੀਨਿਕ ਲਾਈਫ ਸਟਾਈਲ ਵਰਤਦਾ, ਜਿਹੜਾ ਕਿ ਸਾਫ ਸੁਥਰਾ ਆਪਣਾ ਲਾਈਫ ਸਟਾਈਲ ਨਹੀਂ ਵਰਤਦਾ, ਉਹਨੂੰ ਵੀ ਇਸ ਤਰ੍ਹਾਂ ਦੀ ਇਨਫੈਕਸ਼ਨ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਨੰਬਰ 4, ਜਿਹੜਾ ਇਨਸਾਨ ਪਾਸਾ ਖਾਣਾ ਜ਼ਿਆਦਾ ਖਾਂਦਾ, ਬਾਹਰਲਾ ਮਸਾਲੇਦਾਰ ਖਾਣਾ ਜ਼ਿਆਦਾ ਖਾਂਦਾ, ਉਹਨੂੰ ਵੀ ਇਸ ਤਰ੍ਹਾਂ ਦੀ ਇਨਫੈਕਸ਼ਨ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ। ਜਿਹੜਾ ਇਨਸਾਨ ਨਮੀ ਵਾਲੀ ਜਗ੍ਹਾ ਤੇ ਜ਼ਿਆਦਾ ਰਹਿੰਦਾ, ਉਸਨੂੰ ਵੀ ਇਹ ਇਨਫੈਕਸ਼ਨ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਇਹ ਪਨਪਦੀ ਜਿਹੜੀ ਫੰਗਸ ਹੈ, ਇਹ ਨਮੀ ਦੇ ਵਿੱਚ ਜ਼ਿਆਦਾ ਪਨਪਦੀ ਹੈ, ਤੇ ਇਸ ਤਰ੍ਹਾਂ ਦੀਆਂ ਇਹ ਚੀਜ਼ਾਂ, ਇਹਦੀਆਂ ਅਲਾਮਤਾਂ ਹੁੰਦੀਆਂ ਨੇ। ਕੁਛ ਅਲਾਮਤਾਂ ਇਹ ਨੇ ਕਿ ਇਹਦੇ ਵਿੱਚ ਖੁਜਲੀ ਬਹੁਤ ਜ਼ਿਆਦਾ ਇਨਸਾਨ ਨੂੰ ਹੁੰਦੀ ਹੈ, ਗੋਲ ਗੋਲ ਟਾਈਪ ਦਾਇਰੇ ਦੇ, ਗੋਲ ਗੋਲ ਦਾਇਰੇ ਥਾਂ ਥਾਂ ਬਣ ਜਾਂਦੇ ਨੇ ਸਰੀਰ ਚ, ਜ਼ਿਆਦਾਤਰ ਇਹ ਸਕਿਨ ਫੋਲਡ ਹੁੰਦੇ ਨੇ ਜਿਹੜੇ ਆਪਣੇ ਬਾਡੀ ਦੇ, ਜਿਹੜੇ ਆਪਣੇ ਜੋੜ ਹੁੰਦੇ ਨੇ, ਜਿਵੇਂ ਕੱਛਾਂ ਹੋ ਗਈਆਂ, ਹਾਂਜੀ, ਹੋਰ ਮਤਲਬ ਇਸ ਤਰ੍ਹਾਂ ਦੇ ਕੁਛ ਹੋ ਗਏ ਹਿੱਸੇ ਸਰੀਰ ਦੇ, ਉੱਥੇ ਇਹ ਜ਼ਿਆਦਾ ਸ਼ੁਰੂਆਤ ਹੁੰਦੀ ਹੈ ਇਹਨਾਂ ਦੀ ਜ਼ਿਆਦਾ, ਕਿਉਂਕਿ ਉਹ ਹਿੱਸੇ ਸਾਡੇ, ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਨਮੀ ਚ ਪਨਪਦੀ ਹੈ, ਉਹ ਹਿੱਸੇ ਸਾਡੇ ਗਿੱਲੇ ਰਹਿੰਦੇ ਨੇ, ਥੋੜੇ ਪਸੀਨੇ ਦੀ ਵਜ੍ਹਾ ਨਾਲ ਨਮ ਰਹਿੰਦੇ ਨੇ, ਉਹਨਾਂ ਦੇ ਵਿੱਚ ਹਵਾ ਉਹਨਾਂ ਨੂੰ ਘੱਟ ਲੱਗਦੀ ਹੈ ਆਪਣੇ ਸਰੀਰ ਦੇ ਉਹਨਾਂ ਹਿੱਸਿਆਂ, ਤਾਂ ਉਹ ਹਿੱਸਿਆਂ ਤੋਂ ਹੀ ਇਹ ਸਟਾਰਟ ਹੁੰਦੀ ਹੈ ਫੰਗਸ ਇਨਫੈਕਸ਼ਨ ਹੈ ਜਿਹੜੀ, ਇਹ ਉਹਨਾਂ ਹਿੱਸਿਆਂ ਤੋਂ ਸਟਾਰਟ ਹੁੰਦੀ ਇਹ। ਬਹੁਤ ਸਾਰੇ ਮੇਰੇ ਕੋਲ ਇੰਨੇ ਮਰੀਜ਼ ਮੈਂ ਦੇਖੇ ਨੇ ਜਿਨ੍ਹਾਂ ਦੇ ਪੂਰੀ ਬਾਡੀ ਵੀ, ਪੂਰੀ ਦੀ ਪੂਰੀ ਬਾਡੀ ਵੀ ਇਹਦੇ ਨਾਲ ਭਰੀ ਵੀ ਹੁੰਦੀ ਹੈ, ਤੇ ਉਹਦੇ ਵਿੱਚ ਖੁਜਲੀ ਜਿਹੜੀ ਖਾਜ ਹੈ ਉਹ ਬਹੁਤ ਜ਼ਿਆਦਾ ਸਵੀਅਰ ਹੁੰਦੀ ਹੈ, ਤੇ ਔਰ ਉਸ ਨਾਲ ਰੈਡਨੈਸ, ਖਾਜ ਨਾਲ ਰੈਡਨੈਸ ਪੂਰੀ ਆ ਜਾਂਦੀ ਹੈ ਦਾਇਰੇ, ਗੋਲ ਦਾਇਰੇ ਦੇ ਵਿੱਚ, ਤੇ ਇਸ ਦਾ ਇਲਾਜ ਹੈ ਜਿਹੜਾ ਉਹ ਮੈਂ ਜੋ ਦੇਖਿਆ ਆਪਣੇ, ਮੇਰੇ ਕੋਲ ਐਲੋਪੈਥੀ ਤੋਂ ਲੋਕ, ਜਿਹੜਾ ਹੁਣ ਹੋਮਿਓਪੈਥੀ ਨੂੰ ਲੋਕ ਕਹਿੰਦੇ ਨੇ ਵੀ ਹੌਲੀ ਅਸਰ ਕਰਦੀ ਹੈ, ਮੈਂ ਤਾਂ ਐਲੋਪੈਥੀ ਦੇ ਬਾਰੇ ਦੇਖਿਆ ਵੀ ਉਹ ਤਾਂ ਬਹੁਤ ਹੀ ਹੌਲੀ ਅਸਰ ਕਰਦੀ ਹੈ, ਮੇਰੇ ਕੋਲ ਲੋਕ 6-6 ਸਾਲ, 5-5 ਸਾਲ, 2-2 ਸਾਲ ਦਵਾਈਆਂ ਅੰਗਰੇਜ਼ੀ ਖਾ ਖਾ ਕੇ, ਐਂਟੀ ਫੰਗਲ ਖਾ ਖਾ ਕੇ, ਐਂਟੀਬਾਇਟਿਕਸ ਖਾ ਖਾ ਕੇ ਆਂਦੇ ਨੇ ਮੇਰੇ ਕੋਲ ਜੀ ਸਾਡੀ ਹੋ ਗਈ ਬਸ, ਅਸੀਂ ਮਰਨ ਕਿਨਾਰੇ ਹੋਏ ਪਏ ਆ, ਇੰਨੀ ਦਵਾਈ ਖਾ ਲਈ, ਰੱਜ ਕੇ ਦਵਾਈ ਖਾ ਲਈ, ਰੋਟੀ ਵੀ ਬੰਦ ਹੋਈ ਪਈ ਹੈ, ਇਹ ਨੀ ਠੀਕ ਹੋ ਗਏ। ਤਰ੍ਹਾਂ ਤਰ੍ਹਾਂ ਦੇ ਲੋਸ਼ਨ ਮਹਿੰਗੇ ਤੋਂ ਮਹਿੰਗੇ, ਦੋ ਦੋ ਹਜ਼ਾਰ ਦੀ ਦਵਾਈ ਖਾ ਲਈ, ਹਫਤੇ ਭਰ ਦੀ ਦੋ ਦੋ ਹਜ਼ਾਰ ਦੀ ਦਵਾਈ ਖਾ ਲਈ, ਇਹ ਨੀ ਠੀਕ ਹੋ ਜਾ।
ਹੁੰਦੀਆਂ ਵੀ ਨੀ ਇਹ ਛੇਤੀ ਜਾਨ ਛੱਡਦੀ ਨੀ
ਠੀਕ, ਤੇ ਇਹਨੂੰ ਜਾ ਕੇ ਫਿਰ ਸਾਨੂੰ ਹੀ ਇਹਦੇ ਤੇ ਸਾਰਾ ਅਧਿਐਨ ਕਰਨਾ ਪੈਂਦਾ, ਤੇ ਉਹ ਜਾ ਕੇ ਫਿਰ ਫੰਗਲ ਇਨਫੈਕਸ਼ਨ ਠੀਕ ਹੁੰਦੀ ਹੈ, ਹਾਲਤ ਠੀਕ ਹੁੰਦੀ ਹੈ, ਪੂਰੇ ਪੂਰੇ ਸਰੀਰ ਮੈਂ ਠੀਕ ਕੀਤੇ ਹੋਏ ਨੇ ਦਿਨਾਂ ਦਿਨਾਂ ਦੇ ਵਿੱਚ, ਜਿਹੜੇ ਲੋਕ ਕਈ ਕਈ ਸਾਲਾਂ ਤੋਂ ਅਫੈਕਟਿਡ ਸੀਗੇ ਉਹਨਾਂ ਨੂੰ ਅਸੀਂ ਥੋੜੇ ਥੋੜੇ ਦਿਨਾਂ ਦੇ ਵਿੱਚ ਹੀ ਠੀਕ ਕਰਤਾ।
ਅੱਛਾ, ਜਿਹੜੀ ਚਮੜੀ ਦੇ ਉੱਪਰ ਆਏ ਰੋਗ, ਇਹ ਫਿਰ ਉੱਤੇ ਲਾਉਣ ਵਾਲੀ ਦਵਾਈ ਵੀ ਦਿੰਦੇ ਜਾਂ ਕੱਲੀ ਖਾਣ ਵਾਲੀ ਹੁੰਦੀ?
ਲਾਉਣ ਵਾਲੀ ਦਵਾਈ ਸਿਰਫ ਓਨੀ ਕੁ ਦਿੱਤੀ ਜਾਂਦੀ ਹੈ ਜਿਹਦਾ ਕਿ ਥੋੜਾ ਜਾ ਖਾਜ ਨੂੰ ਇਨਸਾਨ ਦੇ, ਜਦ ਤੱਕ ਉਹ ਫਫੁੰਦੀ ਖਤਮ ਨੀ ਹੁੰਦੀ ਉਦੋਂ ਤੱਕ ਥੋੜਾ ਜਾ ਖਾਜ ਨੂੰ, ਉਹਦੇ ਨੂੰ ਰਾਹਤ ਅਸੀਂ ਦੇ ਸਕੀਏ, ਓਨੀ ਕੁ ਦਵਾਈ ਦਿੰਦੇ ਆ। ਅਦਰਵਾਈਜ਼ ਜੇ ਤੁਸੀਂ ਕਹੋ ਲਾਉਣ ਵਾਲੀ ਦਵਾਈਆਂ ਨਾਲ ਇਹ ਕੱਲੀਆਂ ਨਾਲ ਠੀਕ ਹੋਊਗੀ, ਉਹ ਨਹੀਂ, ਖਾਣ ਵਾਲੀ ਦਵਾਈ ਨਾਲ ਹੀ
ਠੀਕ ਹੋਣਾ ਕਈ ਵਾਰ, ਕਿਉਂਕਿ ਕਈ ਮੇਰਾ ਕਿ ਤੇਲ ਲਾ ਲਾ ਕੇ ਚਲੋ ਉਹਨਾਂ ਖੁਰਕ ਤੇ ਹੁਣ ਹਟ ਜਾਂਦੀ ਆ, ਪਰ ਉਹਨਾਂ ਇਲਾਜ ਨਹੀਂ ਨਾ ਹੁੰਦਾ।
ਹਾਂਜੀ ਹਾਂਜੀ ਹਾਂਜੀ।
ਅੱਛਾ, ਇਹਦੇ ਵਰਗੀ ਇੱਕ ਡਾਕਟਰ ਸਾਹਿਬ ਮੈਨੂੰ ਹੋਰ ਜਾਣਕਾਰੀ ਮਿਲੀ ਸੀ ਕਿ ਇੱਕ ਸੋਰਾਇਸਿਸ ਹੁੰਦੀ ਹੈ, ਇਹ ਵੀ ਉਸੇ ਤਰੀਕੇ ਦੀ ਕੈਟਾਗਰੀ, ਇਹਦੇ ਵਿੱਚ ਕੀ ਫਰਕ ਹੁੰਦਾ ਫੰਗਲ ਇਨਫੈਕਸ਼ਨ ਦੇ? ਇਹਦੇ ਵਿੱਚ
ਇਹਦਾ ਫੰਗਲ ਇਨਫੈਕਸ਼ਨ ਨਾਲ ਮਨਦੀਪ ਜੀ ਕੋਈ ਲਿੰਕ ਨਹੀਂ ਹੈ, ਦੂਰ ਤੱਕ ਕੋਈ ਤਾਲੁਕ ਨਹੀਂ ਹੈ, ਇਹ ਫੰਗਲ ਇਨਫੈਕਸ਼ਨ ਨਹੀਂ ਹੈ, ਇੱਕ ਦੂਜੇ ਤੋਂ ਨਹੀਂ ਫੈਲਦੀ, ਉਹ ਵਾਲੀ ਫੰਗਲ ਇਨਫੈਕਸ਼ਨ ਜਿਹੜੀ ਦਾਤ ਹੈ ਉਹ ਇੱਕ ਦੂਜੇ ਤੋਂ ਫੈਲਦੀ ਹੈ, ਇੱਕ ਦੂਜੇ ਨਾਲ ਰੁਕਦੀ ਹੈ, ਉਹ ਠੀਕ ਹੋਣ ਵਾਲੀ ਬਿਮਾਰੀ ਹੈ, ਕੋਈ ਐਸੀ ਗੱਲ ਨਹੀਂ ਹੈ, ਕਈਆਂ ਨੂੰ ਸਾਲਾਂ ਲੱਗ ਜਾਂਦੇ ਨੇ, ਕਈ ਕਈ ਲੋਕ ਉਹਦੇ ਚ ਚਾਰ ਦਿਨਾਂ ਚ ਵੀ ਠੀਕ ਹੋ ਜਾਂਦੇ ਨੇ। ਇਹ ਜਿਹੜੀ ਫੰਗਲ ਇਨਫੈਕਸ਼ਨ ਨਹੀਂ ਹੈ, ਇਹ ਸੋਰੇਸਿਸ ਇੱਕ ਐਗਜ਼ੀਮਾ ਸੋਰੇਸਿਸ, ਇਹ ਸਾਰੀਆਂ ਡਿਜ਼ੀਜ਼ ਅਲੱਗ ਕਿਸਮ ਦੀਆਂ ਨੇ, ਇਹਨਾਂ ਦਾ ਕਿਸੇ ਇਨਫੈਕਸ਼ਨ ਨਾਲ ਤਾਲੁਕ ਨਹੀਂ ਹੁੰਦਾ, ਵੀ ਕੋਈ ਵਾਇਰਲ ਇਨਫੈਕਸ਼ਨ, ਕੋਈ ਬੈਕਟੀਰੀਅਲ ਇਨਫੈਕਸ਼ਨ, ਕੋਈ ਫੰਗਲ ਇਨਫੈਕਸ਼ਨ ਦੇ ਨਾਲ ਤਾਲੁਕ ਨਹੀਂ ਹੁੰਦਾ ਇਹਨਾਂ ਬਿਮਾਰੀਆਂ ਦਾ। ਇਹ ਸਕਿਨ ਡਿਜ਼ੀਜ਼ ਨੇ ਇੰਟਰਨਲ ਡਿਸਆਰਡਰ ਦੀ ਵਜ੍ਹਾ ਨਾਲ, ਆਟੋਇਮਿਊਨ ਡਿਸਆਰਡਰ ਦੀ ਵਜ੍ਹਾ ਨਾਲ ਇਸ ਤਰ੍ਹਾਂ ਦੀ ਬਿਮਾਰੀਆਂ ਆਉਂਦੀਆਂ ਨੇ। ਸੋਰੀਏਸਿਸ ਇੱਕ ਐਸੀ ਸਕਿਨ ਡਿਜ਼ੀਜ਼ ਹੈ ਜਿਹਦੇ ਵਿੱਚ ਕਿ ਸਕਿਨ ਪੀਲ ਆਫ ਹੁੰਦੀ ਹੈ, ਉਤਰਦੀ ਹੈ, ਗੰਜ ਜਿਵੇਂ ਉਤਰਦੀ ਹੁੰਦੀ ਹੈ ਉਵੇਂ ਝੜਦੀ ਹੁੰਦੀ ਹੈ, ਡੇਲੀ ਉਹ ਪਾਊਡਰ ਬਣ ਬਣ ਕੇ ਝੜਦੀ ਹੈ, ਖਾਜ ਹੁੰਦੀ ਹੈ ਸਾਰੇ ਸਰੀਰ ਦੇ ਉੱਤੇ, ਰੈਡ ਲਾਲੀ ਆਉਂਦੀ ਹੈ ਸਾਰੇ ਸਰੀਰ ਦੇ ਉੱਤੇ, ਇਸ ਤਰ੍ਹਾਂ ਦੇ ਲੱਛਣ ਹੁੰਦੇ ਨੇ ਉਹਦੇ, ਔਰ ਉਹ ਸਿਰ ਤੋਂ ਸਟਾਰਟ ਹੁੰਦੀ ਹੈ ਜ਼ਿਆਦਾਤਰ, ਉਹ ਕੰਨਾਂ ਦੇ ਪਿੱਛੋਂ ਜਾਂ ਸਿਰ ਤੋਂ ਜ਼ਿਆਦਾਤਰ ਉਹਦੇ ਲੀਜ਼ਨਸ ਹੈ ਜਿਹੜੇ ਉਹ ਬਣਦੇ ਨੇ, ਉਹ ਲੀਜ਼ਨਸ ਫਿਰ ਹੌਲੀ 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 ਸਾਰੇ ਸਰੀਰ ਤੇ ਫੈਲਣੇ ਸ਼ੁਰੂ ਹੁੰਦੇ ਨੇ, ਪੂਰੀ ਪੂਰੀ ਬਾਡੀ ਵੀ ਕਵਰ ਹੋ ਜਾਂਦੀ ਹੈ ਲੋਕਾਂ ਦੀ। ਉਹਦੇ ਵਿੱਚ ਇਹੀ ਹੁੰਦਾ ਵੀ ਰੋਜ਼ ਉਹਦੀ ਬੰਦੇ ਦੀ ਚਮੜੀ ਇੱਦਾਂ ਝੜਦੀ, ਜਿੱਥੇ ਬੈਠੇਗਾ ਉਹਦੀ ਚਮੜੀ ਆਲ ਦਾ ਝੜੀ ਨਜ਼ਰ ਆਊਗੀ ਤੁਹਾਨੂੰ, ਪਾਊਡਰ ਕਰਾਪੀ ਪਾਊਡਰ ਚੜਿਆ ਕੋਈ ਚਿੱਟਾ ਚਿੱਟਾ, ਉਹਦਾ ਇਲਾਜ ਐਲੋਪੈਥੀ ਦੇ ਵਿੱਚ ਟੋਪੀਕਲ ਸਟੀਰੋਇਡਸ ਨੇ ਐਂਡ ਜਿਹੜੇ ਖਾਣ ਵਾਲੀਆਂ ਸਟੀਰੋਇਡਸ ਨੇ, ਲਗਾਉਣ ਵਾਲੇ ਸਟੀਰੋਇਡਸ ਨੇ, ਉਹੀ ਹੈ, ਉਸ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ। ਜਦ ਤੱਕ ਸਟੀਰੋਇਡ ਥੋੜਾ ਬਹੁਤ ਖਾਧਾ ਜਾਂਦਾ ਉਹ ਦੱਬ ਜਾਂਦੀ ਹੈ, ਸਟੀਰੋਇਡ ਬੰਦ ਕਰਨ ਤੋਂ ਬਾਅਦ ਉਹੀ ਹਾਲ ਹੋ ਜਾਂਦਾ। ਸਟੀਰੋਇਡ ਨੂੰ ਹਮੇਸ਼ਾ ਲਈ ਸਾਰੀ ਉਮਰ ਲਈ ਖਾ ਨਹੀਂ ਸਕਦੇ, ਸਟੀਰੋਇਡ ਦੇ ਆਪਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਨੇ, ਹੱਡੀਆਂ ਗਾਲਣ ਲੱਗ ਜਾਂਦਾ, ਉਹ ਹੱਡੀਆਂ ਦੇ ਨਾਲ ਆਸਟੀਓਪੋਰੋਸਿਸ ਜੈਸੇ ਸਿੰਪਟਮਸ ਆਉਣ ਲੱਗ ਜਾਂਦੇ ਨੇ। ਸਟੀਰੋਇਡਸ ਲੰਬੇ ਸਮੇਂ ਤੱਕ ਲੈਣ ਵਾਸਤੇ ਵੇਟ ਗੇਨ ਹੋਣਾ ਸ਼ੁਰੂ ਹੋ ਜਾਂਦਾ ਹੈ, ਬਾਡੀ ਦੇ ਗਲੈਂਡਸ ਹੈ ਜਿਹੜੇ ਉਹ ਸਾਰੇ ਹਾਈਪਰ ਐਕਟਿਵ ਹੋ ਜਾਂਦੇ ਨੇ, ਬਹੁਤ ਸਾਰੀਆਂ ਚੇਂਜਿਸ ਆਉਂਦੀਆਂ ਨੇ, ਮੂਡ ਵੇਰੀਏਸ਼ਨ ਆਉਂਦੇ ਨੇ, ਇਨਸਾਨ ਦੇ ਵਿੱਚ ਕਾਫੀ ਸਾਰੀਆਂ ਚੇਂਜਿਸ ਆਉਂਦੀਆਂ ਨੇ। ਲੇਡੀਜ਼ ਦੇ ਵਿੱਚ ਹੇਅਰ ਹਿਰਸੋਟਿਜ਼ਮ ਹੋ ਜਾਂਦਾ, ਬਾਲ ਅਨਵਾਂਟਿਡ ਹੇਅਰ ਸਰੀਰ ਦੇ ਉੱਤੇ ਬਾਲ ਬੂਲ ਆਉਣੇ, ਚਿਹਰੇ ਤੇ ਬਾਲ ਆਉਣੇ ਸ਼ੁਰੂ ਹੋ ਜਾਂਦੇ ਨੇ, ਹਾਰਮੋਨਲ ਡਿਸਟਰਬੈਂਸਿਸ ਕਾਫੀ ਵੱਧ ਜਾਂਦੇ ਨੇ, ਮੈਸਚਰਲ ਡਿਸਆਰਡਰਸ ਆ ਜਾਂਦੇ ਨੇ, ਮੈਂਸਿਸ ਵਗੈਰਾ ਠੀਕ ਨਹੀਂ ਰਹਿੰਦੇ ਲੇਡੀਜ਼ ਦੇ, ਇਸ ਤਰ੍ਹਾਂ ਦੇ ਬਹੁਤ ਸਾਰੀਆਂ ਉਹਦੇ ਕਰਕੇ ਫਿਰ ਪਰੇਸ਼ਾਨੀਆਂ ਬਾਅਦ ਦੇ ਵਿੱਚ ਪੈਦਾ ਹੁੰਦੀਆਂ ਨੇ, ਜੇ ਕਿ ਐਲੋਪੈਥੀ ਸਟੀਰੋਇਡਸ ਜ਼ਿਆਦਾ ਲੰਬੇ ਸਮੇਂ ਲਈ ਯੂਜ਼ ਕੀਤੇ ਜਾਂਦਾ। ਤਾਂ ਉਹ ਸੋਰੀਸਿਸ ਲਈ ਵੀ ਹੋਮਿਓਪੈਥਿਕ ਟ੍ਰੀਟਮੈਂਟ ਲਵੋ, ਠੀਕ ਹੈ, ਉਹਨੂੰ ਠੀਕ ਕਰਨਾ ਬਹੁਤ ਜਲਦੀ ਪੋਸੀਬਲ ਨਹੀਂ ਹੈ, ਟਾਈਮ ਲੱਗਦਾ ਹੈ ਉਹਨੂੰ, ਬਹੁਤ ਹੀ ਜ਼ਿੱਦੀ ਬਿਮਾਰੀ ਹੈ, ਲੇਕਿਨ ਡਾਕਟਰ ਨੂੰ ਵੀ ਤੇ ਪੇਸ਼ੈਂਟ ਨੂੰ ਵੀ ਜ਼ਿੱਦੀ ਬਣ ਕੇ ਇਲਾਜ ਕਰਨਾ ਪੈਣਾ।
ਕੰਮ ਹੀ ਐਸੇ ਦੇਖੋ, ਬਿਮਾਰੀਆਂ ਜਿਹੜੀ ਹੋਈ ਬਿਮਾਰੀ ਉਹਨੇ ਛੇਤੀ ਥੋੜਾ ਜਾਨ ਨੀ ਛੱਡਣੀ,
ਉਹਨੇ ਛੇਤੀ ਜਾਨ ਨੀ ਛੱਡਣੀ। ਉਹ ਸੋਰੀਏਸਿਸ ਨੇ ਐਗਜ਼ੀਮਾ, ਐਗਜ਼ੀਮਾ ਵੀ ਇਸ ਤਰ੍ਹਾਂ ਦਾ ਹੀ ਰੂਪ ਹੈ, ਐਗਜ਼ੀਮਾ ਤੇ ਸੋਰੀਏਸਿਸ ਕਾਫੀ ਮਿਕਸ ਹੁੰਦੇ ਨੇ, ਕਈ ਵਾਰੀ ਡਾਕਟਰਸ ਨੂੰ ਵੀ ਬੜੀ ਪਰੇਸ਼ਾਨੀ ਹੁੰਦੀ ਹੈ ਇਹਨਾਂ ਦੇ, ਇਹਨਾਂ ਨੂੰ ਆਪਸ ਚ ਡਿਫਰੈਂਸ਼ੀਏਟ ਕਰਨ ਦੇ ਵਿੱਚ ਵੀ ਕੀ ਐਗਜ਼ੀਮਾ ਹੈ ਜਾਂ ਇਹ ਸੋਰੀਏਸਿਸ। ਐਗਜ਼ੀਮਾ ਬਹੁਤ ਕਾਮਨ ਹੈ, ਡਰਾਈ ਸਕਿਨ ਹੁੰਦੀ ਹੈ ਐਗਜ਼ੀਮਾ ਦੇ ਵਿੱਚ, ਖਾਰਿਸ਼ ਹੁੰਦੀ ਹੈ ਸਾਰੇ ਦਿਹਾੜੀ ਦੇ ਵਿੱਚ, ਇਹ ਬੜੀਆਂ ਮਿਕਸ ਜਿਹੀਆਂ ਬਿਮਾਰੀਆਂ ਨੇ ਜੀ, ਇਹਨਾਂ ਦਾ ਇਲਾਜ ਵੀ ਜਿਹੜਾ ਹੈ ਹੋਮਿਓਪੈਥੀ ਦੇ ਵਿੱਚ ਬਹੁਤ ਕਾਰਗਰ ਹੈ।
ਅੱਛਾ ਇੱਕ ਹੀ ਇਸ ਕਹਿਣੇ ਦੀ ਗੱਲ ਚੱਲੀ ਤੇ ਮੈਨੂੰ ਗੱਲ ਯਾਦ ਆ ਗਈ ਮਨਜੀਤ ਸਾਹੂ ਦੀ। ਉਹ ਨਾ ਉਹਦੇ ਸਕਿਨ ਦੇ ਉੱਤੇ ਤਿਲ ਬੜੇ ਹੋ ਗਏ, ਚਿਹਰੇ ਤੇ ਵਾਲੇ ਹੋ ਗਏ। ਉਹ ਮੈਨੂੰ ਕਹਿੰਦਾ ਵੀ ਇਹ ਤਾਂ ਹਾਲੀ ਇਹਦਾ ਕੋਈ ਨੀ ਵਿੱਚ ਜਾਂਦਾ। ਉਹ ਮੈਂ ਕਿਹਾ ਜਿਹੜੇ ਤਿਲ ਆ ਇਹ ਤਾਂ ਸਕਿਨ ਦੇ ਅੰਦਰ ਹੁੰਦੇ ਆ। ਉਹ ਕਹਿੰਦਾ ਵੀ ਤਾਇਆ ਕਈਆਂ ਨੇ, ਮੇਰਾ ਸਾਥੀ ਸੀ ਉਹਨੇ ਹੋਮੋਪੈਥੀ ਦਵਾਈ ਖਾਧੀ ਆ ਤੇ ਉਹਦੇ ਉਹ ਤਿਲ ਠੀਕ ਹੋਣ ਲੱਗ ਪਿਆ। ਇਹ ਕੀ ਤਿਲ ਵੀ ਕੋਈ ਬਿਮਾਰੀ ਆ ਜਾਂ ਇਹ ਕੁਦਰਤੀ ਜੀ ਆ?
ਇਹਨੂੰ ਤੁਸੀਂ ਬਿਮਾਰੀ ਤਾਂ ਨੀ ਮੰਨ ਸਕਦੇ, ਬਿਮਾਰੀ ਤਾਂ ਅਸਲ ਚ ਕੋਈ ਇਹਦੇ ਵੀ ਪਿੱਛੇ ਕੋਈ ਵੱਡਾ ਕਾਰਨ ਨੀ ਹੈ। ਸਾਡੇ ਸਕਿਨ ਦੀ ਜਿਹੜੀ ਪਿਗਮੈਂਟੇਸ਼ਨ ਹੁੰਦੀ ਹੈ ਜਿਹਦੇ ਨਾਲ ਸਾਨੂੰ ਗੋਰਾ ਜਾਂ ਕਾਲਾ ਰੰਗ ਜਾਂ ਸਾਂਵਲਾ ਰੰਗ ਮਿਲਦਾ, ਉਹ ਪਿਗਮੈਂਟੇਸ਼ਨ ਜਿਹੜੀ ਹੈਗੀ ਹੈ ਉਹ ਹਾਈਪਰ ਪਿਗਮੈਂਟੇਸ਼ਨ ਕਿਤੇ ਕਿਤੇ ਥਾਵੇਂ ਥਾਵੇਂ ਹੋਣ ਲੱਗ ਜਾਵੇ। ਯਾਨੀ ਉਹ ਪਿਗਮੈਂਟ ਜਿਹੜੇ ਸੈੱਲ ਹੁੰਦੇ ਆ ਉਹ ਸਾਡੇ ਕਿਤੇ ਕਿਤੇ ਜਿਆਦਾ ਐਕਟਿਵ ਹੋ ਕੇ ਡਾਰਕ ਹੋ ਜਾਣ, ਜਿਆਦਾ ਮੈਲਾਨਿਨ ਜਿਹੜਾ ਹੈਗਾ ਜਿਆਦਾ ਉੱਥੇ ਜਿਹੜਾ ਬਣ ਜਾਵੇ। ਹੁਣ ਜਿਵੇਂ ਲਿਕੋਡਰਮਾ ਹੁੰਦਾ, ਸੁਲਵੈਰੀ ਜਿਹਨੂੰ ਆਪਾਂ ਕਹਿੰਦੇ ਆ, ਕਹਿੰਦੇ ਮੈਡੀਕਲ ਲੈਂਗੁਏਜ, ਉਹਦੇ ਚ ਜਿਹੜਾ ਮੈਲਾਨਿਨ ਹੈ ਉਹ ਘਟ ਜਾਂਦਾ ਤਾਂ ਉਹਦੇ ਉਹ ਸਕਿਨ ਦਾ ਰੰਗ ਹੈ ਜਿਹੜਾ ਛੱਡਣ ਲੱਗ ਜਾਂਦਾ, ਆਪਣਾ ਓਰਿਜਨਲ ਰੰਗ ਖਤਮ ਹੋਣ ਲੱਗ ਜਾਂਦਾ, ਡਾਰਕਨੈਸ ਖਤਮ ਹੋਣ ਲੱਗ ਜਾਂਦੀ ਹੈ, ਚਿੱਟੀ ਆਉਣ ਲੱਗ ਜਾਂਦੀ ਹੈ ਚਮੜੀ, ਉਹ ਮੈਲਾਨਿਨ ਦਾ ਕੰਮ ਹੁੰਦਾ। ਤੇ ਇਸ ਤਰ੍ਹਾਂ ਹੀ ਇਹ ਜਿਹੜੇ ਤਿਲ ਹੁੰਦੇ ਨੇ ਇਹਦੇ ਵਿੱਚ ਮੈਲਾਨਿਨ ਜਿਆਦਾ ਬਣਨ ਲੱਗ ਜਾਂਦਾ, ਤੇ ਉਹ ਮੈਲਾਨਿਨ ਜਿਆਦਾ ਬਣਨ ਨਾਲ ਉਹ ਸਕਿਨ ਕਈ ਥਾਵੇਂ ਥਾਵੇਂ ਡਾਰਕ ਹੋਣ ਲੱਗ ਜਾਂਦੀ ਹੈ, ਜਿਹੜੇ ਤਿਲ ਦਾ ਰੂਪ ਲੈਂਦੀ ਹੈ ਜੇ ਇਹ ਬਾਅਦ ਚ ਬਣਦੇ ਨੇ। ਕਈਆਂ ਨੂੰ ਬਚਪਨ ਤੋਂ ਜਿਹੜੀ ਚੀਜ਼ ਹੁੰਦੀ ਹੈ ਉਹਦੇ ਬਾਰੇ ਨੀ ਮੈਂ ਗੱਲ ਕਰ ਰਿਹਾ, ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਤਿਲ ਕਈਆਂ ਦੇ ਵਧਣ ਲੱਗ ਜਾਂਦੇ ਨੇ ਹੈ ਨਾ ਜੀ, ਰੋਜ਼ ਨਵੇਂ ਹੋ ਰਹੇ ਨੇ ਜਾਂ ਕੁਛ ਦਿਨਾਂ ਬਾਅਦ ਨਵੇਂ ਹੋ ਰਹੇ ਨੇ, ਉਹਦੇ ਵਿੱਚ ਮੈਲਾਨਿਨ ਤਾਂ ਥੋੜਾ ਜਿਹਾ ਹੁੰਦਾ, ਉਹਨੂੰ ਮੈਡੀਸਿਨ ਦੇ ਨਾਲ ਠੀਕ ਕੀਤਾ ਜਾ ਸਕਦਾ।
ਮਤਲਬ ਉਹ ਜਿਹੜੇ ਹੋਏ ਉਹ ਵੀ ਠੀਕ ਹੋ ਜਾਂਦੇ ਆ?
ਹਾਂ, ਜਿਹੜੇ ਹੁਣ ਨਵੇਂ ਹੋ ਰਹੇ ਨੇ ਹੁੰਦੇ ਨੇ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ। ਪਤਾਇਸ਼ੀ ਨੇ ਕੋਈ ਉਹਨਾਂ ਨੂੰ ਤਾਂ ਸਿਰਫ ਸਾਡੇ ਕੋਲ ਲੇਜ਼ਰ ਸੈਂਟਰ ਹੈ ਆਪਣਾ ਆਪਣਾ ਇੱਥੇ, ਤੇ ਲੇਜ਼ਰ ਔਰ ਕੋਟਰੀ ਸਿਸਟਮ ਕੁਛ ਇੱਦਾਂ ਦੇ ਲੇਟੈਸਟ ਨੇ ਜਿਹਨਾਂ ਨੂੰ ਜਿਹਨਾਂ ਨਾਲ ਕਿ ਤਿਲ ਮੌਕੇ ਵੱਡੇ ਵੱਡੇ ਮੌਕੇ ਜਿਹੜੇ ਹੈ ਉਹਨਾਂ ਨੂੰ ਰਿਮੂਵ ਅਸੀਂ ਕਰ ਦਿੰਦੇ।
ਅੱਛਾ ਜੀ, ਜਿਹੜਾ ਮੌਕੇ ਦੀ ਤੁਸੀਂ ਗੱਲ ਕੀਤੀ, ਉਹ ਮਸ਼ੀਨ ਨਾਲ ਤੁਸੀਂ ਗੱਲ ਕੀਤੀ, ਤੁਹਾਡੇ ਕੋਲ ਵੀ ਉਹ ਸਾਧਨ ਹੈਗੇ ਨੇ, ਇਹ ਜਿਹੜੇ ਮੌਕੇ ਆ ਇਹਦੀ ਹੋਮੋਪੈਥੀ ਚ ਵੀ ਉਹਦਾ ਦਵਾਈ ਹੈਗੀ ਜੇ ਛੋਟੇ ਮੋਟੇ ਸ਼ੁਰੂਆਤ ਹੁੰਦੇ ਆਪੇ ਚੜ ਜਾਣ?
ਹਾਂਜੀ ਹਾਂਜੀ, ਹੋਮਿਓਪੈਥੀ ਚ ਜਿਹੜੇ ਦੇਖੋ ਜਿਹੜੇ ਤਾਂ ਹੋ ਗਏ ਮੌਕੇ ਤੁਹਾਡੇ, ਉਹਨਾਂ ਨੂੰ ਜਿੱਦਾਂ ਕਿਸੇ ਨੂੰ ਕਾਹਲੀ ਬਹੁਤੀ ਹੁੰਦੀ, ਅਗਲਾ ਕਹਿੰਦਾ ਜੀ ਖਤਮ ਕਰ ਦੇ ਇਹਨਾਂ ਨੂੰ, ਤਾਂ ਉਹਨਾਂ ਨੂੰ ਅਸੀਂ ਲੇਜ਼ਰ ਨਾਲ ਕੋਟਰੀ ਨਾਲ ਅਸੀਂ ਰਿਮੂਵ ਕਰ ਦਿੰਦੇ।
ਅੱਛਾ ਵੀ ਜਲਦੀ ਚਾਹੀਦਾ।
ਹਾਂਜੀ, ਜਿਹੜੇ ਮਰੀਜ਼ਾਂ ਨੂੰ ਇਹ ਹੁੰਦਾ ਵੀ ਨਹੀਂ ਜੀ ਅਸੀਂ ਕੋਟਰੀ ਕਰਵਾਉਣੀ ਨੀ ਹੈ ਜਾਂ ਸਾਡੇ ਨਵੇਂ ਨਵੇਂ ਹੋਰ ਵਧੀ ਜਾਂਦੇ ਨੇ, ਤਾਂ ਉਹਨਾਂ ਨੂੰ ਫਿਰ ਮੈਡੀਸਨ ਜ਼ਰੂਰ ਦੇਣੀ ਪੈਂਦੀ ਹੈ ਤਾਂ ਕਿ ਹੋਰ ਨਾ ਹੋਣ ਸਕੇ। ਸਕਿਨ ਬੈਗਸ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ ਅਸੀਂ, ਮੌਟਸ ਕਹਿ ਦਿੰਦੇ ਹਾਂ ਜਾਂ ਮੌਕੇ ਕਹਿ ਲਓ, ਜੋ ਮਰਜ਼ੀ ਕਹਿ ਲਓ।
ਮਤਲਬ ਇਹ ਚੀਜ਼ਾਂ ਦਾ ਵੀ ਪੂਰਾ, ਇਹ ਸਾਰੀਆਂ ਚੀਜ਼ਾਂ ਚਮੜੀ ਨਾਲ ਹੀ ਜੁੜੀਆਂ। ਤਾਂ ਜੀ ਚਮੜੀ ਦੇ ਨਾਲ ਬਹੁਤ ਸਾਰੇ ਜਿਹੜੇ ਹੈਗੇ ਨੇ ਸਮੱਸਿਆਵਾਂ, ਆਪਾਂ ਡਾਕਟਰ ਸਾਹਿਬ ਦੇ ਨਾਲ ਗੱਲਾਂ ਬਾਤਾਂ ਉਹਦੇ ਬਾਰੇ ਕਰਦੇ ਰਹਾਂਗੇ। ਖਾਸ ਤੌਰ ਤੇ ਆਪਾਂ ਐਲਰਜੀ ਦੀ ਗੱਲ ਕਰਦੇ ਹਾਂ, ਇਹ ਖਾਸ ਤੌਰ ਤੇ ਸਕਿਨ ਐਲਰਜੀ ਦੀ, ਸਕਿਨ ਐਲਰਜੀ ਦੇ ਵੀ ਸਪੈਸ਼ਲਿਸਟ ਨੇ ਡਾਕਟਰ ਸਾਹਿਬ। ਤੇ ਡਾਕਟਰ ਸਾਹਿਬ ਇੱਕ ਚੀਜ਼ ਜਿਹੜੀ ਜਾਣਨਾ ਚਾਹੁੰਦੇ ਖਾਸ ਤੌਰ ਤੇ, ਕਿ ਜਦੋਂ ਬੰਦੇ ਨੂੰ ਜੇ ਮੰਨ ਲਓ ਨਜ਼ਲ ਐਲਰਜੀ ਆ, ਨੱਕ ਦਾ ਜਾਂ ਜ਼ੁਕਾਮ ਬਹੁਤ ਰਹਿੰਦਾ ਜਾਂ ਕੋਈ ਹੋਰ ਤਰ੍ਹਾਂ ਦੀ ਐਲਰਜੀ ਜਾਂ ਉਹ ਕਣਕ ਤੋਂ ਐਲਰਜੀ, ਉਹਦੇ ਐਲਰਜੀ ਦੇ ਨਾਲ ਨਾਲ ਕੀ ਸਕਿਨ ਤੇ ਵੀ ਕੋਈ ਇਫੈਕਟ ਪੈ ਜਾਂਦਾ ਉਸੇ ਐਲਰਜੀ ਨੂੰ?
ਹਾਂਜੀ, ਹੁਣ ਕਣਕ ਤੋਂ ਐਲਰਜੀ ਹੈ ਜਿਵੇਂ, ਹੁਣ ਉਹਦੇ ਵਿੱਚ ਇੱਕ ਇਹ ਲੱਛਣ ਹੈ, ਸਿਮਟਮ ਹੈ ਉਹਦਾ ਕਣਕ ਦੀ ਐਲਰਜੀ ਦਾ, ਸਕਿਨ ਦੇ ਉੱਤੇ ਰੈਸ਼ਿਸ ਹੋਣਾ।